ustedes.
Harman Radio.
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ। ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਹੈ ਜੀ, ਤੇ ਆਵਾਜ਼ ਦੀ ਦੁਨੀਆ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਆ ਆਪ ਸਭ ਨੂੰ ਜੀ ਆਇਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਜੀ, ਦੁਆ ਸਲਾਮ ਆ ਜੀ, ਤੇ ਉਮੀਦ ਕਰਦੇ ਆ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਇਹੀ ਦੁਆ ਵੀ ਹੈ। ਅੱਜ ਜੇ ਤਰੀਕ ਦੀ ਗੱਲ ਕਰੀਏ ਤਾਂ 19 ਮਾਰਚ ਆ ਜੀ 2018, ਤੇ ਨਾਨਕਸ਼ਾਹੀ ਸੰਮਤ ਮੁਤਾਬਕ 6 ਚੇਤ 550 ਬਰਾ ਤੇ ਬਿਕਰਮੀ ਸੰਮਤ ਮੁਤਾਬਕ 6 ਚੇਤ 275 ਸਾਲ। ਸੋ ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਕੰਮਾਂ ਦੇ ਉੱਤੇ ਰੁੱਝ ਗਏ ਹੋਣੇ ਆ ਤੇ ਬਹੁਤ ਸਾਰੇ ਹਜੇ ਰਾਹਾਂ ਚ ਹੋਣੇ ਆ, ਕੰਮਾਂ ਤੇ ਜਾ ਰਹੇ ਹੋਣੇ ਆ। ਆਪ ਸਭ ਨੂੰ ਬੇਨਤੀ ਹੈ, ਦੁਆ ਅਰਦਾਸ ਆ ਵੀ ਭਾਈ ਆਪ ਜਿਹੜਾ ਜੀਵਨ ਆਪਦੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ ਭਰੇ ਰਹਿਣ, ਪਰ ਇਹ ਖੁਸ਼ੀਆਂ ਖੇੜੇ ਲਿਆਉਣ ਦਾ ਵੀ ਜਿਹੜਾ ਇੱਕ ਵੱਡਾ ਰੋਲ ਹੁੰਦਾ ਉਹ ਸਾਡਾ ਆਪਣਾ ਹੁੰਦਾ। ਅਸੀਂ ਆਪ ਆਪਣੇ ਜੀਵਨ ਨੂੰ ਕਿਵੇਂ ਮਰਜ਼ੀ ਬਣਾ ਸਕਦੇ ਹਾਂ, ਚਾਹੇ ਉਹਨੂੰ ਚੰਗਾ ਬਣਾ ਲਈਏ ਤੇ ਚਾਹੇ ਉਹਨੂੰ ਮਾੜਾ ਬਣਾ ਲਈਏ। ਸੋ ਕੋਸ਼ਿਸ਼ ਕਰਿਆ ਕਰੋ ਜੀ, ਪੋਜ਼ਿਟਿਵ ਜੀਵਨ ਜਿਉ, ਹਰ ਚੀਜ਼ ਚੋਂ ਪੋਜ਼ਿਟਿਵ ਪੱਖ ਭਾਲੋ ਤੇ ਪੋਜ਼ਿਟਿਵ ਪੱਖ ਦੇ ਭਾਲ ਕੇ ਉਸੇ ਦੇ ਉੱਤੇ ਕੰਸਨਟ੍ਰੇਟ ਕਰਨ ਦੀ ਕੋਸ਼ਿਸ਼ ਕਰੋ। ਇਹ ਨਾ ਹੋਵੇ ਵੀ ਅਸੀਂ ਵਕਤ ਖੰਝਾ ਕੇ ਕੱਲ ਨੂੰ ਚੰਗੇ ਨੂੰ ਆਉਣ ਦੀ ਆਸ ਦੇ ਵਿੱਚ ਤੇ ਅੱਜ ਆਪਣਾ ਗਵਾ ਲਈਏ। ਸੋ ਹਰ ਰੋਜ਼ ਆਪ ਜੀ ਅੱਗੇ ਇਹੀ ਬੇਨਤੀ ਕਰਦੇ ਹਾਂ ਵੀ ਆਪਣਾ ਅੱਜ ਜਿਉਂ ਜੀ ਤੇ ਅੱਜ ਨੂੰ ਖੂਬਸੂਰਤ ਬਣਾਓ। ਕੱਲ ਕਿਸੇ ਨੇ ਨਹੀਂ ਦੇਖਿਆ, ਕੱਲ ਕੁਛ ਵੀ ਹੋ ਸਕਦਾ। ਇੱਕ ਸੈਕਿੰਡ ਦੇ ਵਿੱਚ ਸਾਰੀਆਂ ਗੱਲਾਂ ਦੇ ਸਮੀਕਰਨ ਬਦਲ ਜਾਂਦੇ ਆ। ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਕਦੋਂ ਤੇ ਕੀ ਹੋ ਜੇ। ਜਿਹੜਾ ਸਰੀਰ ਕਿਸੇ ਟਾਈਮ ਦੇ ਵਿੱਚ ਕਹਿੰਦਾ ਹੁੰਦਾ ਵੀ ਮੈਂ ਕੰਧਾਂ ਦੀ ਪਾੜ ਦੂੰਗਾ, ਕੰਧਾਂ ਵੀ ਦੀ ਲੰਘ ਜੂੰਗਾ ਤੇ ਇੱਕ ਛੋਟੀ ਜੀ ਜਿਹੜੀ ਊਨਤਾ ਹੀ ਉਹਦੇ ਚ ਆ ਜੇ, ਇੱਕ ਨਾੜ ਵੀ ਦੱਬੀ ਜਾਵੇ, ਇੱਕ ਜਾਂ ਕਹਿ ਜਾਈਏ ਇੱਕ ਨਿੱਕੀ ਜੀ ਚੋਟ ਵੀ ਲੱਗ ਜਾਏ ਤਾਂ ਉਹੀ ਸਰੀਰ ਆ ਜਿਹੜਾ ਮਿੱਟੀ ਦੀ ਢੇਰੀ ਹੋ ਜਾਂਦਾ। ਸੋ ਮਾਣ ਨਹੀਂ ਕਰਨਾ ਚਾਹੀਦਾ ਬੰਦੇ ਨੂੰ। ਮਾਣ ਆ ਜਿਹੜਾ ਉਹ ਮਾਣ ਅਭਿਮਾਨ ਬੰਦੇ ਲਈ ਸਦਾ ਹੀ ਖਤਰਨਾਕ ਰਿਹਾ। ਸਾਡੇ ਜਿਹੜੇ ਸਰੋਤੇ ਆ ਉਹ ਮੈਨੂੰ ਲੱਗਦਾ ਪਿਛਲੇ ਇੰਨੇ ਕੁ ਸਾਲਾਂ ਤੋਂ ਜੁੜੇ ਆ ਤੇ ਹੁਣ ਇੰਨੀ ਕੁ ਗੱਲ ਤਾਂ ਸਮਝ ਗਏ ਆ ਵੀ ਉਹਨਾਂ ਨੇ ਕਦੇ ਮਾਣ ਅਭਿਮਾਨ ਵਾਲੀ ਗੱਲ ਨਹੀਂ ਕੀਤੀ। ਕੋਸ਼ਿਸ਼ ਕਰਿਆ ਕਰੋ ਮੈਂ ਤੇ ਮੇਰੀ ਮਾਰ ਕੇ ਤੇ ਤੂੰ ਤੇ ਤੇਰੀ ਵਾਲੇ ਪਾਸੇ ਤੁਰਿਆ ਜਾਵੇ। ਇੱਕ ਦਿਖਾਵੇ ਦੀ ਮੈਂ ਮੇਰੀ ਮਾਰਨੀ ਹੁੰਦੀ ਹੈ, ਇੱਕ ਸੱਚਮੁੱਚ ਚ ਮਾਰਨੀ ਹੁੰਦੀ ਹੈ। ਦੇਖੋ ਦਿਖਾਵੇ ਨਾਲ ਜੇ ਤੁਸੀਂ ਆਪਦੇ ਆਪ ਨੂੰ ਚਾਹੇ ਲੱਖ ਦਾਸ ਕਹੀ ਜਾਓ, ਦਾਸ ਨਹੀਂ ਬਣਿਆ ਜਾ ਸਕਦਾ। ਪਰ ਬਿਨਾਂ ਦਿਖਾਵੇ ਤੋਂ ਜਿਹੜੀ ਤੁਸੀਂ ਅੰਦਰੋਂ ਜਿਹੜੀ ਮੈਂ ਮੇਰੀ ਮਾਰਨੀ ਹੈ ਉਹਦੇ ਤੇ ਕੋਸ਼ਿਸ਼ ਕਰੋ। ਦੁਨਿਆਵੀ ਜੀਵਨ ਜਿਉਂਦਿਆਂ ਮੈਂ ਅੱਜ ਦੇ ਪ੍ਰੋਗਰਾਮ ਚ 50 ਵਾਰੀ ਮੈਂ ਸ਼ਬਦ ਕਹੂੰਗਾ, ਪਰ ਇਹ ਮੈਂ ਕਹਿਣ ਦੇ ਵਿੱਚ ਤੇ ਮੈਂ ਦੀ ਜਿਹੜੀ ਭਾਵਨਾ ਰੱਖਣ ਦੇ ਵਿੱਚ ਦਿਨ ਰਾਤ ਦਾ ਵੱਟਾ। ਸੋ ਇਹ ਨਹੀਂ ਕੱਲੀ ਤੁਸੀਂ ਇੰਨੀ ਵੀ ਇੱਕ ਜਵਾਨ ਕੰਟਰੋਲ ਕਰ ਲਈ ਮੈਂ ਕਹਿਣਾ ਛੱਡਤਾ ਤਖਣੀ ਮੈਂ ਸਹੀ ਹੋ ਗਿਆ, ਇਹ ਨਹੀਂ ਹੁੰਦਾ ਹੁੰਦਾ। ਪਰ ਅੰਦਰੋਂ ਜੇ ਤੁਸੀਂ ਉਹ ਭਾਵਨਾ ਮਾਰ ਲਈ ਤਾਂ ਸਭ ਤੋਂ ਵੱਡੀ ਗੱਲ ਆ। ਸੋ ਕੋਸ਼ਿਸ਼ ਕਰੋ ਜੀ ਇਹ ਭਾਵਨਾ ਮਾਰੋ, ਕਿਉਂਕਿ ਨਹੀਂ ਤਾਂ ਇੱਕ ਸੈਕਿੰਡ ਦੇ ਵਿੱਚ ਪਤਾ ਨਹੀਂ ਕਦੋਂ ਕਿਹੜਾ ਜਿਹੜਾ ਪੱਤਾ ਤੁਹਾਡੇ ਅਗੇਂਸਟ ਚਲਿਆ ਜਾਵੇ ਤੇ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਕਿਹੜੇ ਰਾਹ ਪੈ ਜੇ। ਸੋ ਅਖੀਰ ਇਹੀ ਨਹੀਂ ਕਹਿੰਦੇ ਹੁੰਦੇ ਵੀ ਰੱਬ ਕੋਲੋਂ ਡਰ ਕੇ ਰਹਿਣਾ ਚਾਹੀਦਾ ਤੇ ਕੋਸ਼ਿਸ਼ ਕਰੋ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਜ਼ਮੀਰ ਜਾਂ ਤੁਹਾਨੂੰ ਕਿਸੇ ਗੱਲ ਦਾ ਡਰ ਜਾਂ ਸਹਿਮ ਰਹੇ। ਅੱਜ ਜਿਹੜੀ ਸ਼ੁਰੂਆਤ ਦੇ ਵਿੱਚ ਇੱਕ ਗੀਤ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ, ਗੀਤ ਆ ਜੀ ਕਰਮਜੀਤ ਧੂਰੀ ਹੋਰਾਂ ਦਾ। ਤੇ ਕਰਮਜੀਤ ਧੂਰੀ ਹੋਰਾਂ ਦੇ ਮਾਮਲੇ ਦੇ ਵਿੱਚ ਵੀ ਜੇ ਗੱਲ ਮੈਂ ਕਰਾਂ ਤਾਂ 75 ਵਰਿਆਂ ਦੇ ਬੜੇ ਹੀ ਐਨ ਫਿੱਟ ਫਾਰ ਇੱਕ ਨੌਜਵਾਨ ਵਰਗੀ ਜ਼ਿੰਦਗੀ ਜਿਉਂ ਰਹੇ ਸਨ ਕਰਮਜੀਤ ਧੂਰੀ। 75 ਸਾਲ ਦੀ ਉਮਰ ਦੇ ਵਿੱਚ ਆਪਣੇ ਕਾਰਜ ਸਭ ਕੁਛ ਆਪ ਕਰਦੇ ਸਨ, ਗੀਤਕਾਰੀ ਗਾਇਕੀ ਦੇ ਵਿੱਚ ਕਾਫੀ ਵੱਡੇ ਝੰਡੇ ਗੱਡੇ ਆਪਦੇ ਟਾਈਮ ਦੇ ਵਿੱਚ, ਉਹਨਾਂ ਦਾ ਬਹੁਤ ਵੱਡਾ ਨਾਂ ਸੀ। ਤੇ ਅੱਜ ਕੱਲ ਉਹਨਾਂ ਦਾ ਨੌਜਵਾਨ ਪੁੱਤਰ ਮਿੰਟੂ ਧੂਰੀ ਵੀ ਕਾਫੀ ਕੁਝ ਗੀਤਕਾਰੀ ਜਾਂ ਗਾਇਕੀ ਦੇ ਵਿੱਚ ਕਰ ਰਿਹਾ। ਪਰ ਕਰਮਜੀਤ ਧੂਰੀ ਦੇ ਸਮੀਕਰਨ ਸਾਰੇ ਇੱਕ ਮਿੰਟ ਦੇ ਵਿੱਚ ਹੀ ਬਦਲ ਗਏ। ਜਦੋਂ ਕੱਲ ਉਹ ਕਿਸੇ ਸ਼ਾਪਿੰਗ ਕਰਨ ਲਈ ਆਪਣੇ ਦੋਸਤ ਨਾਲ ਬਾਜ਼ਾਰ ਗਏ ਤਾਂ ਉੱਥੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ। ਸੋ ਅੱਜ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੇ ਦੋ ਤਿੰਨ ਗਾਣੇ ਜਿਹੜੇ ਧਾਰਮਿਕ ਗਾਣਿਆਂ ਦੀ ਮੈਂ ਗੱਲ ਕਰਾਂਗਾ, ਬਹੁਤ ਮਸ਼ਹੂਰ ਹੋਏ ਸੀ। ਵੈਸੇ ਤਾਂ ਉਹਨਾਂ ਦੇ ਡਿਊਟ ਸੌਂਗ ਵੀ ਬਹੁਤ ਮਸ਼ਹੂਰ ਹੋਏ, ਪਰ ਉਹਨਾਂ ਚ ਧਾਰਮਿਕ ਗਾਣਿਆਂ ਚ ਨਾ ਇੱਕ ਗਾਣਾ ਸੀ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆਂ, ਜਾਂ ਦਾਦੀ ਦੇਖਦੀ ਬੁਰਜ ਦੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ। ਮੈਨੂੰ ਨਹੀਂ ਲੱਗਦਾ ਤੁਸੀਂ ਇਹ ਗਾਣੇ ਕਿਸੇ ਨੇ ਨਾ ਸੁਣੇ ਹੋਣ। ਪਿੰਡਾਂ ਦੇ ਸਪੀਕਰਾਂ ਚ ਸੰਗਰਾਂਦ ਵਾਲੇ ਦਿਨ ਜਾਂ ਗੁਰੂ ਘਰ ਦੇ ਜੇ ਕੋਈ ਵੀ ਫੰਕਸ਼ਨਾਂ ਦੇ ਵਿੱਚ ਇਹ ਗਾਣੇ ਬੜੇ ਗੱਜ ਵੱਜ ਕੇ ਵੱਜਦੇ ਹੁੰਦੇ ਸਨ। ਸੋ ਅੱਜ ਆਪਾਂ ਉਹਨਾਂ ਦਾ ਇੱਕ ਗੀਤ ਸੁਣਨਾ ਤੇ ਉਹਨਾਂ ਨੂੰ ਜਿਹੜੀ ਆਪਣੇ ਬੰਨਿਓਂ ਹਰਮਨ ਰੇਡੀਓ ਬੰਨਿਓਂ ਸ਼ਰਧਾਂਜਲੀ ਭੇਂਟ ਕਰਨੀ ਹੈ ਇਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ। ਤੇ ਬਾਅਦ ਦੇ ਵਿੱਚ ਪ੍ਰੋਗਰਾਮ ਦੀ ਜੇ ਮੈਂ ਰੂਪਰੇਖਾ ਦੱਸਾਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜੀ ਅੱਜ ਤੁਹਾਡੀਆਂ ਵੱਧ ਤੋਂ ਵੱਧ ਕਾਲਸ ਲੈਣ ਦੀ। ਤੁਸੀਂ ਕਰਦੇ ਹੋ ਕਾਲਸ ਬਟ ਲੇਟ ਬਹੁਤ ਕਰਦੇ ਹੋ, ਸੋ ਕੋਸ਼ਿਸ਼ ਕਰੋ ਜੀ ਜੇ ਕਿਸੇ ਵੀ ਮਸਲੇ ਤੇ ਕੋਈ ਗੱਲ ਕਰਨੀ ਚਾਹੋ ਤਾਂ ਤੁਸੀਂ ਸਾਨੂੰ ਕਾਲ ਕਰਿਓ ਜੀ 02-85-99-28-11 ਜਦੋਂ ਮਰਜ਼ੀ ਕਰਿਓ ਕਾਲਾਂ ਖੁੱਲੀਆਂ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣਨਾ ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਪਾਂ ਅੱਜ ਇੱਕ ਇੰਟਰਵਿਊ ਵੀ ਚਲਾਉਣੀ ਹੈ। ਉਹ ਇੰਟਰਵਿਊ ਕੱਲ ਅਮਰਦੀਪ ਕੌਰ ਹੋਰਾਂ ਨੇ ਕੀਤੀ ਆ ਤੇ ਉਹ ਇੰਟਰਵਿਊ ਹੈ ਜੀ ਦਸ਼ਮੇਸ਼ ਪਾਈਪ ਬੈਂਡ ਮਲੇਸ਼ੀਆ। ਸਰਦਾਰ ਹਰਵਿੰਦਰ ਸਿੰਘ ਹੋਰਾਂ ਨੇ ਇੱਕ ਨਵੀਂ ਪਿਰਤ ਪਾਈ ਹੈ ਜੀ, ਜਿਵੇਂ ਆਰਮੀ ਬੈਂਡ ਹੁੰਦੇ ਆ ਉਹਨਾਂ ਨੇ ਆਪਣਾ ਇੱਕ ਮਲੇਸ਼ੀਆ ਦੇ ਵਿੱਚ ਬੈਂਡ ਬਣਾਇਆ ਹੋਇਆ ਜਿਹਦਾ ਨਾਂ ਦਸ਼ਮੇਸ਼ ਪਾਈਪ ਬੈਂਡ ਆ। ਸੋ ਉਸ ਬੈਂਡ ਦੇ ਜਿਹੜੇ ਮੁਖੀ ਆ ਹਰਵਿੰਦਰ ਸਿੰਘ ਜਾਂ ਜਿਹੜੇ ਫਾਊਂਡਰ ਆ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਅਮਰਦੀਪ ਕੌਰ ਹੋਰਾਂ ਨੇ ਕੱਲ ਰਿਕਾਰਡ ਕੀਤੀ ਹੈ ਤੇ ਉਹ ਆਪਾਂ ਤੁਹਾਡੇ ਨਾਲ ਜਾਂਦੇ ਜਾਂਦੇ ਵੀ ਸਾਂਝੀ ਕਰਨੀ ਹੈ ਪ੍ਰੋਗਰਾਮ ਤੋਂ ਬਾਅਦ। ਸੋ ਫਿਲਹਾਲ ਕਰਮਜੀਤ ਧੂਰੀ ਹੋਰਾਂ ਨੂੰ ਯਾਦ ਕਰਦੇ ਆ ਉਹਨਾਂ ਦਾ ਗੀਤ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ।
ਪਾਪਾਂ ਚ ਗੁਜ਼ਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਡਰ ਆਏ ਦੁਖੀ ਫਟਕਾਰ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਉਪਰੋਂ ਭਗਤ ਵਿੱਚੋਂ ਕਾਲਾ ਹਿਰਦਾ ਰਾਮ ਨਾਮ ਫੁੱਲ ਮਾਇਆ ਪਿੱਛੇ ਫਿਰਦਾ ਉੱਪਰੋਂ ਭਗਤ ਵਿੱਚੋਂ ਕਾਲਾ ਹਿਰਦਾ ਰਾਮ ਨਾਮ ਫੁੱਲ ਮਾਇਆ ਪਿੱਛੇ ਫਿਰਦਾ ਲੁੱਟ ਕੇ ਗਰੀਬ ਸੀਨਾ ਥਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਸੇਰਾ ਇਹ ਚਾਰ ਪਲ ਦਾ ਉਮਰਾਂ ਦੇ ਦਾਈਏ ਕੀ ਪਤਾ ਹੈ ਕੱਲ ਦਾ ਦੁਨੀਆਂ ਵਸੇਰਾ ਇਹ ਚਾਰ ਪਲ ਦਾ ਉਮਰਾਂ ਦੇ ਦਾਈਏ ਕੀ ਪਤਾ ਹੈ ਕੱਲ ਦਾ ਮੋਇਆ ਉਤੋਂ ਕੱਪਣ ਉਤਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਸੱਚਿਆਂ ਦੇ ਪਾਰ ਸਦਾ ਬੇੜੇ ਹੋਣਗੇ ਸਾਈਂ ਦੇ ਦੁਆਰੇ ਜਾਨ ਬੇੜੇ ਹੋਣਗੇ ਸੱਚਿਆਂ ਦੇ ਪਾਰ ਸਦਾ ਬੇੜੇ ਹੋਣਗੇ ਚਿੱਤ ਬਦਲੀ ਟੀਕਾ ਤੋਂ ਸਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ
ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆਂ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆਂ ਦੇਖੋ ਰੱਬ ਨਾਲ ਠੱਗੀ ਮਾਰਨ ਦਾ ਸਾਨੂੰ ਵਹਿਮ ਹੋ ਸਕਦਾ ਮਾਰ ਨਹੀਂ ਸਕਦੇ ਪਹਿਲੀ ਗੱਲ ਤਾਂ ਇੱਥੇ ਗੱਲ ਸੋਚਣ ਵਾਲੀ ਆ ਵੀ ਅਸੀਂ ਵਹਿਮ ਪਾਲ ਸਕਦੇ ਹਾਂ ਭਰਮ ਪਾਲ ਸਕਦੇ ਹਾਂ ਵੀ ਅਸੀਂ ਰੱਬ ਨਾਲ ਠੱਗੀ ਮਾਰ ਲਈ ਪਰ ਠੱਗੀ ਮਾਰ ਨਹੀਂ ਸਕਦੇ ਜਿਹੜਾ ਸਾਡਾ ਕਰਤਾ ਅਸੀਂ ਉਹਦੇ ਨਾਲ ਕਿਵੇਂ ਠੱਗੀ ਮਾਰ ਲਾਂਗੇ ਤੁਸੀਂ ਪਹਿਲਾਂ ਤਾਂ ਇੱਕੋ ਹੀ ਗੱਲ ਘੱਟ ਘੱਟ ਚ ਵਸਦੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਇੱਕ ਵਹਿਮ ਚ ਜਿਉਂਦੇ ਹਾਂ ਵੀ ਅਸੀਂ ਰੱਬ ਠੱਗ ਲਿਆ ਸੋ ਥੋੜਾ ਜਿਹਾ ਅਸੀਂ ਇੰਨੇ ਕੀ ਸੋਚ ਲਈਏ ਜੇ ਇੰਨੇ ਕੁ ਢੰਗ ਨਾਲ ਹੀ ਆਪਣੀ ਜ਼ਿੰਦਗੀ ਦੇ ਵਿੱਚ ਤਬਦੀਲੀ ਲੈ ਆਈਏ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆ ਜਾਣਗੇ ਕਈ ਵਾਰ ਸਾਨੂੰ ਐਂ ਲੱਗਦਾ ਵੀ ਉਹ ਕਿਹੜਾ ਦੇਂਦਾ ਸੋ ਜਿਹੜਾ ਦੇਂਦਾ ਨਹੀਂ ਤਾਂ ਫਿਰ ਅਸੀਂ ਖੁਸ਼ੀ ਕਰੀ ਜਾਈਏ ਤੇ ਬਾਅਦ ਚ ਪਤਾ ਲੱਗਦਾ ਜਦੋਂ ਲੇਖੇ ਜੋਖੇ ਹੁੰਦੇ ਆ ਕਿਸੇ ਵੀ ਚੀਜ਼ ਦੇ ਸੋ ਬਹੁਤ ਖੂਬਸੂਰਤ ਗੀਤ ਦੀ ਤੇ ਬਹੁਤ ਖੂਬਸੂਰਤ ਆਵਾਜ਼ ਦੇ ਮਾਲਕ ਸਨ ਕਰਮਜੀਤ ਧੂਰੀ ਤੇ ਕੱਲ ਅਚਾਨਕ ਉਹ ਸਾਡੇ ਤੋਂ ਵਿਛੜੇ ਆ ਜੀ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਚ ਉਹਨਾਂ ਦੇ ਹੋਰ ਵੀ ਗੀਤ ਸੁਣਾਈਏ ਪਰ ਅੱਜ ਇੱਕ ਖਾਸ ਦਿਹਾੜਾ ਵੀ ਹੈ ਮੈਂ ਸੋਚਦਾ ਸੀ ਖਾਸ ਦਿਹਾੜੇ ਦੀ ਜਿਹੜੀ ਗੱਲਬਾਤ ਥੋੜੀ ਜਿਹੀ ਰੋਕ ਕੇ ਕਰੂੰਗਾ ਕਿਉਂਕਿ ਸਰੋਤੇ ਥੋੜੇ ਜਿਹੇ ਕਈ ਵਾਰੀ ਜੁੜਨ ਲੱਗੇ ਲੇਟ ਹੋ ਜਾਂਦੇ ਆ ਤੇ ਮੈਂ ਚਾਹੁੰਦਾ ਸੀ ਵੀ ਜਦੋਂ ਵੱਧ ਤੋਂ ਵੱਧ ਟ੍ਰੈਫਿਕ ਆ ਜਿਹੜਾ ਉਹ ਪ੍ਰੋਗਰਾਮ ਚ ਹੋਏਗਾ ਤੇ ਉਦੋਂ ਹੀ ਉਸ ਖਾਸ ਦਿਹਾੜੇ ਦੀ ਗੱਲ ਕਰਾਂਗਾ ਪਰ ਬਹੁਤ ਸਾਰੇ ਸਾਡੇ ਸੱਜਣ ਮਿੱਤਰਾਂ ਨੇ ਉਸ ਖਾਸ ਦਿਹਾੜੇ ਵੱਲ ਧਿਆਨ ਦਵਾਉਣਾ ਸ਼ੁਰੂ ਕਰ ਦਿੱਤਾ ਜੀ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਧਿਆਨ ਦਵਾਇਆ ਜੀ ਅਮਰਦੀਪ ਕੌਰ ਹੋਰਾਂ ਨੇ ਧਿਆਨ ਦਵਾਇਆ ਵੀ ਭਾਈ ਅੱਜ ਤਾਂ ਇੱਕ ਖਾਸ ਦਿਹਾੜਾ ਅੱਜ ਦੇ ਪ੍ਰੋਗਰਾਮ ਚ ਤੁਸੀਂ ਜ਼ਿਕਰ ਕਰੋ ਬਿਲਕੁਲ ਜੀ ਇਸ ਖਾਸ ਦਿਹਾੜੇ ਨੂੰ ਕਦੇ ਨਹੀਂ ਭੁੱਲ ਸਕਦੇ ਇਹ ਖਾਸ ਦਿਹਾੜਾ ਦਾ ਜ਼ਿਕਰ ਹੁੰਦਾ ਰਹੂਗਾ ਜਦ ਤੱਕ ਹਰਮਨ ਰੇਡੀਓ ਦੇ ਬੇੜੇ ਚ ਇਹ ਮਹਿਫਲਾਂ ਜੁੜਦੀਆਂ ਰਹਿਣਗੀਆਂ ਤੇ ਖਾਸ ਦਿਹਾੜੇ ਦੇ ਵਿੱਚ ਜਿਹੜਾ ਦਾ ਜ਼ਿਕਰ ਹੁੰਦਾ ਰਹੂ ਗਿਣਤੀਆਂ ਵੱਧਦੀਆਂ ਰਹਿਣਗੀਆਂ ਸੋ 6 ਸਾਲ ਪਹਿਲਾਂ ਤਕਰੀਬਨ 6 ਨਹੀਂ ਜੀ ਹਾਂ 7 ਸਾਲ ਹੋ ਗਏ 7 ਸਾਲ ਪਹਿਲਾਂ ਕਿਉਂਕਿ 2011 ਦੀ ਗੱਲ ਆ ਨਾ ਜੀ ਇਹ 2011 ਦੇ ਵਿੱਚ ਪਹਿਲੀ ਵਾਰ ਜਦੋਂ ਹਰਮਨ ਰੇਡੀਓ ਆਨਲਾਈਨ ਦੁਬਾਰਾ ਸ਼ੁਰੂ ਕੀਤਾ ਗਿਆ ਕਿਉਂਕਿ ਦੂਜੀ ਪਾਰੀ ਸੀਗੀ ਹਰਮਨ ਰੇਡੀਓ ਦੀ ਤਾਂ 19 ਮਾਰਚ 2011 ਦਾ ਦਿਨ ਸੀ ਮੈਂ ਕੋਸ਼ਿਸ਼ ਕਰੂੰਗਾ ਮੈਨੂੰ ਮੇਰਾ ਕਈ ਵਾਰੀ ਦਿਲ ਕਰਦਾ ਜਦੋਂ ਚੇਤੇ ਆਉਂਦਾ ਤੇ ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰੂੰ ਵੀ ਜੇ ਕਿਤੇ ਕੋਈ ਵੀ ਉਸ ਦਿਨ ਦੀ ਕੋਈ ਰਿਕਾਰਡਿੰਗ ਲੱਭ ਜੇ ਜਾਂ ਉਸ ਦਿਨ ਦਾ ਕੋਈ ਪ੍ਰੋਗਰਾਮ ਲੱਭ ਜੇ ਤਾਂ ਜ਼ਰੂਰ ਆਪਾਂ ਪਲੇ ਕਰਾਂਗੇ ਆਰਕਾਈਵ ਦੇ ਤੌਰ ਦੇ ਉੱਤੇ ਪਰ ਮੈਨੂੰ ਇੰਨਾ ਕੁ ਪਤਾ ਵੀ ਜਿਸ ਦਿਨ ਅਸੀਂ ਪਹਿਲੇ ਦਿਨ ਸ਼ੋਅ ਕਰ ਰਹੇ ਸੀ ਇੱਕ ਦਿਨ ਮੈਂ ਤੇ ਅਮਨਦੀਪ ਦੋਨੋਂ ਤਾਂ ਉਦੋਂ ਜਿਹੜੇ ਲਿਸਨਰਸ ਇੱਕ ਹੋਰ ਸਿਸਟਮ ਸੀ ਉਦੋਂ ਅਸੀਂ ਜਿਹੜਾ ਇੱਕ ਐਪ ਦੇ ਜ਼ਰੀਏ ਜਾਂ ਇੱਕ ਵੈਬਸਾਈਟ ਦੇ ਜ਼ਰੀਏ ਜੁੜਦੇ ਸੀ ਤਾਂ ਉੱਥੇ ਲਿਸਨਰਸ ਦੀ ਗਿਣਤੀ ਹੋਰ ਢੰਗ ਨਾਲ ਆਉਂਦੀ ਸੀ ਤਾਂ ਉਹਦੇ ਚ ਕਹਿੰਦੇ ਪਤਾ ਲੱਗਿਆ ਵੀ 6 ਲਿਸਨਰ ਜੁੜੇ ਹੋਏ ਸੀ ਸਾਨੂੰ ਸੁਣਨ ਵਾਲੇ ਤਾਂ ਅਸੀਂ ਫਿਰ ਪ੍ਰੋਗਰਾਮ ਤੋਂ ਬਾਅਦ ਸਮੀਖਿਆ ਕੀਤੀ ਵੀ ਇੱਕ ਤਾਂ ਅਮਰਦੀਪ ਆਪਣੇ ਅਮਨ ਤੇਰੇ ਘਰੇ ਸੁਣਿਆ ਜਾ ਰਿਹਾ ਇੱਕ ਮੇਰੇ ਘਰੇ ਸੁਣਿਆ ਜਾ ਰਿਹਾ ਇੱਕ ਸਰਬਜੀਤ ਦੇ ਘਰੇ ਸੁਣਿਆ ਜਾ ਰਿਹਾ 3 ਤਾਂ ਇਹ ਹੋ ਗਏ ਬਾਕੀ 3 ਕੌਣ ਆ ਇਹਨਾਂ 3 ਬਾਰੇ ਪੜਤਾਲ ਕਰਨੀ ਜਾਵੇ ਚਾਹੀਏ ਜਿਹੜੇ ਪਹਿਲੇ ਦਿਨ ਹੀ ਸਾਡੇ ਨਾਲ ਜੁੜੇ ਆ ਤੇ ਸੋ ਇਹਨਾਂ ਨੂੰ ਤਾਂ ਸਨਮਾਨ ਕਰਨਾ ਚਾਹੀਦਾ ਇਹਨਾਂ ਲੋਕਾਂ ਦਾ ਜਿਹੜੇ ਸਾਡੀ ਪਹਿਲੇ ਦਿਨ ਹੀ ਸਾਡੀ ਜਿਹੜੇ ਇਸ ਕਾਫਲੇ ਦਾ ਜਿਹੜੇ ਸਾਥੀ ਬਣੇ ਸੋ ਭਾਵੇਂ ਉਹ ਸਾਨੂੰ ਪਤਾ ਨਹੀਂ ਲੱਗਿਆ ਜੀ ਪਹਿਲੇ ਦਿਨ ਕਿਹਨੇ ਕਿਹਨੇ ਸੁਣਿਆ ਸ਼ਾਇਦ ਇੱਕ ਬਾਈ ਅਮਰੀਕ ਸਿੰਘ ਫਲੋਰਾ ਸਨ ਕਿਉਂਕਿ ਉਹ ਵੀ ਪੁਰਾਣੇ ਜੁੜੇ ਹੋਏ ਸਨ ਜਾਂ 1-2 ਬੰਦੇ ਹੋਰ ਸਨ ਜਿਹੜੇ ਨੇ ਜੁੜੇ ਸੀ ਪਰ ਅੱਜ ਤਕਰੀਬਨ 7 ਵਰੇ ਹੋ ਗਿਆ ਜੀ ਇਸ ਸਫ਼ਰ ਨੂੰ ਚੱਲੇ ਨੂੰ ਤੇ ਇਹਨਾਂ 7 ਵਰਿਆਂ ਦੇ ਵਿੱਚ ਕਾਫੀ ਉਤਾਰ ਚੜਾਵ ਆਏ ਬਹੁਤ ਸਾਰੇ ਨਵੇਂ ਨਵੇਂ ਤਜਰਬੇ ਕੀਤੇ ਬਹੁਤ ਸਾਰੀਆਂ ਜਿਹੜੇ ਬੰਦੇ ਆਏ ਬਹੁਤ ਸਾਰੇ ਬੰਦੇ ਗਏ ਪਰ ਅਖੀਰ ਇੱਕ ਕਾਫਲਾ ਬਣਦਾ ਗਿਆ ਜੋ ਲੋਕ ਜੁੜਦੇ ਗਏ ਖੜਦੇ ਗਏ ਉਹਨਾਂ ਨਾਲ ਇੱਕ ਵੱਡੀ ਟੀਮ ਦੇ ਰੂਪ ਦੇ ਵਿੱਚ ਹਰਮਨ ਰੇਡੀਓ ਦਾ ਇੱਕ ਜਿਹੜਾ ਇੱਕ ਦਾਇਰਾ ਬਣ ਗਿਆ ਤੇ ਅੱਜ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਅੱਜ ਦਾ ਜਿਹੜਾ ਜਦੋਂ ਅਸੀਂ ਆਪਦਾ ਟ੍ਰੈਫਿਕ ਦੇਖਦੇ ਹਾਂ ਜਦੋਂ ਟ੍ਰੈਫਿਕ ਰਿਪੋਰਟ ਸਰਬਜੀਤ ਸਾਨੂੰ ਹਰ ਮਹੀਨੇ ਭੇਜਦੇ ਆ ਤਾਂ ਸਾਨੂੰ ਮਾਣ ਨਾਲ ਸਾਡਾ ਜਿਹੜਾ ਸਿਰ ਉੱਚਾ ਹੋ ਜਾਂਦਾ ਵੀ ਦੇਖੋ ਇੱਕ ਛੋਟੇ ਜਿਹੇ ਇੱਕ ਜਿਹਨੂੰ ਕਹਿ ਸਕਦੇ ਹਾਂ ਸਰਕਲ ਨਾਲ ਤੁਰੇ ਸੀ ਤੇ ਅੱਜ ਸਰਕਲ ਆ ਜਿਹੜਾ ਦੁਨੀਆਂ ਦੇ ਵਿੱਚ ਲੀਕ ਖਿੱਚੀ ਗਈ ਆ ਤੇ ਬਹੁਤ ਸਾਰੇ ਥਾਵਾਂ ਤੇ ਜਦੋਂ ਜਾਣੇ ਆਉਣੇ ਆ ਤੇ ਉਹ ਜਿਹੇ ਸ਼ਖਸ ਮੂਹਰੇ ਹੁੰਦੇ ਆ ਜਿਹੜੇ ਸ਼ਖਸਾਂ ਨੂੰ ਕਿਤੇ ਮਿਲੇ ਨੀ, ਕਿਤੇ ਰੇਡੀਓ ਤੇ ਉਹਨਾਂ ਦੀ ਮੇਲ ਨੀ ਆਈ, ਮੈਸੇਜ ਨੀ ਆਇਆ, ਤੇ ਪਰ ਅੱਗੋਂ ਮੂਹਰੋਂ ਕਹਿੰਦੇ ਆ ਅਸੀਂ ਤੁਹਾਡੇ ਸਾਇਲੈਂਟ ਲਿਸਨਰ ਹਾਂ ਜੀ। ਸੋ ਸਾਨੂੰ ਚਾਹੇ ਗਿਣਤੀ ਦਾ ਪਤਾ ਲੱਗਦਾ ਵੀ ਇੰਨੀ ਵੱਡੀ ਗਿਣਤੀ ਜੁੜੀ ਆ, ਭਾਵੇਂ ਈਮੇਲ ਕਰਨ ਵਾਲੇ ਜਾਂ ਫੋਨ ਕਰਨ ਵਾਲੇ ਗਿਣਤੀ ਦੇ ਮਿੱਤਰ ਆ, ਮੈਸੇਜ ਕਰਨ ਵਾਲੇ ਗਿਣਤੀ ਦੇ ਮਿੱਤਰ ਆ, ਪਰ ਸਾਨੂੰ ਅੰਕੜੇ ਆ ਜਿਹੜੇ ਉਹ ਲਗਾਤਾਰ ਆਉਂਦੇ ਰਹਿੰਦੇ ਆ ਵੀ ਕਿੰਨਾ ਰੇਡੀਓ ਸੁਣਿਆ ਜਾਂਦਾ। ਸੋ ਜੇ ਸਾਰੀ ਨੂੰ ਗ੍ਰਾਫ ਨੂੰ ਦੇਖੀਏ ਤਾਂ ਗ੍ਰਾਫ ਕਦੇ ਵੀ ਥੱਲੇ ਵੱਲ ਨੂੰ ਨਹੀਂ ਆਇਆ, ਗ੍ਰਾਫ ਤਾਂ ਨੂੰ ਗਿਆ। ਜੇ ਗ੍ਰਾਫ ਦੇ ਵਿੱਚ ਕੁਛ ਟਾਈਮ ਅਸੀਂ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਆ, ਦਸੰਬਰ ਦੇ ਵਿੱਚ ਲਹਿਰਾਂ ਦੀਆਂ ਛੁੱਟੀਆਂ ਸੀਗੀਆਂ, ਕੁਛ ਚਿਰ ਲਹਿਰਾਂ ਚੱਲਿਆ ਨਹੀਂ ਸੀ, ਤਾਂ ਉਸ ਟਾਈਮ ਦੇ ਵਿੱਚ ਜਿਹੜਾ ਗ੍ਰਾਫ ਉਸ ਪ੍ਰੋਗਰਾਮ ਦਾ ਉਸ ਦੌਰਾਨ ਚ ਥੋੜਾ ਜਿਹਾ ਥੱਲੇ ਆਇਆ ਜਦੋਂ ਪ੍ਰੋਗਰਾਮ ਚੱਲ ਹੀ ਨਹੀਂ ਰਿਹਾ ਇਸ ਕਾਰਨ, ਤੇ ਨਹੀਂ ਤਾਂ ਗ੍ਰਾਫ ਸਦਾ ਹੀ ਗਾਂਹ ਨੂੰ ਵਧਿਆ। ਇਹੀ ਅਸੀਂ ਪ੍ਰਾਪਤੀ ਮੰਨਦੇ ਹਾਂ ਤੇ ਇਹੀ ਜਿਹੜੀ ਅਸੀਂ ਤੁਹਾਡਾ ਸਾਰਿਆਂ ਦਾ ਇਸੇ ਲਈ ਧੰਨਵਾਦ ਕਰਦੇ ਹਾਂ ਵੀ ਤੁਸੀਂ ਹਰਮਨ ਰੇਡੀਓ ਦੇ ਪਲੇਟਫਾਰਮ ਨਾਲ ਪਿਛਲੇ ਲਗਾਤਾਰ 7 ਸਾਲ ਤੋਂ ਉਸੇ ਜੋਸ਼ ਖਰੋਸ਼ ਨਾਲ ਜੁੜੇ ਹੋਏ ਹੋ ਜਿਹੜਾ ਜੋਸ਼ ਖਰੋਸ਼ ਪਹਿਲੇ ਦਿਨ ਸੀ। ਸੋ ਬਹੁਤ ਸਾਰੇ ਸੱਜਣ ਨਵੇਂ ਜੁੜਦੇ ਆ ਤੇ ਕਹਿੰਦੇ ਆ ਜੀ ਅਸੀਂ ਹੁਣੇ ਸ਼ੁਰੂ ਕੀਤਾ ਮਹੀਨੇ 20 ਦਿਨ ਦਾ, ਪਰ ਜਦੋਂ ਪੁੱਛਦੇ ਆ ਵੀ ਤੁਸੀਂ ਕਿਵੇਂ ਸ਼ੁਰੂ ਕੀਤਾ ਤਾਂ ਉਹ ਦੱਸਦੇ ਆ ਵੀ ਸਾਡਾ ਇੱਕ ਮਿੱਤਰ ਸੀ ਜੀ, ਉਹ ਬਹੁਤ ਸੁਣਦਾ ਸੀਗਾ ਤੇ ਉਹਨੇ ਸਾਰਿਆਂ ਨੂੰ ਸੁਣਨ ਲਾਇਆ। ਸੋ ਇੱਦਾਂ ਕਰਕੇ ਕਾਫਲਾ ਬਣਦਾ ਗਿਆ ਤੇ ਅੱਜ ਇੱਕ ਵੱਡਾ ਕਾਫਲਾ ਬਣ ਚੁੱਕਿਆ ਤੇ ਇਹ ਸਾਰੇ ਕਾਫਲੇ ਲਈ ਕੋਈ ਇੱਕ ਜੇ ਕਹੀਏ ਜ਼ਿੰਮੇਵਾਰ ਨਹੀਂ। ਠੀਕ ਆ, ਅਮਨਦੀਪ ਨੇ ਸ਼ੁਰੂ ਕੀਤਾ, ਸਰਬਜੀਤ ਨੇ ਸਾਥ ਦਿੱਤਾ, ਅਸੀਂ ਨਾਲ ਲੱਗੇ ਰਲ ਮਿਲ ਕੇ ਸ਼ੁਰੂ ਕੀਤਾ, ਪਰ ਜਿਹੜਾ ਕਾਫਲਾ ਬਣਿਆ ਨਾ ਉਹ ਕਾਫਲਾ ਤੁਹਾਡੇ ਇਕੱਲੇ ਇਕੱਲੇ ਬੰਦੇ ਨਾਲ ਬਣਿਆ, ਤੁਸੀਂ ਇਕੱਲਾ ਇਕੱਲਾ ਬੰਦਾ ਜਿਹੜਾ ਇਹਦਾ ਸਾਥ ਦਿੱਤਾ। ਸੋ ਇਸ ਲਈ ਬਹੁਤ ਧੰਨਵਾਦ ਕਰਦੇ ਹਾਂ ਇਸ ਖਾਸ ਦਿਨ ਤੇ ਆਪ ਸਭ ਦਾ, ਤੇ ਉਮੀਦ ਕਰਦੇ ਹਾਂ ਜੀ ਇਹ ਸਫ਼ਰ ਆ ਜਿਹੜਾ 7 ਤੋਂ 70, 70 ਤੋਂ 700 ਸਾਲ ਤੱਕ ਜਾਰੀ ਰਹੇ, ਇਵੇਂ ਲੋਕ ਆਉਂਦੇ ਰਹਿਣ ਜਾਂਦੇ ਰਹਿਣ ਤੇ ਇਹ ਰੇਡੀਓ ਆ ਜਿਹੜਾ ਆਪਣੀ ਸੇਵਾ ਨਿਭਾਉਂਦਾ ਰਹੇ, ਕਿਉਂਕਿ ਹੋ ਸਕਦਾ ਵੀ ਹੁਣ ਨਾ ਪਤਾ ਲੱਗਦਾ ਹੋਵੇ ਇਹਨਾਂ ਗੱਲਾਂ ਦਾ ਵੀ ਇਹ ਕਿੱਡੀ ਕੁ ਗੱਲ ਆ ਰੇਡੀਓ ਚੱਲ ਰਿਹਾ ਜਾਂ ਇਹਦੇ ਨਾਲ ਕੀ ਬੈਨੀਫਿਟ ਹੋਊਗਾ ਜਾਂ ਕੀ ਗੱਲ ਆ, ਪਰ ਮੈਨੂੰ ਉਹ ਗੱਲ ਚੇਤੇ ਆ ਜਾਂਦੀ ਹੈ ਜੀ ਬਾਈ ਭੁਪਿੰਦਰ ਪੰਨੀ ਵਾਲੀ ਦੀ, ਕਹਿੰਦੇ ਉਹ ਕਹਿੰਦੇ ਯਾਰ ਅਖਬਾਰਾਂ ਨੂੰ ਤੁਸੀਂ ਚਾਹੇ ਲੱਖ ਕਹਿ ਦਿਓ ਵੀ ਅਖਬਾਰ ਆ ਜਿਹੜਾ ਹੁਣ ਆਊਟਡੇਟਡ ਹੋ ਗਏ, ਹੁਣ ਘਰਾਂ ਚ ਅਖਬਾਰ ਸੁੱਟ ਕੇ ਜਾਂਦਾ ਜਾਂ ਅਖਬਾਰ ਕੌਣ ਪੜ੍ਹਦਾ, ਤੇ ਪਰ ਮੇਰਾ ਇਹ ਮੰਨਣਾ ਵੀ ਪੰਜਾਬੀ ਮਾਂ ਬੋਲੀ ਜੇ ਤੜਕੇ ਕਿਸੇ ਦੇ ਘਰੇ ਆਉਂਦੀ ਆ ਤਾਂ ਉਹ ਜਿਹਦੇ ਅਖਬਾਰ ਲੱਗਿਆ ਪੰਜਾਬੀ ਅਖਬਾਰ ਲੱਗਿਆ ਉਹਦੇ ਘਰੇ ਆਉਂਦੀ ਆ, ਤੇ ਸੋ ਅਖਬਾਰ ਤੜਕੇ ਹੀ ਤੁਹਾਨੂੰ ਆਪਦਾ ਇੱਕ ਫਰਜ਼ ਚੇਤੇ ਕਰਾਉਣ ਲਈ ਤੁਹਾਡੇ ਘਰੇ ਆ ਜਾਂਦਾ, ਤੇ ਇਹੀ ਰੇਡੀਓ ਦੀ ਆ। ਜੇ ਰੇਡੀਓ ਦੀਆਂ ਆਵਾਜ਼ਾਂ ਅੱਜ ਦੁਨੀਆਂ ਭਰ ਦੇ ਮੁਲਕਾਂ ਦੇ ਵਿੱਚ ਤੜਕੇ ਤੜਕੇ ਜਦੋਂ ਗੂੰਜਦੀਆਂ, ਪੰਜਾਬੀ ਦੀਆਂ ਗੱਲਾਂ ਆਉਂਦੀਆਂ, ਪੰਜਾਬੀ ਦੇ ਚਿੰਤਨ ਹੁੰਦੇ ਆ, ਤਾਂ ਕਿਤੇ ਨਾ ਕਿਤੇ ਮਾਂ ਬੋਲੀ ਦਾ ਜਿਹੜਾ ਫਲਾਓ ਉਹ ਹੋ ਰਿਹਾ, ਤੇ ਜਿਹੜਾ ਸਾਨੂੰ ਡਰ ਆ ਵੀ ਬੋਲੀ ਮਰਨ ਤੋਂ ਬਾਅਦ ਕੌਮਾਂ ਮਰ ਜਾਂਦੀਆਂ, ਉਹ ਡਰ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਆਪਣਾ ਜਿਹੜਾ ਬਣਦਾ ਯੋਗਦਾਨ ਪਾ ਰਹੇ ਹਾਂ ਵੀ ਉਹ ਸੱਚ ਨਾ ਹੋਵੇ, ਤੇ ਉਸ ਨੂੰ ਰੋਕਣ ਲਈ ਅਸੀਂ ਉਪਰਾਲੇ ਕਰੀਏ, ਇਕੱਲਾ ਫਿਕਰ ਨਾ ਕਰੀ ਜਾਈਏ, ਨਹੀਂ ਜ਼ਿਆਦਾਤਰ ਲੋਕ ਜਿਹੜੇ ਉਹ ਤੁਹਾਨੂੰ ਫਿਕਰ ਕਰਨ ਵਾਲੇ ਹੀ ਹੁੰਦੇ ਆ, ਫਿਕਰ ਕਰੀ ਜਾਣਗੇ ਵੀ ਐਂ ਹੋ ਗਿਆ ਜੀ, ਐਂ ਨਹੀਂ ਹੁੰਦਾ, ਉਹ ਨਹੀਂ ਹੋ ਗਿਆ, ਜੇ ਹੋ ਗਿਆ। ਜਿਵੇਂ ਹੁਣ ਇੱਕ ਲੇਟੈਸਟ ਉਦਾਹਰਣ ਹੀ ਤੁਹਾਨੂੰ ਦੱਸਦੇ ਆ ਜੀ, ਹੋ ਸਕਦਾ ਵੀ ਬਹੁਤ ਸਾਰੇ ਸੱਜਣ ਮਿੱਤਰ ਮੇਰੀ ਇਸ ਗੱਲ ਦੇ ਤੋਂ ਖੁਸ਼ ਨਾ ਹੋਣ ਜਾਂ ਬਹੁਤ ਸਾਰੇ ਸੱਜਣ ਮਿੱਤਰ ਮੇਰੇ ਨਾਲ ਟੁੱਟ ਜਾਣ, ਪਰ ਸੱਚ ਬੋਲਣ ਤੋਂ ਨਹੀਂ ਰਹਿ ਸਕਦਾ ਬਿਨਾ ਕਹਿੰਦੇ ਨੇ ਸਾਡੇ ਇੱਕ ਸ਼ਾਇਰ ਆ, ਉਹਨਾਂ ਨੇ ਬੜੀ ਵਧੀਆ ਕਵਿਤਾ ਲਿਖੀ ਸੀ, ਕਹਿੰਦੇ ਬਿਨਾਂ ਖਾਧਿਆਂ ਰਹਿ ਸਕਦਾ ਪਰ ਬਿਨਾ ਬੋਲਿਆ ਨਹੀਂ ਰਹਿ ਸਕਦਾ। ਸੋ ਬਿਨਾ ਬੋਲਿਆ ਨਹੀਂ ਰਹਿ ਸਕਦਾ ਜੀ। ਹੁਣ ਸਿੱਖ ਖੇਡਾਂ ਦੀ ਜੇ ਅਸੀਂ ਜ਼ਿਕਰ ਕਰੀਏ ਤਾਂ ਸਿੱਖ ਖੇਡਾਂ ਦੇ ਵਿੱਚ 30 ਸਾਲਾਂ 'ਚ 31 ਸਾਲਾਂ 'ਚ ਸਾਰੇ 150 ਬੰਦੇ ਤੋਂ ਕਾਫਲਾ ਬਣਦਾ 60-70 ਹਜ਼ਾਰ ਬੰਦੇ ਤੱਕ ਪਹੁੰਚਣ ਲੱਗ ਗਿਆ। ਸੋ ਇਹ ਇੱਕ ਵੱਡੀ ਪ੍ਰਾਪਤੀ ਆ, ਤੇ ਇਸ ਪ੍ਰਾਪਤੀ ਦੌਰਾਨ ਬਹੁਤ ਸਾਰੇ ਆਲੋਚਕ ਜੋ ਆਲੋਚਨਾ ਕਰਦੇ ਆ, ਜਿਹੜੀ ਸਾਰਥਿਕ ਆਲੋਚਨਾ ਕਰਦੇ ਆ, ਉਹਨਾਂ ਆਲੋਚਨਾਕਾਰਾਂ ਦੇ ਸਿਰ ਦੇ ਉੱਤੇ ਇਹ ਗੇਮਾਂ ਅੱਗੇ ਵੱਧਦੀਆਂ ਗਈਆਂ, ਇਹ ਗੇਮਾਂ ਦਾ ਜਿਹੜਾ ਵਿਸਤਾਰ ਹੁੰਦਾ ਗਿਆ, ਇਹਨਾਂ ਦੇ ਸੁਧਾਰ, ਤੇ ਅੱਜ ਇੱਕ ਵੱਡਾ ਪਲੇਟਫਾਰਮ ਤੇ ਵੱਡਾ ਇੱਕ ਦਾਇਰਾ ਬਣ ਚੁੱਕਿਆ। ਪਰ ਹੁਣ ਦੂਜੇ ਪਾਸੇ ਕਈ ਲੋਕ ਆ ਜਿਹੜੇ ਸਿਰਫ ਤੇ ਸਿਰਫ ਜਿਨ੍ਹਾਂ ਨੇ ਕਰਨਾ ਹੁੰਦਾ ਵੀ ਆਹ ਚੀਜ਼ ਦਾ ਇਸ ਚੀਜ਼ ਦਾ ਇਹੀ ਚਿੰਤਨ ਕਰੀਏ, ਇਹਦੇ ਚਾਰ ਖੇਡਾਂ ਦੇ ਮਾਮਲੇ ਜਦੋਂ ਕੋਈ ਗਾਉਂਦੀ ਆ ਤਾਂ ਮੇਰੇ ਖਾਤਰ ਵੀ ਇੱਕ ਦੋ ਆਖਣ ਗੋ ਸੁੱਖ ਖੇਡਾਂ ਕੀ ਆ, ਸਿੱਖੀ ਦਾ ਉਹਦੇ ਕੀ ਆ, ਸਿੱਖ ਜੀ ਐਵੇਂ ਨਾ ਹੀ ਰੱਖਿਆ ਹੋਇਆ। ਹੁਣ ਦੋ ਪਾਸੇ ਮਾਰ ਪੈ ਰਹੀ ਆ, ਇੱਕ ਪਾਸੇ ਤਾਂ ਮਾਰ ਪਈ ਆ ਉਹਨਾਂ ਲੋਕਾਂ ਦੀ ਜਿਹੜੇ ਲੋਕ ਕਹਿੰਦੇ ਆ ਵੀ ਸਿੱਖ ਤਾਂ ਸਿੱਖਾਂ ਦੀਆਂ ਖੇਡ, ਉਹੀ ਜੈਲਸੀ ਫੀਲ ਕਰੀ ਜਾਂਦੇ ਆ ਵੀ ਇਹਦੇ ਮੂਹਰੇ ਸਿੱਖ ਸ਼ਬਦ ਕਿਉਂ ਆ, ਔਖੇ ਹੋਈ ਜਾਂਦੇ ਆ, ਨਾਮ ਬਦਲਣ ਤੱਕ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ, ਬਹੁਤ ਕੁਛ ਹੋਇਆ, ਤੇ ਜੇ ਉਹ ਥੋੜੇ ਜਿਹੇ ਵਿਸ਼ਾਲ ਹਿਰਦੇ ਨਾਲ ਸੋਚ ਲੈਂਦੇ ਵੀ ਸਿੱਖ ਸ਼ਬਦ ਕੀ ਆ ਤੇ ਕਿਉਂ ਇਹਨਾਂ ਖੇਡਾਂ ਨਾਲ ਜੁੜਿਆ, ਤੇ ਕਿੰਨਾ ਕਹਿੰਦੇ ਇਹਦਾ ਇਹਦੇ ਚ ਕੱਟੜਤਾ ਕਿੱਥੇ ਦਿਖਾਈ ਦਿੱਤੀ ਹੈ। ਜੇ ਉਹਨੂੰ ਬਰੀਕੀ ਨਾਲ ਦੇਖ ਲੈਂਦੇ ਤਾਂ ਸ਼ਾਇਦ ਉਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਂਦੇ, ਉਹ ਕਦੇ ਵੀ ਇਹ ਸਵਾਲ ਨਾ ਕਰਦੇ। ਤੇ ਦੂਜੇ ਪਾਸੇ ਕੁਝ ਕਿਹੋ ਜਿਹੇ ਸਾਡੇ ਹੈਗੇ ਸੱਜਣ ਮਿੱਤਰ ਜਿਹੜੇ ਕਹਿੰਦੇ ਵੀ ਸਿੱਖ ਤੁਸੀਂ ਖੇਡਾਂ ਤਾਂ ਕਰਦੇ ਹੋ ਪਰ ਤੁਸੀਂ ਸਿੱਖੀ ਸਿੱਖ ਖੇਡਾਂ ਸਿੱਖਾਂ ਨਾਲ ਰਿਲੇਟਡ ਕੋਈ ਚੀਜ਼ ਤਾਂ ਹੁੰਦੀ ਨੀ ਉੱਥੇ, ਜਾਂ ਸਿੱਖਾਂ ਦਾ ਕੋਈ ਚੀਜ਼ ਤਾਂ ਤੁਸੀਂ ਕਰਦੇ ਨੀ, ਤੁਸੀਂ ਕਿਉਂ ਨੀ ਉੱਥੇ ਲੀਕ ਖਿੱਚਦੇ, ਏਦਾਂ ਨੀ ਕਰਦੇ, ਇਹ ਜਿਹੀਆਂ ਗੱਲਾਂ ਸਾਨੂੰ ਸੁਣਨ ਮਿਲਦੀਆਂ। ਚਲੋ ਜੀ, ਇਹ ਆਲੋਚਨਾ ਨੂੰ ਅਸੀਂ ਬੜੇ ਸਾਰੀ ਢੰਗ ਨਾਲ ਲਿਆ। ਸਾਰੂ ਢੰਗ ਨਾਲ ਲੈਣ ਤੋਂ ਬਾਅਦ ਅਸੀਂ ਜਿੰਨੀਆਂ ਵੀ ਟੀਮ ਮੀਟਿੰਗਸ ਹੋਈਆਂ, ਪਹਿਲਾਂ ਕਿਤੇ ਜ਼ਮਾਨਾ ਸੀ ਵੀ ਨੈਸ਼ਨਲ ਬਾਡੀ ਦੀ ਸਾਲ 'ਚ ਇੱਕ ਮੀਟਿੰਗ ਹੁੰਦੀ ਸੀ, ਉਹ ਵੀ AGM ਦੇ ਟਾਈਮ, ਪਰ ਇਸ ਵਾਰ ਤੁਸੀਂ ਹੈਰਾਨ ਹੋਵੋਗੇ ਵੀ ਅਣਗਿਣਤ ਮੀਟਿੰਗਾਂ ਹੋਈਆਂ, ਤੇ ਜਦੋਂ ਦਾ ਨਵਾਂ ਸਾਲ ਚੜਿਆ ਤਾਂ ਹਰ ਵੀਕ ਮੀਟਿੰਗ ਹੋ ਰਹੀ ਹੈ ਨੈਸ਼ਨਲ ਬਾਡੀ ਦੀ। ਹੁਣ ਤੁਹਾਨੂੰ ਇਹ ਲੱਗਦਾ ਵੀ ਨੈਸ਼ਨਲ ਬਾਡੀ ਦੀਆਂ ਮੀਟਿੰਗਾਂ ਜਿਹੜੀਆਂ ਐਂ ਕਰਨੀਆਂ ਜਾਂ ਹੁੰਦੀਆਂ, ਇਹਨਾਂ ਦੇ ਕੀ ਨਤੀਜੇ ਜਾਂ ਕੀ ਆ, ਬਹੁਤ ਕੁਝ ਨਿਕਲ ਕੇ ਆਉਂਦਾ। ਤੇ ਦੂਜਾ ਇਹ ਆ ਵੀ ਇਹ ਮੀਟਿੰਗਸ ਦਾ ਕੋਈ ਐਡਾ ਸੌਖਾ ਨਹੀਂ ਹੁੰਦਾ, ਸਾਢੇ ਤਿੰਨ ਤਿੰਨ ਚਾਰ ਚਾਰ ਘੰਟੇ ਅਸੀਂ ਅੱਜ ਹੁਣ ਆਨਲਾਈਨ ਮੀਟਿੰਗ ਕਰਦੇ ਹਾਂ, ਇੱਕ ਆਪਦਾ ਐਕਸਚੇਂਜ ਬਣਾਈ ਆ ਉਹਦੇ ਥਰੂ ਮੀਟਿੰਗਸ ਹੁੰਦੀਆਂ, ਜਿਹੜਾ ਕਿ ਸੁਖਾਲਾ ਹੋ ਗਿਆ ਕਿਉਂਕਿ ਕੋਈ ਮੈਂਬਰ ਸਿਡਨੀ ਆ, ਕੋਈ ਮੈਲਬਰਨ ਆ, ਕੋਈ ਬ੍ਰਿਸਬਨ ਆ, ਤੇ ਕੋਈ ਐਡਲੇਡ ਆ, ਫਿਰ ਉਹ ਸਾਰਿਆਂ ਨੂੰ ਇੱਕ ਅਸੀਂ ਇਸ ਢੰਗ ਨਾਲ ਇਕੱਠੇ ਮੀਟਿੰਗ ਕਰਦੇ ਹਾਂ। ਪਰ ਉਹ ਮੀਟਿੰਗ ਵੀ ਚਾਹੇ ਸਾਡੇ ਦੋ ਤਿੰਨ ਘੰਟੇ ਲੈਂਦੀ ਆ, ਪਰ ਉਹ ਦੋ ਤਿੰਨ ਘੰਟੇ ਇਹੋ ਜਿਹੇ ਹੁੰਦੇ ਆ ਵੀ ਬਹੁਤ ਜ਼ਿਆਦਾ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਪਜਦੀਆਂ ਤੇ ਨਿਕਲ ਕੇ ਆਉਂਦੀਆਂ। ਤੇ ਅੱਜ ਉਹਦੇ ਨਤੀਜੇ ਹੋਏ ਵੀ ਵਿਚਾਰਾਂ ਕੀਤੀਆਂ ਗਈਆਂ ਵੀ ਕੀ ਕੀ ਚੀਜ਼ਾਂ ਐਡ ਆਨ ਕੀਤੀਆਂ ਜਾਣ। ਤਾਂ ਸਭ ਤੋਂ ਜਿਹੜੀ ਪਹਿਲੀ ਚੀਜ਼ ਹੀ ਐਡ ਕੀਤੀ ਉਹ ਕੀਤੀ ਜੀ ਰਾਗਾਂ ਚ ਕੀਰਤਨ। ਉਹਦੇ ਬਾਰੇ ਚ ਚਲੋ ਜਦੋਂ ਇਸ ਤੇ ਚਿੰਤਨ ਹੋਇਆ, ਇਹ ਪਾਸ ਹੋਇਆ ਮਤਾ, ਬਹੁਤ ਅਮਨਦੀਪ ਹੋਰਾਂ ਨੇ ਆਪਦਾ ਬਹੁਤ ਉਪਰਾਲੇ ਲਾਏ, ਤੇ ਅਖੀਰ ਉਪਰਾਲੇ ਲਾਉਣ ਤੋਂ ਬਾਅਦ ਸਾਰੀ ਕਮੇਟੀ ਨੇ ਇੱਕ ਸੁਰ ਦੇ ਵਿੱਚ ਇਹ ਮਤਾ ਪਾਸ ਕੀਤਾ ਵੀ ਹਾਂ ਇਹ ਪ੍ਰੋਜੈਕਟ ਹੋਣਾ ਚਾਹੀਦਾ। ਇਹਦੇ ਨਾਲ ਇੱਕ ਤਾਂ ਗੇਮਾਂ ਦੀ ਜਿਹੜੀ ਇੱਕ ਮਸ਼ਾਲ ਜਲੂਗੀ ਸਾਰੇ ਕਿਤੇ, ਜਿਹੜੀ ਇੱਕ ਗੇਮਾਂ ਦਾ ਇੱਕ ਦਾਇਰਾ ਵਧੂਗਾ, ਤੇ ਦੂਜਾ ਜਿਹੜਾ ਸਿੱਖਿਜ਼ਮ ਜਾਂ ਸਿੱਖੀ ਦੀ ਅਸੀਂ ਗੱਲ ਕਰਦੇ ਹਾਂ ਤੇ ਉਹਦੇ ਚ ਗੁਆਚ ਰਹੀਆਂ ਚੀਜ਼ਾਂ ਵੀ ਸਾਂਭਣ ਦਾ ਮੌਕਾ ਮਿਲੂਗਾ, ਤੇ ਲੋਕਾਂ ਨੂੰ ਪਤਾ ਲੱਗੂ ਵੀ ਜਿਹੜੀਆਂ ਗੱਲਾਂ ਤੁਸੀਂ ਡਰਦੇ ਆ ਵੀ ਰਾਗਾਂ ਚ ਕੀਰਤਨ ਪਤਾ ਨੀ ਕੀ ਚੀਜ਼ ਸੀ, ਤੇ ਉਹ ਸਾਨੂੰ ਸਰਲ ਤਰੀਕੇ ਨਾਲ ਸਾਡੇ ਤੱਕ ਪਹੁੰਚੂਗਾ। ਸੋ ਜਦੋਂ ਇਹ ਗੱਲਾਂ ਹੋਈਆਂ ਚਲੋ ਸ਼ੁਰੂ ਹੋ ਗਿਆ ਤੇ ਸਾਨੂੰ ਉਮੀਦ ਸੀ ਵੀ ਆਸਟ੍ਰੇਲੀਆ ਵਾਈਡ ਬਹੁਤ ਵੱਡਾ ਹੁੰਗਾਰਾ ਮਿਲੂ, ਖਾਸ ਕਰਕੇ ਉਹ ਲੋਕ ਜਿਹੜੇ ਹੁਣ ਤੱਕ ਕਹਿੰਦੇ ਸੀ ਸਿੱਖਿਜ਼ਮ ਜਾਂ ਸਿੱਖੀ ਬਾਰੇ ਸਿੱਖ ਖੇਡਾਂ ਕੁਛ ਨਹੀਂ ਕਰਦੀਆਂ, ਜਾਂ ਵੱਡੇ ਵੱਡੇ ਜਿਹੜੇ ਦਾਅਵੇ ਜਾਂ ਠੇਕੇਦਾਰੀਆਂ ਜਿਤਾਉਂਦੇ ਆ ਵੀ ਸਿੱਖਿਜ਼ਮ ਜਾਂ ਸਿੱਖੀ ਦੀ ਅਸੀਂ ਗੱਲ ਕਰਦੇ ਹਾਂ ਹੋਰ ਕਰ ਨਹੀਂ ਸਕਦਾ, ਤਾਂ ਉਹ ਲੋਕ ਪਤਾ ਨਹੀਂ ਕੀ ਹੋਇਆ ਜਿਸ ਦਿਨ ਦਾ ਟੂਰ ਚੱਲਿਆ ਉਹ ਚੁੱਪ ਹੀ ਧਾਰ ਗਏ, ਉਹ ਬੋਲਣੋ ਹੀ ਹਟ ਗਏ, ਚੁੱਪ, ਕਿਤੇ ਕੋਈ ਜ਼ਿਕਰ ਨਹੀਂ। ਮੰਨ ਲਓ ਅਸੀਂ ਮਾੜੇ ਬੰਦੇ ਹਾਂ, ਮਾੜੇ ਗਾਣੇ ਸ਼ੇਅਰ ਕਰੀ ਜਾਂਦੇ ਹਾਂ, ਮਾੜੀਆਂ ਗੱਲਾਂ ਸ਼ੇਅਰ ਕਰੀ ਜਾਂਦੇ, ਅਸੀਂ ਮਾੜੇ ਬੰਦੇ ਹਾਂ, ਪਰ ਹੁਣ ਤਾਂ ਚੰਗੀ ਗੱਲ ਹੋ ਰਹੀ ਸੀ ਨਾ। ਪਰ ਤੁਸੀਂ ਹੈਰਾਨ ਹੋਵੋਗੇ ਕੱਲੇ ਕੱਲੇ ਇਹਨਾਂ ਦਾਅਵੇਦਾਰ ਜਾਂ ਠੇਕੇਦਾਰ ਲੋਕਾਂ ਤੋਂ ਵੀ ਕਿਸੇ ਬੰਦੇ ਨੇ ਸਿੰਗਲ ਪੋਸਟ ਜਾਂ ਸਿੰਗਲ ਖਬਰ ਨਹੀਂ ਲਾਈ ਜਾਂ ਖਬਰ ਨਹੀਂ ਲਿਖੀ ਜਾਂ ਕਿਤੇ ਬੋਲੀ ਨਹੀਂ ਜਾਂ ਕਿਤੇ ਕਿਸੇ ਬੰਦੇ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਇੰਟਰਵਿਊ ਕਰ ਲਈ ਜਾਈਏ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਦੀ, ਜਾਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਵੀ ਐਡਾ ਵੱਡਾ ਉਪਰਾਲਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ। ਮੈਨੂੰ ਪਤਾ ਲੱਗਿਆ ਵੀ ਮੈਲਬਨ ਦੇ ਵਿੱਚ ਕੀਸਬੋਰ ਗੁਰਦੁਆਰੇ ਦੇ ਵਿੱਚ ਸੰਗਤਾਂ ਨੂੰ ਬੈਠਣ ਨੂੰ ਥਾਂ ਨਹੀਂ ਸੀ, ਇੰਨੀ ਹੁੰਮ ਹੁੰਮਾ ਕੇ ਸੰਗਤ ਪਹੁੰਚੀ, ਤੇ ਪਰ ਕਿਸੇ ਬੰਦੇ ਨੇ ਉਸ ਚੀਜ਼ ਨੂੰ ਨਾ ਲਾਈਵ ਕੀਤਾ ਉੱਥੋਂ, ਨਾ ਕਿਸੇ ਬੰਦੇ ਨੇ ਉੱਥੋਂ ਨੂੰ ਸ਼ੇਅਰ ਕੀਤਾ, ਨਾ ਇਸ ਦਾ ਚਰਚਾ ਕੀਤਾ ਵੀ ਭਾਈ ਮੈਲਬਨ ਦੇ ਵਿੱਚ ਐਡਾ ਵੱਡਾ ਕਾਰਜ ਹੋਇਆ। ਐਡਲੇਡ ਦੇ ਵਿੱਚ ਸਾਡੇ ਤਿੰਨੇ ਚਾਰੇ ਗੁਰੂ ਘਰਾਂ ਚ ਹੋਇਆ, ਅਸੀਂ ਜਿੰਨਾ ਕੋਸ਼ਿਸ਼ ਕਰ ਸਕਦੇ ਸੀ, ਸਾਡੇ ਮੀਡੀਆ ਨੇ ਵੀ ਖਬਰਾਂ ਲਾਈਆਂ, ਅਸੀਂ ਵੀ ਜਿੰਨੀ ਕੋਸ਼ਿਸ਼ ਕਰ ਸਕਦੇ ਸੀ ਲਾਈਵ ਵੀ ਹੋਏ, ਅਸੀਂ ਜਿੰਨੀ ਕਵਰੇਜ ਦੇ ਸਕਦੇ ਸੀ ਕਵਰੇਜ ਵੀ। ਮੈਲਬਨ ਜਾ ਕੇ ਜਿੱਥੇ ਕਿ ਬਹੁਤ ਵੱਡੇ ਵੱਡੇ ਜਿਹੜੇ ਸਿੱਖਿਜ਼ਮ ਦੇ ਪਹਿਰੇਦਾਰ ਰਹਿੰਦੇ ਆ ਉੱਥੇ ਪਤਾ ਨਹੀਂ ਰੱਬ ਜਾਣੇ, ਮੈਂ ਉਹਨਾਂ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ, ਪਰ ਮੈਂ ਉਹਨਾਂ ਨੂੰ ਬੇਨਤੀ ਅਰਦਾਸ ਕਰਦਾ ਵੀ ਸਾਡਾ ਕਸੂਰ ਹੁਣ ਵੀ ਦੱਸਿਓ, ਜਿਵੇਂ ਤੁਸੀਂ ਸਾਡੇ ਕਸੂਰ ਕੱਢਦੇ ਰਹੇ ਹੋ ਨਾ ਪਿਛੋਕੜ ਚ, ਪਲੀਜ਼ ਹੁਣ ਵੀ ਸਾਨੂੰ ਸਾਡਾ ਕਸੂਰ ਸੱਭਿਅਕ ਭਾਸ਼ਾ ਜ਼ਰੂਰ ਦੱਸਿਓ ਵੀ ਕਿੱਥੇ ਗਲਤੀ ਹੋ ਗਈ ਇਹ ਟੂਰ ਕਰਨ ਚ, ਜਾਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਰਾਂ ਨੂੰ ਸਾਰੇ ਆਸਟ੍ਰੇਲੀਆ ਵਾਈਡ ਜਿਹੜੀਆਂ ਇਹ ਇੱਕ ਸਿੱਖਿਜ਼ਮ ਦੇ ਜਾਂ ਗੁਆਚ ਰਹੀਆਂ ਚੀਜ਼ਾਂ ਨੂੰ ਸਾਂਭਣ ਲਈ ਇੱਕ ਜਿਹੜਾ ਟੂਰ ਆਸਟ੍ਰੇਲੀਆ ਦਾ ਜਿਹ ਚ 21 ਗੁਰਦੁਆਰਿਆਂ ਨੇ ਕਿ 23 ਗੁਰਦੁਆਰਿਆਂ ਨੇ ਸਹਿਯੋਗ ਦਿੱਤਾ, ਮਾਇਕ ਮਦਦ ਦਿੱਤੀ ਆ, ਤੇ ਪੂਰਾ ਆਪਦਾ ਪਲੇਟਫਾਰਮ ਸਭ ਕੁਛ ਦਿੱਤਾ, ਤੇ ਅਸੀਂ ਉਹਨਾਂ ਦੇ ਸ਼ੁਕਰ ਗੁਜ਼ਾਰ ਹਾਂ। ਪਰ ਜਿਹੜੇ ਲੋਕ ਜਿਨ੍ਹਾਂ ਕੋਲੇ ਕੰਟਰੈਕਟ ਆ ਇਹਨਾਂ ਚੀਜ਼ਾਂ ਦੇ, ਉਹ ਬੋਲੇ ਹੀ ਨਹੀਂ ਕਿਤੇ, ਉਹ ਪਤਾ ਹੀ ਨਹੀਂ ਕਿੱਧਰ ਗਏ ਹੁਣ ਉਹਨਾਂ ਨੂੰ, ਹੁਣ ਪਤਾ ਨਹੀਂ ਕਿਹੜੀ ਗਲਤੀ ਹੋ ਗਈ। ਚਲੋ ਮੰਨ ਲੈਂਦੇ ਹਾਂ ਮਿੰਟੂ ਬਰਾੜ ਤਾਂ ਮਾੜਾ ਹੋਊਗਾ, ਮਿੰਟੂ ਬਰਾੜ ਨੇ ਤਾਂ ਕੋਈ ਚੰਗਾ ਕਾਰਜ ਨਹੀਂ ਕੀਤਾ, ਉਹ ਅਮਨਦੀਪ ਬਹੁਤ ਬੁਰਾ ਬੰਦਾ ਹੋਊਗਾ, ਉਹਨੇ ਨਹੀਂ ਕੋਈ ਚੰਗਾ ਕਾਰਜ ਕੀਤਾ ਉਹ, ਪਰ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਤਾਂ ਆਪਣਾ ਬਹੁਤ ਵੱਡਾ ਮੁਕਾਮ ਬਣਾਇਆ। ਤੇ ਉਹਨਾਂ ਨੇ ਉਹਨਾਂ ਨੂੰ ਤਾਂ ਤੁਸੀਂ ਯਾਦ ਕਰ ਸਕਦੇ ਹੋ ਨਾ, ਉਹਨਾਂ ਨੂੰ ਤਾਂ ਤੁਸੀਂ ਬੁਲਾ ਸਕਦੇ ਹੋ, ਕੋਈ ਉਹਨਾਂ ਨੂੰ ਕਿਸੇ ਨੇ ਜੇ ਮੰਨ ਲਓ ਇਹ ਸਿੱਖ ਖੇਡਾਂ ਦੀ ਟੀਮ ਨੇ ਉਹਨਾਂ ਨੂੰ ਬੁਲਾਇਆ, ਪਰ ਉਹਨਾਂ ਨੂੰ ਅਸੀਂ ਕਿਤੇ ਵੀ ਇਹ ਨਹੀਂ ਕੀਤਾ, ਬਾਉਂਡ ਨਹੀਂ ਕੀਤਾ ਵੀ ਜੀ ਚ ਅਸੀਂ ਕਹੀਏ ਵੀ ਉਹ ਕਿਤੇ ਮਿਲ ਨਾ ਸਕਣ, ਜਾ ਨਾ ਸਕਣ, ਉਹਨਾਂ ਨੂੰ ਕੋਈ ਮਰਜ਼ੀ ਉਹਨਾਂ ਦੀ ਸੇਵਾ ਭਾਵਨਾ ਬੁਲਾ ਸਕਦਾ, ਉਹਨਾਂ ਦੀ ਇੰਟਰਵਿਊਜ਼ ਕਰ ਸਕਦਾ, ਉਹਨਾਂ ਦੇ ਆਰਟੀਕਲ ਲਿਖ ਸਕਦਾ, ਉਹਨਾਂ ਦੇ ਉਹਨਾਂ ਬਾਰੇ ਫੇਸਬੁੱਕਾਂ ਦੇ ਉੱਤੇ ਕੋਈ ਨਾ ਕੋਈ ਚੀਜ਼ਾਂ ਪਾ ਸਕਦਾ, ਪਰ ਨਹੀਂ। ਬੜੀ ਸ਼ਰਮ ਨਾਲ ਤੇ ਬੜੀ ਇਸ ਗੱਲ ਦੇ ਹੈਰਾਨੀ ਨਾਲ ਕਹਿਣਾ ਪੈ ਰਿਹਾ ਮੈਨੂੰ ਵੀ ਇਹ ਪਤਾ ਹੀ ਨਹੀਂ ਹੁਣ ਸਾਡੇ ਤੋਂ ਕਿਹੜੀ ਗਲਤੀ ਹੋ ਗਈ, ਪਰ ਅਖੀਰ ਮੈਂ ਮੰਨਦਾ ਵੀ ਕਸੂਰਵਾਰ ਤਾਂ ਅਸੀਂ ਹੋਵਾਂਗੇ, ਕਿਉਂਕਿ ਉਹ ਲੋਕ ਤਾਂ ਬਹੁਤ ਸੁਲਝੇ ਤੇ ਸਿਆਣੇ ਲੋਕ ਆ, ਉਹ ਤਾਂ ਗਲਤੀਆਂ ਕਰਦੇ ਨਹੀਂ ਨਾ ਕਸੂਰ ਕਰਦੇ, ਕਸੂਰਵਾਰ ਤਾਂ ਅਸੀਂ ਹਾਂ ਕਿਤੇ ਨਾ ਕਿਤੇ। ਸੋ ਮਾਫੀ ਮੰਗਦੇ ਹਾਂ ਜੀ ਇਸ ਕਸੂਰ ਲਈ ਵੀ ਜਿਹੜਾ ਅਸੀਂ ਕੀਤਾ ਪਿਛਲੇ ਦਿਨਾਂ ਦੇ ਵਿੱਚ। ਇੱਕ ਮਹੀਨਾ ਅਮਨਦੀਪ ਘਰੋਂ ਬਾਹਰ ਨਿਕਲੇ ਨੂੰ ਹੋ ਗਿਆ ਤੇ ਹਜੇ 31 ਗੇਮਾਂ ਤੋਂ 3 ਤਰੀਕ ਨੂੰ ਘਰੇ ਅਮਨ ਬੜੂਗਾ। ਇਹ ਸਾਰੇ ਇਸ ਪ੍ਰੋਜੈਕਟ ਲਈ, ਉਹਨੂੰ ਕੋਈ ਲਾਲਚ ਨਹੀਂ, ਉਹਨੂੰ ਕੋਈ ਵੀ ਇਸ ਦੇ ਵਿੱਚੋਂ ਪੈਸੇ ਨਹੀਂ ਮਿਲ ਰਹੇ, ਤੇ ਨਾ ਸਾਡੀ ਸਾਰੀ ਟੀਮ ਜਿਹੜੀ ਦਿਨ ਰਾਤ ਇੱਕ ਕੀਤੀ ਹੋਈ ਹੈ ਉਹਨੂੰ ਬੈਕਅਪ ਦੇਣ ਲਈ, ਨਾ ਉਹਨਾਂ ਨੂੰ ਕਿਸੇ ਨੂੰ ਕੁਛ। ਅਖੀਰ ਚ ਇਹ ਜ਼ਰੂਰ ਹੋ ਸਕਦਾ ਵੀ ਪੈਸੇ ਘੱਟ ਜਾਣ ਇਸ ਬਜਟ ਚ ਤੇ ਅਸੀਂ ਸਾਰੇ ਜਾਣੇ ਰਲ ਕੇ ਪਾਈਏ, ਇਹ ਤਾਂ ਜ਼ਰੂਰ ਹੋ ਸਕਦਾ, ਪਰ ਮੈਨੂੰ ਹੈਰਾਨੀ ਆਉਂਦੀ ਆ ਫਿਰ ਵੀ ਜਿਹੜਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਜਾਂ ਉਹਨਾਂ ਨੂੰ ਇਗਨੋਰ ਕਰਕੇ ਇਸ ਗੱਲ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਿੱਖਿਜ਼ਮ ਕੀ ਆ ਜਾਂ ਸਿੱਖਿਜ਼ਮ ਦੇ ਮਾਮਲੇ ਚ ਕੀ ਕੀਤਾ ਜਾਣਾ ਚਾਹੀਦਾ। ਚਲੋ ਜਿਉਂਦੇ ਬਸਦੇ ਰਹਿਣ ਸਾਰੇ ਸੱਜਣ ਮਿੱਤਰ, ਪਰ ਬੇਨਤੀ ਹੈ ਇਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਸਭਿਅਕ ਤਰੀਕੇ ਨਾਲ ਸਾਡਾ ਹੁਣ ਵੀ ਕਸੂਰ ਦੱਸ ਦਿਓ। ਅਸੀਂ ਇਸੇ ਪਲੇਟਫਾਰਮ ਤੇ ਜੇ ਅੱਜ ਤਾਨਾ ਮਿਹਣਾ ਮਾਰ ਸਕਦੇ ਹਾਂ ਤੇ ਇਸੇ ਪਲੇਟਫਾਰਮ ਦੇ ਉੱਤੇ ਮੈਂ ਕਸੂਰ ਲਈ ਮਾਫੀ ਵੀ ਮੰਗੂਗਾ ਤੇ ਲੋਕਾਂ ਨੂੰ ਦੱਸੂਗਾ ਵੀ ਆਹ ਜਥੇਬੰਦੀਆਂ ਨੇ ਜਾਂ ਵੱਡੇ ਲੋਕਾਂ ਨੇ ਜਿਹੜੇ ਕਿ ਅਸਲੀ ਸਿੱਖ ਸੀ ਤਾਂ ਨਕਲੀ ਆ ਨਾ, ਉਹਨਾਂ ਨੇ ਲੋਕਾਂ ਨੇ ਸਾਨੂੰ ਇਹ ਤਾਨਾ ਮਾਰਿਆ ਤੇ ਜਾਂ ਸਾਨੂੰ ਇਹ ਸਾਡਾ ਕਸੂਰ ਕੱਢਿਆ ਤੇ ਅਸੀਂ ਜਨਤਕ ਤੌਰ ਦੇ ਉੱਤੇ ਦੀ ਮਾਫੀ ਮੰਗਾਂਗੇ। ਜੇ ਸਾਡੇ ਤੋਂ ਇਸ ਪ੍ਰੋਜੈਕਟ ਦੇ ਵਿੱਚ ਵੀ ਕੋਈ ਕਸੂਰ ਹੋਇਆ ਤਾਂ ਜ਼ਰੂਰ ਦੱਸਿਓ ਜੀ, ਬੇਨਤੀ ਹੈ ਦੋਨੇ ਹੱਥ ਜੋੜ ਕੇ। ਸੋ ਚਲੋ ਜੀ, ਭਾਵਨਾ ਚ ਬਹਿ ਗਿਆ ਸੀ, ਭਾਵੁਕ ਹੋ ਗਿਆ ਸੀਗਾ, ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਵਕਤ ਬਰਬਾਦ ਕਰਨਾ ਚਾਹੀਦਾ, ਪਰ ਕੀ ਕਰੀਏ, ਇੱਕ ਕਲਯੁਗੀ ਇਨਸਾਨ ਆ, ਕਿਤੇ ਨਾ ਕਿਤੇ ਭਾਵਨਾਵਾਂ ਆ ਕੇ ਛਲਕ ਜਾਂਦੀਆਂ। ਸੋ ਮੇਰੀਆਂ ਵੀ ਛਲਕ ਗਈਆਂ ਸੀ, ਇੰਨੀ ਨਹੀਂ ਲੋੜ ਸੀ ਮੈਨੂੰ ਇੰਨੀ ਗਹਿਰਾਈ ਚ ਜਾਣ ਦੀ, ਪਰ ਕਈ ਵਾਰੀ ਵੇਲਾ ਬੰਦੇ ਦੇ ਬੱਸ ਦੇ ਵਿੱਚੋਂ ਬਾਹਰ ਹੋ ਜਾਂਦਾ। ਸੋ ਇਸ ਲਈ ਸਾਰੇ ਸਰੋਤਿਆਂ ਤੋਂ ਮਾਫੀ ਮੰਗਦਾ ਜੀ। ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਜੀ, ਬਹੁਤ ਸਾਰੇ ਸੁਨੇਹੇ ਆ ਰਹੇ ਆ ਸੱਜਣਾ ਮਿੱਤਰਾਂ ਦੇ, ਸੁਨੇਹੇ ਲੈਣੇ ਆ ਜੀ ਤੇ ਫੇਰ ਅੱਗੇ ਚੱਲਦੇ ਆ। ਅਮਰਦੀਪ ਕੌਰ ਹੋਰਾਂ ਨੇ ਸਭ ਤੋਂ ਪਹਿਲਾਂ ਸੁਨੇਹਾ ਭੇਜਿਆ ਸੀ ਤੇ ਕਹਿੰਦੇ ਜੀ ਅੱਜ ਮੁਬਾਰਕਾਂ ਦੇਈਏ ਸਾਰਿਆਂ ਨੂੰ, ਕਿਉਂਕਿ ਅੱਜ ਜਿਹੜੀ ਐਨਵਰਸਰੀ ਆ ਹਰਮਨ ਰੇਡੀਓ ਦੀ, ਉਹ ਬਿਲਕੁਲ ਜੀ ਜਿਹੜੀ ਦੂਜੀ ਪਾਰੀ ਹਰਮਨ ਰੇਡੀਓ ਦੀ ਸ਼ੁਰੂ ਹੋਈ ਸੀ ਉਹਦੀ ਐਨਵਰਸਰੀ ਆ। ਮੈਂ ਇੱਥੇ ਦੱਸਦਾ ਜਾਵਾਂ ਵੀ ਹਰਮਨ ਰੇਡੀਓ 2005 ਦੇ ਵਿੱਚ ਪਹਿਲਾਂ FM ਦੇ ਜ਼ਰੀਏ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਅਮਨਦੀਪ ਹੋਰਾਂ ਨੇ, ਬਹੁਤ ਵੱਡਾ ਖਰਚਾ ਕੀਤਾ ਸੀ, ਸਿਡਨੀ ਦੇ ਵਿੱਚ ਸਟੂਡੀਓ ਬਣਾਇਆ ਸੀ, ਪਰ ਬੜੇ ਉਪਰਾਲੇ ਕਰਨ ਤੋਂ ਬਾਅਦ ਅਖੀਰ ਸਾਲ ਡੇਢ ਸਾਲ ਬਾਅਦ ਉਹ ਰੇਡੀਓ ਦਾ ਜਿਹੜਾ ਪ੍ਰੋਜੈਕਟ ਆ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਸੀ, ਕਿਉਂਕਿ ਵਰਥ ਨਹੀਂ ਕਰ ਰਿਹਾ ਸੀ ਕਿਸੇ ਵੀ ਚੀਜ਼ ਨੂੰ। ਸੋ ਉਹਨਾਂ ਨੇ ਉਹਨਾਂ ਦੇ ਇਸ ਉਪਰਾਲੇ ਨੂੰ ਉਹਨਾਂ ਨੇ ਰੋਕਿਆ, ਪਰ ਉਸ ਤੋਂ ਬਾਅਦ ਤਕਰੀਬਨ 2007 ਦੇ ਵਿੱਚ ਮੇਰੀ ਅਮਨਦੀਪ ਹੋਰਾਂ ਨਾਲ ਸਾਂਝ ਪਈ, ਵਿਚਾਰਾਂ ਹੋਈਆਂ ਇਹਨਾਂ ਗੱਲਾਂ ਦੇ ਉੱਤੇ ਵੀ ਕੀ ਕੀਤਾ ਜਾਵੇ, ਊਂ ਤਾਈਆਂ ਲੱਭੀਆਂ ਗਈਆਂ ਵੀ ਕਿਉਂ ਬੰਦ ਕਰਨਾ ਪਿਆ, ਕਿੱਥੇ ਕਮੀ ਰਹਿ ਗਈ। ਸੋ ਇਹ ਸਾਰਾ ਕੁਝ ਚੱਲਦੇ ਤਿੰਨ ਚਾਰ ਸਾਲ ਲੱਗ ਗਏ, ਪਰ ਜੋ 2009 ਦੇ ਵਿੱਚ ਮੇਰਾ ਇੰਡੀਆ ਜਾਣ ਹੋਇਆ ਉਸ ਟਾਈਮ ਸਰਬਜੀਤ ਹੋਰਾਂ ਨੇ ਜਿਹੜੀ ਇਹਦੀ ਜਿਹੜਾ ਰੂਪ ਰੇਖਾ ਤਿਆਰ ਕਰ ਲਈ ਸੀ, ਤੇ ਮੇਰੇ ਉਹ ਦਿਨ ਯਾਦ ਆ ਜਦੋਂ ਮੈਂ ਪਹਿਲੀ ਵਾਰ ਪਟਿਆਲੇ ਗਿਆ ਤਾਂ ਫਿਟਿੰਗ ਦਾ ਕੰਮ ਸ਼ੁਰੂ ਹੋਇਆ ਸਟੂਡੀਓ ਦੇ ਵਿੱਚ, ਤੇ ਕੀ ਜਿਹੜਾ ਸਾਰੇ ਦੌਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਜੀ। ਤੇ ਉਸ ਤੋਂ ਬਾਅਦ ਵੀ ਜਿਹੜੀ ਕਾਲ ਨਹੀਂ ਕੀਤੀ ਗਈ, ਭਾਵੇਂ 2009 ਦੇ ਵਿੱਚ ਸਟੂਡੀਓ ਦੀ ਫਿਟਿੰਗ ਆਉਣੀ ਸ਼ੁਰੂ ਹੋ ਗਈ ਸੀ, ਪਰ ਰੇਡੀਓ ਚੱਲਣ ਤੇ 2011 ਦੇ ਵਿੱਚ ਜਿਹੜਾ 19 ਮਾਰਚ ਨੂੰ ਰੇਡੀਓ ਚਲਾਇਆ ਗਿਆ, ਤੇ ਪੂਰੇ ਸਬਰ ਸੰਤੋਖ ਨਾਲ ਤੇ ਸਾਰੀਆਂ ਕਮੀਆਂ ਨੂੰ ਪਾਸੇ ਕਰਕੇ ਤੇ ਹਰ ਤਜਰਬਾ ਕਰਨ ਤੋਂ ਬਾਅਦ ਜਿਹੜਾ ਚਲਾਇਆ ਗਿਆ ਸੀ। ਤੇ ਚਲਾਉਣ ਦੇ ਤਾਂ ਹੋਰ ਵੀ ਵੱਡੇ ਪੱਧਰ ਤੇ ਵੱਡੇ ਮਕਸਦ ਸਨ, ਪਰ ਜਿਹੜੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਵੇਂ ਕੈਨੇਡਾ ਦੇ ਵਿੱਚ ਮੀਡੀਆ ਨੂੰ ਪੈਸੇ ਮਿਲਦੇ ਆ ਜਾਂ ਕੈਨੇਡਾ ਦੇ ਵਿੱਚ ਮੀਡੀਆ ਦੀ ਉੱਥੇ ਬਿਜ਼ਨਸ ਬਹੁਤ ਆ, ਉਸ ਢੰਗ ਨਾਲ ਜਿਹੜਾ ਹਰਮਨ ਰੇਡੀਓ ਦਾ ਸਟਰਕਚਰ ਉਵੇਂ ਨਹੀਂ ਰਹਿ ਸਕਿਆ, ਕਿਉਂਕਿ ਜਿਹੜੀ ਆਮਦਨ ਵਾਲਾ ਜ਼ਰੀਆ ਬਹੁਤ ਘੱਟ ਰਿਹਾ, ਲੋਹ ਰਿਹਾ। ਤੇ ਅਖੀਰ ਸਾਡੀ ਫਿਰ ਸੋਚ ਇਹੀ ਰਹੀ ਵੀ ਅਸੀਂ ਆਮਦਨ ਨਹੀਂ ਵਧਾ ਸਕਦੇ ਤਾਂ ਚਲੋ ਖਰਚੇ ਘਟਾ ਕੇ ਇਸ ਪ੍ਰੋਗਰਾਮ ਇਹਨੂੰ ਚੱਲਦਾ ਰੱਖਿਆ ਜਾਵੇ। ਤਾਂ ਇਹਦੇ ਲਈ ਇੱਕੋ ਹੀ ਤਰੀਕਾ ਸੀ, ਜੇ ਵਲੰਟੀਅਰ ਸਾਡੇ ਸੱਜਣ ਮਿੱਤਰ ਹਰ ਹੈਲਪ ਕਰਦੇ ਤਾਂ ਫਿਰ ਬੜੀ ਖੁਸ਼ੀ ਹੋਈ ਜੀ ਵੀ ਇੱਕ ਕਰਕੇ ਸਾਡੇ ਨਾਲ ਵਲੰਟੀਅਰ ਜੁੜਦੇ ਗਏ। ਮੈਲਬਨ ਤੋਂ ਅਮਰਦੀਪ ਹੋਰਾਂ ਨੇ ਜ਼ਿੰਮੇਵਾਰੀ ਚੱਕੀ, ਐਡਲੇਡ ਤੋਂ ਸੁਖਪ੍ਰੀਤ ਜੁੜੇ, ਬ੍ਰਿਸਬਨ ਤੋਂ ਦਲਜੀਤ, ਗੁਰਸੇਵਕ ਤੇ ਹੋਰ ਸੱਜਣ ਮਿੱਤਰ ਸਾਡੇ ਨਾਲ ਜੁੜੇ। ਇਵੇਂ ਜੇ ਇੱਕ ਪਰਥ ਤੋਂ ਚਲੋ ਜੁੜੇ, ਹਰਿਮੰਦਰ ਕੰਗ ਸ਼ੁਰੂ ਤੋਂ ਸਿਡਨੀ ਦੇ ਵਿੱਚ ਜੁੜੇ, ਇੱਦਾਂ ਵਲੰਟੀਅਰ ਸੇਵਾ ਚ ਜੁੜੀ ਗਏ ਸੱਜਣ ਮਿੱਤਰ ਆਈ ਗਏ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜੇ ਤੇ ਹੋਰ ਬਹੁਤ ਸਾਰੇ ਸਾਡੇ ਟੀਮ ਦੇ ਮੈਂਬਰ ਜਿਹੜੇ ਉਹ ਜੁੜਦੇ ਗਏ ਤੇ ਉਹ ਵਲੰਟੀਅਰ ਸੇਵਾ ਕਾਰਨ ਹੀ ਅੱਜ ਜਿਹੜਾ ਰੇਡੀਓ ਜਿਹੜਾ ਆਪਣੇ 7 ਸਾਲ ਮਨਾ ਚੁੱਕਿਆ ਜਾਂ 7 ਪਹੁੰਚ ਚੁੱਕਿਆ। ਸੋ ਨਾਲ ਨਾਲ ਤੁਹਾਡਾ ਸਾਰੇ ਸਰੋਤਿਆਂ ਦਾ ਪਿਆਰ ਜਿਨ੍ਹਾਂ ਨੇ ਵੇਲੇ ਵੇਲੇ ਸਿਰ ਬਹੁਤ ਹੱਲਾਸ਼ੇਰੀ ਦਿੱਤੀ ਤੇ ਉਹ ਵੀ ਇੱਕ ਕਾਰਨ ਆ। ਸੋ ਅੱਗੇ ਸਾਡੇ ਨਾਲ ਜੁੜਿਆ ਜੀ ਬਿੱਟੂ ਬੋਪਾ ਰਾਏ ਮਲਦੂਰੇ ਤੋਂ ਤੇ ਉਹਨਾਂ ਨੇ ਆਪਣੇ ਮੌਸਮ ਦੀ ਜਾਣਕਾਰੀ ਦੇ ਦਿੱਤੀ ਹੈ ਜੀ। ਕਹਿੰਦੇ ਅੱਜ 27 ਡਿਗਰੀ ਤੱਕ ਜਾਣਾ ਤੇ 14 ਡਿਗਰੀ ਟੈਂਪਰੇਚਰ ਘੱਟ ਤੋਂ ਘੱਟ ਆ। ਸੋ ਬਹੁਤ ਮਿਹਰਬਾਨੀ ਬਿੱਟੂ ਬਾਈ ਮੌਸਮ ਦੀ ਜਾਣਕਾਰੀ ਦੇਣ ਲਈ। ਤੇ ਦਲਜੀਤ ਸਿੰਘ ਮਹਿਤਾ ਚੌਕ ਜੁੜਿਆ ਜੀ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹ ਕਹਿੰਦੇ ਅੱਜ ਹਰਮਨ ਰੇਡੀਓ ਦੀ ਆਸਟ੍ਰੇਲੀਆ ਦੀ ਵਰੇਗੰਢ ਹੈ ਜੀ, ਸਾਰੇ ਹਰਮਨ ਪਰਿਵਾਰ ਟੱਬਰ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਬਹੁਤ ਮਿਹਰਬਾਨੀ ਦਲਜੀਤ ਬਾਈ, ਤੁਸੀਂ ਵੀ ਇੱਕ ਪਾਰਟ ਬਣੇ ਰੇਡੀਓ ਦਾ। ਤੁਸੀਂ ਵੱਡੇ ਤੜਕੇ, ਮੇਰੇ ਯਾਦ ਆ ਜਦੋਂ ਵੱਡੇ ਤੜਕੇ ਉੱਠ ਕੇ ਤੁਸੀਂ ਮੇਲਾਂ ਕਰਨੀਆਂ ਤੇ ਸਾਨੂੰ ਬੜੀ ਹੈਰਾਨੀ ਹੋਣੀ ਵੀ ਇਹ ਇਨਸਾਨ ਇਸ ਵੇਲੇ ਕਿੱਥੋਂ ਮੇਲ ਕਰਦਾ। ਤੇ ਹੌਲੀ ਹੌਲੀ ਸਾਡੀ ਸਾਂਝ ਬਣੀ, ਇੱਕ ਪਰਿਵਾਰਕ ਰਿਸ਼ਤਾ ਬਣਿਆ ਤੇ ਅੱਜ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਤੜਕੇ ਉੱਠ ਕੇ ਵੱਡੀ ਜ਼ਿੰਮੇਵਾਰੀ ਨਿਭਾਉਣੇ ਹੋ ਤੁਸੀਂ ਤੇ ਗੁਰਬਾਣੀ ਦਾ ਜਿਹੜਾ ਮੁੱਖ ਪ੍ਰੋਗਰਾਮ ਆ ਉਹਨਾਂ ਨੂੰ ਕਰਦੇ ਹੋ। ਸੋ ਜਦੋਂ ਵੀ ਕਿਤੇ ਲੋੜ ਪੈਂਦੀ ਆ ਤੇ ਅੱਧੀ ਰਾਤ ਅਸੀਂ ਦਲਜੀਤ ਬਾਈ ਹੋਰਾਂ ਨੂੰ ਆਵਾਜ਼ ਮਾਰਦੇ ਹਾਂ ਤੇ ਉਹ ਪੂਰਨ ਰੂਪ ਦੇ ਵਿੱਚ ਸਮਰਪਿਤ ਆ ਜੀ ਹਰਮਨ ਰੇਡੀਓ ਨੂੰ। ਤੇ ਸਾਨੂੰ ਬੜੀ ਇਹ ਜੇ ਸੱਜਣਾ ਮਿੱਤਰਾਂ ਨੇ ਜਿਹੜੇ ਹਰਮਨ ਨੂੰ ਜਿਹੜਾ ਇੱਥੋਂ ਤੱਕ ਲੈ ਕੇ ਆਉਂਦਾ ਜੀ। ਸੋ ਮੇਰੇ ਨਾਲੋਂ ਵੱਧ ਤੁਸੀਂ ਵਧਾਈ ਦੇ ਪਾਤਰ ਹੋ ਦਲਜੀਤ ਬਾਈ। ਰੁਪਿੰਦਰ ਸਿੰਘ ਗਿੱਲ ਜੁੜੇ ਆ ਜੀ ਸਾਡੇ ਨਾਲ ਘੱਲ ਕਲਾਂ ਵਾਲੇ ਮੈਲਬਨ ਤੋਂ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਰਾਜਮਹਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਮਿੰਨੀ ਕਹਾਣੀ ਖੂਹ ਦਾ ਡੱਡੂ ਉਹਨਾਂ ਨੇ ਸਾਡੇ ਨਾਲ ਪੇਸ਼ ਕੀਤੀ ਆ ਤੇ ਉਹਨਾਂ ਨੇ ਲਿਖਿਆ ਇੱਕ ਪਿੰਡ ਵਿੱਚ ਬਹੁਤ ਪੁਰਾਣਾ ਖੂਹ ਸੀ ਤੇ ਉਸ ਖੂਹ ਵਿੱਚ ਇੱਕ ਡੱਡੂ ਰਹਿੰਦਾ ਸੀ ਜਿਹਦਾ ਵੀ ਦਿਲ ਕਰਦਾ ਉਹਦੇ ਬੱਟੇ ਮਾਰਦਾ। ਬੱਟੇ ਕਦੇ ਉਹਦੇ ਸਿਰ ਤੇ ਲੱਗਦੇ ਕਦੇ ਦਿਲ ਤੇ। ਇੱਕ ਦਿਨ ਇਹੋ ਜਿਹਾ ਆਇਆ ਕਿ ਉਹ ਖੂਹ ਬੱਟਿਆਂ ਨਾਲ ਭਰ ਗਿਆ ਤੇ ਉਹ ਖੂਹ ਚੋਂ ਆਜ਼ਾਦ ਹੋ ਗਿਆ। ਸਿੱਖਿਆ ਕਦੇ ਹਿੰਮਤ ਨਾ ਹਾਰੋ, ਲੋਕ ਬੜਾ ਕੁਝ ਕਹਿੰਦੇ ਨੇ। ਸੋ ਬਹੁਤ ਖੂਬਸੂਰਤ ਜੀ, ਇਹ ਵੀ ਇੱਕ ਵਧੀਆ ਆਈਡੀਆ ਜੀ ਵੀ ਕਈ ਵਾਰ ਜਿਹੜੇ ਲੋਕਾਂ ਦੇ ਮਾਰੇ ਉੱਤੇ ਵੀ ਤੁਹਾਡੇ ਜੀਵਨ ਨੂੰ ਕਹਿੰਦੇ ਨੀ ਹੁੰਦੇ ਜੇ ਤੂਫਾਨ ਉੱਠਤੇ ਹੀ ਆਪਕੋ ਉਠਾਨੇ ਕੇ ਲਈ ਆ। ਸੋ ਹੋ ਸਕਦਾ ਬੱਟੇ ਤੁਹਾਨੂੰ ਉਠਾਉਣ ਲਈ ਉੱਠਦੇ ਆ। ਵਿਕਰਮ ਪੰਧੇਰ ਜੁੜੇ ਆ ਜੀ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਸੋ ਪੰਧੇਰ ਸਾਹਿਬ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਗੇ ਜੁੜੇ ਆ ਸਾਡੇ ਨਾਲ ਗੁਰਦੀਪ ਬਾਈ, ਗੁਰਦੀਪ ਬਾਈ ਹੋਰਾਂ ਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲੇ ਕਹਿੰਦੇ ਕਿਸੇ ਕਵੀ ਨੇ ਇੱਕ ਵਾਰ ਕਹਿ ਦਿੱਤਾ ਕਿ 365 74 ਨਾਰਦੇ ਤੇ ਸਾਰਿਆਂ ਨੇ ਝੱਟ ਮੰਨ ਲਏ ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਇਹ ਕਿਸੇ ਨੇ ਕਿਉਂ ਨੀ ਮੰਨਿਆ। ਸੋ ਬਿਲਕੁਲ ਜੀ, ਇਹ ਬਹੁਤ ਇੱਕ ਚਿੰਤਨ ਦਾ ਵਿਸ਼ਾ ਤੇ ਇਹਦੇ ਤੇ ਬਹੁਤ ਸਾਰੇ ਲੇਖ ਵੀ ਮੈਂ ਪੜ੍ਹੇ, ਲੇਖ ਵੀ ਲਿਖੇ ਗਏ। ਸੋ ਸੱਚਾਈ ਆ, ਅਸੀਂ ਜਿਹੜੀ ਨੈਗੇਟਿਵਿਟੀ ਆ ਨਾ ਉਹ ਬੜੀ ਤੇਜ਼ੀ ਨਾਲ ਫੈਲਦੀ ਆ। ਪੋਜ਼ਿਟਿਵ ਕੰਮ ਕਰਨ ਵਾਲੇ ਜਾਂ ਪੋਜ਼ਿਟਿਵ ਲੋਕਾਂ ਨੂੰ ਬਹੁਤ ਘੱਟ ਟਾਈਮ ਝੱਲਣਾ ਪੈਂਦਾ, ਕਿਤੇ ਜਾ ਕੇ ਫੇਰ ਗੱਲ ਬਣਦੀ ਆ। ਨੈਗੇਟਿਵਿਟੀ ਆ ਜਿਹੜੀ ਉਹ ਇੱਕੋ ਮਿੰਟ ਦੇ ਵਿੱਚ, ਹੁਣ ਮੈਂ ਕੋਈ ਵੀ ਵੀਡੀਓ ਪਾ ਦਿਆਂ ਟੇਢੀ ਵਿੰਗੀ ਕਰਕੇ ਤੇ ਉਹ ਲੱਖਾਂ ਦੇ ਵਿੱਚ ਚਲੀ ਜਾਊਗੀ ਤੇ, ਪਰ ਜੇ ਅਸੀਂ ਪੂਰੇ ਮਿਹਨਤ ਕਰਕੇ ਕੋਈ ਵੀ ਕੰਮ ਕਰਦੇ ਹਾਂ ਤਾਂ ਫੇਰ ਉਹ ਲੱਖਾਂ 'ਚ ਜਾਣ ਲਈ ਬਹੁਤ ਟਾਈਮ ਤੇ ਬਹੁਤ ਔਖਾ ਹੁੰਦਾ। ਪਰ ਅੱਜ ਤੁਹਾਨੂੰ ਇਹ ਲੱਖਾਂ ਦੀ ਵੀ ਗੱਲ ਕਰਨੀ ਹੈ ਜੀ, ਅੱਜ ਇੱਕ ਸਾਨੂੰ ਹੋਰ ਵੀ ਪ੍ਰਾਪਤੀ ਹੋਈ ਆ। ਸੋ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਪਹਿਲਾਂ ਮੈਸੇਜ। ਉਹਨਾਂ ਨੇ ਲਿਖਿਆ ਚਾਰੋਂ ਤਰਫ ਜੈ ਮਾਤਾ ਦੀ ਛਾਈ ਹੋਈ ਹੈ, ਫਿਰ ਜੇ ਬਿਰਧ ਆਸ਼ਰਮ ਹੈ ਕਿਸਕੀ ਮਾਂ ਆਈ ਹੋਈ ਹੈ। ਵਾਹ, ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਖੂਬ, ਕੋਈ ਜਵਾਬ ਹੀ ਨਹੀਂ ਜੀ ਇਸ ਗੱਲ ਦਾ, ਸਪੀਚਲੈਸ ਕਹਿ ਸਕਦੇ ਹਾਂ, ਹੋ ਜਾਂਦਾ ਬੰਦਾ। ਕੁਲਦੀਪ ਸਿੰਘ ਬਲ, ਸਤਿ ਸ੍ਰੀ ਅਕਾਲ ਤੇ ਜਨਮ ਦਿਨ ਮੁਬਾਰਕ ਜੀ ਤੁਹਾਨੂੰ ਵੀ ਜੀ, ਜਿਹੜਾ ਤੁਸੀਂ ਇਸਦੇ ਸਾਰੇ ਸਫ਼ਰ ਦੇ ਜਿਹੜੇ ਸਾਥੀ ਹੋ ਤੁਹਾਨੂੰ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਜੋਗਿੰਦਰ ਸਿੰਘ ਸੋਹੀ ਜੁੜੇ ਆ ਜੀ, ਕਹਿੰਦੇ ਕਾਸ਼ ਲੋਕ ਇਹ ਗੱਲ ਸਮਝ ਜਾਣ ਕਿ ਰਿਸ਼ਤੇ ਇੱਕ ਦੂਜੇ ਦਾ ਖਿਆਲ ਰੱਖਣ ਲਈ ਬਣਾਏ ਜਾਂਦੇ ਨੇ, ਇੱਕ ਦੂਜੇ ਦਾ ਇਸਤੇਮਾਲ ਕਰਨ ਲਈ ਨਹੀਂ। ਬਹੁਤ ਖੂਬਸੂਰਤ। ਬਰਾੜ ਸਾਹਿਬ, ਗੁੱਡ ਮਾਰਨਿੰਗ ਐਂਡ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਯੂ ਐਂਡ ਆਲ ਲਿਸਨਰ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੇ ਦਿਨ ਰਹਿ ਗਏ ਗਿਣਤੀ ਜੇ ਜੀ ਖੇਡਾਂ ਚ, ਤੇ ਤਿਆਰੀ ਸ਼ਿਆਰੀ ਖਿੱਚ ਲਓ ਪੂਰੀ ਜੱਚ ਕੇ। ਰਮਨਦੀਪ ਸਿੰਘ ਜੁੜੇ ਆ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਮਿੰਟੂ ਵੀਰ, ਕੰਮ ਤੇ ਆ ਜੀ, ਜ਼ਿਆਦਾ ਲਿਖ ਨਹੀਂ ਸਕਦੇ, ਕੰਮ ਤੇ ਅਸੀਂ ਸੁਣ ਰਹੇ ਹਾਂ ਚੱਕੀ ਚੱਲੋ ਫੱਟੇ ਹਰਮਨ ਰੇਡੀਓ ਦੀ ਬਰੇਗੰਡ ਦੀਆਂ ਵਧਾਈਆਂ। ਸੋ ਬਹੁਤ ਖੂਬ ਜੀ, ਕੰਮ ਕਰਨਾ ਜ਼ਰੂਰੀ ਆ। ਮੈਨੂੰ ਲੱਗਦਾ ਬਦਾਮ ਟੁੱਟ ਰਹੇ ਆ, ਤੁਹਾਡੇ ਬਦਾਮਾਂ ਦਾ ਢੇਰ ਲੱਗਿਆ ਪਿਆ ਬਹੁਤ ਵੱਡਾ। ਸੋ ਅਸੀਂ ਆਪਣੇ ਬੰਨਿਓ ਫੱਟੇ ਚੱਕੀ ਜਾਂਦੇ ਹਾਂ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦੇ ਸਾਰੇ। ਅਮਨ ਢਿੱਲੋਂ ਟੌਂਸਵਿਲ ਤੋਂ ਜੁੜੇ ਆ ਜੀ ਸਾਡੇ ਨੂੰ। ਗੁੱਡ ਮਾਰਨਿੰਗ ਭਾਜੀ, ਇਹ ਲੋਕ ਸਿਰਫ ਵਧੀਆ ਕੰਮ ਚ ਇੱਟਾਂ ਡਾਉਣ ਵਾਲੇ ਹੁੰਦੇ ਨੇ, ਲੱਤਾਂ ਅਡਾਉਣ ਵਾਲੇ ਹੁੰਦੇ ਨੇ। ਬਿਲਕੁਲ ਜੀ ਬਿਲਕੁਲ ਅਮਨ ਬਾਈ, ਸੱਚਾਈ ਹੈ, ਇਸ ਚ ਵੀ ਕੋਈ ਦੋ ਰਾਏ ਨਹੀਂ ਹੈ। ਲੱਤਾਂ ਅਡਾਉਣ ਵਾਲਿਆਂ ਦੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ। ਤੇ ਵਿਜੇ ਬਿਰਦੀ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਮਿੰਟੂ ਜੀ ਸਤਿ ਸ੍ਰੀ ਅਕਾਲ ਟੂ ਆਲ, ਹੈਪੀ ਯੂਨੀਵਰਸਿਟੀ ਟੂ ਹਰਮਨ ਰੇਡੀਓ, ਗੁੱਡ ਟਾਕ ਐਂਡ ਐਪਰੀਸ਼ੀਏਟ ਸਿੱਖ ਰਾਗ ਕੀਰਤਨ ਟੂਰ। ਸੋ ਬਹੁਤ ਮਿਹਰਬਾਨੀ ਵਿਜੇ ਬਾਈ, ਤੁਹਾਡੇ ਵਰਗੇ ਸੱਜਣਾ ਮਿੱਤਰਾਂ ਕਾਰਨ ਹੀ ਇਹ ਜੇ ਟੂਰ ਨਿਕਲ ਰਹੇ ਆ ਤੇ ਅੱਗੇ ਵੱਧ ਰਹੇ ਆ। ਸੁਖਪ੍ਰੀਤ ਐਡਲੇਟ ਤੋਂ ਜੁੜਿਆ, ਕਹਿੰਦੇ ਹਰਮਨ ਰੇਡੀਓ ਪਰਿਵਾਰ ਨੂੰ 8 ਸਾਲ ਹੱਸਦੇ ਖੇਡਦੇ ਪੂਰੇ ਹੋਣ ਤੇ ਬਹੁਤ ਬਹੁਤ ਵਧਾਈਆਂ। ਸ਼ੁਭ ਸਭ ਸਰੋਤਿਆਂ ਦੇ ਪਿਆਰ ਲਈ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਮਿਹਰਬਾਨੀ ਜੀ, ਤੇ ਤੁਹਾਡੇ ਸਾਥ ਕਾਰਨ ਹੀ ਚੱਲ ਰਿਹਾ। ਜੇ ਤੁਸੀਂ ਸਾਰੇ ਜਾਣੇ ਆਪਣਾ ਆਪਣਾ ਟਾਈਮ ਕੀਮਤੀ ਵਕਤ ਦਿੰਦੇ ਹੋ ਤਾਂ ਮੈਨੂੰ ਲੱਗਦਾ ਜ਼ਿੰਦਗੀ ਚ ਸਾਰਿਆਂ ਤੋਂ ਕਹਿੰਦੇ ਇਹਨਾਂ ਨੇ ਸਭ ਤੋਂ ਵਕਤ ਜ਼ਿਆਦਾ ਕੀਮਤੀ ਜਿਹੜਾ ਵਕਤ ਹੁੰਦਾ। ਸੋ ਉਹੀ ਵਕਤ ਸਾਡੇ ਰੇਡੀਓ ਦੀ ਕਾਮਯਾਬੀ ਦੀ ਨਿਸ਼ਾਨੀ ਹੈ ਜੀ। ਆਪਣੇ ਪਰਮਜੀਤ ਸਿੰਘ ਧਾਲੀਵਾਲ ਜੁੜਿਆ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਬਰੇਗੰਡ ਲਈ ਮੁਬਾਰਕਬਾਦ ਦਿੱਤੀ ਆ। ਬਰਿੰਦਰ ਚੀਮਾ ਜੁੜਿਆ ਜੀ ਸਾਡੇ ਨਾਲ, ਮਲਦੂਰਾ ਤੋਂ ਗੁਰਦੁਆਰਾ ਸਾਹਿਬ ਦੀ ਆ ਜੀ ਪਿਕਚਰ। ਮਲਦੂਰੇ ਤੋਂ ਉਹਨਾਂ ਨੇ ਪਿਕਚਰ ਭੇਜੀ ਆ ਜੀ, ਅਮਨਦੀਪ ਹੋਰਾਂ ਨਾਲ ਖੜੇ ਆ ਜੀ, ਬਿੱਟੂ ਬੱਪਾ ਹੈ ਤੇ ਬਾਈ ਹੋਰੇ ਸਾਰੇ ਜਾਣੇ, ਤੇ ਕਹਿੰਦੇ ਜੀ ਅਸੀਂ ਆਪਣੇ ਜਿੱਦਣ ਅਮਨਦੀਪ ਗਏ ਸਨ ਮੈਨੂੰ ਲੱਗਦਾ ਉਹਦੇ ਮਿਲੇ ਹੋਣੇ ਇਹ। ਸੋ ਬਹੁਤ ਮਿਹਰਬਾਨੀ ਵਰਿੰਦਰ ਬਾਈ, ਤੁਸੀਂ ਭੇਜੀ ਆ। ਸਤਵੀਰ ਧਨੋਆ ਜੁੜਿਆ ਤੇ ਉਹਨਾਂ ਨੇ ਵੀ ਹੈਪੀ ਬਰਥਡੇ ਕਿਹਾ ਜੀ। ਸੋ ਬਹੁਤ ਤੁਹਾਨੂੰ ਵੀ ਮੁਬਾਰਕਾਂ ਜੀ। ਤੇ ਈਮੇਲ ਦੇ ਜ਼ਰੀਏ ਬਹੁਤ ਸਾਰੇ ਸੱਜਣ ਜੁੜ ਰਹੇ ਆ ਜੀ ਸਾਡੇ ਨਾਲ, ਤੇ ਉਹਨਾਂ ਚ ਗੁਰਵਿੰਦਰ ਮਾਨ ਜੁੜਿਆ ਜੀ, ਕਹਿੰਦੇ ਜੀ ਲਾਈਵ ਕੇਸਬਰੂ ਤੋਂ ਉਹਨਾਂ ਨੇ ਕਿਹਾ ਸੀ, ਹੈਲੋ ਵੀਰ ਜੀ, ਕੇਸਬਰੂ ਗੁਰਦੁਆਰੇ ਤੋਂ ਪੰਜਾਬ ਟੀਵੀ ਆਸਟ੍ਰੇਲੀਆ ਲਾਈਵ ਚੱਲ ਰਿਹਾ ਸੀ ਤੇ ਬਹੁਤ ਵਧੀਆ ਲੱਗਿਆ। ਕਿਆ ਬਾਤ ਆ ਜੀ, ਕਿਆ ਬਾਤ ਆ, ਚਲੋ ਚੰਗੀ ਗੱਲ ਆ, ਤੁਸੀਂ ਰਲ ਮਿਲ ਕੇ ਚੀਜ਼ਾਂ ਕੀਤੀਆਂ ਤਾਂ ਇਹ ਤੁਹਾਡੇ ਵਰਗੇ ਸੱਜਣਾਂ ਦੇ ਸਹਾਰੇ ਆ। ਮੈਨੂੰ ਲੱਗਦਾ ਤੁਸੀਂ ਤਾਂ ਹੀ ਕਰਤਾ ਵੀ ਤੁਸੀਂ ਗੁਰਵਿੰਦਰ ਮਾਨ ਲਿਖਦੇ ਹੋ, ਮੇਰੇ ਵਾਂਗੂ ਗੁਰਵਿੰਦਰ ਸਿੰਘ ਮਾਨ ਨਹੀਂ ਲਿਖਦੇ, ਤੇ ਇਹ ਵੀ ਇੱਕ ਸੋਚਣ ਵਾਲੀ ਗੱਲ ਆ। ਸੋਚਿਓ, ਬਾਅਦ ਚ ਸੋਚ ਲਿਓ, ਬਾਬਾ ਹੁਣ ਇਹਦਾ ਕਚੀਰਾ ਨਹੀਂ ਪਾਉਣਾ। ਕਾਲਾ ਬਾਬਾ ਹੋਰਾਂ ਦਾ ਮੈਸੇਜ ਆਇਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਦਵਿੰਦਰ ਫਰੋਮ ਕੈਲੀਫੋਰਨੀਆ। ਸੋ ਕੈਲੀਫੋਰਨੀਆ ਵਾਲੇ ਦਵਿੰਦਰ ਬਾਈ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਖਵਿੰਦਰ ਸੋਹਣ ਜੁੜੇ ਆ ਸਾਡੇ ਨਾਲ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਪ੍ਰਣਾਮ ਹੇਅਰ ਜੁੜੇ ਆ ਜੀ ਸਾਡੇ ਨਾਲ, ਬਾਈ ਪ੍ਰਣਾਮ ਹੇਅਰ ਬ੍ਰਿਸਬਨ ਤੋਂ, ਕਹਿੰਦੇ ਵੈਲ ਡਨ ਬਰਾੜ ਸਾਹਿਬ ਐਂਡ ਟੀਮ, ਕੀਪ ਡੂਇੰਗ ਗੁੱਡ ਵਰਕ, ਕਮਿਊਨਿਟੀ ਐਪਰੀਸ਼ੀਏਟ, ਨੈਸ਼ਨਲ ਕਮਿਟੀ ਆਫ ਸਿੱਖ ਗੇਮਸ, ਫੋਰਗੇਟ ਅਬਾਊਟ ਨੈਗੇਟਿਵ ਪੀਪਲ, ਕੀਪ ਮੂਵਿੰਗ, ਕਾਇੰਡ ਰਿਗਾਰਡਸ ਪ੍ਰਣਾਮ ਸਿੰਘ ਹੇਅਰ। ਸੋ ਹੇਅਰ ਬਾਈ, ਬਿਲਕੁਲ ਜਿਹੜੇ ਚੰਗੇ ਸੱਜਣ ਮਿੱਤਰ ਆ ਉਹੀ ਜਿਹੜੀ ਪ੍ਰੇਰਨਾ ਦਿੰਦੇ ਆ, ਤੇ ਉਸੇ ਪ੍ਰੇਰਨਾ ਸਦਕੇ ਜਿਹੜੀ ਆ ਇੱਕ ਚੰਗੀ ਟੀਮ ਬਣੀ ਆ ਤੇ ਉਹ ਟੀਮ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਤੇ ਪਰ ਥੋੜੀ ਜਿਹੀ ਜੇ ਹੱਲਾਸ਼ੇਰੀ ਮਿਲ ਜੇ ਤਾਂ ਬੰਦਾ ਕੀ ਹੁੰਦਾ ਨਾ, ਚਾਚ ਪੱਬਾਂ ਭਾਰ ਹੋਏ ਭੱਜਿਆ ਫਿਰਦਾ। ਪ੍ਰੋਬਲਮ ਇੱਥੇ ਆ ਜਾਂਦੀ ਆ ਜੀ ਵੀ ਸਾਨੂੰ ਥੋੜੀ ਜਿਹੀ ਹੱਲਾਸ਼ੇਰੀ ਦੀ ਘਾਟ ਆਉਂਦੀ ਆ, ਪਰ ਫਿਰ ਅਸੀਂ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦੇ ਸਹਾਰੇ ਫਿਰ ਹਵਾ ਚ ਆ ਜਾਂਦੇ ਹਾਂ ਜੀ। ਸਾਨੂੰ ਲੱਗਦਾ ਵੀ ਨਹੀਂ, ਹਲੇ ਵੀ ਚੰਗੇ ਲੋਕ ਹੈਗੇ ਆ ਤੇ ਜਿਹੜੇ ਚੰਗੇ ਕੰਮ ਨੂੰ ਦੀ ਸਲਾਹਤਾ ਕਰਦੇ ਆ। ਸੋ ਪੀਟਰ ਸਮਿਥ, ਹੈਲੋ ਭਾਜੀ, ਅੱਜ ਤੁਸੀਂ ਸਾਰੇ ਟੌਪਿਕ ਛੱਡ ਕੇ ਪਲੀਜ਼ ਕੇਜਰੀਵਾਲ ਵਾਲੇ ਮੁੱਦੇ ਤੇ ਗੱਲ ਕਰੋ ਭਾਜੀ, ਕਿਉਂਕਿ ਇਹ ਮੁੱਦਾ ਹੀ ਡਿਸਾਈਡ ਕਰੇਗਾ ਪੰਜਾਬ ਦਾ ਫਿਊਚਰ। ਮੈਨੂੰ ਨਹੀਂ ਪੰਜਾਬ ਨਾਲੋਂ ਜ਼ਿਆਦਾ ਕੁਝ ਹੋਰ ਇੰਪੋਰਟੈਂਟ ਹੈ, ਹੁਣ ਤੋਂ ਹੀ ਕਾਲਸ ਖੋਲਦੇ ਇਸ ਮੁੱਦੇ ਤੇ। ਸੋ ਪੀਟਰ ਬਾਈ ਦੇਖੋ, ਕਾਲਾਂ ਤਾਂ ਸਾਡੀਆਂ ਹੈਗੀਆਂ ਖੁਦ ਖੁੱਲੀਆਂ, ਤੇ ਕਾਲਾਂ ਜਦੋਂ ਮਰਜ਼ੀ 02-85-99-28-11 ਤੇ ਲਓ ਤੁਸੀਂ ਕਰੋ ਕਾਲ, ਮੁੱਦੇ ਆਪਾਂ ਤੁਹਾਡਾ ਇਹ ਵਿਚਾਰ ਨੂੰ ਤਿਆਰ ਹਾਂ। ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਮੁੱਦਾ ਜ਼ਿਆਦੇ ਸਾਰੇ ਮੁੱਦਿਆਂ ਤੋਂ ਜ਼ਿਆਦਾ ਜ਼ਰੂਰੀ ਆ। ਮੈਨੂੰ ਲੱਗਦਾ ਹੁਣ ਆਪਾਂ ਇੱਥੇ ਰਹਿ ਰਹੇ ਹਾਂ ਨਾ, ਤੇ ਜਿਹੜੇ ਮੁੱਦਿਆਂ ਤੇ ਅਸੀਂ ਦੋ ਕਿਤੇ ਗੱਲਾਂ ਕੀਤੀਆਂ, ਚਾਹੇ ਉਹ ਸਿੱਖ ਗੇਮਾਂ ਦਾ ਸੀ ਤੇ ਚਾਹੇ ਅਦਾਰੇ ਦੇ ਚੱਲਣ ਦਾ ਸੀ, ਉਹ ਵੀ ਮੈਨੂੰ ਲੱਗਦਾ ਸੀ ਸਮੇਂ ਦੀ ਲੋੜ ਸੀ। ਕਿਉਂਕਿ ਜਿਹੜੀ ਪੰਜਾਬ ਬਾਰੇ ਚਿੰਤਾ ਨਾ, ਜਿਹੜੀ ਅਸੀਂ ਵਿਦੇਸ਼ 'ਚ ਬੈਠ ਕੇ ਜਿੰਨੀ ਚਿੰਤਾ ਜਾਂ ਜਿਹੜੀਆਂ ਗੱਲਾਂ ਕਰੀ ਜਾਂਦੇ ਹਾਂ, ਉਹਦੀ ਆਊਟਪੁੱਟ ਆ ਜਿਹੜੀ ਉਹ ਨਹੀਂ ਨਿਕਲ ਰਹੀ ਕਿਤੇ ਵੀ, ਤੇ ਨਾ ਉਹ ਆਊਟਪੁੱਟ ਨਿਕਲਣੀ ਆ। ਆਊਟਪੁੱਟ ਨਿਕਲਣੀ ਉਦੋਂ ਆ ਜਿਹੜਾ ਅਸੀਂ ਤੱਤ ਕੱਢਿਆ, ਜਦੋਂ ਅਸੀਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਆਪਦੇ ਆਪ ਨੂੰ ਝੋਕਾਂਗੇ। ਤੇ ਆਪਦੇ ਆਪ ਨੂੰ ਮੈਦਾਨੇ ਜੰਗ ਦੇ ਵਿੱਚ ਜੋ ਤੁਸੀਂ ਝੋਕਦੇ ਹੋ ਨਾ, ਤੁਹਾਡਾ ਆਲਾ ਦੁਆਲਾ ਤੁਹਾਡੇ ਲਈ ਇੰਨੇ ਕ ਅੜਚਣਾ ਖੜੀਆਂ ਕਰ ਦਿੰਦਾ ਵੀ ਤੁਹਾਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਵੀ ਹੋਈ ਕੀ ਜਾਂਦਾ। ਜੇ ਕੇਜਰੀਵਾਲ ਦੇ ਮਾਮਲੇ ਚ ਅਸੀਂ ਗੱਲ ਕਰਦੇ ਹਾਂ ਤਾਂ ਕੇਜਰੀਵਾਲ ਜਦੋਂ ਸ਼ੁਰੂ ਹੋਇਆ ਸੀ ਜਾਂ ਕੇਜਰੀਵਾਲ ਨੇ ਜਿਹੜੇ ਕੰਮ ਕੀਤੇ ਆ ਉਹ ਕੋਈ ਮਾੜੇ ਨਹੀਂ ਕੀਤੇ ਸੀ, ਸਾਰਾ ਕੁਛ ਉਹਨੇ ਉਹ ਵੀ ਵੱਡੇ ਵੱਡੇ ਸੁਪਨੇ ਲੈ ਕੇ ਤੁਰਿਆ ਸੀ। ਪਰ ਇੱਕ ਨਾ ਅਦਿੱਖ ਇੱਕ ਅਦਿੱਖਦਾਰਾ ਹੁੰਦਾ ਜਿਹੜਾ ਤੁਹਾਡੇ ਆਲੇ ਦੁਆਲੇ ਬੁਣਿਆ ਜਾਂਦਾ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚਦੇ ਹੋ ਨਾ, ਤੇ ਇੱਕ ਬਿਨਾਂ ਦੇਖਣ ਵਾਲਾ ਜਿਹਦੇ ਜਿਹੜਾ ਕਿ ਦਿਖਦਾ ਨਹੀਂ ਹੁੰਦਾ ਆਮ ਲੋਕਾਂ ਨੂੰ, ਇੱਕ ਦਾਇਰਾ ਤੁਹਾਡੇ ਚਾਰ ਚੁਫੇਰੇ ਬੁਣਿਆ ਜਾਂਦਾ ਤੇ ਉਸ ਦਾਇਰੇ ਨੇ ਦਾਇਰੇ ਨਾਲ ਕੀ ਹੁੰਦਾ ਵੀ ਤੁਸੀਂ ਇੰਨੇ ਕੁ ਬਾਉਂਡ ਹੋ ਜਾਂਦੇ ਆ ਵੀ ਜਿਹੜੇ ਤੁਹਾਡੇ ਟਾਰਗੇਟ ਹੁੰਦੇ ਆ ਜਾਂ ਤੁਹਾਡੀ ਜਿਹੜੀ ਸੋਚ ਹੁੰਦੀ ਆ ਉਹ ਕਿਤੇ ਨਾ ਕਿਤੇ ਅਧੂਰੀ ਰਹਿ ਜਾਂਦੀ ਆ, ਤੇ ਉਹ ਅਧੂਰੀ ਰਹਿਣ ਕਾਰਨ ਤੁਸੀਂ ਫਿਰ ਜਾਂ ਤਾਂ ਦੋ ਆਪਸ਼ਨਸ ਹੁੰਦੀਆਂ ਤੁਹਾਡੇ ਕੋਲ, ਜਾਂ ਤਾਂ ਤੁਸੀਂ ਭੱਜਦੇ ਹੋ ਛੱਡ ਕੇ ਵੀ ਛੱਡੋ ਭੱਜੋ ਗੋਲੀ ਵੱਜੇ ਇਹੋ ਜਿਹੇ ਕੰਮ ਨੂੰ ਮੈਂ ਕੀ ਕਰਨਾ, ਜਦੋਂ ਮੈਨੂੰ ਇੰਨੇ ਕੁ ਜ਼ਿਆਦਾ ਪੀੜਤਾ ਦਾਇਰੇ ਚ ਤਾਂ ਮੈਂ ਕੀ ਕਰਨਾ, ਤੇ ਜਾਂ ਫਿਰ ਇਹ ਤਰੀਕਾ ਹੁੰਦਾ ਵੀ ਤੁਸੀਂ ਉਸ ਚਿੱਕੜ ਚ ਉਸ ਗੰਦ ਦੇ ਵਿੱਚ ਉਵੇਂ ਜੇ ਉਹਨਾਂ ਦੇ ਨਾਲ ਰਲ ਕੇ ਤੁਰੇ ਜਾਓ ਹੌਲੀ 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 ਹੌਲੀ, ਤੁਹਾਡੀ ਜਿਹੜੀ ਚੰਗੀ ਸੋਚ ਆ ਉਹਨਾਂ ਤੇ ਭਾਰੂ ਹੁੰਦੀ ਹੁੰਦੀ ਹੌਲੀ ਹੌਲੀ ਸਫਾਈ ਹੋ ਜੇ, ਇਹ ਇੱਕ ਤਰੀਕਾ ਹੁੰਦਾ। ਇਹ ਦੋ ਤਰੀਕਿਆਂ ਨੂੰ ਚੁਣਨ ਦੇ ਲਈ ਹੁਣ ਡਿਪੈਂਡ ਕਰਦਾ ਵੀ ਤੁਹਾਡੇ ਦੇ ਵਿੱਚ ਕਿੰਨਾ ਪੇਸ਼ੈਂਸ ਆ, ਤੁਸੀਂ ਕਿੰਨੇ ਗਹਿਰੇ ਬੰਦੇ ਹੋ, ਤਾਂ ਫਿਰ ਤੁਸੀਂ ਉਹ ਚੁਣਦੇ ਹੋ। ਮੈਂ ਨਾ ਡਾਕਟਰ ਮਨਮੋਹਨ ਸਿੰਘ ਦੀ ਇੱਕ ਬਹੁਤ ਹੀ ਮੇਰੇ ਇੱਕ ਗੱਲ ਹੱਥ ਲੱਗੀ ਜਿਹੜੀ ਕੀ ਕਹਿ ਸਕਦੇ ਆ ਉਹਨਾਂ ਦੀ ਇੱਕ ਪਰਸਨਲ ਟਾਕ ਜਾਂ ਪਰਸਨਲ ਚਿੰਤਾ ਸੀ ਮੇਰੇ ਕੋਲੇ। ਮੈਂ ਤੁਰਿਆ ਫਿਰਦਾ ਕਿਤੇ ਇਹੋ ਜਿਹੇ ਇਨਸਾਨ ਕੋਲੇ ਪਹੁੰਚ ਗਿਆ ਵੀ ਜਿਹੜਾ ਇਨਸਾਨ ਬਹੁਤ ਜ਼ਿਆਦਾ ਸੀਰੀਅਸ, ਨਾ ਕਿਸੇ ਨਾਲ ਬੋਲਣਾ, ਨਾ ਮੀਡੀਆ, ਨਾ ਕੋਈ ਖਬਰਾਂ, ਪਰ ਉਹਨਾਂ ਦੀ ਡਾਕਟਰ ਮਨਮੋਹਨ ਸਿੰਘ ਨਾਲ ਗੱਲਬਾਤ ਹੁੰਦੀ ਸੀਗੀ, ਆਮ ਹੀ ਗੱਲਬਾਤ ਹੁੰਦੀ ਸੀ, ਦੋਨੇ ਇੱਕ ਦੂਜੇ ਨਾਲ ਚਿੰਤਾ ਕਰਦੇ ਸੀ ਪ੍ਰਧਾਨ ਮੰਤਰੀ ਵੇਲੇ ਜਾਂ ਉਦੋਂ ਅੱਗੇ ਪਿੱਛੇ ਵੀ। ਤਾਂ ਮੈਨੂੰ ਵੀ ਜਦੋਂ ਪਤਾ ਸੀਗਾ, ਮੈਨੂੰ ਉਹਨਾਂ ਦੀ ਅਪਰੋਚ ਤੱਕ ਦਾ ਪਤਾ ਸੀ, ਮੈਨੂੰ ਇੱਕ ਦਿਨ ਕੁਝ ਸਮਾਂ ਉਹਨਾਂ ਨਾਲ ਗੁਜ਼ਾਰਨ ਦਾ ਮੌਕਾ ਮਿਲਿਆ, ਤਾਂ ਮੈਂ ਜਦੋਂ ਬੈਠਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਨੂੰ ਤੂੰ ਤਾਂ ਨਹੀਂ ਮੈਂ ਤੇਰੇ ਨਾਲ ਗੱਲਾਂ ਕਰਦਾ, ਤੂੰ ਮੀਡੀਆ ਚਲਾਉਣਾ, ਉਹਨਾਂ ਨੇ ਬੜੇ ਨਭੋਲ ਜਿਹੇ ਸ਼ਬਦ ਨਾਲ ਕਿਹਾ। ਮੈਂ ਕਿਹਾ ਜੀ ਨਹੀਂ ਅੰਕਲ ਵੀ ਇਹ ਗੱਲ ਨਹੀਂ ਹੈ, ਮੀਡੀਆ ਚਲਾਉਣਾ ਤਾਂ ਮੈਂ ਇੱਕ ਇਨਸਾਨ ਵੀ ਹਾਂ, ਮੈਂ ਸਾਰਾ ਕੁਛ ਮੈਨੂੰ ਪਤਾ ਵੀ ਆ, ਮੈਂ ਜੇ ਗੱਲ ਵੀ ਕਰੂੰਗਾ ਤਾਂ ਕਿਸੇ ਮੌਕੇ ਮਾਹੌਲ ਦੇ ਉੱਤੇ ਆ ਕੇ ਪ੍ਰੋਪਰ ਢੰਗ ਨਾਲ ਗੱਲ ਕਰੂੰਗਾ, ਮੈਂ ਇੱਦਾਂ ਨਹੀਂ ਕਰਦਾ। ਚਲੋ ਗੱਲਾਂ ਬਾਤਾਂ ਹੋਈਆਂ, ਉਹਨਾਂ ਗੱਲਾਂ ਬਾਤਾਂ ਦੇ ਵਿੱਚ ਨਾ ਇੱਕ ਗੱਲ ਨਿਕਲ ਕੇ ਆਈ, ਜਦੋਂ ਮਨਮੋਹਨ ਸਿੰਘ ਤੇ ਉਂਗਲ ਉੱਠਦੀ ਸੀ ਨਾ ਵੀ ਮਨਮੋਹਨ ਸਿੰਘ ਇਹ ਕਿਉਂ ਕਰ ਰਿਹਾ, ਮਨਮੋਹਨ ਸਿੰਘ ਉਸ ਕਾਂਗਰਸ ਦਾ ਸਾਥ ਦੇ ਰਿਹਾ ਜਿਹੜੀ ਸਿੱਖਾਂ ਦੇ ਦਿਲ ਲਈ ਬਹੁਤ ਮਾੜੀ ਪਾਰਟੀ ਰਹੀ ਆ, ਜਾਂ ਮਨਮੋਹਨ ਸਿੰਘ ਨੂੰ ਜਿਹੜਾ ਮੋਹਰਾ ਬਣਿਆ ਹੋਇਆ ਜਾਂ ਇੱਦਾਂ ਜਾਂ ਉਦਾਂ। ਤਾਂ ਮਨਮੋਹਨ ਸਿੰਘ ਨੇ ਕਹਿੰਦੇ ਇੱਕ ਬੜਾ ਪਿਆਰਾ ਜਵਾਬ ਦਿੱਤਾ ਸੀ ਉਸ ਟਾਈਮ ਤੇ ਉਹਨਾਂ ਉਸ ਇਨਸਾਨ ਦੇ ਜਿਹੜੀ ਆਪਸ ਦੀ ਵਾਰਤਾ ਦੀ ਜੇ ਗੱਲ ਦੇ ਵਿੱਚੋਂ, ਤਾਂ ਕਹਿੰਦੇ ਡਾਕਟਰ ਮਨਮੋਹਨ ਸਿੰਘ ਨੇ ਇਹ ਕਿਹਾ ਸੀ ਕਹਿੰਦੇ ਮੇਰੇ ਕੋਲੇ ਦੋ ਤਰੀਕੇ ਆ, ਇੱਕ ਤਾਂ ਮੈਨੂੰ ਜਿਹੜਾ ਆਪਦੀ ਜਿਹੜੀ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਸੀ ਜਾਂ ਉਹਦੇ ਨਜ਼ਰੀਏ ਨਾਲ ਮੈਨੂੰ ਭਾਰਤ ਦੀ ਜਿਹੜੀ ਕੰਡੀਸ਼ਨ ਦਿਖ ਰਹੀ ਆ ਵੀ ਆਉਣ ਵਾਲੇ 10-15 ਸਾਲਾਂ 20 ਸਾਲਾਂ ਚ ਇਹਦੀ ਕੀ ਕੰਡੀਸ਼ਨ ਹੋਊਗੀ, ਇੱਕ ਤਾਂ ਮੇਰੇ ਕੋਲੇ ਇਹ ਨਜ਼ਰੀਆ ਵੀ ਮੈਂ ਇਹਨੂੰ ਉੱਥੇ ਛੱਡ ਦਿਆਂ ਵੀ ਮੈਂ ਲੋਕਾਂ ਦੇ ਕਾਰਨ ਵੀ ਲੋਕ ਕੀ ਕਹਿਣਗੇ ਜਾਂ ਕਾਂਗਰਸ ਮੈਨੂੰ ਸਾਥ ਦੇ ਰਹੀ ਆ ਜਾਂ ਮੇਰੇ ਮੋਹਰਾ ਬਣਿਆ ਹੋਇਆ ਜਾਂ ਮੈਂ ਰਬੜ ਦੀ ਸਟੈਂਪਾਂ ਜਾਂ ਜੋ ਵੀ ਆ ਉਹਨਾਂ ਗੱਲਾਂ ਨੂੰ ਮੱਦੇ ਨਜ਼ਰ ਇੱਕ ਤਾਂ ਇਹ ਆ ਮੇਰੇ ਕੋਲ ਤਰੀਕਾ ਵੀ ਮੈਂ ਇਹਨੂੰ ਛੱਡ ਦਿਆਂ ਇੱਥੇ, ਤੇ ਦੂਜਾ ਮੇਰੇ ਕੋਲ ਇਹ ਆ ਵੀ ਮੈਂ ਇੰਨੀ ਪੜ੍ਹਾਈ ਲਿਖਾਈ ਇੰਨਾ ਕੁਛ ਕਰਿਆ ਤੇ ਜੇ ਮੈਂ ਕੁਛ ਕਰ ਸਕਦਾ ਇਸ ਮੁਲਕ ਲਈ ਜਾਂ ਲੋਕਾਂ ਲਈ ਆਪਣਿਆਂ ਲਈ, ਤਾਂ ਫਿਰ ਮੈਂ ਜਾਦਤੀਆਂ ਜਿਹੜੀਆਂ ਹੋ ਰਹੀਆਂ ਮੇਰੇ ਤੇ ਮੈਂ ਉਹਨਾਂ ਨੂੰ ਆਪਣੇ ਪਿੰਡੇ ਤੇ ਝੱਲਾਂ ਤੇ ਮੈਂ ਅੰਦਰ ਖਾਤੇ ਨਿੱਕੇ ਨਿੱਕੇ ਕੰਮ ਸੁਧਾਰ ਦੇ ਕਰਦੇ ਰਹਾਂ ਤੇ ਮੈਨੂੰ ਪੂਰੀ ਉਮੀਦ ਆ ਵੀ 20-25 ਸਾਲਾਂ ਚ ਉਹ ਸੁਧਾਰ ਆ ਜਿਹੜੇ ਉਹ ਸਿਰ ਚੜ ਕੇ ਬੋਲਣਗੇ। ਤੇ ਦੱਸੋ ਜੀ ਇਹ ਚ ਕਿੱਥੇ ਝੂਠ ਰਿਹਾ ਇਸ ਗੱਲ ਦੇ ਵਿੱਚ, ਜਿਹੜੀ ਇਹ ਗੱਲ ਡਾਕਟਰ ਸਾਹਿਬ ਨੇ ਖੁਦ ਕਿਸੇ ਨਾਲ ਸ਼ੇਅਰ ਕੀਤੀ ਉਸ ਗੱਲ ਦੇ ਵਿੱਚ ਮੈਨੂੰ ਝੂਠ ਦੱਸੋ ਕਿੱਥੇ ਰਿਹਾ, ਸੱਚ ਆ ਕਿ ਨਹੀਂ ਸੱਚ ਆ। ਜੇ ਮਨਮੋਹਨ ਸਿੰਘ ਨਾ ਕਾਂਗਰਸ ਦਾ ਅਹੁਦਾ ਸਵੀਕਾਰ ਕਰਦੇ, ਨਾ ਕਾਂਗਰਸ ਦੀ ਮੋਹਰ ਦੇ ਤੌਰ ਦੇ ਉੱਤੇ ਕੰਮ ਕਰਦੇ ਤਾਂ ਜਿੰਨੇ ਕੁ ਸੁਧਾਰ ਹੋਇਆ ਕੀ ਉਹ ਹੋ ਜਾਂਦੇ? ਜਾਂ ਅੱਜ ਜੇ ਮੋਦੀ ਕਹਿ ਰਿਹਾ ਵੀ ਗ੍ਰਾਫ ਵੱਡਾ ਹੋ ਰਿਹਾ ਤਾਂ, ਪਰ ਉਹ ਗ੍ਰਾਫ ਤਾਂ ਜਦੋਂ ਮਨਮੋਹਨ ਸਿੰਘ ਵਿੱਤ ਮੰਤਰੀ ਬਣੇ ਸੀ ਨਾ ਉਦੋਂ ਦੀਆਂ ਲਿਆਂਦੀਆਂ ਪਾਲਿਸੀਆਂ, ਇਹ ਉਹਨਾਂ ਕਾਰਨ ਨਤੀਜੇ ਆ ਰਹੇ ਆ ਜਿਹੜੇ ਜਦੋਂ ਨਰਸਿੰਘ ਰਾਓ ਸਰਕਾਰ ਦੇ ਵਿੱਚ ਫਾਈਨੈਂਸ ਮਿਨਿਸਟਰ ਬਣੇ ਸੀ। ਸੋ ਇਹ ਚੀਜ਼ਾਂ ਨਾ ਲੰਮੇ ਤੌਰ ਦੇ ਉੱਤੇ ਦੇਖਣੀਆਂ ਸੋਚਣੀਆਂ ਪੈਂਦੀਆਂ। ਸੋ ਮੈਨੂੰ ਲੱਗਦਾ ਜਿਹੜਾ ਕੇਜਰੀਵਾਲ ਵਾਲਾ ਜਿਹੜਾ ਘਟਨਾਕ੍ਰਮ ਹੋਇਆ ਨਾ, ਇਹ ਘਟਨਾਕ੍ਰਮ ਦੇ ਵਿੱਚ 3-4 ਚੀਜ਼ਾਂ ਜਿਹੜੀਆਂ ਕੰਮ ਕਰਦੀਆਂ, ਇੱਕ ਤਾਂ ਵੱਡਾ ਸਮਝੌਤਾ। ਵੱਡਾ ਸਮਝੌਤਾ ਦੋ ਕਿਸਮ ਦਾ ਹੋ ਸਕਦਾ, ਨੰਬਰ ਇੱਕ ਤਾਂ ਆਪਣੇ ਆਪ ਨਾਲ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮਨਮੋਹਨ ਸਿੰਘ ਵਾਲਾ ਕੇਸ ਵੀ ਦੂਜੇ ਝਾਂਜਟਾਂ ਚ ਹਟੋ, ਇਹਨਾਂ ਝਾਂਜਟਾਂ ਚੋਂ ਬਾਹਰ ਨਿਕਲੋ ਤੇ ਕੰਮ ਕਰੋ। ਦੂਜਾ ਵੱਡਾ ਸਮਝੌਤਾ ਹੋ ਸਕਦਾ ਦੂਜੇ ਨਾਲ, ਵੀ ਦੂਜੇ ਨਾਲ ਇਹ ਹੁੰਦਾ ਵੀ ਤੁਸੀਂ ਜਾਂ ਤਾਂ ਆਪਣੀ ਜ਼ਮੀਰ ਵੇਚ ਕੇ ਕਰ ਲਿਆ ਤੇ ਜਾਂ ਫਿਰ ਤੁਸੀਂ ਡਰ ਚਾ ਕੇ ਕਰ ਲਿਆ, ਵੀ ਤੁਸੀਂ ਦੇਖਿਆ ਵੀ ਡਰ ਗਏ ਵੀ ਹੁਣ ਇਹ ਭਾਈ ਦੂਜੇ ਦੇ ਮੁਤਾਬਕ ਅਸੀਂ ਸਮਝੌਤਾ ਕਰ ਲਈਏ। ਇਹਨਾਂ ਪੱਤਿਆਂ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ। ਪਰ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਖੁੱਲ ਜਾਣੀਆਂ ਤੇ ਇਹ ਖੁੱਲਣਗੀਆਂ ਤਾਂ ਇਹਨਾਂ ਦੇ ਨਤੀਜੇ ਵੀ ਆ ਜਾਣਗੇ। ਸਾਡੇ ਚ ਥੋੜੀ ਜਿਹੀ ਕਮੀ ਆ ਆਪਣੇ ਆਪ ਚ, ਜੇ ਕਰੀਏ ਅਸੀਂ ਨਾ ਬਿਨਾਂ ਪੜਤਾਲੇ ਬਿਨਾਂ ਸੋਚੇ ਬਿਨਾਂ ਸਮਝੇ ਥੋੜੀ ਜਿਹੀ ਤੇਜ਼ੀ ਵਰਤਦੇ ਹਾਂ ਕਿਸੇ ਦਾ ਵੀ ਸਾਥ ਦੇਣ ਚ ਤੇ ਕਿਸੇ ਨੂੰ ਵੀ ਅੱਖਾਂ ਤੋਂ ਸਿੱਟਣ ਚ। ਪਹਿਲਾਂ ਉਹਨੂੰ ਅੱਖਾਂ ਦੇ ਉੱਤੇ ਬਿਠਾਉਣੇ ਆ ਫੇਰ ਅੱਖਾਂ ਦੇ ਉੱਤੋਂ ਸਿੱਟਦੇ ਆ। ਜਿਵੇਂ ਮੈਂ ਹੁਣ ਟਰੂਡੋ ਵੇਲੇ ਇੰਡੀਆ ਸੀ ਕਾ, ਉਸ ਦਿਨ ਕੁਦਰਤੀ ਜਿੱਦਣ ਟਰੂਡੋ ਉੱਥੇ ਆਏ ਸੀ ਤਾਂ ਮੈਂ ਵੀ ਉੱਥੇ ਸੀ, ਮੈਂ ਦਰਬਾਰ ਸਾਹਿਬ ਜਾਣਾ ਸੀ ਸੇਮ ਡੇ, ਪਰ ਮੈਂ ਇਸ ਕਰਕੇ ਨਹੀਂ ਗਿਆ ਵੀ ਅੱਜ ਬਹੁਤ ਕੁਛ ਉੱਥੇ ਹੋਊਗਾ, ਚੱਲ ਆਪਾਂ ਦਰਬਾਰ ਸਾਹਿਬ ਆ ਜਿਹੜੀ ਆਪਾਂ ਸ਼ਰਧਾ ਨਾਲ ਜਾਣਾ ਤੇ ਆਪਾਂ ਬਾਅਦ ਚ ਜਾਵਾਂਗੇ। ਸੋ ਮੈਨੂੰ ਲੱਗਦਾ ਕਾਲ ਆ ਰਹੀ ਹੈ ਜੀ, ਤੇ ਆਪਾਂ ਕਾਲ ਵੀ ਲੈ ਲਈਏ ਨਾਲ ਹਰਵਿੰਦਰ ਸਿੰਘ ਸਵਾਨਲ ਤੋਂ। ਹਰਵਿੰਦਰ ਬਾਈ ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਹਾਂਜੀ, ਕੀ ਹਾਲ ਚਾਲ ਜੀ ਤੁਹਾਡਾ?
ਚੜ੍ਹਦੀ ਕਲਾ, ਚੜ੍ਹਦੀ ਕਲਾ, ਤੁਸੀਂ ਦੱਸੋ।
ਬਸ ਜੀ, ਆਪਣਾ ਵੀ ਠੀਕ ਠਾਕ ਵਧੀਆ ਚੱਲ ਰਿਹਾ।
ਚਲੋ
ਕਾਫੀ ਦੇਰ ਬਾਅਦ, ਬਸ ਵਧੀਆ। ਇੱਕ ਮਹੀਨਾ ਦਾ ਸਮਝ ਲਓ ਰੇਡੀਓ ਸੁਣਿਆ ਨੀ ਅਸੀਂ, ਜਦੋਂ ਤੁਸੀਂ ਇੰਡੀਆ ਸੀਗੇ ਲਾਉਣ ਨੂੰ ਦਿਲ ਨਹੀਂ ਸੀ ਕਰਦਾ, ਤੁਹਾਡੀ ਆਵਾਜ਼ ਸੁਣ ਕੇ ਪਤਾ ਲੱਗਾ ਜੀ ਪ੍ਰੋਗਰਾਮ ਚੱਲ ਰਿਹਾ।
ਨਹੀਂ ਨਹੀਂ, ਐ ਨਾ ਭੱਜਿਆ ਕਰੋ, ਰੇਡੀਓ ਤੇ ਕੁਛ ਨਾ ਕੁਛ ਤਾਂ ਮੇਰੀ ਗੈਰ ਹਾਜ਼ਰੀ ਚ ਵੀ ਚੱਲਦਾ ਰਹਿਣਾ ਤੇ ਚੱਲਦਾ ਹੀ ਰਹਿੰਦਾ। ਸੋ
ਗਾਣੇ ਚੱਲਦੇ ਰਹੇ ਤਾਂ ਘਰੇ ਵੀ ਸੁਣ ਲਈਦੇ, ਗਾਣਿਆਂ ਦਾ ਕਿਹਾ ਜੀ ਗਾਣੇ ਸੁਣਨ ਦਾ ਬੜੇ ਈਜ਼ੀ ਆ ਨਾ, ਚਲ ਜਿੱਥੇ ਮਰਜ਼ੀ ਸੁਣ ਲਓ ਇੰਟਰਨੈਟ ਤੇ।
ਜੀ 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 ਜੀ, ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਗਾਣੂ ਆਪਾਂ ਗਾਣੇ ਨਾਲ ਲਾ ਕੇ ਜਾਈਏ, ਗਾਣੂ ਪ੍ਰੋਗਰਾਮ ਕਰਾ ਕੇ ਲੱਗਦਾ ਨਹੀਂ ਨਾ।
ਹਾਂਜੀ,
ਸੋ ਇਹਦਾ ਮਤਲਬ ਮੈਂ ਮਸਾਲੇਬਾਜ਼ ਆ?
ਨਹੀਂ, ਏਦਾਂ ਤਾਂ ਨਹੀਂ ਕਹਿੰਦਾ ਮੈਂ, ਮਤਲਬ ਥੋੜਾ ਬਹੁਤ ਲਾਉਨੇ ਹੋ, ਮੇਰਾ ਮਸਾਲਾ ਕਦੇ ਦਿਖਦਾ ਹੀ ਨਹੀਂ ਅੱਜ ਕੱਲ।
ਅੱਛਾ ਜੀ 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 ਜੀ, ਨਹੀਂ ਦੇਖੋ ਕੋਸ਼ਿਸ਼ ਹੁੰਦੀ ਆ ਵੀ ਥੋੜੇ ਜਿਹੇ ਸ਼ਬਦ ਕਰੜੇ ਕਹੇ ਜਾਂਦੇ ਆ, ਪਰ ਉਹ ਮਸਾਲਾ ਇੱਕ ਹੋਰ ਚੀਜ਼ ਹੁੰਦਾ, ਮਸਾਲਾ ਹੁੰਦਾ ਗੱਲ ਨੂੰ ਵਧਾ ਚੜਾ ਕੇ ਕਰਨਾ। ਸੋ ਗੱਲ ਵੱਧ ਚੜ ਕੇ ਜੀ ਮੈਂ ਕਰਦਾ ਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਉਹਨੂੰ ਸ਼ਬਦ ਜ਼ਰੂਰ ਸਖਤ ਦੇ ਦਿੰਦਾ ਕਈ ਵਾਰੀ।
ਠੀਕ ਹੈ ਠੀਕ ਹੈ ਠੀਕ ਹੈ ਜੀ, ਵਧੀਆ। ਐਨੀਵੇ ਮੈਂ ਲਾਈਕ ਕਰ ਰਿਹਾ, ਤੁਹਾਡਾ ਪ੍ਰੋਗਰਾਮ ਵਧੀਆ ਲੱਗਦਾ ਜੀ।
ਨਹੀਂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਹੋਰ ਕੁਝ ਕਹਿਣਾ ਚਾਹੋ ਅੱਜ ਦੇ ਮੁੱਦੇ ਤੇ?
ਕੀ ਚੱਲ ਰਿਹਾ ਮੁੱਦਾ ਜੀ ਅੱਜ ਕੱਲ ਦਾ?
ਮੁੱਦਾ ਕੇਜਰੀਵਾਲ ਦਾ ਹੀ, ਕਹਿੰਦੇ ਜੀ ਦੇਖੋ ਬਾਈ ਪੀਟਰ ਸਮਿਥ ਹੋਰਾਂ ਨੇ ਨਾਂ ਤਾਂ ਬਾਈ ਦਾ ਮੈਨੂੰ, ਪਹਿਲੀ ਗੱਲ ਤਾਂ ਮੈਂ ਬਾਈ ਹੋਰਾਂ ਨੂੰ ਬੇਨਤੀ ਕਰੂੰਗਾ ਵੀ ਨਾਂ ਵੀ ਆਪਣਾ ਪ੍ਰੋਪਰ ਪੀਟਰ ਸਮਿਥ ਤਾਂ ਨਹੀਂ ਹੋ ਸਕਦਾ ਤੁਹਾਡਾ ਨਾਂ, ਤੇ ਤੁਸੀਂ ਜਿਹੜਾ ਵੀ ਨਾਂ, ਕਿਉਂਕਿ ਸਾਨੂੰ ਥੋੜੀ ਨਾ ਬੇਗਾਨਗੀ ਜੀ ਮਹਿਸੂਸ ਹੁੰਦੀ ਹੈ ਜਦੋਂ ਏਦਾਂ ਨਾਂ ਹੁੰਦਾ, ਤੇ ਤੁਸੀਂ ਉਹਨਾਂ ਨੇ ਕਿਹਾ ਜੀ ਵੀ ਕੇਜਰੀਵਾਲ ਵਾਲੇ ਮੁੱਦੇ ਤੇ ਗੱਲਬਾਤ ਕਰਨੀ ਆ।
ਬਾਕੀ ਤੁਹਾਨੂੰ ਪਤਾ ਹੀ ਆ ਕਿੰਨੀ ਸਟਰੋਂਗ ਹੈ ਪੰਜਾਬ ਦੇ ਵਿੱਚ, ਬਹੁਤ ਔਖਾ ਜੀ ਹੋਣਾ ਅੱਜ ਕੱਲ੍ਹ।
ਕਹਿੰਦੇ ਮਾਫ਼ੀ ਮੰਗੀ ਹੈ ਜਿਹੜੀ, ਉਹ ਸਹੀ ਮੰਗੀ ਉਹਨਾਂ ਕਿ ਗਲਤ ਮੰਗੀ ਮਜੀਠੀਏ ਤੋਂ?
ਬਈ ਜੇ ਮਾਫ਼ੀ ਨਾ, ਗਲਤ ਮੰਗੀ ਹੈ ਮੇਰੇ ਹਿਸਾਬ ਨਾਲ। ਤੁਹਾਡਾ ਕੀ ਵਿਚਾਰ ਕਹਿੰਦਾ ਜੀ?
ਦੇਖੋ ਫਿਲਹਾਲ ਦੀ ਇਸ ਮੌਕੇ ਤੇ ਤਾਂ ਇਹੀ ਹੈ ਜੀ ਵੀ ਕਾਲ ਕੀਤੀ ਆ, ਅਸੀਂ ਤਾਂ ਇਹੀ ਗੱਲ ਕਹਿ ਰਹੇ, ਹੁਣ ਉਸੇ ਨੂੰ ਚਿੰਤਾ ਕਰ ਰਹੇ ਸੀ ਵੀ ਕੀ ਕਾਰਨ ਹੋ ਸਕਦੇ ਆ। ਸੋ ਕੋਈ ਨੀ ਜੀ, ਜਰੂਰ ਬਾਕੀ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਕੋਈ ਵੀ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨੀ ਚਾਹੋ ਤਾਂ 0285-9988 ਤੇ ਕਾਲ ਕਰ ਸਕਦੇ ਆ। ਬਹੁਤ ਮਿਹਰਬਾਨੀ ਹਰਵਿੰਦਰ ਬਾਈ,
ਓਕੇ ਜੀ, ਸੁਣਦੇ, ਥੈਂਕ ਯੂ,
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਹਰਵਿੰਦਰ ਸਿੰਘ ਸਵੈਨਹਿਲ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਉਹਨਾਂ ਨੇ ਗੱਲਬਾਤ ਕੀਤੀ, ਬਹੁਤ ਮਿਹਰਬਾਨੀ। ਤੇ ਕਾਲ ਆ ਗਈ ਹੈ ਜੀ ਅਜੇਪਾਲ ਹੋਰਾਂ ਦੀ। ਅਜੇਪਾਲ ਸਤਿ ਸ੍ਰੀ ਅਕਾਲ।
ਮਿੰਟੂ ਭਾਈ ਸਤਿ ਸ੍ਰੀ ਅਕਾਲ, ਸਾਰੇ ਸਰੋਤਿਆਂ ਨੂੰ ਪਿਆਰ ਦੀ ਸਤਿ ਸ੍ਰੀ ਅਕਾਲ, ਸਰਬਜੀਤ ਭਾਜੀ ਨੂੰ ਸਤਿ ਸ੍ਰੀ ਅਕਾਲ ਜੀ,
ਜੀ ਸਤਿ ਸ੍ਰੀ ਅਕਾਲ। ਕੀ ਬਣ ਰਿਹਾ ਅਜੇਪਾਲ ਭਾਈ?
ਬਸ ਜੀ, ਮੈਂ ਵੀ ਇੰਡੀਆ ਘੁੰਮ ਕੇ ਆਇਆ, ਮਹੀਨਾ ਕਲਾ ਕੇ ਆਇਆ, ਤੇ ਸਰਬਜੀਤ ਭਾਜੀ ਤੋਂ ਸੋਰੀ ਮੇਰੇ ਤੋਂ ਮਿਲਿਆ ਨੀ ਗਿਆ, ਤੇ
ਜੀ
ਮੈਂ ਸੋਚਿਆ ਸੀ ਮੈਂ ਚੱਲ ਜਾਵਾਂਗੇ ਭਾਜੀ ਦੇ ਦਰਸ਼ਨ ਮੇਲਾ ਕਰਾਂਗੇ, ਪਰ ਉਹ ਟਾਈਮ ਇੰਨਾ ਕੰਜਸਟਿਡ ਜਿਹਾ ਸੀਗਾ, ਵੈਸੇ ਮੈਂ ਟਿਕਟ ਵਧਾਣੀ ਸੀ ਥੋੜੇ ਦਿਨ ਹੋਰ ਰਹਿਣਾ ਸੀ, ਪਰ ਉਹ ਇੱਕਦਮ ਮੈਨੂੰ ਆਉਣਾ ਪੈ ਗਿਆ। ਜਿਹੜੀ ਭਾਜੀ ਗੱਲਬਾਤ ਚੱਲ ਰਹੀ ਆ, ਜਿੱਦਾਂ ਪਹਿਲਾਂ ਤਾਂ ਮੁਬਾਰਕ ਜੀ ਹਰਮਨ ਰੇਡੀਓ ਦੇ ਵਰੇ ਗੰਢ ਦੀਆਂ ਸਾਰਿਆਂ ਨੂੰ, ਤੇ
ਜਿਹੜਾ
ਦੂਜਾ ਤੁਸੀਂ ਆਪਣਾ ਉਹ ਸਿੱਖ ਗੇਮਸ ਦੇ ਰਿਗਾਰਡਿੰਗ ਜਿਹੜਾ ਆਪਣਾ ਕੀਰਤਨ ਵਾਲਾ ਵੀ ਉਪਰਾਲਾ ਕੀਤਾ, ਉਹ ਵੀ ਬਹੁਤ ਵਧੀਆ, ਵੈਰੀ ਨਾਈਸ, ਤੇ ਬਾਕੀ ਚਲੋ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕਰ ਹੀ ਲਈਆਂ ਹਨਾ। ਜਿਹੜੀ ਭਾਜੀ ਇੰਡੀਆ ਆਪਾਂ ਗੱਲ ਕਰਦੇ ਨਾ ਰਾਜਨੀਤੀ ਵਾਲੀ, ਕੇਜਰੀਵਾਲ ਸਾਹਿਬ ਵਾਲੀ ਗੱਲ ਚਲਾਈ ਸੀ ਕਿਸੇ ਸੱਜਣ ਨੇ, ਮੈਂ ਇਸ ਵਾਰ ਜਦੋਂ ਹੁਣ ਇੰਡੀਆ ਗਿਆ ਸੀ ਨਾ, ਤੇ ਮੈਂ 4 ਸਾਲ ਬਾਅਦ ਗਿਆ, ਪਰ ਪਹਿਲਾਂ ਹਰ ਸਾਲ ਹੀ ਚੱਕਰ ਲੱਗਦਾ ਰਿਹਾ, ਔਰ ਇਹ ਪਹਿਲੀ ਵਾਰੀ ਹੋਇਆ ਕਿ 4 ਸਾਲ ਦਾ ਗੈਪ ਪੈ ਗਿਆ ਜਿੱਦਾਂ, ਜਦੋਂ ਆਪਾਂ ਇੱਥੇ ਬੈਠੇ ਹੁੰਦੇ ਆ ਨਾ ਉਦੋਂ ਇਹ ਲੱਗਦਾ ਵੀ ਖਣੀ ਸਾਰਾ ਕੁਛ ਵੀ ਆਪਣੇ ਸਿਰ ਤੇ ਹੀ ਆ, ਮਤਲਬ ਬਾਹਰ ਵਾਲਿਆਂ ਦੇ ਸਿਰ ਤੇ ਆ ਵੀ ਇੰਡੀਆ ਦੇ ਬੜੇ ਬੁਰੇ ਹਾਲ ਹੋ ਗਏ, ਚਾਹੇ ਪੰਜਾਬ ਦੇ ਕਹਿ ਲੋ ਚਾਹੇ ਹਰਿਆਣੇ ਦੇ ਕਹਿ ਲੋ ਜਿੱਦਾਂ ਵੀ ਆ, ਚਾਹੇ ਸਾਰੇ ਦੇਸ਼ ਦੇ ਕਹਿ ਲੋ ਵੀ ਉੱਥੇ ਖਣੀ ਸਾਰਾ ਕੁਛ ਰੁਕ ਗਿਆ, ਕੁਛ ਚੱਲ ਹੀ ਨੀ ਰਿਹਾ, ਤੇ ਆਪਾਂ ਬਹੁਤ ਜ਼ਿਆਦਾ ਚਿੰਤਿਤ ਰਹਿੰਦੇ ਆ। ਔਰ ਪਹਿਲਾਂ ਕਈ ਸੱਜਣ ਜਿਹੜੇ ਇੰਡੀਆ ਜਾ ਕੇ ਆਉਂਦੇ ਸੀ ਉਹ ਕਹਿੰਦੇ ਸੀ, ਕਹਿੰਦੇ ਯਾਰ ਐਡੀ ਕੋਈ ਗੱਲ ਨੀ ਹੈਗੀ ਵੀ ਤੁਸੀਂ ਇੱਥੇ ਬਹਿ ਕੇ ਉਹ ਐਵੇਂ ਜ਼ਿਆਦਾ ਟੈਨਸ਼ਨ ਲੈਂਦੇ ਹੋ ਵੀ ਉੱਥੇ ਸਾਰਾ ਕੁਛ ਠੀਕ ਹੈ। ਪਰ ਮੈਂ ਸੱਚੀ ਆ ਮਹੀਨੇ ਕੁ ਦੇ ਵਿੱਚ ਭਾਜੀ ਵੇਖਿਆ, ਮੈਨੂੰ ਨੀ ਲੱਗਾ ਵੀ ਸਾਰੇ ਖੁਸ਼ ਨੇ ਉਸ ਸਿਸਟਮ ਦੇ ਨਾਲ, ਔਰ ਉਸੇ ਸਿਸਟਮ ਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ। ਉਹ ਆਪਾਂ ਵਾਕਈ ਇੱਥੇ ਬਾਹਰ ਬੈਠੇ ਨਾ ਬਹੁਤ ਜ਼ਿਆਦਾ ਟੈਨਸ਼ਨ, ਬਹੁਤ ਜ਼ਿਆਦਾ ਹੈਡੇਕ ਲੈਂਦੇ ਆ ਵੀ ਪਤਾ ਨੀ ਉੱਥੇ ਕੀ ਹੋ ਗਿਆ। ਉਹ ਗੱਲ ਜਿਹੜੀ ਖ਼ਬਰ ਆਉਂਦੀ ਆ ਫੇਸਬੁੱਕ ਤੇ, ਹਾਂਜੀ, ਜਿਵੇਂ ਕੋਈ ਇੱਕ ਅੱਧੀ ਘਟਨਾ ਹੁੰਦੀ ਆ ਉਹ ਫੇਸਬੁੱਕ ਤੇ ਪਹਿਲਾਂ ਆਪਣੇ ਕੋਲ ਪਹੁੰਚ ਜਾਂਦੀ ਆ, ਉੱਥੇ ਚਲੋ ਨੈਟ ਨੁੱਟ ਵੀ ਹਜੇ ਉਨਾ ਕੀ ਚੱਲਦਾ ਖੈਰ, ਤੇ ਪਰ ਉੱਥੇ ਸਾਰਾ ਕੁਛ ਵਧੀਆ ਚੱਲੀ ਜਾਂਦਾ। ਹੁਣ ਵਿਆਹ ਸੀਗਾ ਮੇਰੇ ਸਾਲਾ ਸਾਹਿਬ ਦਾ, ਤੇ ਉਹ ਜਿਵੇਂ ਲੀੜੇ ਕੱਪੜੇ ਲੈਣ ਜਾਂਦੇ, ਮੈਂ ਦੇਖਿਆ ਉੱਥੇ ਪਰਵਾਹ ਨੀ ਕਿਸੇ ਨੂੰ ਮੇਰੇ ਹਿਸਾਬ ਨਾਲ। ਉਹ ਜਿਹੜੀ ਸ਼ੋਪ ਕੁਰੂਕਸ਼ੇਤਰ ਗਏ ਅਸੀਂ ਕਰਨਾਲ ਗਏ, ਭਾਜੀ ਜਿਹੜੀ ਮਰਜ਼ੀ ਸ਼ੋਪ ਦੇ ਵਿੱਚ ਚੱਲ ਜਾਓ ਉੱਥੇ ਕੱਪੜਾ ਲੈਣ ਵਾਸਤੇ ਦੁਕਾਨਾਂ ਦੇ ਵਿੱਚ ਦੋ ਦੋ ਡੇਢ ਡੇਢ ਘੰਟੇ ਦੀ ਵੇਟਿੰਗ ਹੈ ਨੰਬਰ ਲਵਾ ਕੇ। ਮੈਂ ਬੜਾ ਹੈਰਾਨ ਹੋਇਆ, ਨੰਬਰ ਲਵਾ ਕੇ ਪਰਚੀ ਲੈ ਕੇ ਬਹਿ ਜਾਓ, ਫਿਰ ਤਾਂ ਉਹ ਕਾਲ ਕਰਦੇ ਵੀ ਆ ਜਾਓ ਤੁਹਾਡੀ ਵਾਰੀ ਆ ਗਈ। ਤੇ ਉੱਥੇ ਦੇ ਕਰੋੜਾਂ ਦਾ ਕੱਪੜ ਵਿਕੀ ਜਾਣ ਡਿਆ, ਸੋਨਾ ਵਿਕੀ ਜਾਣ ਡਿਆ, ਤੇ ਜੇ ਬੂਟਾਂ ਵਾਲੀ ਦੁਕਾਨ ਤੇ ਚਲ ਜਾਓ 10-10 ਹਜ਼ਾਰ 20-20 ਹਜ਼ਾਰ ਦੇ ਬੂਟ ਆ, 25-25 ਹਜ਼ਾਰ ਦੀਆਂ ਜੀਨਸ ਦੀਆਂ ਪੈਂਟਾਂ, 10-10 ਹਜ਼ਾਰ ਰੁਪਏ ਦੀਆਂ ਟੀ ਸ਼ਰਟਾਂ ਲੋਕੀ ਖਰੀਦੀ ਜਾਂਦੇ ਆ। ਇਲਾਂਟੇ ਮਾਲ ਅਸੀਂ ਗਏ ਉੱਥੇ ਭਾਜੀ ਪੈਰ ਰੱਖਣ ਨੂੰ ਥਾਂ ਨੀ ਸੀ, ਤਾਂ ਜੇ ਤੁਸੀਂ ਭਾਵੇਂ ਹੋਰ ਵੀ ਛੋਟੀਆਂ ਦੁਕਾਨਾਂ ਤੇ ਚਲ ਜਾਓ ਉੱਥੇ ਪੈਰ ਰੱਖਣ ਨੂੰ ਥਾਂ ਨੀ, ਸਾਰਾ ਕੁਛ ਚੱਲੀ ਜਾਂਦਾ। ਪਰ ਮੇਰਾ ਕਹਿਣ ਦਾ ਮਤਲਬ ਇਹ ਵੀ ਆਪਾਂ ਇੱਥੇ ਬੈਠੇ ਜ਼ਿਆਦਾ ਹੀ ਟੈਨਸ਼ਨ ਲਈ ਜਾਂਦੇ ਆ, ਉੱਥੇ ਸਭ ਰਾਜਨੀਤੀ ਚੱਲਦੀ ਆ, ਚਾਹੇ ਖਹਿਰਾ ਸਾਹਿਬ ਨੇ, ਚਾਹੇ ਬੈਂਸ ਬ੍ਰਦਰਸ ਨੇ, ਚਾਹੇ ਆਪਣੇ ਭਗਵੰਤ ਮਾਨ ਸਾਹਿਬ ਕਹਿ ਲਓ, ਜਿਹੜੇ ਮਰਜ਼ੀ ਕਹਿ ਲਓ, ਸਭ ਰਾਜਨੀਤੀ ਕਰ ਰਹੇ ਨੇ, ਲੋਕਾਂ ਦੇ ਹਿੱਤ ਤਾਂ ਵੱਧ ਦੀਆਂ ਗੱਲਾਂ ਨੇ, ਪਹਿਲਾਂ ਤਾਂ ਸਭ ਰਾਜਨੀਤੀ ਚੱਲ ਰਹੀ ਆ ਉੱਥੇ।
ਬਿਲਕੁਲ ਸੱਚ ਆ ਜੀ, ਬਿਲਕੁਲ ਸੱਚ ਆ, ਤੁਸੀਂ ਸੱਚ ਹੀ ਕਹੀ ਆ, ਇਹਦੇ ਚ ਕੋਈ ਇਹਦੇ ਚ ਦੋ ਰਾਏ ਨੀ ਹੈਗੀਆਂ। ਪਰ ਗੱਲ ਤਾਂ ਇਹ ਆ ਵੀ ਅਸੀਂ ਥੋੜੇ ਜੇ ਨਾ ਕਹਿੰਦੇ ਨੀ ਹੁੰਦੇ ਠੇਕੇਦਾਰੀ ਜੀ ਚ ਬਣ ਕੇ ਲੱਗਦਾ ਵੀ ਸਾਨੂੰ ਲੱਗਦਾ ਵੀ ਅਸੀਂ ਬਾਹਰ ਆ ਗਏ ਤੇ ਅਸੀਂ ਬਾਲੇ ਬਾਲੇ ਸਿਆਣੇ ਹੋ ਗਏ, ਤੇ ਉੱਥੇ ਵਾਲੇ ਲੋਕ ਆ ਜਿਹੜੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਹੀ ਨੀ ਹੈਗਾ, ਸਾਨੂੰ ਇਹ ਵਹਿਮ ਹੋਇਆ ਇਹਦੇ ਚ ਕੋਈ ਦੋ ਰਾਏ ਨੀ ਹੈਗੀ। ਪਰ ਬਿਲਕੁਲ ਸੱਚ ਆ ਜੀ ਜਿਹੜੀ ਤੁਸੀਂ ਗੱਲ ਕਹੀ, ਪਰ ਜਿਹੜੀ ਤੁਸੀਂ ਇੰਟਰਨੈਟ ਦੀ ਗੱਲ ਕਹੀ ਹੈ ਨਾ ਵੀ ਇੰਟਰਨੈਟ ਉੱਥੇ ਸਲੋ ਆ, ਪਰ ਮੈਂ ਤਾਂ ਜੀ ਇੱਕ ਗੱਲ ਦੇਖੋ ਪਹਿਲਾਂ ਉਹਦੇ ਸਟੇਟਸ ਚ ਵੀ ਲਿਖਿਆ ਸੀ ਵੀ ਐਤਕੀ ਇੰਡੀਆ ਦੇ ਵਿੱਚ ਜੇ ਕਿਸੇ ਗੱਲ ਨੂੰ ਸੱਚੀ ਬੰਦਾ ਜਦੋਂ ਕਿਤੇ ਖੁਸ਼ ਹੋਵੇ ਤੇ ਬੰਦਾ ਕਹਿੰਦਾ ਨੀ ਮੂਰੋ ਜੀਓ, ਤਾਂ ਐਤਕੀ ਜੀਓ ਨੂੰ ਜੀਓ ਕਹਿਣ ਨੂੰ ਜੀ ਕੀਤਾ ਮੇਰਾ ਤਾਂ, ਕਿਉਂਕਿ ਜੀਓ ਨੇ ਵਾਕਈ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਂਦੀ ਹੈ ਜੀ।
ਮੇਰਾ ਬੜਾ ਬੈਡ ਐਕਸਪੀਰੀਅੰਸ ਰਿਹਾ ਉਹ ਗੱਲ ਇਦਾਂ ਵੀ, ਸਾਡਾ ਪਿੰਡ ਦਾ ਜਿਹੜਾ ਹਮਜਾਪੁਰ ਤੁਹਾਨੂੰ ਪਤਾ ਆਪਣਾ ਰੱਤੀਆ ਫਤਿਹਾਬਾਦ ਰੋਡ ਤੇ ਆ ਮੇਨ ਪਿੰਡ, ਠੀਕ ਹੈ, ਤੇ ਹੁਣ ਆਪਣੇ ਪਿੰਡੋਂ ਚਾਹੇ ਪੁਰਾਣੇ ਟਾਈਮ ਚ ਨਾ ਸਾਡੇ ਰਿਸ਼ਤੇਦਾਰ ਆਉਂਦੇ ਹੁੰਦੇ ਸੀ, ਪੁਰਾਣੇ ਟਾਈਮ ਚ ਜਦੋਂ ਮਤਲਬ ਸਿਰਫ ਬੰਨਾ ਹੁੰਦਾ ਸੀ, ਰਾਤ ਨੂੰ ਕਿਸੇ ਨੇ ਫਸਲ ਵੇਚ ਕੇ ਆਉਣਾ ਜਾਂ ਟਰੱਕ ਤੇ ਚੜ੍ਹ, ਉਦੋਂ ਉਹਨਾਂ ਨੇ ਹਮਜਾਪੁਰ ਆਉਣਾ ਵੀ ਹਮਜਾਪੁਰ ਚੱਲਦੇ ਮੇਨ ਰੋਡ ਤੇ ਪਿੰਡ ਹੈ ਵੀ ਆਪਾਂ ਉੱਥੇ ਚੱਲਦੇ ਵੀ ਸਾਧਨ ਮਿਲ ਜਾਂਦਾ ਸੀ ਕੋਈ ਨਾ ਕੋਈ ਰਿਸ਼ਤੇਦਾਰਾਂ ਨੂੰ ਵੀ ਦੂਰੋਂ ਨੇੜਿਓ। ਤੇ ਹੁਣ ਆਪਣੇ ਸਵੇਰੇ 4 ਵਜੇ ਬੱਸਾਂ ਚੱਲ ਪੈਂਦੀਆਂ, ਚਾਹੇ ਦਿੱਲੀ ਨੂੰ, ਚੰਡੀਗੜ੍ਹ ਨੂੰ, ਪਟਿਆਲੇ ਨੂੰ, ਤੇ ਸਾਡਾ ਪਿੰਡ ਪਰ ਇੱਕੋ ਗੱਲ ਤੋਂ ਭਾਜੀ ਸਾਨੂੰ ਮਾਰ ਪੈਂਦੀ ਆ ਵੀ ਅਜੇ ਤੱਕ ਸਾਡੇ ਪਿੰਡ ਚ ਨਾ ਤਾਂ ਇੰਟਰਨੈਟ ਚੱਲਿਆ ਤੇ ਨਾ ਹੀ ਕੋਈ ਫੋਨ ਦੀ ਐਡੀ ਫੈਸਿਲਿਟੀ ਆ ਵੀ ਅੰਦਰ ਬਹਿ ਕੇ ਨਾ ਕਮਰਿਆਂ ਦੇ ਵਿੱਚ ਆਪਾਂ ਗੱਲ ਕਰ ਸਕੀਏ, ਹਮੇਸ਼ਾ ਛੱਤ ਤੇ ਚੜ੍ਹ ਕੇ ਗੱਲ ਕਰਨੀ ਪੈਂਦੀ ਆ। ਤੇ ਉਹ ਮੈਂ ਹੁਣ ਇਸ ਵਾਰ 4 ਸਾਲ ਬਾਅਦ ਗਿਆ ਤੇ ਹਾਂਜੀ ਹਜੇ ਵੀ ਸਾਡੇ ਉਹੀ ਸਿਚੁਏਸ਼ਨ, ਤੇ ਮੈਂ ਕਿਹਾ ਯਾਰ ਵੀ ਪਤਾ ਨੀ ਕਿਹੜਾ ਇੱਥੇ ਡਿਜੀਟਲ ਹੋ ਗਿਆ ਵੀ ਸਾਡੇ ਤਾਂ, ਮੈਂ ਕਿਹਾ ਵੀ ਆ ਘਰੇ ਨਾ 5-7 ਸਾਲ ਪਹਿਲਾਂ ਰੇਂਜ ਸੀ ਨਾ ਅੱਜ ਰੇਂਜ ਹੈ, ਤੇ ਮੈਂ ਕਿਹਾ ਹੁਣ ਆਪਾਂ ਡਿਜੀਟਲ ਨੂੰ ਕੀ ਕਰਨਾ ਇਹ ਗੱਲ ਜੇ। ਤੇ ਹੁਣ ਫਿਰ ਕਹਿ ਕਵਾ ਕੇ ਮੈਂ ਜਿਹੜਾ ਮੁੰਡਾ ਸਾਡਾ ਸਰਪੰਚ ਬਣਿਆ ਪਿੰਡ ਦਾ ਕਜ਼ਨ ਹੀ ਆ, ਉਹਨੂੰ ਮੈਂ ਕਿਹਾ ਯਾਰ ਟਾਵਰ ਟੂਵਰ ਤਾਂ ਲਵਾ, ਹੁਣ ਉਹਨਾਂ ਨੇ ਟਾਵਰ ਲਾਤਾ ਏਅਰਟੈਲ ਵਾਲਿਆਂ ਨੇ, ਕਹਿੰਦੇ ਜੀ ਪਤਾ ਨੀ ਕੀ ਚੱਕਰ ਆ 3G ਨੀ ਲਾਇਆ, 2G ਚੱਲਦਾ ਹੈ, ਤੇ ਉਹ ਫਿਰ ਮਤਲਬ ਮੈਸੇਜ ਵਟਸਐਪ ਤੇ ਕਰਨ ਵਾਸਤੇ ਫਿਰ ਛੱਤ ਤੇ ਚੜ੍ਹਨਾ ਪੈਂਦਾ ਹੈ। ਤੇ ਉਹ ਏਦਾਂ ਰਹੀ ਮਤਲਬ, ਤਾਂ ਕਰਕੇ ਮੈਨੂੰ ਲੱਗਾ ਵੀ ਯਾਰ ਇਹ ਕੰਮ ਤੇ ਉੱਥੇ ਦਾ ਉੱਥੇ ਹੀ ਆ।
ਨਹੀਂ ਉਹ ਨਾ ਕਿਤੇ ਕਿਤੇ ਕਈ ਵਾਰੀ ਇੱਥੇ ਵੀ ਬਲੌਕ ਸਪੋਟ ਹੁੰਦੇ ਆ, ਪਰ ਕੁੱਲ ਮਿਲਾ ਕੇ ਜਿਹੜਾ ਬਹੁਤ ਜ਼ਿਆਦਾ ਸੁਧਾਰ ਦੇਖਣ ਨੂੰ ਮਿਲਿਆ, ਹਜੇ ਤੱਕ ਕਮੀ ਜਿਹੜੀ ਜਾਗਰੂਕਤਾ ਦੀ ਜ਼ਰੂਰ ਕਮੀ ਆ।
ਵੱਡੇ ਸ਼ਹਿਰਾਂ 'ਚ ਤਾਂ ਹੁਣ ਨੈੱਟ ਚੱਲਦਾ ਸੀ ਪਟਾਕ ਪਟਾਕ, ਹਾਂਜੀ ਨੋ ਡਾਊਟ, ਹਾਂਜੀ
ਹਾਂ ਹਾਂਜੀ। ਤੇ ਥੋੜੀ ਜਿਹੀ ਜਿਹੜੀ ਕਮੀ ਆ ਜਿਹੜੀ ਮੈਂ ਦੇਖ ਰਿਹਾ ਉਹ ਇਹ ਆ ਵੀ ਸਾਨੂੰ ਚੀਜ਼ਾਂ ਤਾਂ ਮਿਲ ਗਈਆਂ, ਪਰ ਉਹਨਾਂ ਚੀਜ਼ਾਂ ਨੂੰ ਵਰਤਣ ਦਾ ਹਜੇ ਤਰੀਕਾ ਨਹੀਂ ਆਇਆ, ਉਹਦੀ ਜਿਹੜੀ ਜਾਗਰਤੀ ਦੀ ਲੋੜ ਆ, ਤੇ ਉਹ ਛੇਤੀ ਆ ਜੂਗੀ, ਕਿਉਂਕਿ ਅੱਜ ਕੱਲ ਬੱਚੇ ਬਹੁਤ ਤੇਜ਼ੀ ਨਾਲ ਸਿੱਖ ਰਹੇ ਆ, ਤੇ ਜਿਹੜਾ ਆਉਣ ਵਾਲੀ ਜਨਰੇਸ਼ਨ ਆ ਉਹ ਡਰਾਈਵਿੰਗ ਲਾਇਸੈਂਸ ਬਣਾਉਣ ਤੋਂ ਪਹਿਲਾਂ ਸਾਈਨ ਵੀ ਸਿੱਖਦੀ ਆ, ਪਰ ਜਿਹੜੀ ਪਹਿਲਾਂ ਵਾਲੀ ਸੀ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਕੀ ਚੀਜ਼ਾਂ ਸੀ ਸਿੱਖਣੀ।
ਹਾਂਜੀ ਪਰ ਫਿਰ ਵੀ ਠੀਕ ਹੈ, ਸਾਰਾ ਕੁਛ ਵਧੀਆ ਚੱਲਦਾ। ਪਰ ਜਿੰਨਾ ਕਿ ਭਾਜੀ ਫਿਰ ਮੇਰਾ ਐਕਸਪੀਰੀਅੰਸ ਹੋਇਆ ਨਾ ਵੀ ਜਿਹੜੇ ਹੁਣ ਕੋਈ ਭੈਣ ਭਰਾ ਵਿਹਲੇ ਤੁਰੇ ਫਿਰਦੇ ਆ ਜਿਹਦਾ ਹਨਾ, ਚਾਚੇ ਤਾਇਆਂ ਦੇ ਮੁੰਡੇ, ਜੇ ਉਹਨਾਂ ਨੂੰ ਕਹੋ ਵੀ ਆਹ ਕੰਮ ਕਰ ਲਓ ਆਹ ਕਰ ਲਓ, ਉਹ ਗੱਲ ਉੱਥੇ ਦੀ ਉੱਥੇ ਆ, ਉਹ ਹਜੇ ਵੀ ਉਹਨਾਂ ਦੇ ਨਾ ਟੌਰ ਚ ਫਰਕ ਪੈਂਦਾ ਵੀ ਆਹ ਕੰਮ ਨੀ ਕਰਨਾ ਆਹ ਨੀ ਕਰਨਾ, ਪਰ ਡੁਬਈ ਚੱਲ ਜਾਂਗੇ, ਮਲੇਸ਼ੀਆ ਚੱਲ ਜਾਂਗੇ, ਉੱਥੇ ਜਾ ਕੇ 15,000-20,000 ਮਹੀਨੇ ਦਾ ਬਣਾ ਲਾਂਗੇ, ਪਰ ਉੱਥੇ ਕੰਮ ਨੀ ਕਰਨਾ। ਬੁਲਟ ਤੁਸੀਂ ਵੇਖਿਆ ਹੋਣਾ, ਬੁਲਟਾਂ ਦੇ ਉੱਦਾਂ ਹੀ ਘੁੰਮਦੇ ਨੇ, ਹਾਂਜੀ ਉੱਦਾਂ ਹੀ ਬੁਲਟ ਚੱਲਦੇ, ਪਤਾ ਨੀ ਤੇਲ ਕਿੱਥੋਂ ਆਉਂਦਾ ਜੀ ਮੋਟਰਸਾਈਕਲਾਂ ਦੇ ਵਿੱਚ, ਉਹ ਸੌਦਾ ਮੇਰੀ ਤਾਂ ਸਮਝ ਤੋਂ ਬਾਹਰ ਰਿਹਾ ਵੈਸੇ। ਪਿੱਛੇ ਹੁਣ ਤੁਹਾਨੂੰ ਪਤਾ ਵੀ ਉੱਦਾਂ ਦੇ ਆਪਾਂ ਵੈਸੇ ਨਿਊਟਰਲ ਹੀ ਰਹੇ ਹਾਂ ਕਿ ਆਪਾਂ ਕਿਸੇ ਪਾਰਟੀ ਨਾਲ ਨੀ ਆਪਾਂ ਜੁੜੇ, ਵੀ ਆਪਣਾ ਸਿਰਫ ਮਕਸਦ ਇਹ ਸੀਗਾ ਵੀ ਚਲੋ ਯਾਰ ਜੇ ਕੋਈ ਨਵੀਂ ਲਹਿਰ ਚੱਲੀ ਆ ਵੀ ਅਸੀਂ ਵੀ ਮਾੜਾ ਮੋਟਾ ਯੋਗਦਾਨ ਪਾਈਏ, ਸਾਡੇ ਦੇਸ਼ ਚ ਵੀ ਕੋਈ ਮਾੜੀ ਮੋਟੀ ਚੇਂਜ ਆ ਜਾਏ, ਤੇ ਆਪਾਂ 3 ਸਾਲ ਰੱਜ ਕੇ ਟਾਈਮ ਦਿੱਤਾ ਇੱਥੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿੰਨੀ ਵੀ ਹੋ ਸਕੀ ਵੱਧ ਤੋਂ ਵੱਧ ਪੈਸਾ ਵੀ ਹਰ ਟਾਈਮ ਜਦੋਂ ਵੀ ਇਕੱਠੇ ਕਰਦੇ ਸੀਗੇ, ਪਰ ਹੁਣ ਜਾ ਕੇ ਵੇਖਿਆ ਵੀ ਨਹੀਂ ਨਹੀਂ ਤੁਸੀਂ ਆਪਾਂ ਵਾਕਿਆ ਗੱਲ ਸੀ ਵੀ ਐਵੇਂ ਟੈਨਸ਼ਨ ਲਈ ਬੈਠੇ, ਇੱਥੇ ਕਿਸੇ ਨੂੰ ਕੋਈ ਫਰਕ ਨੀ ਪੈਂਦਾ, ਅਗਲਾ ਕਹਿੰਦਾ ਵੀ ਠੀਕ ਹੈ ਜਿੱਦਾਂ ਚੱਲਦਾ ਚੱਲੀ ਜਾਣ ਦੋ ਬਸ ਉਸੇ।
ਚਲੋ ਅਜੇ ਅਜੇ ਪਾਲ, ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਕਾਫੀ ਜਿਹੜੇ ਵੱਡੇ ਸਪੋਰਟਰ ਰਹੇ ਹੋ, ਬਹੁਤ ਸਾਰਾ ਵਕਤ ਦਿੱਤਾ, ਤੇ ਹੁਣ ਤਾਜ਼ਾ ਘਟਨਾਕ੍ਰਮ ਦੇ ਉੱਤੇ ਵੀ ਤੁਹਾਨੂੰ ਥੋੜੀ ਜੀ ਇਸ ਬਾਰੇ ਚ ਆਪਣੇ ਵਿਚਾਰ ਦਿਓ ਵੀ ਜਿਹੜਾ ਤਾਜ਼ਾ ਘਟਨਾਕ੍ਰਮ ਆ ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਲੈਂਦੇ ਹੋ?
ਭਾਜੀ ਦੇਖੋ ਜਿਹਦਾ ਮੈਂ ਆਪਦੀ ਨਿਊਟਰਲ ਗੱਲ ਕਰਾਂ, ਕੱਲ ਇੱਕ ਮੇਰੇ ਦੋਸਤ ਦਾ ਫੋਨ ਆਇਆ, ਉਹਨੇ ਬੜੀ ਬਹਿਸ ਕੀਤੀ ਮੇਰੇ ਨਾਲ, ਹਨਾ ਕਾਫੀ ਮਤਲਬ ਘੰਟਾ ਇੱਕ ਲੱਗਾ ਰਿਹਾ ਮੇਰੇ ਨਾਲ, ਉਹ ਇਹ ਗੱਲ ਕਹਿਣੀ ਚਾਹੁੰਦਾ ਸੀ ਵੀ ਕੇਜਰੀਵਾਲ ਨੇ ਗਲਤ ਕੀਤਾ, ਤੇ ਜਿੱਦਾਂ ਆਪਣੇ ਵੱਡੇ ਵੱਡੇ ਲੀਡਰਾਂ ਨੇ ਵੀ ਉਹਨੂੰ ਗਦਾਰ ਦਾ ਸ਼ਬਦ ਦੇਤਾ ਤੇ ਪਿੱਠ ਛੁਰਾ ਮਾਰਤਾ ਯੇ ਵੋ ਫਲਾਂਟਿੰਗ, ਹਨਾ। ਦੇਖੋ ਮੇਰੀ ਤੇ ਮੇਰਾ ਇਹ ਮੰਨਣਾ ਆ ਵੀ ਉਹ ਠੀਕ ਆ, ਉਹਨੇ ਜਿਹੜੀ ਮਾਫ਼ੀ ਮੰਗ ਲਈ ਉਹ ਠੀਕ ਆ, ਵੀ ਪੰਜਾਬ ਵਾਲੇ ਵੀ ਕੀ ਕਰ ਰਹੇ ਹੋ, ਸ਼ੁਰੂ ਤੋਂ ਰਾਜਨੀਤੀ ਕਰ ਰਹੇ ਨੇ, ਇੱਕਜੁੱਟ ਹੋ ਹੀ ਨੀ ਸਕੇ। ਪਰ ਮੇਰਾ ਇੱਕ ਬਿਲਕੁਲ ਨਜ਼ਦੀਕੀ ਸੱਜਣ ਗਿਆ, ਹੁਣ ਕੈਨੇਡਾ ਚਲਾ ਗਿਆ, ਤੇ ਕੈਨੇਡਾ ਜਾਣ ਤੋਂ ਪਹਿਲਾਂ ਨਾ ਬੀਜੇਪੀ ਦਾ ਰੱਜ ਕੇ ਭਗਤ ਸੀਗਾ ਮਤਲਬ, ਪਰ ਉਹ ਕਹਿੰਦਾ ਕਿ ਇੱਕ ਵਾਰੀ ਮੈਂ ਕੇਜਰੀਵਾਲ ਦੇ ਕੰਮ ਕਰੇ ਦੇਖ ਕੇ ਜਾਣਿਆ ਵੀ ਜਿਹੜੇ ਸਕੂਲ ਤੇ ਇਹਨਾਂ ਨੇ ਉਹ ਹੋਸਪਿਟਲ ਛੋਟੇ ਛੋਟੇ ਬਣਾਏ ਆ, ਉਹ ਖੁਦ ਦਿੱਲੀ ਗਿਆ, ਖੁਦ ਉਹਨੇ ਦਿੱਲੀ ਦੇਖਿਆ ਜਾ ਕੇ, ਮੈਂ ਮੇਰੇ ਤੋਂ ਨੀ ਜਾ ਹੋਇਆ, ਪਰ ਉਹਨੇ ਮੈਨੂੰ ਕਿਹਾ ਕਹਿੰਦਾ ਵੀਰੇ ਗੱਲ ਸਹੀ ਆ ਯਾਰ ਵੀ ਵਾਕਿਆ ਜੇ ਆਹ ਬੰਦਿਆਂ ਨੇ ਮਤਲਬ ਆ ਸਿੱਖਿਆ ਦੇ ਵਿੱਚ ਇੰਨਾ ਸੁਧਾਰ ਕਰਤਾ, ਹੈਲਥ ਦੇ ਵਿੱਚ ਇੰਨਾ ਸੁਧਾਰ ਕਰਤਾ, ਤੇ ਹੋਰ ਵੀ ਬੜੇ ਜਿਹੜੇ ਗਰੀਬ ਲੋਕ ਖੁਸ਼ ਨੇ, ਜਿੱਥੇ ਅੱਜ ਤੱਕ ਪਾਣੀ ਸਾਡੇ ਪਹੁੰਚਿਆ ਹੀ ਨਹੀਂ ਸੀ ਉੱਥੇ ਰਾਜਨੀਤੀ ਹੋ ਜਾਂਦੀ, ਉਹਨਾਂ ਥਾਵਾਂ ਤੇ ਪਾਣੀ ਪਹੁੰਚ ਗਿਆ, ਜਿਹੜੀਆਂ ਸੜਕਾਂ ਦਿੱਲੀ ਸਰਕਾਰ ਦੇ ਅੰਡਰ ਆਉਂਦੀਆਂ ਉਹਨਾਂ ਨੇ ਬਣਾਈਆਂ ਵੀ ਆ, ਸਾਰਾ ਕੁਛ ਸਹੀ ਆ। ਮੈਂ ਤੇ ਉਸ ਗੱਲ ਤੋਂ ਹੈਪੀ ਆ ਜੀ ਉਹਨਾਂ ਵੀ, ਜੋ ਦਿੱਲੀ ਚ ਕਰ ਰਹੇ ਨੇ, ਕਮੀ ਕਿਤੇ ਨਾ ਕਿਤੇ ਸਾਡੇ ਚ ਹੈ, ਮਤਲਬ ਜਿੱਦਾਂ ਵੀ ਹੈ, ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀਗਾ ਜਦੋਂ ਮੈਂ ਸਪੋਰਟ ਵੀ ਕਰਦਾ ਸੀ, ਸੰਜੇ ਸਿੰਘ ਹੋਣਾ ਵਰਗਿਆਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਸੀ, ਪਰ ਉਹ ਕਹਿੰਦੇ ਸੀ ਉਦੋਂ ਉਹਨਾਂ ਜਿਵੇਂ ਹੰਕਾਰ ਆ ਗਿਆ ਸੀ, ਸਾਰੀਆਂ ਗੱਲਾਂ ਸੀ। ਪਰ ਮੈਂ ਇਹ ਗੱਲ ਕਹਿੰਦਾ ਅੱਜ ਵੀ ਆਪਣੇ ਜਿਹੜੇ ਹੁਣ ਇਸ ਟਾਈਮ ਖਹਿਰਾ ਸਾਹਿਬ, ਬੈਂਸ ਬ੍ਰਦਰ, ਫੁਲਕਾ ਸਾਹਿਬ, ਭਗਵੰਤ ਮਾਨ ਤੇ ਆਪਣੇ ਕੰਵਰ ਸੰਧੂ ਜੀ ਜਾਂ ਹੋਰ ਲਾ ਲਓ ਅਮਨ ਅਰੋੜਾ, ਇਹਨਾਂ ਦਾ ਆਪਸ ਚ ਅੱਜ ਤੱਕ ਏਕਾ ਨਹੀਂ ਹੋ ਸਕਿਆ, ਐਵੇਂ ਅਸੀਂ ਇਹ ਦੂਜੇ ਨੂੰ ਦੋਸ਼ ਦੇਈ ਜਾਂਦੇ ਹਾਂ ਵੀ ਉਹ ਨਿਆਂ ਕਰਤਾ, ਉਹ ਨਿਓ ਕਰਤਾ। ਹੁਣ ਜਿਹੜੀ ਅੱਜ ਮੈਂ ਰੀਸੈਂਟ ਖਬਰ ਪੜ੍ਹੀ ਆ ਉਹ ਇਹ ਆ ਵੀ ਕੇਜਰੀਵਾਲ ਸਾਹਿਬ ਨੇ ਕਹਿਤਾ ਇਹਨਾਂ ਸਾਰਿਆਂ ਨੂੰ ਵੀ ਯਾਰ ਸਾਰੀ ਮੁਖਤਿਆਰੀ ਤੁਹਾਡੀ, ਪੰਜਾਬ ਦੇ ਸਾਰੇ ਫੈਸਲੇ ਤੁਸੀਂ ਲਓ, ਤੇ ਜੋ ਵੀ ਕਰਨਾ ਮਤਲਬ ਤੁਸੀਂ ਆਪੇ ਕਰੋ। ਮੈਂ ਅੱਜ ਸਵੇਰੇ ਪੜ੍ਹੀ, ਮੈਨੂੰ ਪਤਾ ਨੀ ਸਹੀ ਆ ਜਾਂ ਕਿੱਦਾਂ, ਤੇ ਜੇ ਮੰਨ ਲਓ ਇਹ ਗੱਲ ਸਹੀ ਆ ਹੁਣ ਆਪਾਂ ਦੇਖ ਲਾਂਗੇ ਕਿੰਨਿਆਂ ਦੇ ਫੈਸਲੇ ਲੈਂਦੇ ਆ, ਕਿਵੇਂ ਦੀਆਂ ਗੱਲਾਂ ਬਾਤਾਂ ਵਿੱਚ ਫੁਲਕਾ ਸਾਹਿਬ ਵੀ ਲਾ ਲਓ, ਤੇ ਇਹ ਸਾਰਿਆਂ ਦਾ ਭਾਜੀ ਏਕਾ ਨਹੀਂ ਹੋ ਸਕਿਆ। ਉਹ ਠੀਕ ਆ ਵੀ ਹੁਣ ਉਹ ਜਿਹੜੀ ਜੇ ਤੁਹਾਡੇ ਵਾਲੀ ਗੱਲ ਹੈ ਵੀ ਕੇਜਰੀਵਾਲ ਨੇ ਮਾਫ਼ੀ ਮੰਗੀ, ਹੁਣ ਕੀ ਪਤਾ ਉਹਨੇ ਕਿਹੜੇ ਕਾਰਨਾਂ ਚ ਮੰਗੀ, ਵੀ ਜਿਵੇਂ ਤੁਸੀਂ ਉਹ ਮਨਮੋਹਨ ਸਿੰਘ ਵਾਲਾ ਬਹੁਤ ਵਧੀਆ ਐਗਜ਼ਾਮਪਲ ਦਿੱਤਾ ਵੀ ਜੇ ਤਾਂ ਬੰਦਾ ਚੁੱਪ ਕਰਕੇ ਬੈਠਾ ਰਹੇ ਤਾਂ, ਨਹੀਂ ਤੇ ਫਿਰ ਕੋਈ ਗੱਲ ਵੀ ਅੱਜ ਗੱਲਾਂ ਸੁਣ ਲਓ ਪਰ ਨਤੀਜੇ ਦੇ ਨਿਕਲਣਗੇ ਹਨਾ ਕਿਸੇ ਟਾਈਮ ਨੂੰ।
ਪੜਤਾਲਿਆ ਜਿੱਥੇ ਜਿੱਥੇ ਆਪਦੀ ਅਪਰੋਚ ਸੀ, ਮੈਂ ਕੰਟੈਕਟ ਕੀਤਾ ਤਾਂ ਉਹਦੇ ਚੋਂ ਇਹੀ ਗੱਲ ਨਿਕਲ ਕੇ ਆਉਂਦੀ ਹੈ ਜੀ ਵੀ ਜਿਹੜਾ ਨਾ ਇੱਕ ਬਹੁਤ ਇਹਦੇ ਪਿੱਛੇ ਇੱਕ ਵੱਡਾ ਜਿਹੜਾ ਕਾਰਨ ਤਾਂ ਇਹ ਸੀ, ਪਰ ਦੂਜਾ ਕਾਰਨ ਇਹ ਸੀ ਜਿਹੜੀ ਗਲਤੀ ਕੇਜਰੀਵਾਲ ਨੇ ਕੱਲ ਕਹੀ ਆ, ਵੀ ਚਾਹੇ ਪਬਲਿਕਲੀ ਉਹਨਾਂ ਨੇ ਕਹੀ ਹੈ ਵੀ ਭਾਈ ਮੈਂ ਜਿਹੜੀ ਗਲਤੀ ਕਰ ਗਿਆ ਵੀ ਮੈਂ ਪੰਜਾਬ ਦੀ ਜਿਹੜੀ ਇਕਾਈ ਸੀ ਉਹਨੂੰ ਕੌਨਫੀਡੈਂਸ ਚ ਲੈ ਕੇ ਇਹ ਗੱਲ ਕਰਨੀ ਸੀ, ਪਰ ਮੈਨੂੰ ਇਸ ਗੱਲ ਤੇ ਥੋੜੀ ਜਿਹੀ ਆਉਂਦੀ ਹੈ ਗੱਲ ਵੀ ਨਹੀਂ ਐਡੀ ਇੱਕ ਗਲਤੀ ਨਹੀਂ ਕਰ ਸਕਦੇ ਸੀ, ਇਹ ਗਲਤੀ ਨਹੀਂ ਹੈ, ਇਹ ਵੀ ਸਿਰਫ ਇੱਕ ਪੰਜਾਬ ਦੀ ਇਕਾਈ ਨੂੰ ਸ਼ਾਂਤ ਕਰਨ ਲਈ ਗੱਲ ਆ, ਪਰ ਇਹਦੇ ਪਿਛਲਾ ਕਾਰਨ ਇਹ ਸੀ ਵੀ ਇਹ ਕਲੀਅਰ ਇਹ ਕਲੀਅਰ ਗੱਲ ਹੀ ਸੀਗੀ ਵੀ ਜੇ ਪੰਜਾਬ ਦੀ ਇਕਾਈ ਨੂੰ ਪੁੱਛਿਆ ਜਾਂਦਾ ਤਾਂ ਪੰਜਾਬ ਦੀ ਇਕਾਈ ਕਦੇ ਮਾਫ਼ੀ ਮੰਗਣ ਨਹੀਂ ਦਿੰਦੀ ਸੀ, ਤੇ ਉਹ ਉਹਦੀ ਖੇਡ ਦੇ ਖੇਡ ਜਾਂਦੇ, ਹੋਣਾ ਹੀ ਨਹੀਂ ਸੀਗਾ, ਤੇ ਇਸ ਕਰਕੇ ਉਹ ਜਾਣ ਬੁੱਝ ਕੇ ਹੀ ਨਹੀਂ ਉਹਨੂੰ ਪੁੱਛਿਆ ਗਿਆ ਵੀ ਬਾਅਦ ਚ ਇਹਨਾਂ ਨੂੰ ਕਹਿ ਦਾਂਗੇ, ਇਹਨਾਂ ਤੋਂ ਮਾਫ਼ੀ ਮੰਗ ਲਾਂਗੇ, ਐਡੀ ਕੋਈ ਗੱਲ ਨਹੀਂ। ਸੋ ਕੁੱਲ ਮਿਲਾ ਕੇ ਜਿਹੜੀ ਜਿਹੜੀ ਅਸਲੀਅਤ ਲੱਗਦੀ ਹੈ ਨਾ ਉਹੀ ਲੱਗਦੀ ਆ ਵੀ ਜਿਵੇਂ ਉਹਨੇ ਕੇਜਰੀਵਾਲ ਨੇ ਕਿਹਾ ਵੀ ਮੇਰੀਆਂ ਤਾਂ ਤਰੀਕਾਂ ਤੇ ਜਾਣ ਜੋਗੇ ਰਹਿ ਗਿਆ ਸੀ, ਤੇ ਉਹਦੇ ਕਾਰਨ ਹੀ ਇਹ ਸੀ ਵੀ ਅਣਜਾਣਪਣੇ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਆ ਨਾ ਅਸੀਂ ਕਿਤੇ ਵੀ ਗੱਲਾਂ ਕਰਦੇ ਆ। ਮੈਨੂੰ ਬਹੁਤ ਵਾਰੀ ਕਹਿੰਦੇ ਆ ਲੋਕ ਵੀ ਅਖਬਾਰ ਚ ਤੂੰ ਆਹ ਲਿਖਦੇ, ਰੇਡੀਓ ਤੇ ਆਹ ਬੋਲਦੇ, ਇਹਦਾ ਨਾਂ ਲੈਦੇ, ਫਲਾਨਾ ਲੈਦੇ, ਪਰ ਮੈਨੂੰ ਉਹ ਚੀਜ਼ਾਂ ਦਿਖਦੀਆਂ ਵੀ ਮੈਂ ਚਾਹੁੰਦਾ ਹੋਇਆ ਵੀ ਉਹ ਨਾ ਬੋਲ, ਮੈਂ ਚਾਹੁੰਦਾ ਵੀ ਮੈਂ ਬੰਦੇ ਨੂੰ ਪਰਦਾਫਾਸ਼ ਕਰਾਂ, ਲਿਖਾਂ, ਬੋਲਾਂ, ਪਰ ਮੈਂ ਚਾਹੁੰਦਾ ਹੋਇਆ ਵੀ ਉਹ ਡਾਇਰੈਕਟ ਨਾਂ ਨੀ ਲੈ ਸਕਦਾ, ਕਿਉਂਕਿ ਅਖਬਾਰ ਪਹਿਲਾਂ ਜੇਬ ਚੋਂ ਕੱਢਦੇ ਆ, ਰੇਡੀਓ ਪਹਿਲਾਂ ਜੇਬ ਚੋਂ ਚਲਾਉਣੇ ਆ, ਫੇਰ ਅਗਲਾ ਮੇਰੇ ਤੇ ਕੇਸ ਕਰਦੇ 5 million ਦਾ ਚੱਕ ਕੇ, ਤੇ ਮੈਂ ਕੀ ਕਰੂੰਗਾ? ਦੱਸੋ ਕਿੱਧਰ ਜਾਊਂਗਾ? ਕਿਸੇ ਬੰਦੇ ਨੇ ਕੋਈ ਬੰਦਾ ਮੇਰਾ ਸਾਥ ਦੇ ਦੂਗਾ ਜਿਹੜੇ ਵਾਜੀ ਵਾਹ ਕਹਿਣ ਵਾਲੇ ਆ? ਸੋ ਇਹ ਇਹ ਚੀਜ਼ਾਂ ਵੀ ਇੱਕ ਬਹੁਤ ਲੰਮੇ ਤੌਰ ਤੇ ਸੋਚਣੀਆਂ ਚਾਹੀਦੀਆਂ, ਪਰ ਮੇਰਾ ਤਾਂ ਇਹ ਮੰਨਣਾ ਵੀ ਜੇ ਕੰਮ ਹੋ ਰਹੇ ਆ ਜਾਂ ਕੰਮ ਕੀਤੇ ਜਾ ਰਹੇ ਆ, ਤਾਂ ਜਿਹੜਾ ਜਵਾਬ ਕੰਮਾਂ ਨਾਲ ਦਿੱਤਾ ਜਾ ਸਕਦਾ ਨਾ, ਉਹ ਜਵਾਬ ਗੱਲੀ ਬਾਤੀ ਨਹੀਂ ਦਿੱਤਾ ਜਾ ਸਕਦਾ। ਸੋ ਹੁਣ ਇਹਨਾਂ ਨੂੰ ਜਿਹੜੀ ਰਾਜਨੀਤੀ ਹੈ ਨਾ ਆਮ ਆਦਮੀ ਪਾਰਟੀ ਨੂੰ, ਵਿਕਾਸ ਦੇ ਉੱਤੇ ਹੀ ਕਰਨੀ ਪਊਗੀ ਵੀ ਤੁਸੀਂ ਗੋਲੀ ਮਾਰੋ, ਕੋਈ ਨਸ਼ਾ ਵੇਚਦਾ ਨਹੀਂ ਵੇਚਦਾ, ਕੋਈ ਕੁਛ ਕਰਦਾ ਕਰਦਾ, ਅਸੀਂ ਨੀ ਕਿਸੇ ਨੂੰ ਭੜਕਾਉਂਦੇ, ਸਾਡਾ ਤਾਂ ਵੀ ਅਸੀਂ ਵਿਕਾਸ ਕੀਤਾ ਤੇ ਅਸੀਂ ਆਪਦਾ ਅਸੀਂ ਕੰਟਰੋਲ ਕੀਤਾ ਹਰ ਚੀਜ਼ ਦੇ, ਦੈਟਸ ਇਟ, ਸਾਡਾ ਤਾਂ ਇਹੀ ਮੁੱਦਾ। ਸੋ ਪਰ ਇਹ ਵਕਤ ਨਾਲ ਹੀ ਸਮਝ ਆਉਂਦੀਆਂ ਗੱਲਾਂ ਦੀਆਂ, ਹੁਣ ਇਹ ਚੀਜ਼ਾਂ ਟਾਈਮ ਪਏ ਨਾਲ ਇਹ ਵੀ ਗੱਲਾਂ ਸਮਝ ਆ ਜਾਣੀਆਂ। ਜੀ ਜੀ, ਸੋ ਬਹੁਤ ਮਿਹਰਬਾਨੀ ਅਜੇਪਾਲ ਭਾਈ ਤੁਸੀਂ ਜੁੜੇ।
ਇੱਕ ਗੱਲ ਛੋਟੀ, ਸਾਡੇ ਦਿੱਲੀ ਰਿਸ਼ਤੇਦਾਰ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਆ ਸਾਡੇ, ਮਤਲਬ ਉਹ ਕਰੋੜਪਤੀ ਮਤਲਬ ਫਰਮ ਹੈ ਉਹ ਦਿੱਲੀ ਦੇ ਵਿੱਚ, ਉਹਨਾਂ ਦਾ ਬਹੁਤ ਹਾਈ ਫਾਈ ਲੈਵਲ ਤੇ ਕੰਮ ਹੈ, ਉਹ ਮੰਨਦੇ ਨੇ, ਕਹਿੰਦੇ ਵੀ ਸਾਨੂੰ ਕੋਈ ਫਾਇਦਾ ਨੀ ਕੇਜਰੀਵਾਲ ਦਾ, ਪਰ ਜਿਹੜਾ ਮੀਡੀਅਮ ਤਬਕਾ ਤੇ ਗਰੀਬ ਤਬਕਾ ਉਹਦੇ ਵਾਸਤੇ ਇਹਨੇ ਬਹੁਤ ਕੁਛ ਕੀਤਾ। ਮੈਂ ਕਿਹਾ ਵੀ ਹੁਣ ਜਿਹੜੇ ਤੁਸੀਂ ਆਲਰੇਡੀ ਕਰੋੜਪਤੀ ਬੈਠੇ ਹੋ, ਤੁਹਾਡੇ ਵਾਸਤੇ ਉਹ ਕੀ ਕਰਦੇ ਹਨਾ, ਤੁਹਾਨੂੰ ਤਾਂ ਸਗੋਂ ਈਵਨ ਕਿ ਟੈਕਸ ਟੁਕਸ ਹੋਰ ਦੇਣਾ ਚਾਹੀਦਾ ਵੀ ਇਮਾਨਦਾਰੀ ਵਾਲੇ ਹਿਸਾਬ ਨਾਲ, ਉਹਨਾਂ ਨੂੰ ਇੰਨਾ ਜ਼ਿਆਦਾ ਪਸੰਦ ਨਹੀਂ ਹੈ ਕੇਜਰੀਵਾਲ, ਬਟ ਉਹ ਖੁਦ ਕਿਤੇ ਨਾ ਕਿਤੇ ਮੰਨਦੇ ਨੇ ਬਈ ਮੀਡੀਅਮ ਤਬਕੇ ਵਾਸਤੇ ਤੇ ਜਿਹੜੇ ਗਰੀਬ ਜਨਤਾ ਵੀ ਉਹਨਾਂ ਵਾਸਤੇ ਇਹਨੇ ਮਤਲਬ ਵੀ ਇਹੋ ਜਿਹੇ ਕੰਮ ਕੀਤੇ ਵੀ ਜਿਹੜੇ ਅੱਜ ਤੱਕ ਨਹੀਂ ਸੀ ਕਦੀ ਕਿਸੇ ਨੇ ਕੀਤੇ, ਨਹੀਂ ਸੀ ਉਹਦੇ ਉਹਨਾਂ ਬਾਰੇ ਕਦੀ ਕਿਸੇ ਨੇ ਸੋਚਿਆ, ਤੇ ਉਹ ਗੱਲਾਂ ਇੱਥੋਂ ਸਪਸ਼ਟ ਹੀ ਨੇ। ਥੈਂਕ ਯੂ ਭਾਜੀ,
ਬਹੁਤ ਮਿਹਰਬਾਨੀ ਅਜੇਪਾਲ, ਤੁਸੀਂ ਖੁੱਲ ਕੇ ਗੱਲਬਾਤ ਕੀਤੀ, ਬਹੁਤ ਮਿਹਰਬਾਨੀ। ਸੋ ਦੋਸਤੋ, ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ, ਤੇ ਉਹ ਵੀ ਸਾਡਾ ਬੜਾ ਸਾਥ ਦਿੰਦੇ ਆ, ਬੜੀਆਂ ਵਲੰਟੀਅਰ ਸੇਵਾਵਾਂ ਹਰਮਨ ਰੇਡੀਓ ਨੂੰ ਦਿੰਦੇ ਆ, ਤੇ ਸਾਨੂੰ ਬੜੀ ਇਹਨਾਂ ਤੇ ਵੀ ਮਾਣ ਆ। ਤੇ ਅਜਮੇਰ ਸਿੰਘ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਲਿਖਿਆ ਜੀ, ਕਹਿੰਦੇ ਨਿੰਦਕ ਸਤਿਕਾਰ ਦੇ ਪਾਤਰ ਹਨ ਜੋ ਸਭ ਨੂੰ ਸਹੀ ਰਾਹ ਤੇ ਰੱਖਣ ਵਿੱਚ ਸਹਾਇਕ ਹੁੰਦੇ ਹਨ, ਸੋ ਉਹਨਾਂ ਦਾ ਧੰਨਵਾਦ ਕਰੀਏ, ਆਂਗਣ ਵਿੱਚ ਕੁਟੀਆ ਪਾ ਦਈਏ, ਕੋਈ ਢੰਗ ਕੱਢੀਏ ਤੇ ਉਹਨਾਂ ਦਾ ਸਨਮਾਨ ਕਰੀਏ। 7ਵੀਂ ਸਾਲਗਿਰਾ ਦੀ ਬਹੁਤ ਵਧਾਈ, ਬਹੁਤ ਉਡੀਕ ਰਹਿੰਦੀ ਹੈ ਸਵੇਰ ਦੀ ਸਭਾ ਦੀ। ਸੋ ਬਹੁਤ ਮਿਹਰਬਾਨੀ ਅੰਕਲ ਸ਼੍ਰੀ, ਤੁਹਾਡਾ ਜਿਹੜਾ ਸਿਰ ਦੇ ਉੱਤੇ ਜਿਹੜਾ ਸਾਡੇ ਹੱਥ ਆ, ਸੋ ਇਹ ਸਾਨੂੰ ਅੱਗੇ ਵਧਣ ਲਈ ਪ੍ਰੇਰਦਾ, ਬਹੁਤ ਬਹੁਤ ਮਿਹਰਬਾਨੀ। ਦਲਬੀਰ ਸਿੰਘ ਜੁੜ ਚੁੱਕਿਆ ਜੀ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਵੈਸੇ ਮੈਂ ਮੈਸੇਜ ਵੀ ਕਰਤਾ ਸੀ, ਹਰਮਨ ਦੀ 7ਵੀਂ ਵਰ੍ਹੇਗੰਢ ਦੇ ਉੱਤੇ ਮੇਰੇ ਵੱਲੋਂ, ਮੇਰੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਜੀ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਦਲਵੀਰ ਬਾਈ। ਤੇ ਹੋਰ ਸਿਡਨੀ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਜ਼ੋਰਾਂ ਸ਼ੋਰਾਂ ਤੇ?
ਹਾਂਜੀ ਹਾਂਜੀ, ਪੂਰੇ ਪੂਰੇ ਸਵਿੰਗ ਤੇ ਚੱਲ ਰਹੀਆਂ ਜੀ।
ਜੀ ਜੀ ਜੀ, ਸੋ ਕੋਈ ਨਾ ਜੀ, ਰਹਿ ਗਿਆ ਸਮਝ ਲਓ ਗਿਣਤੀ ਦੇ ਦੇਣੀ ਹੁਣ ਤਾਂ 10 ਦਿਨ ਤੇ ਆ ਗਏ ਸਮਝ ਲਓ
ਜੀ, ਤੁਹਾਡੇ ਰਾਹ ਅੱਖਾਂ ਵਿਚ ਆ ਕੇ ਬੈਠੇ ਹੋਏ ਆ।
ਜੀ ਜੀ, ਜਰੂਰ ਜਰੂਰ ਮਿਲਾਂਗੇ, ਰੱਬ ਸੁੱਖ ਰੱਖੇ। ਤੇ ਤੁਸੀਂ ਕੁਛ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਤੇ?
ਮੈਂ ਕਾਲ ਕੀਤੀ ਸੀ ਇਹੋ ਹੀ ਵਧਾਈ ਦੇ, ਪਹਿਲਾਂ ਮੈਂ ਮੈਸੇਜ ਕੀਤਾ ਸੀ, ਫਿਰ ਉਹ ਮੈਸੇਜ ਮੇਰਾ ਰਿਪਲਾਈ ਨਹੀਂ ਆਈ, ਫਿਰ ਮੈਂ ਕਾਲ ਕੀਤੀ ਸੀ ਵਧਾਈ ਦੇਣ ਲਈ, ਮੈਂ ਕਿਹਾ ਹੋ ਸਕਦਾ ਮੈਸੇਜ ਰਾਹ ਕਿਤੇ ਸਲਿਪ ਹੋ ਗਿਆ ਹੋਵੇ।
ਮੈਂ
ਕਾਲ ਕੱਟ ਕੇ ਫਿਰ ਦੁਬਾਰਾ ਹੋਣ ਕੀਤੀ।
ਐਕਸਚੇਂਜ ਦੇ ਵਿੱਚ ਕੋਈ ਪ੍ਰੋਬਲਮ ਹੋਣੀ ਆ, ਕਿਉਂਕਿ ਨਾਰਮਲ ਤਾਂ ਕਿਊ ਦੇ ਵਿੱਚ ਚਲੇ ਜਾਂਦੇ ਆ ਤੁਸੀਂ, ਜਰੂਰ ਸਰਬ ਜੀ ਚੈੱਕ ਕਰਨਗੇ।
ਮੈਂ ਸੋਚਦਾ ਟ੍ਰੈਫਿਕ ਜਿਆਦਾ ਹੋ ਗਿਆ ਹੋਵੇ, ਇੰਨਾ ਕਿ ਮੇਰੀ ਵਾਰੀ ਨਹੀਂ ਆ ਰਹੀ,
ਨਹੀਂ ਇੰਨਾ ਟ੍ਰੈਫਿਕ ਨਹੀਂ ਸੀ ਅੱਜ,
ਹੁਣ ਦੁਬਾਰਾ ਲਾਈ ਸੀ।
ਜੀ 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 ਜੀ,
ਓਕੇ ਜੀ, ਬਹੁਤ ਬਹੁਤ ਵਧਾਈਆਂ, ਕਬੂਲ ਕਰੋ ਜੀ,
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਬਾਈ ਜੀ, ਤੁਹਾਡੇ ਜਰਗੇ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਰੇਡੀਓ ਦਾ ਇਹ ਦਿਨ ਆਏ ਆ, ਤੇ ਅੱਗੇ ਵੀ ਅੱਗੇ ਵਧਾਂਗੇ ਜਰੂਰ ਨਾਲ ਲੈ ਕੇ।
ਅਸੀਂ ਆਪਣੇ ਧੰਨਵਾਦ ਕਹਿੰਦੇ ਹਾਂ ਜੀ, ਸਾਡਾ ਵੀ ਅਗਰ ਸਹਿਯੋਗ ਤੁਸੀਂ ਮਹਿਸੂਸ ਕਰਦੇ ਹੋ।
ਨਹੀਂ ਨਹੀਂ ਬਿਲਕੁਲ ਹੈ ਜੀ, ਬਿਲਕੁਲ, ਸਹਿਯੋਗ ਬਿਨਾਂ, ਇਹ ਇੱਕ ਟੱਬਰ ਆ ਜੀ ਹਰਮਨ ਰੇਡੀਓ ਦਾ, ਤੇ ਸਹਿਯੋਗ ਬਿਨਾਂ ਨਹੀਂ ਚੱਲ ਸਕਦਾ, ਹਰ ਬੰਦਾ ਆਇਆ ਮੈਂ ਇਹਦੇ ਵਿੱਚ। ਸੋ ਬਹੁਤ ਮਿਹਰਬਾਨੀ,
ਓਕੇ,
ਸਤਿ ਸ੍ਰੀ ਅਕਾਲ। ਸੋ ਦਲਵੀਰ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਅੱਗੇ ਸਾਡੇ ਨਾਲ ਅਮਰਜੀਤ ਸਿੰਘ ਸੋਹਤਾ ਬਲਗੂਲੀਆ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਹੈਪੀ ਬਰਥਡੇ ਕਿਹਾ ਜੀ ਹਰਮਨ ਰੇਡੀਓ ਨੂੰ। ਸੋ ਸੋਹਤਾ ਸਾਹਿਬ ਬਹੁਤ ਬਹੁਤ ਮਿਹਰਬਾਨੀ। ਤੇ ਅਗਲੀ ਕਾਲ ਆ ਗਈ ਹੈ ਜੀ ਸੰਦੀਪ ਰਾਏ ਦੀ, ਸੰਦੀਪ ਬਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਕੀ ਹਾਲ ਆ ਜੀ?
ਸਿਡਨੀ ਵਾਲਿਆਂ ਨੂੰ ਗਰਮੀ, ਸਿਡਨੀ ਵਾਲਿਆਂ ਨੂੰ ਗਰਮੀ ਦੁਬਾਰਾ ਮੁਬਾਰਕ।
ਅੱਛਾ, ਦੁਬਾਰੇ ਗਰਮੀ ਹੋ ਗਈ ਅੱਜ ਸਿਡਨੀ ਚ?
ਕੱਲ ਦੀ ਬਹੁਤ ਗਰਮੀ ਆਈ।
ਅੱਛਾ ਅੱਛਾ, ਥੋੜਾ ਜਿਹਾ ਤੁਸੀਂ ਐਡਵਾਂਸ ਵੀ ਮੈਸੇਜ ਦੇਖਦੇ ਹੋਵੋਗੇ ਸੰਦੀਪ ਜੀ, ਆਪਣੀ ਅੱਗੇ ਗੱਲ ਤੋਰਨ ਤੋਂ ਪਹਿਲਾਂ ਇਹ ਦੱਸਿਓ ਵੀ ਗੇਮਾਂ ਦੇ ਉੱਤੇ ਮੌਸਮ ਕਿਹੋ ਜਿਹਾ ਰਹੂਗਾ ਸਿਡਨੀ?
ਉਹ ਮੈਂ ਚੈੱਕ ਨਹੀਂ ਕੀਤਾ, ਮੈਂ ਗੇਮ ਦੇ ਸੰਦਰਭ ਵਿੱਚ ਤੁਹਾਨੂੰ ਫੋਨ ਕੀਤਾ ਹੈ ਕਿਉਂਕਿ ਮੈਂ ਪੁੱਛਣਾ ਸੀਗਾ ਕਿ ਉਹਦੀਆਂ ਟਿਕਟਾਂ ਵਗੈਰਾ ਵੀ ਹੈ ਗੇਮਸ ਦੀਆਂ ਜਾਂ ਫਿਰ ਸਿਰਫ ਜਿਹੜੀ ਕਲਚਰਲ ਨਾਈਟ ਹੈ ਉਹਦੀ ਟਿਕਟ ਆ, ਕਿਉਂਕਿ ਮੈਨੂੰ ਸਿਰਫ ਕਲਚਰਲ ਨਾਈਟ ਦੀ ਟਿਕਟ ਦਾ ਦੇਖਿਆ ਸੀਗਾ ਕਿ ਉੱਥੇ ਟਿਕਟ ਤੁਸੀਂ ਬਾਏ ਕਰ ਸਕਦੇ ਤੇ ਸਿੱਖ ਗੇਮਸ ਲਈ ਵੀ ਕੋਈ ਟਿਕਟ ਆ?
ਨਹੀਂ ਨਹੀਂ ਜੀ, ਸਿੱਖ ਗੇਮਸ ਲਈ ਕੋਈ ਟਿਕਟ ਨਹੀਂ, ਉੱਥੇ ਫ੍ਰੀ ਐਂਟਰੀ ਦੇ ਨਾਲ ਨਾਲ ਤੁਹਾਡਾ ਫ੍ਰੀ ਖਾਣ ਪੀਣ ਦਾ ਇੰਤਜ਼ਾਮ ਵੀ ਰੱਖਿਆ ਗਿਆ ਉਹ ਤੜਕੇ ਸੁਬਹਾ ਤੋਂ ਲੈ ਕੇ ਨਾ ਸ਼ਾਮ ਤੱਕ, ਜਾਣੀ ਕਿ ਚਾਹੇ ਕਹਿੰਦੇ ਹੋ ਤੁਸੀਂ ਚਾਰ ਵਾਰੀ ਭੋਜਨ ਕਰਦੇ ਹੋ ਚਾਹੇ ਤਿੰਨ ਵਾਰੀ ਕਰਦੇ ਹੋ ਚਾਹੇ ਛੇ ਵਾਰੀ ਕਰਨ ਦੇ ਆਦਿ ਹੋ, ਸਾਰਾ ਭੋਜਨ ਤੁਹਾਨੂੰ ਉੱਥੇ ਫ੍ਰੀ ਮਿਲੂਗਾ। ਈਵਨ ਕਈ ਰੂਪਾਂ ਚ ਮਿਲੂਗਾ, ਬੱਚਿਆਂ ਦੇ ਖਾਣ ਲਈ ਵੀ ਆਡਾ ਇੰਤਜ਼ਾਮ ਹੋ ਰਿਹਾ। ਕੱਲ ਹੀ ਮੇਰੀ ਗੱਲ ਹੋ ਰਹੀ ਸੀ ਬਾਈ ਮਹਿੰਦਰ ਬਿੱਟਾ ਹੋਰਾਂ ਨਾਲ, ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਬੱਚਿਆਂ ਲਈ ਵੀ ਸਪੈਸ਼ਲ ਚੀਜ਼ਾਂ ਲੈ ਰਹੇ ਹਾਂ।
ਜੀ ਪਹਿਲਾਂ ਵੀ ਤੁਸੀਂ ਸਿੱਖ ਗੇਮਾਂ ਚ ਦੇਖਿਆ ਲੋਕੀ ਬੋਤਲਾਂ ਫ੍ਰੀ ਸਮਝ ਕੇ ਬੋਤਲਾਂ ਕਾਰਾਂ ਦੇ ਉੱਤੇ ਰੱਖ ਜਾਂਦੇ ਪਾਰਕਿੰਗ ਦੇ ਵਿੱਚ, ਉਹ ਸੰਦਰਭ ਵਿੱਚ ਨਾ ਤੁਹਾਨੂੰ ਥੋੜਾ ਬਹੁਤਾ ਚਾਰਜ ਕਰ ਲੈਣਾ ਚਾਹੀਦਾ।
ਦੇਖੋ ਇਹ ਬਹੁਤ ਵੱਡਾ ਪੰਗਾ ਜੀ, ਇਹਦੇ ਤੇ ਬਹੁਤ ਵਿਚਾਰਾਂ ਹੋ ਚੁੱਕੀਆਂ, ਬਹੁਤ ਸਾਰੇ ਚਿੰਤਨ ਹੋ ਚੁੱਕੇ ਆ, ਤੇ ਪਿੱਛੇ ਤੁਹਾਡਾ ਰੇਡੀਓ ਚੱਲ ਰਿਹਾ, ਮੇਰੀ ਆਵਾਜ਼ ਮੈਨੂੰ ਡਬਲ ਆ ਰਹੀ ਹੈ, ਕੋਈ ਪ੍ਰੋਬਲਮ ਥੋੜੀ ਜਿਹੀ ਸੰਦੀਪ?
ਚਲੋ ਬੰਦ ਕਰ ਲੈਣਾ ਇੱਕ ਮਿੰਟ,
ਤੁਸੀਂ ਰੇਡੀਓ ਪਲੀਜ਼ ਬੰਦ ਕਰਿਓ, ਤੇ ਫਿਰ ਆਵਾਜ਼ ਨਹੀਂ ਜੇ ਸਹੀ ਪ੍ਰੋਪਰ ਜਲਦੀ। ਜੀ ਜੀ ਹਾਂਜੀ ਹਾਂਜੀ, ਹੁਣ ਠੀਕ ਹੈ ਜੀ, ਸੋ ਮਾਫੀ ਚਾਹੁੰਦਾ। ਹਾਂਜੀ ਹਾਂਜੀ ਬਿਲਕੁਲ, ਹੈਲੋ, ਫੇਰ ਆ ਰਹੀ ਹੈ, ਫੇਰ ਆਵਾਜ਼ ਆਈ ਹੈ, ਕੋਈ ਪ੍ਰੋਬਲਮ ਆ, ਮੈਨੂੰ ਡਬਲ ਸੁਣ ਰਹੀ ਹੈ, ਚਲੋ ਕੋਈ ਨੀ। ਮੈਂ ਦੱਸ ਰਿਹਾ ਸੀਗਾ ਜੀ ਵੀ ਜਿਹੜਾ ਇਹ ਪਾਣੀ ਦੇ ਮਾਮਲੇ ਚ ਨਾ ਅਸੀਂ ਵੀ ਇਹ ਬਹੁਤ ਚਿੰਤਨ ਲਾਇਆ ਸੀ ਵੀ ਚਾਹੇ 10 ਸੈਂਟ ਦੀ ਬੋਤਲ ਰੱਖ ਦਈਏ, ਪਰ ਲੋਕ ਨਾ ਇੱਕ ਬਹੁਤ ਵੱਡੇ ਗੀਤ ਬਣਾ ਦਿੰਦੇ ਆ ਵੀ ਫਲਾਨੇ ਥਾਂ ਗਏ ਸੀ ਤੇ ਉਹਨਾਂ ਨੇ ਪਾਣੀ ਵੀ ਮੁੱਲ ਮਿਲਿਆ, ਉੱਥੋਂ ਸੱਦ ਤਾਂ ਲਿਆ ਪਰ ਪਾਣੀ ਵੀ ਮੁੱਲ ਦਿੱਤਾ। ਸੋ ਉਦੋਂ ਬਿਹਤਰ ਨਾ ਅਸੀਂ ਹੁਣ ਇਹਦੇ ਨਤੀਜੇ ਕੱਢੇ ਆ ਵੀ ਇੱਕ ਤਾਂ ਅਸੀਂ ਬਹੁਤ ਅਨਾਊਂਸਮੈਂਟਸ ਕਰਦੇ ਹਾਂ ਇੱਥੇ ਵੀ ਭਾਈ ਐਂ ਤੁਸੀਂ ਆਪਦੀ ਗੰਦਗੀ ਨਾ ਖਿਲਾਰੋ, ਆਪਦਾ ਸਮਾਨ ਆਪ ਸਾਂਭੋ, ਪਰ ਜੇ ਅਨਾਊਂਸਮੈਂਟ ਤੋਂ ਬਾਅਦ ਵੀ ਫੇਰ ਹੁਣ ਇੱਕ ਤਰੀਕਾ ਇਹ ਕਰਦੇ ਹੁੰਦੇ ਆ ਵੀ ਸ਼ਾਮ ਨੂੰ ਬੇਨਤੀ ਕਰ ਦਿੰਦੇ ਆ ਸਾਰੇ ਲੋਕਾਂ ਨੂੰ ਵੀ ਜਾਣ ਤੋਂ ਪਹਿਲਾਂ 5 ਮਿੰਟ ਗਰਾਊਂਡ ਸਾਫ਼ ਕਰਵਾ ਕੇ ਜਾਓ ਜੀ, ਉਹ ਵੀ ਲੋਕ ਮਦਦ ਕਰਦੇ ਆ, ਤੇ ਜਾਂ ਫਿਰ ਅੱਜ ਕੱਲ੍ਹ ਅਸੀਂ ਕਲੀਨਿੰਗ ਟੀਮ ਹਾਇਰ ਹੀ ਕਰ ਲੈਂਦੇ ਹਾਂ ਜਿੱਥੇ ਲੋਕਾਂ ਨੂੰ ਨਾ ਲੋਕ ਪੈਸੇ ਦੇਣ ਨੂੰ ਆਪਣੇ ਭੱਜ ਕੇ ਦੇ ਦਿੰਦੇ ਆ, ਤੇ 4-5 ਹਜ਼ਾਰ 3 ਦਿਨਾਂ ਦਾ ਲੈਂਦੀ ਹੁੰਦੀ ਆ ਕਲੀਨਿੰਗ ਟੀਮ, ਤੇ ਨਾਲ ਦੀ ਨਾਲ ਸਾਰਾ ਗਰਾਊਂਡ ਕਲੀਅਰ ਕਰੀ ਜਾਂਦੀ ਆ। ਪਰ ਅਸਲ ਗੱਲ ਤਾਂ ਇਹ ਹੈ ਵੀ ਸਾਨੂੰ ਆਪਣਾ ਇਕੱਲੇ ਇਕੱਲੇ ਨੂੰ ਆਪਦਾ ਅਖਲਾਕੀ ਫਰਜ਼ ਸਮਝਣਾ ਪੈਣਾ, ਜੇ ਚੀਜ਼ ਕੋਈ ਮੁਫ਼ਤ 'ਚ ਮਿਲ ਰਹੀ ਆ ਤਾਂ ਉਹਨੂੰ ਵੇਸਟ ਨਹੀਂ ਕਰਨਾ ਚਾਹੀਦਾ। ਦੇਖੋ ਕਮੀ ਸਾਰਿਆਂ ਚ ਨੀ ਹੈਗੀ, ਕਮੀ ਸਾਰਿਆਂ ਚ ਨੀ ਹੈਗੀ, ਇਹ ਕੰਮ ਕਰਨ ਵਾਲੇ ਜਿਹੜੇ 10-20% ਬੰਦੇ ਹੁੰਦੇ ਆ ਜਿਹੜੇ ਐ ਬੋਤਲਾਂ ਸਿੱਟਦੇ ਆ ਜਾਂ ਜਿਹੜੇ ਵੇਸਟ ਕਰਦੇ ਆ, 80% ਲੋਕ ਤਾਂ ਨਹੀਂ ਇਹ ਗੱਲਾਂ ਕਰਦੇ ਗੇ, ਉਹ 20% ਲੋਕ ਕਰਦੇ ਆ। ਪਰ ਉਹਦੇ ਲਈ ਮੈਨੂੰ ਇੱਕ ਚੀਜ਼ ਮੈਂ ਸੋਚਦਾ ਵੀ ਐਤਕੀ ਮੇਰੇ ਦਿਮਾਗ ਚ ਸੀ ਵੀ ਆਪਾਂ ਕਿਉਂ ਨਾ ਇੱਕ ਕੈਮਰਾ ਨਾ ਲੈ ਕੇ, ਇੱਕ ਬੰਦਾ ਕੈਮਰਾ ਲੈ ਕੇ ਘੁੰਮਦੇ ਰਹੀਏ ਤੇ ਉਸ ਬੰਦਾ ਜਿਹੜਾ ਵੀ ਬੰਦਾ ਕੋਈ ਏਦਾਂ ਸਿੱਟਦਾ ਦੇਖੇ। ਇੱਕ ਮੈਂ ਤਾਂ ਚਾਹੁੰਦਾ ਸੀ ਵੀ 4 ਬੰਦਿਆਂ ਦੀ ਇੱਕ ਟੀਮ ਬਣਾ ਦਈਏ ਗਰਾਊਂਡ ਦੇ ਆਲੇ ਦੁਆਲੇ, ਤੇ ਉਹਨਾਂ ਨੂੰ ਕਹੀਏ ਵੀ ਤੁਸੀਂ ਘੁੰਮੋ ਤੇ ਜਦੋਂ ਕੋਈ ਚੀਜ਼ ਐ ਸਿੱਟਦਾ ਦੇਖਦਾ ਤੇ ਉਹਦੀ ਵੀਡੀਓ ਬਣਾ ਕੇ ਤੇ ਉਹਨੂੰ ਨਾਲ ਦੀ ਨਾਲ ਉਹਦੀ ਇੰਟਰਵਿਊ ਕਰਨੀ ਸ਼ੁਰੂ ਕਰ ਦਿਓ ਵੀ ਬਹੁਤ ਮਿਹਰਬਾਨੀ ਜੀ, ਤੁਸੀਂ ਗੰਦ ਪਾਇਆ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ, ਤਾਂ ਇਸ ਢੰਗ ਨਾਲ ਲੋਕਾਂ ਨੂੰ ਮੈਨੂੰ ਲੱਗਦਾ ਸੁਧਾਰਨਾ ਪਊਗਾ ਸਾਨੂੰ, ਤੇ ਫੇਰ ਜਾ ਕੇ ਸੁਧਰਨਗੇ, ਨਹੀਂ ਨਹੀਂ ਸੁਧਰਨਾ।
ਤੇ ਨਾਲੇ ਮਿੰਟੂ ਜੀ ਮੇਰੀ ਨਾ ਰਿਕੁਐਸਟ ਆ ਕਿ ਜਿਹੜਾ ਜ਼ਿਆਦਾਤਰ ਪ੍ਰੋਗਰਾਮ ਜੇ ਆਪਣੇ ਸਕੂਲ ਨਾਲ ਰਿਲੇਟਡ ਆ ਫਿਰ ਆਪਣੇ ਨਿਆਣਿਆਂ ਦੇ ਨਾਲ ਰਿਲੇਟਡ ਕੋਈ ਨਾ ਹੋਣ ਜ਼ਿਆਦਾ ਚੰਗਾ, ਫਾਲਤੂ ਚ ਕੇਜਰੀਵਾਲ ਆ ਮੋਦੀ ਆ ਰਾਹੁਲ ਗਾਂਧੀ ਦੇ ਉੱਤੇ ਟਾਈਮ ਬਰਬਾਦ ਕਰਨ ਨਾਲੋਂ ਅਸੀਂ ਚੰਗਾ ਹੈ ਕਿ ਅਸੀਂ ਰੇਡੀਓ ਬੰਦ ਕਰਕੇ ਆਪਣੇ ਬੱਚਿਆਂ ਨੂੰ ਟਾਈਮ ਦਈਏ। ਕੁਛ ਇਹਨੀ ਕੁਛ ਨੀ ਦੇਣਾ, ਇਹਨੀ ਕੁਛ ਨੀ ਦੇਣਾ, ਅੱਜ ਤੱਕ ਨੀ ਦਿੱਤਾ ਤੇ ਨਾ ਹੀ ਕੁਛ ਦੇਣਾ। ਇਹਦੇ ਨਾਲ ਚੰਗਾ ਹੈ ਕਿ ਤੁਸੀਂ ਆਸਟ੍ਰੇਲੀਆ ਚ ਰਹਿੰਦੇ ਆ, ਆਸਟ੍ਰੇਲੀਆ ਰਾਜਨੀਤੀ ਵਿੱਚ ਆਪਣਾ ਪਾਰਟ ਦੋ, ਘੱਟੋ ਘੱਟ ਤੁਹਾਡੀ ਫਰਮਾਈ ਹੋਊਗੀ।
ਬਿਲਕੁਲ ਬਿਲਕੁਲ, ਤੁਸੀਂ ਦਰੁਸਤ ਫਰਮਾਇਆ ਸੰਦੀਪ, ਪਰ ਪ੍ਰੋਬਲਮ ਇਹ ਹੁੰਦੀ ਆ ਜਦੋਂ ਤੁਸੀਂ ਕੋਈ ਅਦਾਰਾ ਚਲਾਉਣੇ ਹੋ ਨਾ ਉਦੋਂ ਤੁਹਾਨੂੰ ਸਰਬ ਸਾਂਝੀ ਵਾਲਤਾ ਦੀ ਗੱਲ ਕਰਨੀ ਪੈਂਦੀ ਆ, ਹਰ ਬੰਦੇ ਦਾ ਟੇਸਟ ਦੇਖਣਾ ਹੀ ਪੈਂਦਾ, ਪਰ ਉਹ ਵੱਖਰੀ ਗੱਲ ਆ ਵੀ ਤੁਹਾਡਾ ਜਿਹੜਾ ਝੁਕਾ ਜਾਂ ਤੁਹਾਡੀ ਡਿਊਟੀ ਫਰਜ਼ ਉਹ ਕਿੱਥੇ ਕਿੱਥੇ ਆ ਉਹ ਦੇਖਣੇ ਪੈਂਦੇ ਆ।
ਕਿਉਂਕਿ ਮੈਂ ਮੇਰੇ ਲਈ ਇੱਥੇ ਆ ਕੇ ਕਹਿਣਾ ਬੜਾ ਸੌਖਾ ਹੈ ਕਿਉਂਕਿ ਮੈਂ ਅਦਾਰੇ ਨਾਲ ਨਹੀਂ ਜੁੜਿਆ, ਮੈਂ ਕੁਛ ਵੀ ਆ ਕੇ ਬੋਲ ਸਕਦਾ ਤੁਹਾਡੇ ਲਈ ਬੁਲਾਵਾ, ਮੈਂ ਸਮਝਦਾ ਇਸ ਗੱਲ ਨੂੰ, ਲੇਕਿਨ ਮੈਂ ਪਿਛਲੇ ਹਫ਼ਤੇ ਦਾ ਸੁਣੀ ਜਾਂਦਾ ਜਦੋਂ ਦਾ ਕੇਜਰੀਵਾਲ ਹਫ਼ਤਾ ਕੀ ਹੁਣ ਤਾਂ ਸਾਲ ਹੀ ਹੋ ਚੱਲੇ ਆ, ਕੇਜਰੀਵਾਲ ਤਾਂ ਇੱਕ ਉਹ ਬਣ ਗਿਆ ਕਿ ਮਤਲਬ ਟੋਪਿਕ ਹੀ ਬਣ ਗਿਆ ਰੋਜ਼ ਮਾਰਨਿੰਗ ਸ਼ੋ, ਠੀਕ ਹੈ, ਤੇ ਇੰਨਾ ਵੱਡਾ ਇਸ਼ੂ ਹੁੰਦਾ ਨੀ, ਅਸੀਂ ਜਿੰਨਾ ਬਣਾ ਲੈਂਦੇ ਹਾਂ ਆਪ ਹੀ ਬੋਲ ਬੋਲ ਕੇ ਬੋਲ ਬੋਲ ਕੇ ਅਗਲੇ ਤੋਂ ਮੋਢਾ ਵੱਜਿਆ ਹੁੰਦਾ ਸਾਡੇ ਇੱਥੇ ਆਸਟ੍ਰੇਲੀਆ ਦਾ ਸਾਡੇ ਤੇ ਸੋਰੀ ਅਸੀਂ ਮੰਗ ਲੈਂਦੇ ਹਾਂ ਕਈ ਵਾਰੀ,
ਭਾਰਤੀ ਕਲਚਰ ਦੇ ਵਿੱਚ ਮਾਫ਼ੀ ਮੰਗਣੀ ਵੱਡੀ ਚੀਜ਼ ਆ, ਇੱਥੇ ਨੀ ਵੱਡੀ ਚੀਜ਼, ਭਾਰਤੀ ਕਲਚਰ ਚ ਵੱਡੀ ਚੀਜ਼ ਆ, ਤਾਂ ਗੱਲ ਇਹਨੂੰ ਆਪਾਂ ਛੋਟਾ ਨੀ ਕਰ ਸਕਦੇ, ਪਰ ਗੱਲ ਇਹ ਹੁੰਦੀ ਆ ਸੰਦੀਪ, ਜਦੋਂ ਤੁਸੀਂ ਕੋਈ ਵੀ ਵੱਡੇ ਅਦਾਰੇ ਚ ਲਾਉਣੇ ਹੋ ਨਾ, ਉਸ ਅਦਾਰਿਆਂ ਦੇ ਉੱਤੇ ਤੁਸੀਂ ਇੱਕ ਤਰਫੀ ਕੋਈ ਵੀ ਗੱਲ ਨਹੀਂ ਕਰ ਸਕਦੇ, ਤੁਹਾਨੂੰ ਦੋਨੇ ਤਰਫ ਕਰਨੇ ਪੈਂਦੇ, ਹਰ ਬੰਦੇ ਦੀ ਸੁਣਨੀ ਪੈਂਦੀ ਆ। ਸੋ ਹੁਣ ਜਿਵੇਂ ਅੱਜ ਆਪਾਂ ਮੈਂ ਆਪਣਾ ਪ੍ਰੋਗਰਾਮ ਚੱਲ ਸ਼ੁਰੂ ਕੀਤਾ, ਆਪਾਂ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਨੇ ਉਹਦੀ ਕਹਿਤਾ ਵੀ ਸਾਰੇ ਮੁੱਦੇ ਛੋਟੇ ਆ ਤੇ ਇਹ ਮੁੱਦਾ ਵੱਡਾ, ਪਰ ਆਪਾਂ ਉਹਨਾਂ ਨੂੰ ਦੱਸਿਆ ਵੀ ਮੁੱਦੇ ਛੋਟੇ ਨਹੀਂ ਹੈ, ਮੁੱਦਾ ਤੁਹਾਡੇ ਲਈ ਵੱਡਾ ਤਾਂ ਸਭ ਲਈ ਅੱਡੋ ਅੱਡ ਮੁੱਦੇ ਹੁੰਦੇ ਆ। ਸੋ ਇਸੇ ਲਈ ਮੈਂ ਕੋਸ਼ਿਸ਼ ਕਰਦਾ ਉਹਨਾਂ ਵੀ ਕੋਈ ਟੋਪਿਕ ਨਾ ਰੱਖ ਕੇ ਹਰ ਬੰਦੇ ਦੀ ਸੁਣੀ ਜਾਵੇ, ਵੀ ਜਿਹੜੇ ਵੀ ਬੰਦੇ ਦੀ ਜਿਹੜੀ ਵੀ ਦਿੱਕਤ ਕੋਈ ਪ੍ਰੋਬਲਮ ਕੋਈ ਸੁਣੇ, ਜੇ ਉਹਦੇ ਚ ਲੱਗੇ ਵੀ ਕਿਸੇ ਦਾ ਫਾਇਦਾ ਹੋ ਸਕਦਾ ਤਾਂ ਉਹਦਾ ਆਪੇ ਖਲਾਰਾ ਪੈ ਜਾਂਦਾ, ਆਪੇ ਲੋਕ ਉਹਦੇ ਸਹਿਯੋਗ ਦੇਣ ਲੱਗ ਜਾਂਦੇ ਆ। ਸੋ ਬਹੁਤ ਮਿਹਰਬਾਨੀ, ਬਾਕੀ ਕੋਸ਼ਿਸ਼ ਕਰਿਓ ਤਿੰਨ ਦਿਨ ਗੇਮਾਂ ਦੇ ਵਿੱਚ ਵਲੰਟੀਅਰ ਆਪਣੀ ਸੇਵਾ ਕਿਤੇ ਨਾ ਕਿਤੇ ਜ਼ਰੂਰ ਨਿਭਾਇਓ, ਕਿਸੇ ਰੂਪ ਚ ਨਿਭਾਇਓ, ਚਾਹੇ ਜਿਵੇਂ ਤੁਸੀਂ ਕੋਈ ਇੰਨਾ ਵੀ ਕਰ ਸਕਦੇ ਹੋ ਵੀ ਕੋਈ ਗੰਦ ਪਾਉਣ ਵਾਲੇ ਨੂੰ ਰੋਕ ਹੀ ਦਿਓ ਤਾਂ ਇਹ ਵੀ ਤੁਹਾਡੀ ਸੇਵਾ ਹੀ ਹੋਊਗੀ। ਸੋ ਬਹੁਤ ਮਿਹਰਬਾਨੀ, ਜ਼ਰੂਰ ਮਿਹਰਬਾਨੀ। ਸੋ ਤਜਿੰਦਰ ਸਿੰਘ ਜੁੜਿਆ ਜੀ ਇਸ ਤੋਂ ਬਾਅਦ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਤੇ ਹਰਮਨ ਪਰਿਵਾਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਪਰਮਾਤਮਾ ਸਵਾ ਸਦਾ ਭਲੀ ਕਰੇ ਜੀ। ਸੋ ਬਿਲਕੁਲ ਜੀ, ਬਹੁਤ ਮਿਹਰਬਾਨੀ ਤੇ ਕਾਲ ਆ ਗਈ ਹੈ ਜੀ ਅਗਲੀ 695 ਤੋਂ। ਹੈਲੋ,
ਸਤਿ ਸ੍ਰੀ ਅਕਾਲ ਮਿੰਟੂ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਘੁੰਮਣ ਬੋਲਦਾ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਹਿਲਾਂ ਸਾਡਾ, ਤੇ ਜਿਹੜਾ ਤੁਸੀਂ ਮੁੱਦਾ ਚੁਣਿਆ ਮੈਨੂੰ ਇੱਕ ਮਿੰਟ ਜੇ ਹੋ ਤੇ ਮੈਂ ਲੈ ਸਕਦਾ ਜੀ?
ਆਉਣ ਦੇ ਆਉਣ ਦੇ।
ਹੈਲੋ, ਬੜੀ ਖੁਸ਼ੀ ਦੀ ਗੱਲ ਆ, ਤੁਹਾਡੇ ਬੋਲ ਸੁਣੇ ਆ, ਵੇਖੋ ਕਾਲੀ ਚ ਕੀਤਾ ਆ ਕੰਮ ਤੇ ਕਾਲੀ ਵਿਚ ਬੋਲਿਆ ਲਵ ਤੇ ਗੁੱਸੇ ਚ ਕੀਤਾ ਆ ਕੰਮ 100% ਗਲਤ ਹੁੰਦਾ ਜੀ।
ਜੀ ਜੀ ਬਿਲਕੁਲ ਸਹੀ ਆ।
ਹੈਲੋ, ਤੇ ਇਸ ਕਰਕੇ ਆ ਵੀਰਾਂ ਦੇ ਤੁਹਾਡੇ ਵਿਚਾਰ ਮੈਂ ਸੁਣਦਾ ਰਹਿਣਾ, ਜਿੰਨਾ ਚਿਰ ਆਪਾਂ ਬਰਫ਼ ਦਾ ਤੋਦਾ ਵਾ ਜੇ ਪਾਣੀ ਚ ਹੁੰਦਾ ਅੱਧਾ ਉਹ ਥੱਲੇ ਹੁੰਦਾ ਅੱਧਾ ਉੱਪਰ ਹੁੰਦਾ, ਤਿੰਨ ਗੁਣਾ ਥੱਲੇ ਹੁੰਦਾ ਸੋਰੀ। ਤੇ ਜਿਹੜਾ ਤੁਸੀਂ ਆ ਵਿਚਾਰ ਕੀਤਾ ਫ੍ਰੀ ਵਾਲੀ ਗੱਲ, ਵੀਰ ਜੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀ ਫ੍ਰੀ ਮਿਲ ਜੇ ਨਾ ਚੀਜ਼, ਅਸੀਂ ਉਹਦੀ ਕਦਰ ਬਿਲਕੁਲ ਨਹੀਂ
ਕਰਦੇ।
ਟੂ ਬੀ ਵੈਰੀ ਫਰੈਂਕ, ਜੇ ਤੁਹਾਨੂੰ ਪਾਣੀ ਫ੍ਰੀ ਮਿਲਦਾ ਨਾ ਤੇ ਤੁਸੀਂ ਉਹਦੀ ਕਦਰ ਨੀ ਕਰਦੇ, ਦੁੱਧ ਤੇ ਪਾਣੀ ਲੜ ਪੈਂਦੇ ਆ। ਦੁੱਧ ਪਤਾ ਕੀ ਕਹਿੰਦਾ ਬਰਾੜ ਸਾਹਿਬ? ਹੈਲੋ, ਦੁੱਧ ਕਹਿੰਦਾ ਮੇਰਾ ਬਣ ਜਾਂਦਾ ਗਜਰੇਲਾ, ਤੇਰਾ ਬਣ ਜਾ ਮੇਰਾ ਬਣ ਜਾਂਦਾ ਗਜਰੇਲਾ, ਤੇਰਾ ਮੁੱਲ ਨਹੀਂ ਪੈਂਦਾ ਧੇਲਾ। ਉਹ ਕਹਿੰਦਾ ਭਾਖੜਾ ਡੈਮ ਨੂੰ ਤੋੜ ਕੇ ਤੈਨੂੰ ਆਪਣਾ ਜ਼ੋਰ ਵਿਖਾ ਦੇਵਾਂ ਤੇ ਤੇਰੀਆਂ ਮੱਝੀਆਂ ਗਾਈਆਂ ਸਭ ਮੈਂ ਪਾਕਿਸਤਾਨ ਪਹੁੰਚਾ ਦੇਵਾਂ।
ਅੱਛਾ,
ਜਿਹੜੇ ਵੇਖੋ ਫਲੱਡ ਆਏ ਆ, ਫਲੱਡ ਪਾਣੀ ਨੂੰ ਸਾਰਾ ਪਾਕਿਸਤਾਨ ਨਵਾਣ ਨੂੰ ਜਾਂਦਾ, ਜੇ ਆਪਾਂ ਤਾਂ ਨੂੰ ਚੜਾਉਣਾ ਟੁੱਲੂ ਪੰਪ ਲਾਉਣਾ ਪੈਂਦਾ, ਪੜਾਈ ਤੇ ਪਾਣੀ ਬਰਾੜ ਸਾਹਿਬ ਨੇ ਰਸਤਾ ਆਪ ਲੱਭਣਾ। ਤੇ ਦੂਸਰਾ ਵੀਰ ਜੀ ਨੇ ਜਿਹੜਾ ਕਿਹਾ ਨਾ ਇੱਥੇ ਬਾਹਰ ਆਸਟ੍ਰੇਲੀਆ ਬਾਰੇ, ਵੀ ਆਪਾਂ ਨੂੰ ਇੱਥੋਂ ਬਾਰੇ ਸੋਚਣਾ ਚਾਹੀਦਾ, ਗੱਲ ਤੇ ਉਹਦੀ ਇੱਕ ਗੱਲੋਂ ਬਿਲਕੁਲ ਠੀਕ ਆ, ਵੀ ਆਪਾਂ ਜਿਸ ਘਰ ਦਾ ਖਾਈਏ ਉਹਦੀ ਸੁੱਖ ਮੰਗਣੀ ਚਾਹੀਦੀ ਆ, ਤੇ ਉਹਨੇ ਬਹੁਤ ਵਧੀਆ ਗੱਲ ਕਹੀ ਆ। ਹੋਰ ਜਿਹੜਾ ਸੰਸਾਰ ਨੂੰ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੁਧਾਰ ਸਕੇ, ਤੇ ਵੀ ਟੁਗੈਦਰ ਇਜ ਸਟੈਂਡ ਤੇ ਵੀ ਡਿਵਾਈਡਡ ਇਜ ਫਾਲ, ਇੱਕ ਚੁੱਪ ਸੌ ਸੁੱਖ, ਹਾਂਜੀ। ਇਸ ਕਰਕੇ ਬਰਾੜ ਸਾਹਿਬ ਤੁਸੀਂ ਇੱਧਰ ਦਾ ਬਿਲਕੁਲ ਸੋਚੋ ਆਪਣੇ ਬੱਚਿਆਂ ਬਾਰੇ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗਦਾ, ਤੇ ਇੱਥੇ ਦੀ ਜੀ ਗੌਰਮੈਂਟ ਆ, ਸਾਡੇ ਬੱਚੇ ਵੀ ਯੋਗਦਾਨ ਪਾ ਰਹੇ, ਤੁਸੀਂ ਵੀ ਪਾਓ, ਤੇ ਪ੍ਰਮਾਤਮਾ ਇਸ ਗੱਲ ਨੂੰ ਤੁਹਾਨੂੰ ਹਰਮਨ ਰੇਡੀਓ ਦਾ ਜਿਹੜਾ ਸਾਰਾ ਪਰਿਵਾਰ ਆ ਉਹਨੂੰ ਚੰਗੇ ਪਾਸੇ ਲਾਵੇ ਤੇ ਪ੍ਰਮਾਤਮਾ ਸਵਾਤ ਬਖਸ਼ੇ ਤੇ ਚੜ੍ਹਦੀ ਕਲਾ ਹੀ ਰੱਖੇ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਸੋ ਘੁੰਮਣ ਸਾਹਿਬ ਜੁੜੇ ਹੋਏ ਸਨ ਜੀ ਸਾਡੇ ਨਾਲ ਐਡਲੇਡ ਤੋਂ, ਤੇ ਉਹਨਾਂ ਨੇ ਬੜੇ ਖੂਬਸੂਰਤ ਸ਼ਬਦ ਕਿਹਾ ਜੀ, ਤੇ ਅਗਲੀ ਕਾਲ ਆ ਗਈ ਹੈ ਜੀ 7252। ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਮਿੰਟੂ ਭਾਈ।
ਸਤਿ ਸ੍ਰੀ ਅਕਾਲ ਜੀ,
ਮੈਂ ਮਨਦੀਪ ਬੋਲਦਾ ਜੀ ਐਡੀਲੇਡ ਤੋਂ ਜੀ। ਹੈਪੀ ਬਰਥਡੇ ਅਮਰ ਰੇਡੀਓ ਨੂੰ।
ਮਨਦੀਪ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ।
ਹਾਂਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ ਜੀ। ਮੈਂ ਸਵੇਰੇ 6 ਵਜੇ ਤੋਂ ਸਟਾਰਟ ਕਰ ਲੈਣਾ ਜੀ ਆਪਣੇ ਟਰੱਕ ਦੇ ਵਿੱਚ, ਜਿੰਨਾ ਵੀ ਟਾਈਮ ਮਿਲਦਾ ਸੁਣਦਾ ਜੀ ਤੁਹਾਡਾ।
ਬਹੁਤ ਮਿਹਰਬਾਨੀ
ਕਾਫੀ ਪੰਜ ਸਾਲ ਤੋਂ ਜੁੜਿਆ ਜੀ ਤੁਹਾਡੇ ਨਾਲ, ਤੇ ਕਈ ਵਾਰੀ ਮੈਸੇਜ ਵੀ ਕੀਤਾ ਪਰ ਜੋਬ ਤੇ ਟਾਈਮ ਨਹੀਂ ਮਿਲਦਾ ਹੈਗਾ,
ਕਾਲ
ਜਿੰਨਾ ਵੀ ਹੁੰਦਾ।
ਜੀ ਜੀ ਜੀ,
ਕਾਲ ਕਰਨੂ ਪਹਿਲੀ ਵਾਰੀ ਕਾਲ ਕੀਤੀ ਪਰ ਬਹੁਤ ਟਾਈਮ ਵੇਟ ਕਰਨੀ ਪੈਂਦੀ ਹੈ।
ਉਹ ਕਾਲਿੰਗ ਦੀ ਥੋੜੀ ਜਿਹੀ ਨਾ ਐਕਸਚੇਂਜ ਦੀ ਪ੍ਰੋਬਲਮ ਸੀ ਅੱਜ ਮੈਨੂੰ ਲੱਗਦਾ, ਨਹੀਂ ਤਾਂ ਉਹ ਪਤਾ ਲੱਗ ਜਾਂਦਾ ਵੀ ਤੁਸੀਂ ਕਿੰਨੇ ਕਿਊ ਚੋਂ, ਤੇ ਉਹ ਕੋਸ਼ਿਸ਼ ਕਰਦੇ ਆ ਸੈੱਟ ਕਰ ਦਿਆਂਗੇ ਇਹਨੂੰ।
ਹਾਂ ਨਹੀਂ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਤਾਂ ਮੈਂ ਸਪੈਸ਼ਲੀ ਸੁਣਦਾ ਹੈਗਾ ਜੀ, ਬਹੁਤ ਵਧੀਆ ਜਾਣਕਾਰੀ ਦਿੰਦੇ ਆ, ਬਹੁਤ ਵਧੀਆ ਹੁੰਦਾ, ਬਹੁਤ ਵਧੀਆ ਲੱਗਦਾ ਸੁਣ ਕੇ।
ਜੀ ਜੀ ਜੀ, ਬਹੁਤ ਮਿਹਰਬਾਨੀ। ਤੇ ਐਸੇ ਇਲੈਕਸ਼ਨਾਂ ਦਾ ਕਿਵੇਂ ਆਪਾਂ ਹੁਣ ਦੇਖੋ, ਸਾਊਥ ਆਸਟ੍ਰੇਲੀਆ 'ਚ ਇਲੈਕਸ਼ਨ ਹੋਏ ਆ, ਮੈਂ ਉਹਦੀ ਗੱਲਬਾਤ ਕਰਨੀ ਸੀ ਹੁਣ ਬਹਾਨੇ ਨਾਲ, ਤੁਸੀਂ ਐਡਲੇਡ ਤੋਂ ਫੋਨ ਕੀਤਾ, ਤਾਂ ਤੁਸੀਂ ਵੋਟ ਬਣ ਗਈ ਸੀ ਐਤਕੀ ਤੁਹਾਡੀ?
ਹਾਂਜੀ, ਵੋਟ ਬਣ ਗਿਆ ਜੀ, 22 ਵੋਟ ਜੀ ਲਿਬਰਲ ਪਾਰਟੀ ਨੂੰ।
ਅੱਛਾ ਅੱਛਾ, ਤੇ ਤੁਹਾਡੀ ਪਾਰਟੀ ਫਿਰ ਜਿੱਤ ਗਈ?
ਹਾਂਜੀ, ਹਾਂ
ਰਾਜ ਆ ਗਿਆ ਫਿਰ ਲਿਬਰਲਾਂ ਦਾ ਹੁਣ ਤਾਂ। ਐਤਕੀ ਵੋਟ ਪਾਉਣ ਦਾ ਪਹਿਲੀ ਵਾਰ ਪਾਈ ਹੋਣੀ ਇੰਡੀਆ, ਤੇ ਇੱਥੇ ਦਾ ਕੋਈ ਫਰਕ ਲੱਗਿਆ? ਜੀ ਜੀ ਜੀ, ਸੋ ਬਹੁਤ ਮਿਹਰਬਾਨੀ ਮਨਦੀਪ ਭਾਈ, ਤੁਸੀਂ ਜੁੜੇ ਤੇ ਕਾਲ ਕੀਤੀ ਖਾਸ ਦਿਨ ਦੇ ਉੱਤੇ, ਸਾਡੇ ਸਾਇਲੈਂਟ ਲਿਸਨਰ ਜੋ ਜੁੜਦੇ ਆ ਸਾਨੂੰ ਹੋਰ ਖੁਸ਼ੀ ਹੁੰਦੀ ਆ, ਸੋ ਬਹੁਤ ਬਹੁਤ ਮਿਹਰਬਾਨੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਸੋ ਬਾਈ ਮਨਦੀਪ ਸਾਡੇ ਨਾਲ ਐਡਲੇਡ ਤੋਂ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਜਿਹੜਾ ਪਹਿਲੀ ਵਾਰ ਕਾਲ ਕੀਤੀ ਆ, ਸੋ ਬੜਾ ਚੰਗਾ ਲੱਗਦਾ ਜੋ ਸਾਡੇ ਸੱਜਣ ਮਿੱਤਰ ਇੱਦਾਂ ਜੁੜਦੇ ਆ, ਸੋ ਧੰਨਵਾਦ ਇਹਨਾਂ ਦਾ। ਤੇ ਬਹੁਤ ਸਾਰੇ ਸੁਨੇਹੇ ਵੀ ਆ ਰਹੇ ਆ, ਤੇ ਨਾਲ ਨਾਲ ਕਾਲਸ ਵੀ ਲਾਈਨ ਦੇ ਵਿੱਚ ਨੇ, ਤੇ ਨਾਲ ਨਾਲ ਮੈਂ ਸੁਨੇਹੇ ਵੀ ਲੈਂਦਾ ਜਾਵਾਂ। ਤੇ ਅਗਲੀ ਕਾਲ ਆ ਗਈ ਜੀ ਜੋਰਾ ਗਿੱਲ ਬਾਈ ਹੋਰਾਂ ਦੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਮੈਲਬਨ ਤੋਂ ਬੋਲਦਾ, ਕੀ ਹਾਲ ਚਾਲ ਤੁਹਾਡਾ?
ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ।
ਹਾਂਜੀ ਬਸ ਵਧੀਆ ਜੀ, ਥੈਂਕ ਯੂ। ਬਰਾੜ ਸਾਹਿਬ ਮੈਂ ਸਿਰਫ ਇੱਕ ਦੋ ਮਿੰਟ ਹੀ ਲਾਊਂਗਾ। ਜਿੱਦਾਂ ਪਿਛਲੇ ਬਾਈ ਜੀ ਕਹਿ ਕੇ ਗਏ ਆ ਸਿਡਨੀ ਵਾਲੇ ਕਿ ਮਤਲਬ ਇਹ ਵਾਲਾ ਇਸ਼ੂ ਜਿਹੜਾ ਆ ਸਾਨੂੰ ਰੋਜ਼ ਗੱਲ ਨਹੀਂ ਕਰਨੀ ਚਾਹੀਦੀ, ਚਲੋ ਆਪਾਂ ਆਪਣੇ ਪੁਆਇੰਟ ਆਫ ਵਿਊ ਦੱਸਦੇ, ਬਟ ਇਹ ਚੀਜ਼ਾਂ ਆਪਾਂ ਇਗਨੋਰ ਵੀ ਨਹੀਂ ਕਰ ਸਕਦੇ ਕਿਉਂਕਿ ਆਪਾਂ ਸਿੱਧੇ ਜਾਂ ਅਸਿੱਧੇ ਇਸ ਚੀਜ਼ ਨਾਲ ਜੁੜੇ ਹਾਂ। ਤੇ ਦੂਜੀ ਗੱਲ ਇਹ ਕਿ ਜਿੱਦਾਂ ਹੁਣ ਆ ਜਿਹੜਾ ਇਸ਼ੂ ਹਰੇਕ ਦੇ ਓਬਵੀਅਸਲੀ ਆਪਾਂ ਆਪਣੀ ਵਿਊਜ਼ ਨੇ ਹਨਾ, ਵੀ ਵੀ ਡਜ਼ ਔਰ ਡੋਂਟ, ਵੀ ਉਹਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਹੈਗਾ। ਬਟ ਇੱਕ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਵੀ ਮੇਰੇ ਫਾਦਰ ਸਾਹਿਬ ਨੇ ਖੰਡਪੁਰ ਸਾਹਿਬ ਸੁੱਕਿਆ ਸੀਗਾ ਜਦੋਂ ਦਿੱਲੀ ਦੇ ਸਭ ਤੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ। ਇਹ ਸੋਚੋ ਵੀ ਅਸੀਂ ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਚ ਬਹਿ ਕੇ ਮੇਰੇ ਫਾਦਰ ਸਾਹਿਬ ਨੇ ਇੱਕ ਖੰਡਪੁਰ ਸਾਹਿਬ ਦਾ ਪਾਠ ਸੁੱਕਿਆ, ਨਾ ਤੇ ਕੇਜਰੀਵਾਲ ਨੂੰ ਕਦੀ ਮਿਲੇ ਸੀ ਪਹਿਲਾਂ, ਨਾ ਕਦੀ ਇੱਕ ਜਸਟ ਇੱਕ ਚੇਂਜ ਵਾਸਤੇ ਕਿ ਉਸ ਬੰਦੇ ਨੇ ਇੱਕ ਚਾਹੇ ਚਾਹੇ ਉਹ ਹਨਾ ਭਾਵਨਾਵਾਂ ਜੁੜੀਆਂ ਸੀਗੀਆਂ। ਚਲੋ ਗੁਰਦੁਆਰੇ ਦਾ ਗ੍ਰੰਥੀ ਕਹਿੰਦਾ ਕਿ ਕੀ ਅਰਦਾਸ ਕਰਾਂ ਹੁਣ ਜਿੱਤ ਤੇ ਗਿਆ ਹਨਾ, ਉਸ ਉਹਨਾਂ ਕਿਹਾ ਵੀ ਚਲੋ ਤੁਸੀਂ ਸ਼ੁਕਰਾਨੇ ਦੀ ਅਰਦਾਸ ਕਰਦੇ ਹੋ। ਹੁਣ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਇੱਕ ਆਮ ਪਿੰਡ ਲੈਵਲ ਤੇ ਛੋਟੇ ਜਿਹੇ ਲੈਵਲ ਤੇ ਜਿਹੜੇ ਲੋਕਾਂ ਨੇ ਇਹ ਕਿਹਾ ਸੋਚਿਆ ਹੈਗਾ ਵੀ ਇਸ ਬੰਦੇ ਨੇ ਤੇ ਖੰਡਪੁਰ ਸਾਹਿਬ ਕਰਾ ਤਾ ਜਦੋਂ ਕੇਜਰੀਵਾਲ ਜਿੱਤਿਆ, ਤੇ ਉਹ ਹੁਣ ਟਿੱਚਰਾਂ ਨਾ ਕਰਨਗੇ ਹੁਣ, ਤੇ ਆਪ ਸੋਚੋ ਹਨਾ। ਪੰਜਾਬੀਅਤ ਦੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਆਪਾਂ ਉਹ ਬੰਦੇ ਨੂੰ ਅੱਖਾਂ ਦੇ ਪਲਕਾਂ ਦੇ ਬਿਠਾਉਂਦੇ ਜਿਹੜਾ ਬੰਦਾ ਛਾਤੀ ਡਾਉਂਦਾ ਕਿਸੇ ਦੇ ਅੱਗੇ, ਤੇ ਜਿਹੜਾ ਬੰਦਾ ਸੱਚਾਈ ਨੀ ਲੜਦਾ, ਕਿਉਂਕਿ ਇਸ ਕਰਕੇ ਉਹਦੇ ਕਰਕੇ ਫਿਰ ਦੂਸਰੇ ਲੋਕਾਂ ਨੂੰ ਹੁਣ ਟਿੱਚਰਾਂ ਸੁਣਨੀਆਂ ਪੈ ਰਹੀਆਂ ਉੱਥੇ, ਜਿਹੜਾ ਕਿ ਇੱਕ ਬੜੀ ਮਾੜੀ ਗੱਲ ਹੈ।
ਬਿਲਕੁਲ,
ਤਾਂ ਕਰਕੇ ਮੈਂ ਮਹਿਸੂਸ ਕੀਤੀ ਕਿ ਆਮ ਛੋਟੇ ਤੋਂ ਛੋਟੇ ਲੈਵਲ ਤੇ ਜਿਹੜਾ ਬੰਦਾ ਜੁੜਿਆ ਸੀ ਨਾ ਉਹਦੇ ਨਾਲ, ਕਿਸੇ ਮਤਲਬ ਤੋਂ ਬਿਨਾਂ, ਕੋਈ ਮਤਲਬ ਨਹੀਂ ਹੈ ਸਾਨੂੰ ਉਹਦੇ ਨਾਲ ਹਨਾ, ਉਹ ਦਿੱਲੀ ਚ ਬੈਠਾ, ਅਸੀਂ ਤਾਂ ਸਿਰਫ ਇੱਕ ਚੇਂਜ ਚਾਹੁੰਦੇ ਹਾਂ। ਬਟ ਇਹ ਆ ਵੀ ਉਹ ਉਸ ਬੰਦੇ ਦਾ ਉਹਨੇ ਕਿਤੇ ਨਾ ਕਿਤੇ ਜ਼ਰੂਰ ਉਹਨੂੰ ਨਮੋਸ਼ੀ ਦਵਾਈ ਆ, ਇਹ ਸ਼ਾਇਦ ਯਾਦ ਰਹੇਗੀ ਸਾਰਿਆਂ ਨੂੰ।
ਬਿਲਕੁਲ ਜੀ ਜੀ ਜੀ, ਬਹੁਤ ਮਿਹਰਬਾਨੀ ਜੋਰਾ ਬਾਈ, ਤੁਸੀਂ ਤੁਸੀਂ ਆਪਣਾ ਵਿਊ ਰੱਖਿਆ ਤੇ ਬਿਲਕੁਲ ਇਹ ਸੱਚਾਈ ਆ ਵੀ ਪ੍ਰੋਬਲਮ ਇੱਥੇ ਆਉਂਦੀ ਆ ਵੀ ਜਦੋਂ ਇੱਕ ਟੀਮ ਲੈ ਕੇ ਤੁਰਦੇ ਆ ਨਾ, ਤੇ ਉਦੋਂ ਟੀਮ ਵਰਕ ਹੀ ਚੰਗੇ ਲੱਗਦੇ ਆ, ਉਦੋਂ ਡਿਸੀਜਨ ਆ ਜਿਹੜੇ ਉਹ ਟੀਮ ਦੇ ਵਿੱਚ ਜੇ ਲਏ ਜਾਣ ਤਾਂ ਜ਼ਿਆਦਾ ਚੰਗੇ ਆ।
ਬਿਲਕੁਲ ਬਿਲਕੁਲ ਸਹੀ ਗੱਲ ਜੀ, ਤਾਂ ਕਰਕੇ ਇਸੇ ਵੀ ਮੈਂ ਇਹਨਾਂ ਵਰਗੇ ਮੇਰੇ ਫਾਦਰ ਸਾਹਿਬ ਵਰਗੇ ਕਈ ਹੋਰ ਜੁੜੇ ਹੋਣਗੇ ਕਿਸੇ ਮਤਲਬ ਤੋਂ ਬਿਨਾਂ, ਔਰ ਕਿਉਂਕਿ ਰਿਟਾਇਰਡ ਟੀਚਰ ਨੇ ਉਹ ਸ਼ੁਰੂ ਤੋਂ ਜਿਤਨਾ ਕਹਿ ਲਓ ਕਿ ਅਕਾਲੀ ਦਲ ਨਾਲ ਜੁੜੇ ਸੀਗੇ, ਲੇਕਿਨ ਬਾਅਦ ਵਿੱਚ ਅਕਾਲੀ ਦਲ ਦੀ ਪਾਲਿਸੀ ਉਹਨਾਂ ਨੂੰ ਪਸੰਦ ਨਹੀਂ ਆਈਆਂ, ਇਸ ਕਰਕੇ ਉਹਨਾਂ ਨੇ ਇਹ ਡਿਸਾਈਡ ਕੀਤਾ ਵੀ ਨਾ ਮੈਂ ਅਕਾਲੀ ਦਲ ਚ ਜਾਣਾ ਨਾ ਮੈਂ ਕਾਂਗਰਸ ਚ ਜਾਣਾ। ਕਾਂਗਰਸ ਨਾਲ ਸ਼ੁਰੂ ਤੋਂ ਹੀ ਨਹੀਂ ਬਣੀ ਉਹਨਾਂ ਦੀ, ਕਿਉਂਕਿ ਉਹਨਾਂ ਦੇ ਕੁਛ ਉਹਨਾਂ ਨੂੰ ਇਹ ਲੱਗਾ ਵੀ 1984 ਦੀ ਕਸੂਰਵਾਰ ਹੈ ਹੀ ਕਾਂਗਰਸ ਹੈ, ਸੋ ਤਾਂ ਕਰਕੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇੱਕ ਥਰਡ ਚੇਂਜ ਦਿਖਿਆ, ਉਹਨਾਂ ਆਪਣਾ ਆਪ ਦਿੱਤਾ ਤੇ ਉਹ ਇਸ ਚੀਜ਼ ਨੂੰ ਲੈ ਕੇ ਹੁਣ ਮੈਂ ਈਵਨ ਮੈਂ ਪਰਸੋਂ ਵੀ ਕਾਲ ਕੀਤੀ, ਮੈਂ ਕਿਹਾ ਵੀ ਤੁਸੀਂ ਕੀ ਸੋਚਦੇ ਜੇ ਇਸ ਚੀਜ਼ ਨੂੰ ਲੈ ਕੇ, ਕਹਿੰਦੇ ਵੀ ਕੀ ਕਰ ਸਕਦੇ ਆ ਹਨਾ ਵੀ ਉਹ ਉਸ ਬੰਦੇ ਨੇ ਤੇ ਵਾਕਈ ਸਾਨੂੰ ਇੱਕ ਤਰ੍ਹਾਂ ਦੇ ਨਾਲ ਚੁੱਪੀ ਕਰ ਗਿਆ ਹੁਣ ਵੀ ਹੁਣ ਕੀ ਕਰ ਸਕਦੇ ਆ ਆਪਣੇ ਲੈਵਲ ਤੇ। ਹਾਂਜੀ ਓਕੇ ਥੈਂਕ ਯੂ
ਡਾਕਟਰ, ਬਹੁਤ ਮਿਹਰਬਾਨੀ ਗਿੱਲ ਸਾਹਿਬ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਜੋਰਾ ਸਿੰਘ ਗਿੱਲ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਚਿੰਤਾ ਜਾਂ ਜ਼ਮੀਨੀ ਚਿੰਤਾ ਇਹਨੂੰ ਕਹਿ ਸਕਦੇ ਆ ਜਿਹਦੇ ਨਾਲ ਬੀਤੀ ਆ ਉਹ ਦਿਖਾਈ ਆ, ਸੋ ਮੈਨੂੰ ਲੱਗਦਾ ਤੁਸੀਂ ਵੀ ਇਸ ਗੱਲ ਤੋਂ ਸਹਿਮਤ ਹੋਵੋਗੇ। ਤੇਜਿੰਦਰ ਸਿੰਘ ਹੋਰਾਂ ਨੇ ਮੈਸੇਜ ਸਾਨੂੰ ਦਿੱਤਾ ਸੀਗਾ ਜੀ, ਚੜ੍ਹਦੀ ਕਲਾ ਨਵੇਂ ਬਰੇ ਦੀ ਮੁਬਾਰਕ ਦਿੱਤੀ ਸੀ ਆਪਣੇ ਅਰਮ ਰੇਡੀਓ ਦੇ ਬਰਥਡੇ ਦੀ, ਤੇ ਹਰਬੰਸ ਸਿੰਘ ਜੁੜਿਆ ਜੀ, ਕਹਿੰਦੇ ਬਰਾੜ ਸਾਹਿਬ ਆਈ ਹੋਪ ਇੰਜੋਇਡ ਹਾਈ ਸਪੀਡ ਇੰਟਰਨੈਟ ਇਨ ਇੰਡੀਆ। ਬਿਲਕੁਲ ਜੀ ਮੈਂ ਦੱਸ ਚੁੱਕਿਆ, ਬਿਲਕੁਲ ਇੰਜੋਏ ਕੀਤਾ ਜੀ ਹਾਈ ਸਪੀਡ ਇੰਟਰਨੈਟ ਦਾ, ਤੇ ਮਹਿਤਾ ਚੌਕ ਤੋਂ ਦਲਜੀਤ ਸਿੰਘ ਹੋਰਾਂ ਨੇ ਅਜੇ ਪਾਲ ਹੋਰਾਂ ਨੂੰ ਕਿਹਾ ਜੀ ਵੀ ਤੁਸੀਂ ਸਾਡੇ ਵਿਹੜੇ ਵੀ ਨਹੀਂ ਆਏ ਇਸ ਵਾਰ, ਉਹਨਾਂ ਨੇ ਸ਼ਿਕਵਾ ਕੀਤਾ। ਗੁਰਦੀਪ ਸਿੰਘ ਜੁੜਿਆ ਸਾਡੇ ਨਾਲ ਜੀ, ਤੇ ਸਿਡਨੀ ਤੋਂ ਕਹਿੰਦੇ ਬਾਈ ਜੀ ਮੈਂ ਕੱਲ ਹੀ ਇੱਕ ਨਿਊਜ਼ ਦੇਖੀ ਸੀ, ਖੜ ਜੋ ਇਹਨਾਂ ਦੇ ਮੈਸੇਜ ਜੀ, ਕੱਲ ਹੀ ਇੱਕ ਨਿਊਜ਼ ਦੇਖੀ ਸੀ ਜਿਹਦੇ ਚ ਕਹਿੰਦੇ ਕੇਜਰੀਵਾਲ ਕਹਿੰਦਾ ਮੈਂ ਮਾਫ਼ੀ ਮੰਗ ਕੇ ਛੋਟਾ ਨਹੀਂ ਹੋਇਆ, ਕਹਿੰਦਾ ਮੈਂ ਟਾਈਮ ਲੋਕਾਂ ਨੂੰ ਦੇਣਾ ਚਾਹੁੰਦਾ, ਕੋਰਟਸ ਨੂੰ ਨਹੀਂ, ਕਹਿੰਦਾ ਮੈਂ ਤੇ ਮਾਫ਼ੀ ਮੰਗ ਕੇ ਸੱਚ ਵੀ ਹੋ ਸਕਦਾ ਕਿ ਸਟੰਟ ਵੀ ਸੱਚ ਵੀ ਹੋ ਸਕਦਾ ਸਟੰਟ ਵੀ। ਸੋ ਜਿਹੜਾ ਵੀਰ ਕਹਿੰਦਾ ਉੱਥੇ ਨੈੱਟ ਘੱਟ ਆ, ਉੱਥੇ ਆਸਟ੍ਰੇਲੀਆ ਤੋਂ ਜ਼ਿਆਦਾ ਟੈਕਨੋਲੋਜੀ ਆ, ਨੈੱਟ ਸਪੀਡ ਲੋਕਾਂ ਦੇ ਮਾਇੰਡ ਜ਼ਿਆਦਾ ਸ਼ਾਰਪ ਨੇ, ਬਸ ਫਰਕ ਰੁਪਈਆਂ ਦਾ ਡਾਲਰਾਂ ਦਾ ਹੈ, ਰੁਪਈਏ ਦੇ ਡਾਲਰਾਂ ਦਾ, ਅਸੀਂ ਉੱਥੇ ਡਾਲਰ ਨੂੰ ਲਿਵਿੰਗ ਸਟੈਂਡਰਡ ਤੇ ਟੈਕਨੋਲੋਜੀ ਕਿਆ ਕਈ ਗੁਣਾ ਜ਼ਿਆਦਾ ਹੈ। ਬਿਲਕੁਲ ਜੀ ਮੈਂ ਵੀ ਇਸ ਗੱਲ ਨਾਲ 100% ਸਹਿਮਤ ਹਾਂ, ਮੈਂ ਜੋ ਨਵਾਂ ਨਵਾਂ ਆਇਆ ਸੀ ਨਾ ਤੇ ਮੈਨੂੰ ਇਹ ਲੱਗ ਰਿਹਾ ਸੀ ਵੀ ਆਸਟ੍ਰੇਲੀਆ ਜਿਹੜਾ ਇੰਡੀਆ ਦੀ ਟੈਕਨੋਲੋਜੀ ਤੋਂ ਬਹੁਤ ਜ਼ਿਆਦਾ ਪਿੱਛੇ ਆ, ਪਰ ਜਦੋਂ 10-12 ਸਾਲ ਹੋ ਜਾਂਦੇ ਆ ਉਦੋਂ ਤੁਹਾਨੂੰ ਫਿਰ ਥੋੜਾ ਜਿਹਾ ਭੁੱਲਣ ਲੱਗ ਜਾਂਦੇ ਹੋ, ਪਰ ਸੱਚਾਈ ਹੈ ਟੈਕਨੋਲੋਜੀ ਦੇ ਮਾਮਲੇ 'ਚ ਇੰਡੀਆ ਕਾਫ਼ੀ ਅੱਗੇ ਆ। ਬਾਈ ਜੀ ਇੱਕ ਆਪਦੀ ਐਗਜ਼ਾਮਪਲ ਦਿੰਦਾ ਵੀਰ ਨੂੰ, ਜਿੰਨਾ ਕਿਤੇ ਡਿਜੀਟਲ ਨਹੀਂ ਬਣਿਆ, ਜਿੰਨਾ ਕਿਹਾ ਡਿਜੀਟਲ ਨਹੀਂ ਬਣਿਆ ਇੰਡੀਆ, ਮੇਰੀ ਫਾਈਨੈਂਸ਼ੀਅਲ ਇੰਸਟੀਚਿਊਟ ਦੀ ਟ੍ਰੇਨਿੰਗ ਸੀ ਦਿੱਲੀ, ਟ੍ਰੇਨਿੰਗ ਤੋਂ 5 ਦਿਨ ਬਾਅਦ ਅਰੁਣ ਜੇਤਲੀ ਆਇਆ ਤੇ ਸਰਟੀਫਿਕੇਟ ਦੇਣ, ਮੈਂ ਉੱਥੇ ਕੁਐਸਚਨ ਕੀਤਾ ਵੀ ਕੈਨੇਡਾ ਆਸਟ੍ਰੇਲੀਆ ਵਾਂਗ ਮੋਬਾਈਲ ਬੈਂਕਿੰਗ ਸ਼ੁਰੂ ਕਰੋ, ਉਹਨਾਂ ਦਾ ਜਵਾਬ ਸੀ ਮੈਨੂੰ ਵੀ ਕਾਕਾ ਪਹਿਲਾਂ ਸਾਰਾ ਪੰਜਾਬ ਦੇ ਅਕਾਊਂਟ ਤਾਂ ਓਪਨ ਕਰਾ ਲਓ। ਉਹਨਾਂ ਦੀ ਗੱਲ ਸਹੀ ਸੀ, ਮੋਬਾਈਲ ਬੈਂਕਿੰਗ ਤਾਂ ਪੈਸੇ ਕਿੰਨੇ ਲੱਗੇ ਤੇ ਉਸਦੇ 10 ਲੋਕ ਕਰਨਗੇ, ਮਤਲਬ ਇੰਡੀਆ ਚ 65% ਲੋਕ ਬਿਨਾਂ ਅਕਾਊਂਟ ਤੋਂ ਨੇ, 3 ਸਾਲਾਂ ਤੋਂ ਲੋਕਾਂ ਦੇ ਦੇਖਿਆ ਨਹੀਂ ਅਕਾਊਂਟ ਓਪਨ ਹੋ ਰਹੇ ਆ, ਲੋਕਾਂ ਨੂੰ ਐਜੂਕੇਟ ਹੋਣ ਦੀ ਜ਼ਿਆਦਾ ਲੋੜ ਹੈ ਟੈਕਨੋਲੋਜੀ ਦੇ ਨਾਲੋਂ। ਮਾਫ਼ੀ ਚਾਹੁੰਦਾ ਮੈਂ ਅੰਗਰੇਜ਼ੀ ਤੇ ਇੰਗਲਿਸ਼ ਚ ਲਿਖਿਆ ਹੋਣ ਕਰਕੇ ਥੋੜਾ ਜਿਹਾ ਅਟਕ ਕੇ ਪੜ੍ਹ ਰਿਹਾ। ਬਾਈ ਮੇਰਾ ਬਹੁਤ ਦਿਲ ਕਰਦਾ ਕਿ ਲਾਈਵ ਕਾਲ ਕਰਾਂ ਪਰ ਮੈਂ ਜੌਬ ਤੇ ਆ, ਨਹੀਂ ਕਰ ਸਕਦਾ, ਮੈਸੇਜ 'ਚ ਜ਼ਿਆਦਾ ਭਾਵਨਾਵਾਂ ਨਹੀਂ ਲਿਖ ਸਕਦਾ, ਕਦੇ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗੇ। ਬਿਲਕੁਲ ਗੁਰਦੀਪ ਬਾਈ, ਜਦੋਂ ਮਰਜ਼ੀ ਤੁਹਾਨੂੰ ਟਾਈਮ ਮਿਲੇ ਜ਼ਰੂਰ ਕਾਲ ਕਰਿਓ, ਤੇ ਤੁਹਾਡੀਆਂ ਬਿਲਕੁਲ ਚਿੰਤਾਵਾਂ ਜਾਇਜ਼ ਆ ਵੀ ਕਿਤੇ ਨਾ ਕਿਤੇ ਲੋਕਾਂ 'ਚ ਹੀ ਇਹ ਪੱਖ ਵੀ ਕਮੀ ਆ ਵੀ ਸਰਕਾਰਾਂ ਦੇ ਸਕਦੀਆਂ ਪਰ ਉਹਨਾਂ ਨੂੰ ਵਰਤਣ ਵਾਲੇ ਤਾਂ ਹੋਣ। ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਸੁਖਵਿੰਦਰ ਸੌਂਧ ਹੋਰਾਂ ਨੇ, ਸਤਿ ਸ੍ਰੀ ਅਕਾਲ ਬੁਲਾਈਏ ਵੀ ਹੋ ਗਈ ਸੀ ਮੈਸੇਜ। ਉਦੋਂ ਬਾਅਦ ਸਾਡੇ ਕੋਲੇ ਜੁੜੇ ਆ ਜੀ ਮਧੂਸੂਦਨ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕੰਗਰੈਚੁਲੇਸ਼ਨ, ਯੂ ਆਰ ਡੂਇੰਗ ਗੁੱਡ ਜੋਬ, ਇਜ਼ ਕੌਮੀ ਆਵਾਜ਼ ਰੇਡੀਓ ਸਪੋਰਟਸ ਯੂਅਰ ਟਾਸਕ। ਦੇਖੋ ਜੀ ਮੈਨੂੰ ਤਾਂ ਹਜੇ ਤੱਕ ਲੱਗਿਆ ਨਹੀਂ ਕਿਤੇ ਕੀਤਾ ਹੋਵੇ, ਪਰ ਹੋ ਸਕਦਾ ਵੀ ਮੈਥੋਂ ਮਿਸ ਹੋ ਗਿਆ ਹੋਵੇ, ਕਰ ਲਾਂਗੇ ਪਤਾ, ਮੈਂ ਸਪੈਸ਼ਲ ਦੇਖ ਲੈਂਦੇ ਹਾਂ, ਕੋਈ ਪੱਕਾ ਨਹੀਂ ਪਤਾ। ਹਰਬੰਸ ਬਾਬਾ ਕਹਿੰਦੇ ਆ ਜੀ ਹੋਪ ਯੂ ਇੰਜੋਏ ਹਾਈ ਸਪੀਡ ਇੰਟਰਨੈਟ, ਅੱਛਾ ਜੀ ਹੋ ਗਿਆ ਸੀ ਮੈਸੇਜ। ਕੰਬੋਜ ਦਵਿੰਦਰ ਪਾਲ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਭਾਜੀ, ਕੀਪ ਇਟ ਅਪ ਦਵਿੰਦਰ ਕੰਬੋਜ ਫਰੋਮ ਕੈਲੀਫੋਰਨੀਆ। ਤੇ ਸੁਖਦੇਵ ਸਿੰਘ ਕਹਿੰਦੇ ਮੈਲਬਨ, ਡਾਕਟਰ ਸੁਖਦੇਵ ਸਿੰਘ ਭਾਮ ਬਿਨੀਪੈਗ ਵਾਲੇ ਜੀ ਕਹਿੰਦੇ ਗੁੱਡ ਮਾਰਨਿੰਗ ਬਰਾੜ ਸਾਹਿਬ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਗੋਡ ਬਲੈਸ ਯੂ। ਸੋ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਹਾਡੀ ਵੀ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਲਬਨ ਤੋਂ ਸ਼ਿਰਕਤ ਕਰ ਰਹੇ ਹੋ। ਤੇ ਕਾਲ ਆ ਗਈ ਹੈ ਜੀ ਅਜੇ ਪਾਲ ਹੋਰਾਂ ਦੀ ਫੇਰ, ਅਜੇ ਪਾਲ ਬਾਈ। ਹਾਂਜੀ
ਭਾਈ ਮਾਫੀ ਚਾਹੁੰਦਾ, ਦੁਬਾਰਾ ਜੁੜਿਆ, ਇੱਕ ਮਿੰਟ ਹੋਰ ਚਾਹੀਦਾ,
ਮੇਰੀ ਗੱਲ ਨੂੰ ਨੈਗੇਟਿਵ ਨਾ ਲਿਓ, ਮਤਲਬ ਕਸ਼ਮੀਰ ਸੋਚ ਕੇ ਵੀ ਮੈਂ ਨੀ ਕਹਿੰਦਾ ਸਾਰੇ ਇੰਡੀਆ ਚ ਸਾਡੇ ਸੁਧਾਰ ਨੀ ਹੋਇਆ ਵੀ ਹੋਇਆ, ਪਰ ਜਸਟ ਚਲੋ ਮੈਂ ਇੱਕ ਤੁਹਾਡੇ ਵਾਲੀ ਗੱਲ ਵੀ ਬਲੈਕ ਸਪੋਟ ਸਾਡਾ ਪਤਾ ਨੀ ਕਿਉਂ ਹੋ ਗਿਆ। ਤੇ ਦੂਜੀ ਗੱਲ ਡਿਜੀਟਲ ਇੰਡੀਆ ਵਾਲੀ ਮੈਂ ਤਾਂ ਕੀਤੀ ਸੀ, ਹੁਣ ਸੁਣਿਓ ਮੇਰੀ ਗੱਲ ਮਾੜੀ ਜੀ। ਪੰਜਾਬ ਨੈਸ਼ਨਲ ਬੈਂਕ ਤਾਂ ਮੇਰੇ ਖਿਆਲ ਸਰਕਾਰੀ ਬੈਂਕ ਜੇਟਲੀ ਸਾਹਿਬ ਹੋਣਾ ਦਾ ਹੀ ਹੈ ਨਾ, ਜਾਂ ਜਿਹੜੀ ਮੌਜੂਦਾ ਸਰਕਾਰ ਉਹਨਾਂ ਦਾ ਹੀ ਹੈ, ਸਰਕਾਰੀ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ। ਤਾਂ ਮੰਮੀ ਡੈਡੀ ਵੀ ਜਿੱਦਾਂ ਰਿਟਾਇਰਡ ਟੀਚਰ ਨੇ ਤਾਂ ਉਹਨਾਂ ਦੀ ਪੈਨਸ਼ਨ ਉੱਥੇ ਆਉਂਦੀ ਹੈ, ਉਸੇ ਬੈਂਕ ਚ ਹੀ ਆਉਂਦੀ ਹੈ, ਪੰਜਾਬ ਨੈਸ਼ਨਲ ਬੈਂਕ ਦੇ ਵਿੱਚ। ਤੇ ਜਦੋਂ ਮੈਂ ਹੁਣ ਇੰਡੀਆ ਗਿਆ ਤਾਂ ਡੈਡ ਨੇ ਪੈਸੇ ਕਢਵਾਉਣੇ ਸੀਗੇ, ਤੇ ਉਹ ਵੀ ਇੱਥੇ ਰਹਿ ਕੇ ਗਏ ਸੀ ਸਾਲ ਇੱਕ ਲਗਾਤਾਰ, ਮਤਲਬ ਡੈਡੀ ਹੋਣੀ, ਤਾਂ ਫਿਰ ਉੱਥੇ ਜਾ ਕੇ ਅਪਡੇਟ ਕਰਨਾ ਪੈਂਦਾ ਨਾ ਵੀ ਅਸੀਂ ਵੀ ਸਾਡਾ ਸਾਰਾ ਕੁਝ ਠੀਕ ਠਾਕ ਹੈ, ਵੀ ਅਕਾਊਂਟ ਚੱਲਦਾ ਰਹੇ, ਉੱਥੇ ਇੱਕ ਫਾਰਮ ਜਿਹਾ ਦੇਣਾ ਪੈਂਦਾ। ਤੇ ਉਹ ਦੇ ਕੇ ਤਾਂ ਕੁਛ ਡੈਡੀ ਨੇ ਪੈਸੇ ਕਢਵਾਉਣੇ ਸੀਗੇ, ਤੇ ਉਹਨਾਂ ਨੇ ਪੰਜਾਬ ਨੈਸ਼ਨਲ ਬੈਂਕ ਵਾਲਿਆਂ ਨੇ, ਹੁਣ ਟੈਕਨੋਲੋਜੀ ਵਾਲੇ ਵੀਰ ਧਿਆਨ ਨਾਲ ਸੁਣ ਲਿਓ, ਉਹਨਾਂ ਨੇ ਇੱਕ ਨੋਟਿਸ ਬੋਰਡ ਲਾਇਆ ਜੀ, ਅਸੀਂ ਸੋਫਟਵੇਅਰ ਅਪਡੇਟ ਕੀਤਾ ਪੰਜਾਬ ਨੈਸ਼ਨਲ ਬੈਂਕ ਦਾ, ਇਹਨੂੰ 7 ਦਿਨ ਲੱਗਣਗੇ, ਮਤਲਬ 7 ਦਿਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਸਕਦੀ ਆ, ਤੇ ਅਸੀਂ ਉਸ ਚੀਜ਼ ਦੇ ਜ਼ਿੰਮੇਵਾਰ ਨਹੀਂ ਹੋਵਾਂਗੇ। ਤੇ ਜਦੋਂ ਅਸੀਂ ਉਸ ਲਾਈਨ ਦੇ ਵਿੱਚ ਜਾ ਕੇ ਲੱਗੇ ਸੀ, ਡੈਡ ਉਸ ਲਾਈਨ ਚ ਲੱਗੇ ਸੀ, ਮੈਂ ਖੜਾ ਸੀਗਾ, ਤਾਂ ਉਸ ਟਾਈਮ ਉਸ ਗੱਲ ਨੂੰ 15 ਦਿਨ ਹੋ ਚੁੱਕੇ ਸੀਗੇ ਆਲਰੇਡੀ। ਤਾਂ ਅਸੀਂ ਜਾ ਕੇ ਵਿੰਡੋ ਤੇ ਖੜ ਗਏ, ਉਹ ਅਪਡੇਟ ਕਰਨਾ ਸੀ ਸਿਸਟਮ, ਤੇ ਡੈਡੀ ਨੇ 2 ਲੱਖ ਰੁਪਏ ਦਾ ਚੈੱਕ ਭਰ ਕੇ ਉਹਨਾਂ ਨੂੰ ਦੇਤਾ ਵੀ ਆਹ ਪੈਸੇ ਕਢਾਣੇ ਆਪਾਂ, ਹਨਾ। ਉਹ ਚੈੱਕ ਉਹਨੇ ਲੈ ਕੇ ਰੱਖ ਲਿਆ, ਸਾਈਨ ਕਰਕੇ ਰੱਖ ਲਿਆ, ਕਹਿੰਦਾ ਜੀ ਨੈਟਵਰਕ ਨੀ ਚੱਲ ਰਿਹਾ, ਨੈਟਵਰਕ ਨੀ ਚੱਲ ਰਿਹਾ। ਮਿੰਟੂ ਭਾਜੀ 5 ਮਿੰਟ, 10 ਮਿੰਟ, 15 ਮਿੰਟ, 20 ਮਿੰਟ, ਅੱਧਾ ਘੰਟਾ, 45 ਮਿੰਟ, 1 ਘੰਟਾ ਹੋ ਗਿਆ ਜੀ ਖੜਿਆ ਨੂੰ, ਠੀਕ ਹੈ। ਉਹ ਮੈਂ ਡੈਡ ਨੂੰ ਕਹਾਂ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਵੀ ਕਿਉਂ ਨੀ ਚੱਲ ਰਿਹਾ, ਕਹਿੰਦੇ ਵੀ ਆਹ ਸੋਫਟਵੇਅਰ ਅਪਡੇਟ ਕੀਤਾ ਤੇ ਪਰ ਇਹ ਪਤਾ ਨੀ ਕਦੀ ਚੱਲਦਾ ਤੇ ਕਦੀ ਬੰਦ ਹੋ ਜਾਂਦਾ। ਮੈਂ ਫਿਰ ਇਹੀ ਗੱਲ ਉੱਥੇ ਗਈ, ਮੈਂ ਕਿਹਾ ਯਾਰ ਵੈਸੇ ਤਾਂ ਕਹਿੰਦੇ ਵੀ ਸਾਰਾ ਇੰਡੀਆ ਡਿਜੀਟਲ ਹੋ ਗਿਆ, ਵੀ ਆਉਣ ਦਾ ਜ਼ਮਾਨਾ ਕਿਤੇ ਦੀ ਕਿਤੇ ਪਹੁੰਚ ਗਿਆ, ਤੇ ਸਾਡੀ ਇੰਡੀਆ ਦੀ ਟੈਕਨੋਲੋਜੀ ਦੁਨੀਆ ਦੀ ਸਭ ਤੋਂ ਮੰਨੀ ਹੋਈ ਟੈਕਨੋਲੋਜੀ ਆ, ਵੀ ਕੋਈ ਕਮੀ ਨਹੀਂ ਆ, ਵੀ ਹੁਣ ਤੁਹਾਡੇ ਇਹਦੇ ਚ ਕਿਆ ਪ੍ਰੋਬਲਮ, ਕਹਿੰਦੇ ਜੀ ਸਾਨੂੰ ਨੀ ਪਤਾ, ਇਹ ਤਾਂ ਤੁਸੀਂ ਦਿੱਲੀ ਗੱਲ ਕਰੋ, ਉਹਨਾਂ ਦਾ ਇਹ ਜਵਾਬ ਸੀ ਮੈਨੂੰ। ਤੇ ਫਿਰ ਅਸੀਂ ਖੜੇ ਰਹੇ ਸਾਰੇ, ਮੈਂ ਵੇਖਾਂ ਲੋਕੀ ਵਿਚਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਣ, ਕਿਸੇ ਨੂੰ ਕਿਸੇ ਟਾਈਮ ਦੀ ਕੋਈ ਕਦਰ ਨਹੀਂ ਆ ਉੱਥੇ। ਫਿਰ ਮੈਂ ਬੈਂਕ ਮੈਨੇਜਰ ਦੇ ਉਹਦੇ ਗਿਆ ਆਫਿਸ ਦੇ ਵਿੱਚ, ਉਹ ਚਾਹ ਪੀ ਰਿਹਾ ਪੂਰੀ ਬਿਸਕੁਟਾਂ ਦੇ ਨਾਲ, ਤੇ ਚਾਹ ਦੇ ਉਹਦੇ ਨਾਲ ਬੈਠੇ ਸੋਫੇ ਦੇ ਆਸੇ ਪਾਸੇ। ਤੇ ਮੈਂ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਸਰ ਤੁਸੀਂ ਤਾਂ ਚਾਹ ਪੀ ਰਹੇ ਹੋ ਬਿਸਕੁਟਾਂ ਨਾਲ, ਜਿਹੜੀਆਂ ਤੁਹਾਡੇ ਬੈਂਕ ਦੇ ਵਿੱਚ 50 ਬੰਦੇ ਲਾਈਨਾਂ 'ਚ ਲੱਗੇ, ਉਹਨਾਂ ਦਾ ਤਾਂ ਕੋਈ ਹੱਲ ਕਰੋ। ਤੇ ਉਹ ਬੈਂਕ ਮੈਨੇਜਰ ਦਾ ਵੀ ਜਵਾਬ ਸੀਗਾ, ਕਹਿੰਦਾ ਜੀ ਮੈਨੂੰ ਨੀ ਪਤਾ ਵੀ ਇਹ ਕਦੋਂ ਚੱਲੂਗਾ ਕਦੋਂ ਨਹੀਂ ਚੱਲੂਗਾ, ਸਾਡਾ ਇਹ 'ਚ ਕੋਈ ਫਾਲਟ ਨਹੀਂ ਆ, ਸਾਰੇ ਇੰਡੀਆ ਦੇ ਬੈਂਕ ਹੀ ਕਹਿੰਦਾ ਇੱਦਾਂ ਆ, ਸਾਰਾ ਸੋਫਟਵੇਅਰ ਅਪਡੇਟ ਕੀਤਾ ਪਰ ਇਹ ਪ੍ਰੋਪਰ ਚੱਲ ਨਹੀਂ ਰਿਹਾ। ਮੈਂ ਕਿਹਾ ਜੀ ਇਹ ਤਾਂ ਦੱਸ ਦੋ ਵੀ ਪਲੀਜ਼ ਚੱਲੂਗਾ ਕਦੋਂ, ਹਨਾ, ਕਹਿੰਦਾ ਇਹ ਵੀ ਕੋਈ ਪਤਾ ਨੀ। ਤੇ ਮੈਂ ਡੈਡ ਨੂੰ ਕਿਹਾ, ਮੈਂ ਕਿਹਾ ਛੱਡੋ ਪੈਸੇ ਤੁਸੀਂ ਚੈੱਕ 'ਚ ਪਿਆ ਰਹਿਣ ਦੋ, ਮਤਲਬ ਤੇ ਆਪਣਾ ਆਪਾਂ ਬਾਅਦ ਚ ਆ ਕੇ ਲੈ ਜਾਂਗੇ ਪੈਸੇ, ਵੀ ਆਪਾਂ ਨੂੰ ਕਢਾਉਣਾ ਐਮਰਜੈਂਸੀ ਚਾਹੀਦੀ, ਪਰ ਤੁਹਾਨੂੰ ਪਤਾ ਬਜ਼ੁਰਗਾਂ ਦਾ ਥੋੜਾ ਇੱਦਾਂ ਹੁੰਦਾ ਵੀ ਚੈੱਕ ਸਾਈਨ ਕਰਕੇ ਦੇ ਤਾ, ਉਹ ਅਸੀਂ ਪਿਓ ਪੁੱਤ ਬੈਂਕ ਦੇ ਵਿੱਚ ਖਿੱਚ ਗਏ, ਮਤਲਬ ਇੱਕ ਦੂਜੇ ਨਾਲ। ਮੈਂ ਡੈਡੀ ਨੂੰ ਕਿਹਾ, ਮੈਂ ਕਿਹਾ ਵੀ ਤੁਹਾਡੀ ਸਿਹਤ ਵੀ ਇਜਾਜ਼ਤ ਨੀ ਦਿੰਦੀ, ਤੁਸੀਂ ਖੜੇ ਰਹੋ। ਤੇ ਮੈਂ ਕਿਹਾ ਵੀ ਇੱਥੇ ਖੜਨਾ ਬੇਵਕੂਫੀ ਆਪਣੀ, ਪਰ ਨਹੀਂ ਚਲੋ ਜੀ। ਉਹ ਭਾਜੀ ਫਿਰ ਅਸੀਂ ਹਾਰ ਕੇ ਗੱਲ ਇਹ ਮੁੱਕੀ ਵੀ ਅਸੀਂ ਉੱਦਾਂ ਹੀ ਆ ਗਏ, ਉਹ ਚੈੱਕ ਉੱਥੇ ਪਿਆ ਰਿਹਾ, ਠੀਕ ਹੈ। ਹੁਣ ਸੁਣ ਲਿਓ ਗੱਲ, ਅਸੀਂ ਨੈਕਸਟ ਡੇ ਚਲੇ ਗਏ, ਤੇ ਨੈਕਸਟ ਡੇ ਵੀ ਉਹਨਾਂ ਦਾ ਪੱਕਾ ਜਵਾਬ ਸੀ, ਕਹਿੰਦੇ ਜੀ 2 ਵਜੇ ਤੋਂ ਬਾਅਦ ਆਇਓ, 2 ਵਜੇ ਤੋਂ ਬਾਅਦ ਸ਼ਾਇਦ ਚੱਲ ਪਊਗਾ। ਤੇ ਉੱਥੇ ਮੇਰੇ ਪਿੰਡ ਦੇ ਮੈਨੂੰ 2 ਮੁੰਡੇ ਮਿਲੇ, ਉਹ ਕਹਿੰਦੇ ਭਾਜੀ ਸਾਡਾ ਚੈੱਕ ਇੱਥੇ, ਮਤਲਬ 16 ਦਿਨ ਹੋ ਗਏ ਸਾਡੇ ਚੈੱਕ ਨੂੰ, 5 ਲੱਖ ਰੁਪਏ ਦਾ ਚੈੱਕ ਸੀ, ਚੈੱਕ ਨੀ ਕਲੀਅਰ ਹੋ ਰਿਹਾ। ਔਰ ਉਹਨਾਂ ਦੀ ਜਿਹੜੀ ਵਰਡਿੰਗ ਸੀ, ਕਹਿੰਦੇ ਭਾਜੀ ਜੇ ਆਪਣੇ ਘਰੇ ਕੋਈ ਬਿਮਾਰ ਸ਼ਮਾਰ ਹੋ ਜੇ ਸਾਨੂੰ ਪੈਸੇ ਚਾਹੀਦੇ ਹੋਣ ਤਾਂ ਅਸੀਂ ਕਿੱਥੇ ਜਾਵਾਂਗੇ। ਇਹ ਆਪਣੀ ਇਹ ਵੀ ਇੰਡੀਆ ਦੀ ਹੀ ਟੈਕਨੋਲੋਜੀ ਆ, ਇਹ ਮਤਲਬ ਇਹ ਡਿਜੀਟਲ ਇੰਡੀਆ ਦੀ ਮੈਂ ਤੁਹਾਨੂੰ ਤਸਵੀਰ ਦੱਸ ਰਿਹਾ, ਤੇ ਫੋਟੋਆਂ ਮੇਰੇ ਕੋਲ ਖਿੱਚੀਆਂ ਹੋਈਆਂ। ਮੇਰੀ ਸਿਰਫ ਇੱਕੋ ਪ੍ਰੋਬਲਮ, ਜਿੱਦਾਂ ਮੈਂ ਨਾ ਲਾਈਵ ਲੂਈਵ ਮੇਰੇ ਤੋਂ ਹੋਇਆ ਨਹੀਂ ਜਾਂਦਾ, ਵੀ ਐਵੇਂ ਪਬਲਿਕ ਦੇ ਵਿੱਚ ਕਿੱਦਾਂ ਮੈਨੂੰ ਤਾਂ ਯਾਰ ਲੋਕੀ ਕਹਿਣਗੇ ਵੀ ਨੰਬਰ ਜੇ ਬਣਾਉਣ ਦਾ ਕਰਕੇ ਲੋਕੀ ਲਾਈਵ ਹੋ ਜਾਂਦੇ ਆ। ਤੇ ਮੇਰਾ ਜੀ ਕਰਦਾ ਸੀ, ਫਿਰ ਮੈਂ ਉਹਨਾਂ ਨੂੰ ਪੁੱਛਿਆ, ਇੱਕ ਸਰਦਾਰ ਜੀ ਆਏ ਉੱਥੇ, ਉਹ ਡੈਡ ਦੀ ਉਮਰ ਦੇ ਸੀਗੇ ਤੇ ਸਾਨੂੰ ਬੜੇ ਪੁਰਾਣੇ ਜਾਣਦੇ, ਇਹ ਵੀ ਸੁਣ ਲਓ ਗੱਲ। ਮੈਂ ਕਿਹਾ ਅੰਕਲ ਜੀ ਕੋਈ ਪੱਤਰਕਾਰ ਵੀ ਇੱਥੇ ਹੋ ਸਕਦਾ?
ਪਰ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਆ ਤੇ ਉਹ ਐਕਸਪੀਰੀਅੰਸ ਦੇਖੋ, ਕਈ ਵਾਰੀ ਇੱਕ ਘਟਨਾ ਕ੍ਰਮ ਸਾਰੇ ਚੀਜ਼ ਦਾ ਸਵਾਦ ਗਾਲ ਦਿੰਦਾ। ਸੋ ਇਹ ਡਿਜੀਟਲ ਇੰਡੀਆ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਲੋਕਾਂ ਉਹਨਾਂ ਲਈ ਸਾਰੇ ਲਈ ਬੁਰਾ ਹੋ ਗਿਆ। ਪਰ ਮੈਂ ਦੱਸਦਾਂ ਜੀ, PNB ਬੈਂਕ ਦੇ ਵਿੱਚ ਇਹ ਪ੍ਰੋਬਲਮ ਆਈ ਸੀ, ਕਿਉਂਕਿ ਮੈਨੂੰ ਵੀ ਇਸ ਦੌਰਾਨ 2-3 ਲੋੜਾਂ ਪਈਆਂ, ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਸੋਫਟਵੇਅਰ ਅਪਡੇਟ ਹੋਣ ਕਾਰਨ ਉਹ ਨਾਰਮਲ ਨਹੀਂ ਚੱਲ ਰਿਹਾ, ਤੇ ਨਾ ਅਕਾਊਂਟ ਖੁੱਲ ਰਹੇ ਆ ਤੇ ਨਾ ਪੁਰਾਣੇ ਅਕਾਊਂਟ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਅਸੀਂ ਆਪਰੇਟ ਕਰ ਸਕਦੇ ਹਾਂ। ਸੋ ਇਹ ਦਿੱਕਤ ਸੀਗੀ। ਜਗਵੀਰ ਸਿੰਘ ਸਿਡਨੀ ਤੋਂ ਜੁੜਿਆ, ਸਤਿ ਸ੍ਰੀ ਅਕਾਲ ਜਗਵੀਰ ਭਾਈ।
ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ
ਫਤਿਹ ਜੀ ਫਤਿਹ।
ਹੋਰ ਸੁਣਾਓ ਕੀ ਹਾਲ ਚਾਲ ਹੈ ਜੀ?
ਚੜ੍ਹਦੀ ਕਲਾ ਤੁਸੀਂ ਸੁਣਾਓ।
ਬਾਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਸਿਡਨੀ ਚ ਵਾਕਿਆ ਚ ਬਹੁਤ ਗਰਮੀ ਹੋਈ, ਕੱਲ 38 ਡਿਗਰੀ ਦੇ ਕਰੀਬ ਟੈਂਪਰੇਚਰ ਸੀਗਾ, ਪਰ ਜਦ ਤੱਕ ਆਪਣੀਆਂ ਖੇਡਾਂ ਆਉਣੀਆਂ, ਸਿੱਖ ਗੇਮਸ ਆਉਣੀਆਂ, ਜਦ ਤੱਕ ਭਾਜੀ ਠੀਕ ਹੋ ਜਾਣਾ ਵੈਦਰ, ਯਾਨੀ ਕਿ 25 ਦੇ 30 ਦੇ ਵਿੱਚ ਦੀ ਐਕਸਪੈਕਟੇਸ਼ਨ ਕਰ ਰਹੀ ਹਾਂ, ਪਰ ਤੁਹਾਨੂੰ ਪਤਾ ਹੈ ਨਾ ਹਰ 4 ਦਿਨ ਬਾਅਦ ਦੁਬਾਰਾ ਅਪਡੇਟ ਕਰਨਾ ਪੈਂਦਾ ਹੈ ਵੈਦਰ ਨੂੰ।
ਸੋ ਹਲੇ ਨੀ ਆਪਾਂ ਜਜਮੈਂਟ ਕਰ ਸਕਦੇ।
ਹਾਂ, ਪਰ ਉਹ ਇਹ ਜਿਹੜੇ ਲੌਂਗ ਟਰਮ ਚ ਦੇਖਿਆ ਜਾਵੇ ਤਾਂ 25-30 ਕਹਿ ਰਹੇ ਹਾਂ ਵੀ ਹੋਊਗਾ, ਤੇ ਰਾਤ ਦਾ ਵੈਦਰ ਹੈ ਜਿਹੜਾ ਉਹ 15 ਡਿਗਰੀ ਤੇ 20 ਡਿਗਰੀ ਦੇ ਵਿੱਚ ਦੱਸ ਰਹੇ ਹਾਂ।
ਸੋ ਕਹਿਣ ਦਾ ਮਤਲਬ ਸਵੈਟਰ ਕੋਟੀਆਂ ਲਿਆਉਣ ਦੀ ਲੋੜ
ਨਹੀਂ, ਉਹਦੀ ਲੋੜ ਨੀ ਪੈਣੀ। ਨਾਲੇ ਤੁਹਾਨੂੰ ਪਤਾ ਵੈਸੇ ਵੀ ਸਿਡਨੀ ਚ ਇੰਨੀ ਜਲਦੀ ਠੰਡ ਨਹੀਂ ਪੈਂਦੀ, ਥੋੜੀ ਅੱਗੇ ਜਾ ਕੇ ਹੀ ਪਊਗੀ, ਤੇ ਬਾਰਿਸ਼ ਬੁਰਸ਼ ਨਾ ਹੋਈ ਤਾਂ ਠੰਡ ਨਹੀਂ ਹੋਊਗੀ। ਮੇਰੇ ਹਿਸਾਬ ਨਾਲ ਠੀਕ ਵੈਦਰ ਵਧੀਆ ਹੋਊਗਾ, ਵੀ ਗੁੱਡ ਵੈਦਰ ਹੋਊਗਾ ਗੇਮਸ ਵਾਸਤੇ।
ਜੀ ਜੀ ਜੀ।
ਤੇ ਭਾਜੀ ਇੱਕ ਕੁਐਸਚਨ ਪੁੱਛਣਾ ਸੀਗਾ ਕਿ ਜਿਹੜਾ ਉਹ NBN ਜਿਹੜੀ ਆਪਣਾ ਆਸਟ੍ਰੇਲੀਆ ਚ ਗੌਰਮੈਂਟ ਲੈ ਕੇ ਆ ਰਹੀ ਹੈ, ਕਿ ਇਹ ਕਦ ਤੱਕ ਇਹਨਾਂ ਨੇ ਪੂਰਾ ਕਵਰ ਕਰਨਾ ਹੈ? ਕਿਉਂਕਿ ਮੈਨੂੰ ਪਤਾ ਨੀ ਲੱਗ ਰਿਹਾ, ਸਾਡੇ ਘਰ ਆਇਆ ਨੀ NBN, ਹੋਰ ਮੇਰੇ 2-4 ਮਿੱਤਰਾਂ ਦੇ ਕਿਸੇ ਦੇ ਆ ਗਿਆ, ਕਿਸੇ ਦੇ ਨਹੀਂ ਆਇਆ। ਇਹਨਾਂ ਦਾ ਕਦ ਤੱਕ ਟਾਰਗੇਟ ਹੈ ਕਿ ਪੂਰਾ ਆਸਟ੍ਰੇਲੀਆ NBN ਕਰਨਾ ਇਹਨਾਂ ਨੇ?
ਦੇਖੋ, ਟਾਰਗੇਟ ਦਾ ਟਾਈਮ ਤਾਂ ਇਹਨਾਂ ਦਾ ਲੰਘ ਚੁੱਕਿਆ, ਜਿਹੜਾ ਟਾਰਗੇਟ ਸੀਗਾ ਉਹ ਟਾਈਮ ਲੰਘ ਗਿਆ, ਪਰ ਇਹਨਾਂ ਲਈ NBN ਆ ਜਿਹੜੀ ਉਹ ਚਿੱਟਾ ਹਾਥੀ ਬਣ ਚੁੱਕਿਆ, ਤੇ NBN ਦੇ ਵਿੱਚ ਇੰਨਾ ਕੁ ਜ਼ਿਆਦਾ ਉਹਨਾਂ ਦਾ ਬਜਟ ਲੱਗ ਗਿਆ ਗਵਰਨਮੈਂਟ ਦਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ, ਦਾੜੀ ਨਾਲ ਮੁੱਛਾਂ ਵੱਧ ਨਾਲ ਹੀ ਗੱਲ ਹੋ ਗਈ, ਤੇ ਨਾਲ ਨਾਲ ਜਿਹੜੀ ਟੈਕਨੀਕ ਆ ਜਿਹੜੀ ਉਹ ਚੇਂਜ ਹੋ ਰਹੀ ਆ। ਜਿਵੇਂ ਹੁਣ ਦਿੱਲੀ ਦੇ ਵਿੱਚ ਜਦੋਂ ਮੈਟਰੋ ਟ੍ਰੇਨ ਪੈਣੀ ਸ਼ੁਰੂ ਹੋ ਗਈ ਸੀ, ਸਾਰਾ ਨਕਸ਼ਾ ਬਣ ਗਿਆ, ਤੇ ਉਦੋਂ ਆ ਗਿਆ ਜੀ ਦੂਜੀ ਟ੍ਰੇਨ ਕਿਹੜੀ ਸੀ, ਮਾਈਕਰੋ ਮੈਟਰੋ ਤੋਂ ਬਾਅਦ ਸ਼ਾਇਦ ਦੂਜਾ ਨਾਮ ਮੇਰੇ ਹੁਣ ਧਿਆਨ ਚ ਨਹੀਂ, ਉਹ ਟ੍ਰੇਨ ਦੀ ਜਿਹੜੀ ਆਜ਼ਾਦ ਹੋ ਗਈ, ਤੇ ਉਹ ਮੈਟਰੋ ਦੇ ਨਾਲੋਂ ਅੱਧਾ ਬਜਟ ਸੀ ਉਹਦਾ, ਤੇ ਉਹ ਅੱਧਾ ਬਜਟ ਹੋਣ ਕਾਰਨ, ਪਰ ਫੇਰ ਵੀ ਉਹ ਮੈਟਰੋ ਪਾਸ ਕਰਤੀ ਸੀ, ਇਸ ਕਰਕੇ ਕਹਿੰਦੇ ਹੁਣ ਤਾਂ ਮੈਟਰੋ ਹੀ ਬਣੂਗੀ, ਹਾਲਾਂਕਿ ਅੱਧੇ ਬਜਟ ਚ ਉਹ ਬਣਦੀ ਸੀ ਦੂਜੀ, ਤੇ ਪਰ ਉਹ ਢਾ ਕੇ ਦੁਬਾਰੇ ਨੀ ਬਣਾ ਸਕਦੇ ਸੀ ਕਿਉਂਕਿ ਅਜੇ ਸ਼ੁਰੂ ਵੀ ਨੀ ਹੋਈ ਸੀ, ਪਰ ਉਹ ਪਲਾਨਿੰਗ ਵੀ ਨੀ ਢਾ ਸਕਦੇ ਸੀ। ਐਵੇਂ NBN ਚ ਹੋ ਰਿਹਾ, NBN ਦੇ ਵਿੱਚ ਰੋਜ਼ ਨਵੀਂ ਤਕਨੀਕ ਆ ਰਹੀ ਹੈ। ਪਹਿਲਾਂ ਇਹਨਾਂ ਨੇ ਜੋੜ ਫਾਈਬਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਫਾਈਬਰ ਦੀ ਸਪੀਡ ਆ ਜਿਹੜੀ ਸਭ ਤੋਂ ਵੱਧ ਆ, ਲਾਈਟ ਦੀ ਸਪੀਡ ਨਾਲ ਇੰਟਰਨੈਟ ਆਉਂਦਾ ਸੀ, ਤਾਂ ਉਹ ਇਹਨਾਂ ਨੂੰ ਕਾਫੀ ਮਹਿੰਗੀ ਪੈਂਦੀ ਗਈ, ਬਹੁਤ ਜ਼ਿਆਦਾ ਦਿੱਕਤ ਆਈ ਘਰ ਘਰ ਨੂੰ ਜੋੜਨ ਦੀ, ਫਿਰ ਇਹਨਾਂ ਨੇ ਫਾਈਬਰ ਟੂ ਨੋਡ ਕਰਤਾ, ਇੱਦਾਂ ਬਦਲਦੇ ਗਏ। ਹੁਣ ਕੀ ਆ, ਜਿਵੇਂ ਮੈਂ ਵੀ ਅੱਜ NBN ਜਾਣਾ ਕੰਮ ਕਰਨ, ਤਾਂ ਕਈ ਵਾਰੀ ਅਸੀਂ ਇੱਕ ਘਰ ਨੂੰ ਜੋੜਨ ਦਾ ਸਾਡਾ ਬਿੱਲ $4,000 ਬਣ ਜਾਂਦਾ, $2,000 ਬਣ ਜਾਂਦਾ, ਤਾਂ ਸਰਕਾਰ ਨੂੰ 25 ਮਿਲੀਅਨ ਘਰਾਂ ਨੂੰ ਜੋੜਨ ਵਾਸਤੇ ਬਹੁਤ ਵੱਡੀ ਰਕਮ ਰਾਸ਼ੀ ਚਾਹੀਦੀ ਹੈ, ਜਿਹੜਾ ਕਿ ਬਜਟ ਹਿੱਲੇ ਪਏ ਆ। ਹੁਣ ਸਰਕਾਰ ਡਿਲੇ ਕਰ ਰਹੀ ਹੈ ਵੀ ਜੇ ਡਿਲੇ ਕਰਦੇ ਆ ਤਾਂ ਟੈਕਨੀਕ ਬਦਲੀ ਜਾਂਦੀ ਹੈ, ਹੁਣ ਇੱਕ ਨਵੀਂ ਟੈਕਨੀਕ ਆ ਰਹੀ ਹੈ ਜੀ, ਉਹ ਨਵੀਂ ਟੈਕਨੀਕ ਜਰੀਏ ਇੱਕ ਤਾਂ ਸੀਗੀ ਟੈਪ ਦੇ ਵਿੱਚ ਸਿੱਧੀ ਤਾਰ ਜੋੜਨੀ, ਉਹ ਬੜੀ ਸਸਤੀ ਪੈ ਰਹੀ ਆ। ਦੂਜੀ ਇੱਕ ਹੁਣ ਨਵੀਂ ਜਮਾ ਲੇਟੈਸਟ ਜਿਹਦੇ ਤੇ ਕੰਮ ਕਰ ਰਹੇ ਆ, ਉਹ ਹੈ ਜੀ ਕਹਿੰਦੇ ਵੀ ਹਰ 2000 ਘਰ ਦੇ ਵਿਚਾਲੇ ਇੱਕ ਟਾਵਰ ਲਾ ਦਿੱਤਾ ਜਾਊਗਾ, ਉਹ ਟਾਵਰ ਲਾ ਕੇ ਤੁਹਾਨੂੰ ਸਭ ਨੂੰ ਜਿਵੇਂ ਪਾਕਟ ਵਾਈਫਾਈ ਨਹੀਂ ਹੁੰਦਾ, ਉਵੇਂ ਪਾਕਟ ਵਾਈਫਾਈ ਵਾਂਗੂ ਸਭ ਦੇ ਘਰਾਂ ਚ ਇੱਕ ਬਾਏ ਪੋਸਟ ਇੱਕ ਡੱਬੀ ਭੇਜ ਦਿੱਤੀ ਜਾਊਗੀ, ਉਹ ਘਰੇ ਰੱਖ ਲਓ ਤੇ ਤੁਹਾਡਾ ਘਰ ਹਾਈ ਸਪੀਡ ਇੰਟਰਨੈਟ ਨਾਲ ਵਾਈਫਾਈ ਹੋ ਗਿਆ, ਸਮਝੋ। ਸੋ ਕਹਿਣ ਦਾ ਭਾਵ ਇਹ ਆ
ਫਿਰ ਸਾਡਾ ਵੀ
ਜਿਹੜੀ ਹਾਂ, ਤੇ ਉਹ ਇੰਨਾ ਕੁ ਸਸਤਾ ਪਊਗਾ ਵੀ ਜੇ ਮੰਨ ਲਓ 2000 ਘਰਾਂ ਨੂੰ ਜੋੜਨ ਵਾਸਤੇ ਉਹਨਾਂ ਨੂੰ$100 ਘਰ ਵੀ ਨੀ ਖਰਚਾ ਪੈਂਦਾ, ਤੇ ਹੁਣ $2,000 $4,000 ਡਾਲਰ ਇੱਕ ਘਰ ਦਾ ਖਰਚਾ ਪੈ ਰਿਹਾ, ਤੇ ਟੈਕਨੀਸ਼ੀਅਨ ਜਿਹੜੇ ਜਾਂਦੇ ਨੀ ਲੇਟ ਹੁੰਦੇ ਆ, ਕਿ ਕੰਮ ਪਤਾ ਨੀ ਸਾਨੂੰ ਮਹੀਨੇ ਦੀਆਂ ਜੋਬਾਂ ਇਕੱਠੀਆਂ ਦੇ ਦਿੰਦੇ ਆ, ਪਰ ਕਈ ਵਾਰੀ ਉਹ 2 ਮਹੀਨਿਆਂ ਚ ਵੀ ਨੀ ਹੁੰਦੀਆਂ, ਉਹ ਇੰਨੀਆਂ ਜ਼ਿਆਦਾ ਔਖੀਆਂ ਹੁੰਦੀਆਂ, ਜਾਂ ਉਹ ਨਿਬੜਦੇ ਨੀ ਕੰਮ ਦਿਨ ਚ, ਇੱਕ ਜੋਬ ਨਿਬੜਦੀ ਆ। ਸੋ ਉਹ ਜੋਬ ਇੱਕ ਜਿੱਥੇ ਟਾਵਰ ਲੱਗ ਗਿਆ ਉਹ ਓਵਰਨਾਈਟ ਹੀ 2000 ਘਰਾਂ ਦੇ ਇੰਟਰਨੈਟ ਚੱਲ ਪਿਆ ਕਰੂਗਾ, ਕਿਉਂਕਿ ਉਹਨਾਂ ਨੇ ਪੋਸਟ ਨਾਲ ਦੀ ਨਾਲ ਉਹ ਡੱਬੀਆਂ ਪੋਸਟ ਕਰੋ ਤੇ ਉਹਨਾਂ ਨੂੰ ਆਪਦਾ ਲੌਗਇਨ ਕਰੋ, ਇੰਨਾ ਹੀ ਕੰਮ ਆ। ਸੋ ਇਹਦੇ ਨਾਲ ਕਿਤੇ ਨਾ ਕਿਤੇ ਇੱਕ ਬੇਰੁਜ਼ਗਾਰੀ ਬਹੁਤ ਜ਼ਿਆਦਾ ਫੈਲੂਗੀ, ਜਿਵੇਂ ਹੁਣ ਸਾਡੀ ਲਾਈਨ ਚ ਹੀ ਆ, NBN ਦੀ ਲਾਈਨ ਚ ਇਸ ਟਾਈਮ ਹਜ਼ਾਰਾਂ ਬੰਦੇ ਟੈਕਨੀਸ਼ੀਅਨ ਬਣੇ ਹੋਏ ਆ, ਹਜ਼ਾਰਾਂ ਬੰਦੇ, ਤੇ ਸਾਰੇ ਦੇ ਸਾਰੇ ਅਸੀਂ ਆਪਦੇ ਜਿਹੜੀਆਂ ਪੌੜੀਆਂ ਪਾਸੇ ਰੱਖ ਕੇ ਬੈਠਣਾ ਪਊਗਾ ਸਾਨੂੰ।
ਉਹ ਨਹੀਂ ਭਾਈ, ਉਦਾਂ ਹੀ ਲੱਗਦਾ ਹੁੰਦਾ ਹੈ, ਜਦ ਇੱਕ ਰਾਹ ਬੰਦ ਹੁੰਦਾ ਨਾ ਤੇ 2 ਰਾਹ ਨਾਲ ਹੋਰ ਖੁੱਲ ਪੈਂਦੇ।
ਨਹੀਂ ਨਹੀਂ, ਉਹ ਆਪਾਂ ਨਹੀਂ ਇਸ ਗੱਲ ਨੂੰ ਮੰਨਦੇ, ਅਸੀਂ ਨਹੀਂ ਇਹ ਗੱਲ ਨੂੰ ਮੰਨਦੇ, ਪਰ ਉਵੇਂ ਇਹ ਇੱਕ ਫੈਕਟਰ ਹੋਊਗਾ, ਅਸੀਂ ਇਹ ਨਹੀਂ ਮੰਨਦੇ, ਅਸੀਂ ਤਾਂ ਇਹ ਮੰਨਦੇ ਆ ਜਿਹਨੇ ਚੁੰਝ ਦਿੱਤੀ ਹੈ ਚੋਗ ਮਿਲੂਗਾ, ਕੋਈ ਹੋਰ ਤਰੀਕਾ ਮਿਲ ਜੂਗਾ, ਪਰ ਇੱਕ ਇਹ ਵੀ ਇੱਕ ਫੈਕਟ ਆ, ਇਹਨੂੰ ਆਪਾਂ ਖੋਲੇ ਨਹੀਂ ਕਰ ਸਕਦੇ ਇਸ ਗੱਲ ਨੂੰ ਵੀ ਇੱਕ ਬੰਦੇ ਨੇ ਆਪਦੇ ਆਪ ਨੂੰ ਸਕਿਲਡ ਕੀਤਾ, ਸਕਿਲਡ ਕੀਤੇ ਕਰਕੇ ਇਕੱਲਾ ਇਕੱਲਾ ਟੂਲ ਇਕੱਠਾ ਕੀਤਾ, ਇੱਕ ਵੱਡਾ ਆਪਦਾ ਬਿਜ਼ਨਸ ਖੜਾ ਕੀਤਾ, ਤੇ ਸਾਲ ਬਾਅਦ ਉਹਨੂੰ ਕਹਿ ਦੇਣ ਨਹੀਂ ਇਹ ਬਿਜ਼ਨਸ ਤਾਂ ਬੰਦ, ਫਿਰ ਕੀ ਕਰੋਗੇ?
ਸਟਰਗਲ ਕਰ ਰਿਹਾ 2G ਵਾਲੀ ਉਹ ਕਹਾਣੀ ਹੈ ਜਿਹੜੀ ਉਹਨਾਂ ਨੇ ਅਜੇ ਪਾਲਵੀਰ ਜੀ ਨੇ ਦੱਸੀ ਹੈ ਵੀ ਕੋਠੇ ਤੇ ਚੜ ਕੇ ਮੇਰੀ ਸਿਸਟਰ ਜਦ ਵੀ ਸਾਡੇ ਨਾਲ ਗੱਲ ਕਰਨੀ ਹੁੰਦੀ ਕੋਠੇ ਤੇ ਚੜ ਕੇ ਹੀ ਕਰਨੇ ਵਾਲੀ ਗੱਲ ਹੋ ਜਾਂਦੀ ਹੈ ਬਹੁਤ ਮਰਕਾਲ ਡਰੋਪ ਹੁੰਦੀ ਹੈ ਏਦਾਂ ਦੇ ਕਈ ਪੁਆਇੰਟ ਜਦ ਮੈਂ ਇੰਡੀਆ ਗਿਆ ਸੀਗਾ ਜਦ ਵੀ ਏਦਾਂ ਹੀ ਸੀਗਾ ਸ਼ਹਿਰਾਂ ਚ ਤਾਂ ਵੀ ਬਹੁਤ ਚੱਕਦਾ ਕੰਮ ਤੇ ਪਰ ਪਿੰਡਾਂ ਚ ਜਾਂ ਹਰ ਜਗ੍ਹਾ ਨੀ ਹੈਗਾ ਤੁਸੀਂ 100% ਨੀ ਹੋ ਸਕਦੇ ਤੇ ਦੂਜੀ ਗੱਲ ਜਿਹੜੀ ਅਜੇ ਪਾਲ ਜੀ ਨੇ ਕਰੀ ਨਾ ਕਿ ਉਹ ਤਾਂ ਉਹ ਕੱਪੜਾ ਖਰੀਦ ਰਹੇ ਹੈ ਪੈਸੇ ਬਹੁਤ ਸਪੈਂਡ ਕਰ ਰਹੇ ਹੈ ਕਿ ਉਹ ਉਹਨਾਂ ਦੀ ਲਾਈਫ ਵਧੀਆ ਚੱਲ ਰਹੀ ਹੈ ਜਿਹੜੀ ਲਾਈਫ ਹੈ ਨਾ ਭਾਜੀ ਜਿਹੜੇ ਲੋਕ ਵਪਾਰ ਚ ਜਾਂ ਜਿਹੜੇ ਲੋਕ ਕੰਮ ਕਰਨੇ ਚਾਹੁੰਦੇ ਹੁਣ ਮੇਰੀ ਕਲਾਸ ਚ ਅਸੀਂ 25 ਜਣੇ ਸੀਗੇ 25 ਜਣਾ ਚੋ ਜਿਹੜੇ 15 ਤੇ ਉਹ ਯਾਨੀ ਕਿ ਬਿਜ਼ਨਸਮੈਨਾਂ ਦੇ ਲਾ ਲਓ ਛੋਟੀ ਦੁਕਾਨਾਂ ਵਾਲੇ ਦੇ ਲਾ ਲਓ ਜਾਂ ਕਿਸੇ ਰੇਹੜੀ ਵਾਲਿਆਂ ਦੇ ਲਾ ਲਓ ਸਾਰਿਆਂ ਦੇ ਬੜੇ ਬੜਿਆਂ ਦੇ ਸੀਗੇ ਤੇ ਜਿਹੜੇ ਅਸੀਂ 5-6 ਮੁੰਡੇ ਸੀਗੇ ਅਸੀਂ ਜ਼ਿਮੀਦਾਰਾਂ ਦੇ ਸੀਗੇ ਜ਼ਿਮੀਦਾਰਾਂ ਦੇ ਮੁੰਡਿਆਂ ਕੋਲ ਇੱਕ ਆਪਸ਼ਨ ਹੁੰਦਾ ਹੈ ਕਿ ਅਸੀਂ ਬਾਹਰ ਚਲੇ ਜਾਈਏ ਤੇ ਹੋਰ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਸਾਡੀ ਆਪਣੀ ਵੀ ਪ੍ਰੋਬਲਮ ਹੈ ਕਿ ਆਪਾਂ ਛੋਟੇ ਤੇ ਕਰਨਾ ਨਹੀਂ ਚਾਹੁੰਦੇ ਜਿਹੜੇ ਹੋਰ ਮੇਰੇ ਨਾਲ ਦੇ ਮੁੰਡੇ ਸੀਗੇ ਉਹਨਾਂ ਨੇ 1-1 ਹੱਟੀਆਂ ਤੋਂ 2-2 ਹੱਟੀਆਂ ਪਾ ਲਈਆਂ ਇੱਕ ਲਾਲੇ ਦਾ ਮੁੰਡਾ ਸੀਗਾ ਉਹਨੇ ਬਹੁਤ ਬੜੀ ਆੜਤ ਮੰਡੀ ਖੋਲ ਲਈ ਉਹਨਾਂ ਲੋਕਾਂ ਕੋਲ ਭਾਜੀ ਪੈਸਾ ਹੈਗਾ ਵਪਾਰ ਹੈਗਾ ਉਹੀ ਲੋਕ ਸਪੈਂਡ ਕਰ ਰਹੇ ਹੈ ਪਰ ਜਦ ਤੁਸੀਂ ਜ਼ਿਮੀਦਾਰਾਂ ਦੇ ਉਹਦੇ ਚ ਆ ਜਾਓਗੇ ਉਹ ਯਾਨੀ ਕਿ ਉੱਥੇ ਹੀ ਖੜੇ ਹੈ ਜਿੱਥੇ ਅੱਜ ਤੇ 10 ਸਾਲ ਪਹਿਲਾਂ ਜਿੰਨਾ ਜਿਹਦੇ ਕੋਲ ਸੀਗਾ ਨਾ ਉਹ ਉਸੇ ਕੁ ਘੇਰੇ ਚ ਹੈਗੇ ਕੋਈ ਜ਼ਿਆਦਾ ਤਰੱਕੀ ਨਹੀਂ ਕਰ ਰਹੇ ਬਾਕੀ ਠੀਕ ਹੈ ਭਾਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਮੈਂ ਆਪਣੇ ਵਿਚਾਰ ਰੱਖੇ ਬਹੁਤ ਬਹੁਤ ਧੰਨਵਾਦ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸੋ ਜਗਵੀਰ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਅੱਗੇ ਮਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਜੁੜੇ ਆ ਤੇ ਉਹ ਵੀ ਹਰਮਨ ਰੇਡੀਓ ਦੀ ਜਿਹੜੀ ਐਨਵਰਸਰੀ ਤੇ ਵਧਾਈਆਂ ਦੇ ਰਹੇ ਆ ਜੀ ਬਹੁਤ ਮਿਹਰਬਾਨੀ ਮਹਿੰਦਰ ਬਾਈ ਤੇ ਧਨੀ ਸਾਹਿਬ ਜੁੜਿਆ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇੱਧਰ ਸਾਡੇ ਨਾਲ ਕਾਲ ਜਰੀਏ ਜੁੜ ਚੁੱਕੇ ਆ ਜੀ ਅਰਸ਼ ਮੱਲੀ ਮੱਲੀ ਸਾਹਿਬ ਸਤਿ ਸ੍ਰੀ ਅਕਾਲ ਇੰਡੀਆ ਦਾ ਟੂਰ ਬਹੁਤ ਵਧੀਆ ਸੀ ਜੀ ਬਸ ਭੱਜ ਨਸ ਬਿਜ਼ਨਸ ਲੰਘ ਗਿਆ ਐਤਕੀ ਕੁਝ ਇੱਕ ਫੈਮਿਲੀ ਰਜੇਵੇਂ ਸੀ ਤੇ ਬਸ ਐਂ ਕੱਢੇ 40-42 ਦਿਨ
ਠੀਕ ਈਡੀ ਨੇ ਰਿਪੋਰਟ ਲਾਂਚ ਕਰਤੀ ਆ 1-2 ਦਿਨਾਂ ਚ ਤੇ ਬਾਕੀ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਾਈ ਉਹਨੇ ਇੱਕ ਪਾਸੇ ਨੂੰ ਸਹੀ ਕਦਮ ਵੀ ਆ ਹਨਾ ਕਿਉਂਕਿ ਉਹਨੂੰ ਕੰਮ ਕਰਨ ਦਾ ਟਾਈਮ ਨੀ ਸੀ ਮਿਲ ਰਿਹਾ ਤੇ ਆਪਾਂ ਨੂੰ ਪਤਾ ਹੈ ਕਿੰਨਾ ਕੁ ਉਹਦੇ ਕੋਲ ਪਾਵਰਾਂ ਨੇ ਇੱਕ ਮੇਅਰ ਜਿੰਨੀਆਂ ਪਾਵਰਾਂ ਵੀ ਨਹੀਂ ਹੈਗੀਆਂ ਲੈ ਦੇ ਕੇ ਉਹਦੇ ਕੋਲ ਹਨਾ ਫਿਰ ਵੀ ਦਿੱਲੀ ਦੇ ਵਿੱਚ ਕਿੰਨਾ ਵਧੀਆ ਕੰਮ ਕਰ ਰਿਹਾ ਆਫਟਰ ਆਲ ਬੰਦੇ ਨੂੰ ਟਾਈਮ ਤਾਂ ਚਾਹੀਦਾ ਹੀ ਆ ਤੇ
ਬਿਲਕੁਲ
ਗੱਲ ਭਾਜੀ ਦੇਖੋ ਇਹ ਤਾਂ ਆਪਾਂ ਨੂੰ ਹੁਣ ਸਾਰਿਆਂ ਨੂੰ ਹਨਾ ਪੰਜਾਬ ਨੂੰ ਆਪਾਂ ਬਿਲੋਂਗ ਕਰਦੇ ਹਾਂ ਵੀ ਆਪਾਂ ਮੈਂ ਵੀ ਲੰਮਾ ਸਮਾਂ ਸਟੂਡੈਂਟ ਪੋਲਿਟਿਕਸ ਦੇ ਨਾਲ ਜੁੜਿਆ ਹੋਇਆ ਹਨਾ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਇਸ ਬੰਦੇ ਨਾਲ ਲੰਮਾ ਸਮਾਂ ਕੰਮ ਕੀਤਾ ਇਹ ਕੋਈ ਲੀਡਰ ਨਾ ਮਤਲਬ ਸਿੱਧੇ ਤੌਰ ਤੇ ਨਹੀਂ ਕੋਈ ਇਹ ਨਹੀਂ ਹੁੰਦਾ ਵੀ ਕੋਈ ਚਿੱਟਾ ਵੇਚਦਾ ਜਾਂ ਕੋਈ ਹਨਾ ਕੋਈ ਡਰੱਗ ਵੇਚਦਾ ਕੋਈ ਏਦਾਂ ਨਹੀਂ ਹੁੰਦਾ ਹੁੰਦਾ ਇਹ ਜਿਹੜੇ ਡਰੱਗ ਡਰੁੱਗ ਵੇਚਣ ਵਾਲੇ ਲੋਕ ਹੁੰਦੇ ਆ ਛੋਟੇ ਮੇਰੇ ਵਰਗੇ ਜਿਹੜੇ ਆਪਾਂ ਆਮ ਲੋਕ ਹੁੰਦੇ ਹਾਂ ਛੋਟੇ ਪੱਧਰ ਦੇ ਜਿਹੜੇ ਕੰਮ ਕਰਦੇ ਆ ਬਾਕੀ ਉਹ ਲੋਕ ਹੁੰਦੇ ਆ
ਜੀ 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 ਬਿਲਕੁਲ ਹੱਲਾਸ਼ੇਰੀ ਮਿਲੀ ਹੁੰਦੀ ਹੈ ਥਾਪੜਾ ਹੁੰਦਾ ਜਿਹਨਾਂ ਤੇ
ਹਾਂ ਹੱਲਾਸ਼ੇਰੀ ਥਾਪੜਾ ਹੁੰਦਾ ਤੇ ਬਾਕੀ ਇਹ ਦੇਖੋ ਜੇ ਜਿਹਨੇ ਗਲਤੀ ਕੀਤੀ ਆ ਗੁਨਾਹ ਕੀਤਾ ਹਨਾ ਜਿਹੜਾ ਜ਼ਿੰਮੇਵਾਰ ਦੇਖੋ ਕਿਤੇ ਨਾ ਕਿਤੇ ਜੇ ਸਿੱਧੇ ਜਾਂ ਸਿੱਧੇ ਤੌਰ ਤੇ ਦੇਖੋ ਲੀਡਰ ਜ਼ਿੰਮੇਵਾਰ ਤਾਂ ਹੈ ਹੀ ਨਹੀਂ ਠੀਕ ਆ ਬਟ ਮੈਨੂੰ ਲੱਗਦਾ ਵੀ ਜਿਹੜਾ ਉਹਨੇ ਕੰਮ ਕੀਤਾ ਹਨਾ ਉਹਨੂੰ ਆਫਟਰ ਆਲ ਟਾਈਮ ਚਾਹੀਦਾ ਸੀ ਕਿਉਂਕਿ ਉਹਦੇ ਕੋਲ ਦਿੱਲੀ ਦੇ ਵਿੱਚ ਵੀ ਘੱਟ ਟਾਈਮ ਰਹਿ ਗਿਆ ਹਨਾ ਉੱਥੇ ਕੰਮ ਕਰਨਾ ਕਾਫੀ ਟਾਈਮ ਚਾਹੀਦਾ ਉਹਨੂੰ ਉੱਥੇ ਕੰਮ ਕਰਨ ਲਈ ਵਿਚਾਰਾ ਫਸਿਆ ਹੋਇਆ ਸੀ ਮੈਨੂੰ ਤਾਂ ਇਹੀ ਲੱਗਦਾ ਕਿ ਆਫਟਰ ਆਲ ਬਟ ਹਾਂ ਉਹਨੂੰ ਇੱਕ ਵਾਰੀ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਸੀਗੀ ਜਿਹੜੀ ਪੰਜਾਬ ਦੀ ਆਪਣੇ ਆਪ ਦੀ ਇਕਾਈ ਸੀ ਨਾ
ਜੀ 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 ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਪਰ ਚਲੋ ਜੀ ਗਲਤੀਆਂ ਬੰਦੇ ਤੋਂ ਹੁੰਦੀਆਂ ਤੇ ਨਵੇਂ ਜਿਹੜੇ ਸਿਆਸੀ ਉਹ ਇੱਕ ਗੱਲ ਕਹਿੰਦੇ ਹੁੰਦਾ ਕੇਜਰੀਵਾਲ ਅਕਸਰ ਹੀ ਇਹ ਵੀ ਬਸ ਮੇਰੇ ਕੋਲ ਸਿਆਸਤ ਨਹੀਂ ਕਰਨੀ ਆਤੀ ਬਸ ਇਹੀ ਮੇਰੀ ਕਮਜ਼ੋਰੀ ਹੈ ਸੋ ਉਹ ਗੱਲ ਯਾਦ ਆ ਰਹੀ ਆ ਵੀ ਸਿਆਸਤ ਕਰਨੀ ਆਉਂਦੀ ਹੁੰਦੀ ਤਾਂ ਸ਼ਾਇਦ ਤੀਰ ਵੀ ਤੋੜ ਲੈਂਦਾ ਤੇ ਕੰਮ ਵੀ ਕਰ ਲੈਂਦਾ ਆਪਦਾ
ਹਾਂ ਬਾਕੀ ਭਾਜੀ ਉਹ ਹਜੇ ਹਨਾ ਨਵੇਂ ਨੇ ਪੋਲਿਟਿਕਸ ਵਿੱਚ ਨਵਾਂ ਦੇਖੋ ਇੱਕ
ਪੈਸਾ ਕਮਾਉਣਾ ਹੁੰਦਾ ਜਾਂ ਇਹ ਚੀਜ਼ਾਂ ਉੱਥੇ ਬਹੁਤ ਕੁਛ ਕਰ ਸਕਦਾ ਸੀ।
ਸੋ ਬਹੁਤ ਮਿਹਰਬਾਨੀ ਅਰਸ਼ ਭਾਈ ਤੁਸੀਂ ਜੁੜੇ।
ਹਾਂਜੀ
ਜੀ ਜੀ
ਜੀ ਜੀ ਪਹੁੰਚ ਰਹੇ ਹੋ ਤੁਸੀਂ?
ਮੈਂ ਪਹੁੰਚ ਜਾਵਾਂ ਜੀ 29 ਨੂੰ ਉੱਥੇ।
ਠੀਕ ਹੈ ਤੇ ਟੀਮ ਸਾਡੀ ਤਿਆਰ ਆ ਭਾਜੀ ਪੂਰੀ ਹੈਨਾ, ਜਿੱਥੇ ਵੀ ਜਿੱਦਾਂ ਤੁਸੀਂ ਡਿਊਟੀ ਲਾਓਗੇ ਮੇਰੇ ਖਿਆਲ
ਚ। ਜੀ ਜੀ ਬਿਲਕੁਲ ਬਿਲਕੁਲ ਮਿਲਦੇ ਆ ਆਪਾਂ। ਜੀ 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 ਬਿਲਕੁਲ ਬਿਲਕੁਲ ਰਲ ਮਿਲ ਕੇ ਸਾਰਿਆਂ ਨੇ ਹੋਣਾ।
ਹਾਂ ਮੈਂ ਵੈਸੇ ਭਾਜੀ 30 ਤਰੀਕ ਨੂੰ ਹੈ ਨਾ, ਮੈਂ 30 ਨੂੰ ਹੀ ਹੋਵਾਂਗਾ। ਮੈਂ 31 ਤਰੀਕ ਨੂੰ ਇੰਡੀਆ ਜਾਣਾ, ਕੁਛ ਜ਼ਰੂਰੀ ਕੰਮ ਨੇ ਕੁਛ। ਇੱਕ ਮੈਨੂੰ ਅਪਡੇਟ ਚਾਹੀਦੀ ਸੀ ਭਾਜੀ, ਆਪਾਂ ਕਿੰਨੀ ਕਰੰਸੀ ਕਿੰਨੀ ਕੈਰੀ ਕਰ ਸਕਦੇ ਹਾਂ ਇੱਧਰੋਂ ਆਪਾਂ ਇੰਡੀਆ ਵਾਸਤੇ? ਜੀ
$10,000 ਹੁੰਦਾ ਜੀ ਕੈਰੀ ਜੇ ਤੁਸੀਂ ਕਰਨਾ ਹੁੰਦਾ ਇੱਕ ਬੰਦਾ, ਪਰ ਫੇਰ ਵੀ ਤੁਸੀਂ ਇਹ ਚੇਂਜ ਨਾ ਕੋਈ ਹੋਇਆ ਹੋਵੇ ਤਾਂ ਡਬਲ ਚੈੱਕ ਕਰ ਲਿਓ ਆਨਲਾਈਨ।
ਤੇ ਭਾਜੀ ਉਧਰੋਂ ਵਾਪਸੀ ਵੇਲੇ,
ਵਾਪਸੀ ਵੇਲੇ ਬਹੁਤ ਸਾਰੀਆਂ ਅਫਵਾਹਾਂ ਫੈਲੀਆਂ ਹੋਈਆਂ ਸੀ, ਪਰ ਐਡੀ ਕੋਈ ਗੱਲ ਨੀ ਹੈਗੀ, ਹਜੇ ਤੱਕ ਕੋਈ ਚੇਂਜ ਨੀ ਹੋਇਆ। ਪਰ ਵਾਪਸੀ ਵੇਲੇ ਤੁਸੀਂ ਕਰਨੀ ਕੀ ਹੁੰਦੀ ਹੈ, ਇੰਨੀ ਕਰੰਸੀ ਲਿਆਉਣੀ, ਤੁਸੀਂ ਜੇ ਲਿਆਉਣੀ ਹੈ ਤਾਂ ਮੇਰੇ ਹਿਸਾਬ ਨਾਲ ਉਹਨੂੰ ਬਾਇਆ ਬੈਂਕ ਲੈ ਕੇ ਆਓ, ਜ਼ਿਆਦਾ ਬੈਟਰ ਰਹੋਗੇ।
ਓਕੇ ਓਕੇ ਚਲੋ ਠੀਕ ਹੈ ਭਾਜੀ, ਥੈਂਕ ਯੂ ਸੋ ਮਚ।
ਜੀ ਜੀ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਅਰਸ਼ ਮੱਲੀ ਸਾਡੇ ਨਾਲ ਜੁੜੇ ਹੋਏ ਸਨ ਜੀ ਸਿਡਨੀ ਤੋਂ, ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ। ਅੱਗੇ ਸਾਡੇ ਨਾਲ ਈਮੇਲ ਜਰੀਏ ਜੁੜੇ ਆ ਜੀ ਦੀਪਜੋਤ ਸਿਡਨੀ ਤੋਂ, ਹੈਪੀ ਬਰਥਡੇ ਕਹਿ ਰਿਹਾ ਜੀ ਅਰਮਨ ਰੇਡੀਓ ਨੂੰ, ਤੇ ਕਹਿੰਦੇ ਮਿੰਟੂ ਭਾਈ ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਅਰਮਨ ਰੇਡੀਓ ਨੂੰ ਹੈਪੀ ਬਰਥਡੇ। ਭਾਜੀ ਰੇਡੀਓ ਲਾਈਵ ਹੋਣ ਕਰਕੇ ਬੜਾ ਇਮੋਸ਼ਨਲ ਹੁੰਦਾ ਹੈ, ਸਾਰੇ ਲੋਕ ਦਿਲੋਂ ਗੱਲ ਕਰਦੇ ਆ, ਬਟ ਜਿਸ ਦਿਨ ਪ੍ਰੋਗਰਾਮ ਨਹੀਂ ਚੱਲਦਾ ਉਸ ਦਿਨ ਔਖਾ ਹੋ ਜਾਂਦਾ ਟਾਈਮ ਪਾਸ ਕਰਨਾ, ਸਪੈਸ਼ਲੀ ਵੀਕਐਂਡ ਤੇ। ਇੱਦਾਂ ਵੀ ਇਹਦਾ ਵੀ ਕੋਈ ਹੱਲ ਲੱਭੋ ਜੀ। ਦੇਖੋ ਵੀਕਐਂਡ ਅਮਨ ਦੀ ਬਿਜ਼ੀ ਹੋਣ ਕਾਰਨ ਹੀ ਇਹ ਜਿਹੜਾ ਰੁਕਿਆ ਹੋਇਆ, ਤੇ ਕੋਈ ਨੀ, ਵੀਕਐਂਡ ਦੇ ਉੱਤੇ ਦਿਲ ਵਾਲੀ ਗੱਲ ਪ੍ਰੋਗਰਾਮ ਬਹੁਤ ਸੁਣਿਆ ਜਾਂਦਾ, ਤੇ ਛੇਤੀ ਉਹ ਰੁਟੀਨ ਤੇ ਆ ਜਾਣਗੇ ਗੇਮਾਂ ਤੋਂ ਬਾਅਦ। ਸਤਨਾਮ ਸਿੰਘ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਜੀ ਸਤਿ ਸ੍ਰੀ ਅਕਾਲ ਵੀਰ ਜੀ, ਟੂਡੇ ਆਈ ਲਿਸਨ ਰੇਡੀਓ ਆਫਟਰ 1 ਈਅਰ ਫਰੋਮ ਤਸਮਾਨੀਆ ਹੋਵਟ। ਸੋ ਤਸਮਾਨੀਆ ਤੋਂ ਜੁੜੇ ਆ, ਸੋ ਬਹੁਤ ਮਿਹਰਬਾਨੀ ਬਾਈ ਜੀ, ਤੁਸੀਂ ਪ੍ਰੋਗਰਾਮ ਚ ਫੇਰ ਜੁੜਿਓ, ਚੰਗਾ ਲੱਗਦਾ ਸਾਡੇ ਸੱਜਣ ਜਦੋਂ ਆ। ਤੇ ਗੁਰਦੀਪ ਸਿੰਘ ਹੋਰਾਂ ਨੇ ਹੋਰ ਲੰਮੇ ਚੌੜੇ ਮੈਸੇਜ ਭੇਜੇ ਆ ਜੀ, ਕਹਿੰਦੇ ਭਾਜੀ ਇਹਦੇ ਵਿੱਚ ਟੈਕਨੋਲੋਜੀ ਦਾ ਕਸੂਰ ਨਹੀਂ ਆ, ਬੈਂਕ ਮੈਨੇਜਰ ਦਾ ਕਸੂਰ ਆ, ਚਾਹ ਵੀ ਪੀ ਰਹੇ ਸੀ ਤੇ ਮੈਨੇਜਰ ਬਾਈ ਤੇਰਾ ਜੋ ਮੇਰਾ ਰਿਸ਼ਤੇਦਾਰ ਹੀ ਆ, ਆਪਣੇ ਆਪਣੇ ਬੰਦਾ। ਦੂਜੀ ਗੱਲ ਬਾਈ, ਇੰਡੀਆ ਤੇ ਆਸਟ੍ਰੇਲੀਆ ਦੀ ਪਾਪੂਲੇਸ਼ਨ ਚ ਬਹੁਤ ਫਰਕ ਆ, ਉੱਥੇ ਹਰ ਸਿਸਟਮ ਤੇ ਸਕੀਮ ਬਹੁਤ ਹੀ ਜ਼ਿਆਦਾ ਗਰਾਊਂਡ ਲੈਵਲ ਤੋਂ ਸ਼ੁਰੂ ਕਰਨੀ ਪੈਂਦੀ ਆ। 85% ਆਰ ਅਨਐਜੂਕੇਟਡ ਆ, ਰੂਰਲ ਆ, ਲੋਕ ਡਿਵੈਲਪ ਨਹੀਂ ਸਕ, 15% ਲੋਕਾਂ ਕੋਲ ਹੀ ਸਕੀਮ ਚੇਂਜ ਨਹੀਂ ਆ ਸਕਦੀ 15% ਆ। ਮਿੰਟੂ ਗੱਲ ਨੰਬਰਸ ਦੀ ਆ, ਜਿਵੇਂ ਤੁਸੀਂ ਕਿਹਾ ਸੀ ਵੀ ਨੰਬਰਸ ਦੀ ਗੱਲ ਆ, ਇੰਡੀਆ ਨੂੰ ਵੋਟ ਕਰੋ, ਇਹਦੇ ਐਜੂਕੇਟ ਲੋਕਾਂ ਦੇ ਨੰਬਰ ਘੱਟ ਆ, ਤੇ ਸਰਕਾਰ ਨੂੰ ਕੰਮ ਐਜੂਕੇਟਡ ਲੋਕਾਂ ਅੱਗੇ ਰਹਿ ਕੇ ਹੀ ਕਰਨਾ ਪੈਂਦਾ ਹੈ ਵੀਰ। ਉੱਥੇ ਦਾ ਸਿਸਟਮ ਨੂੰ ਮਾੜਾ ਕਹਿਣ ਸੌਖਾ, ਇੱਥੇ ਅਸੀਂ ਖੁਸ਼ ਹਾਂ ਕਹਿ ਰਹੇ ਹਾਂ, ਇੱਥੇ ਬਾਰੇ ਸੋਚੋ, ਉੱਥੇ ਬਾਰੇ ਨਾ ਸੋਚੋ, ਤੇ ਉੱਥੇ ਬਾਰੇ ਸੋਚੋ ਕੌਣ, ਤੇ ਸਾਰੇ ਹੀ ਮੂੰਹ ਮੋੜ ਗਏ ਤਾਂ ਆਪਣੇ ਪੰਜਾਬ ਉੱਪਰ ਕਿਵੇਂ ਕੀ ਹੋਊਗਾ। ਬਾਕੀ ਬਾਈ ਦੇ ਆਪ 100 ਬੰਦਿਆਂ ਦਾ ਕੈਂਪ ਲਾ ਰਹੇ ਹਾਂ, ਦੇ ਉਹ ਕੈਂਪ ਚੋਂ 2 ਬੰਦੇ ਤੁਹਾਡੇ ਨਾਲ ਜੁੜ ਜਾਣ ਤਾਂ ਕੈਂਪ ਸਫਲ ਸਮਝੋ, ਸਾਰੇ ਲੋਕਾਂ ਨੂੰ ਨਹੀਂ ਤੁਰਿਆ ਹੁੰਦਾ। ਸੋ ਬਿਲਕੁਲ ਜੀ ਗੁਰਦੀਪ ਸਿੰਘ, ਖੁਦ ਸੋਸ਼ਲ ਐਕਟੀਵਿਟੀਜ਼ ਮੇਰੀ ਪਰਸੋਂ ਉੱਥੇ ਇਹਨਾਂ ਨਾਲ ਗੱਲ ਹੋਈ ਸੀ, ਕਾਫੀ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਰਹੇ ਆ, ਹੁਣੇ ਹਰਮਨ ਰੇਡੀਓ ਨਾਲ ਜੁੜੇ ਆ। ਸੋ ਕੋਈ ਨੀ, ਹੌਲੀ ਹੌਲੀ ਜਿਹੜਾ ਇੱਕ ਵਾਰੀ ਜਿਹੜੀ ਸੈਟਿੰਗਸ ਬੈਠਣ ਦੇ ਉੱਤੇ ਟਾਈਮ ਲੱਗਦਾ, ਇੱਕ ਦੂਜੇ ਦੇ ਵਿਚਾਰਾਂ ਨੂੰ ਜਾਣਨ ਵਾਸਤੇ ਟਾਈਮ ਲੱਗਦਾ, ਪਰ ਇਹੀ ਰੇਡੀਓ ਪਲੇਟਫਾਰਮ ਦਾ ਮਕਸਦ ਆ ਵੀ ਸਭਿਕ ਤਰੀਕੇ ਨਾਲ ਅਸੀਂ ਇੱਕ ਦੂਜੇ ਨਾਲ ਜਿਹੜੀ ਵਿਚਾਰ ਵਿਮਰਸ਼ ਕਰੀਏ ਤਾਂ ਜ਼ਿਆਦਾ ਬਿਹਤਰ ਰਹੂਗਾ। ਸੋ ਮਾਫੀ ਚਾਹੁੰਦਾ, ਥੋੜਾ ਜਿਹਾ ਮੈਨੂੰ ਪੜ੍ਹਨ ਦੇ ਵਿੱਚ ਮੈਸੇਜ ਦਿੱਕਤ ਆ ਰਹੀ ਸੀ ਕਿਉਂਕਿ ਉਹ ਇੰਗਲਿਸ਼ 'ਚ ਲਿਖੇ ਹੋਏ ਸੀ। ਕੋਸ਼ਿਸ਼ ਕਰਿਆ ਕਰੋ, ਅੱਜ ਕੱਲ੍ਹ ਬਹੁਤ ਸੌਖਾ ਹੋ ਗਿਆ, ਅੱਜ ਕੱਲ੍ਹ ਐਂਡਰਾਇਡ ਫੋਨ ਵਾਲਿਆਂ ਨੇ ਵੀ ਜਿਵੇਂ ਇੰਡਿਕ ਕੀਬੋਰਡ ਕੱਢਿਆ, ਉਹਦੇ ਵਿੱਚ ਤੁਸੀਂ ਇੰਗਲਿਸ਼ ਦੇ ਵਿੱਚ ਲਿਖਦੇ ਜਾਓ, ਆਪੇ ਮੈਸੇਜ ਪੰਜਾਬੀ ਦੇ ਵਿੱਚ ਬਣ ਜਾਂਦਾ, ਬੜੀ ਕੁਰੈਕਟ ਪੰਜਾਬੀ ਲਿਖਦਾ ਉਹ। ਸੋ ਬੜੀ ਕਮਾਲ ਦਾ, ਤੇ 19 ਸਪੀਡ ਨਾਲ ਹੀ ਤੁਸੀਂ ਮੈਸੇਜ ਲਿਖ ਸਕਦੇ ਹੋ, ਤੇ ਥੋੜਾ ਜਿਹਾ ਮੈਸੇਜ ਪੜ੍ਹਨਾ ਵੀ ਸੌਖਾ ਹੋ ਜਾਂਦਾ। ਸੋ ਬਹੁਤ ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕੀਤੇ ਆ। ਤੇ ਨਵਦੀਪ ਸਿੰਘ ਸਾਡੇ ਨਾਲ ਜੁੜੇ ਆ ਹਰਮਨ ਰੇਡੀਓ ਦੇ, ਕਹਿੰਦੇ ਪਰਿਵਾਰ ਨੂੰ ਐਨਵਰਸਰੀ ਦੀ ਵਧਾਈ ਹੋਵੇ। ਸੋ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਜੀ। ਤੇ ਨਾਨਕ ਬੇਕਰੀ ਤੋਂ ਡੈਨੀ ਨੌਂਗ ਤੋਂ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਏ ਆ ਜੀ, ਤੇ ਕੇਕ ਭੇਜਤਾ ਜੀ ਹਰਮਨ ਰੇਡੀਓ ਲਈ। ਤੇ ਲਓ ਕਹਿੰਦੇ ਜੀ ਬਰਥਡੇ ਦਾ, ਕਹਿੰਦੇ ਸਾਡੇ ਬੰਨਿਓ ਕੇਕ ਭੇਜਤਾ ਆਪਾਂ, ਤੇ ਰੇਡੀਓ ਯੂਨੀਵਰਸਿਟੀ ਦੀਆਂ ਕਹਿੰਦੇ ਬਹੁਤ ਬਹੁਤ ਮੁਬਾਰਕਾਂ, ਕੀਪ ਇਟ ਅਪ। ਸੋ ਬਹੁਤ ਮਿਹਰਬਾਨੀ ਜੀ ਨਾਨਕ ਬੇਕਰੀ ਵਾਲਿਓ, ਤੇ ਉਮੀਦ ਆ ਤੁਹਾਡਾ ਜਿਹੜਾ ਕੰਮ ਕਾਜ ਆ ਵਧੀਆ ਚੱਲ ਰਿਹਾ ਹੋਣਾ। ਸੋ ਦੋਸਤੋ ਪ੍ਰੋਗਰਾਮ ਚ ਮਿੰਟ ਰਹਿ ਗਏ 5-7, ਤੇ 5-7 ਮਿੰਟਾਂ ਦੇ ਵਿੱਚ ਮੈਨੂੰ ਲੱਗਦਾ ਵੀ ਮੈਂ ਸਾਊਥ ਆਸਟ੍ਰੇਲੀਆ ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਉਹਨਾਂ ਬਾਰੇ ਆਪ ਜੀ ਨੂੰ ਅਪਡੇਟ ਦੇ ਦਿਆਂ, ਕਿਉਂਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਪਿਛਲੇ 1 ਮਹੀਨੇ ਤੋਂ ਕਾਫੀ ਜ਼ੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਸੀ, ਤੇ ਉਹਦੇ ਚ ਜਿਹੜੇ ਨਤੀਜੇ ਆ, ਲਿਬਰਲ ਪਾਰਟੀ ਨੂੰ 24 ਤੇ ਲੇਬਰ ਪਾਰਟੀ ਜਿਹੜੀ ਕਿ ਸੱਤਾ ਚ ਸੀ 16 ਸਾਲ ਤੋਂ, ਉਹਨੂੰ 18 ਤੇ 3 ਜਿਹੜੇ ਆਜ਼ਾਦ ਨੂੰ ਮਿਲੀ ਆ, ਤੇ 2 ਸੀਟਾਂ ਹਜੇ ਡਾਊਟ ਚ ਚੱਲ ਰਹੀਆਂ, ਪਰ ਕੁੱਲ 24 ਸੀਟਾਂ ਹੀ ਚਾਹੀਦੀਆਂ ਸਨ ਸਰਕਾਰ ਬਣਾਉਣ ਲਈ। ਸੋ ਲਿਬਰਲ ਪਾਰਟੀ ਨੇ ਇਹਦਾ ਮਤਲਬ ਸਰਕਾਰ ਬਣਾਉਣ ਦੇ ਕਾਬਲ ਹੋ ਚੁੱਕੀ ਆ, ਤੇ ਆਉਣ ਵਾਲੀ ਜਿਹੜੀ ਸਰਕਾਰ ਆ ਉਹ 16 ਸਾਲਾਂ ਬਾਅਦ ਜਿਹੜਾ ਬਦਲਾਅ ਸਾਊਥ ਆਸਟ੍ਰੇਲੀਆ ਚ ਦੇਖਣ ਨੂੰ ਮਿਲੇਗਾ, ਚੰਗਾ ਮੰਦਾ ਇਹ ਕੰਮ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜੀ ਸਰਕਾਰ ਚੰਗੀ ਸੀ ਜਾਂ ਕਿਹੜੀ ਚੰਗੀ ਆ, ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ। ਪਰ ਫਿਲਹਾਲ ਜਿਹੜੀ ਜਿਹੜਾ ਪੋਜੀਸ਼ਨ ਆ ਉਹ ਇਹ ਆ ਵੀ ਲਿਬਰਲ ਪਾਰਟੀ ਦੇ ਸਟੀਵਨ ਮਾਰਸ਼ਲ ਛੇਤੀ ਜਿਹੜੀ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਜਾ ਰਹੇ ਆ। ਵੋਟਾਂ ਅਜੇ 66% ਕਾਊਂਟ ਹੋਈਆਂ, ਕਿਉਂਕਿ ਪ੍ਰੀ ਪੋਲਿੰਗ ਤੇ ਜਿਹੜੀਆਂ ਪੋਸਟਲ ਵੋਟਾਂ ਉਹਨਾਂ ਦੀ ਹਜੇ ਗਿਣਤੀ ਜਾਰੀ ਆ, ਪਰ ਇੱਥੇ ਵੋਟਾਂ ਦੀ ਗਿਣਤੀ ਦਾ ਸਿਸਟਮ ਵੱਖਰਾ, ਨੰਬਰਸ ਆਫ ਸੀਟਸ ਗਿਣੀਆਂ ਜਾਂਦੀਆਂ। ਸੋ ਸੀਟਸ ਆਲਰੇਡੀ 24 ਸੀਟਾਂ ਜਿਹੜੀਆਂ ਲਿਬਰਲ ਪਾਰਟੀ ਲੈ ਚੁੱਕੀ ਆ 66% ਵੋਟਾਂ ਦੇ ਜ਼ਰੀਏ ਵੀ। ਸੋ ਉਮੀਦ ਆ ਜਿਹੜੀ ਸਰਕਾਰ ਛੇਤੀ ਉਹਨਾਂ ਦੀ ਦੇਖਣ ਨੂੰ ਮਿਲੂਗੀ। ਤੇ ਦੂਜੀ ਜਿਹੜੀ ਮੈਂ ਗੱਲ, ਇੱਕ ਲੱਖ ਦੀ ਗੱਲ ਆਈ ਸੀ ਵੀ ਲੱਖ ਜਿਹੜੇ ਲਾਈਕ ਦੀ ਗੱਲ ਆਈ ਆ ਜਾਂ ਸ਼ੇਅਰ ਦੀ ਗੱਲ ਆਈ ਆ, ਤਾਂ ਉਹਦੇ ਚ ਮੈਂ ਇੱਕ ਅੱਜ ਦੀ ਪ੍ਰਾਪਤੀ ਤੁਹਾਨੂੰ ਦੱਸਣੀ ਚਾਹੁੰਨਾ ਜੀ ਵੀ ਅਸੀਂ ਪਿਛਲੇ 4-5 ਸਾਲਾਂ ਤੋਂ ਉਪਰਾਲਾ ਵਿੱਢਿਆ ਸੀ ਜੀ ਪੇਂਡੂ ਆਸਟ੍ਰੇਲੀਆ ਸੀਰੀਅਲ ਬਣਾਉਣ ਦਾ। ਤੇ ਜਦੋਂ ਉਹ ਸੀਰੀਅਲ ਸ਼ੁਰੂ ਕੀਤਾ, ਕੋਸ਼ਿਸ਼ ਕੀਤੀ, ਮਨਪ੍ਰੀਤ ਹੋਰਾਂ ਨੇ ਬਹੁਤ ਮਿਹਨਤ ਕੀਤੀ, ਅਸੀਂ ਜਿੰਨਾ ਕਰ ਸਕਦੇ ਸੀ ਕੀਤਾ ਜੀ, ਪਰ ਅਸੀਂ ਉਸ ਦੇ ਵਿੱਚ ਮਿਹਨਤ ਦੇ ਵਿੱਚ ਸਾਨੂੰ ਨਤੀਜੇ ਬਹੁਤ ਥੋੜੇ ਮਿਲੇ। ਤੇ ਕਈ ਵਾਰ ਮਨਪ੍ਰੀਤ ਨੇ ਮੈਨੂੰ ਉਦਾਸ ਹੋ ਕੇ ਕਹਿ ਦੇਣਾ ਬਈ ਜੀ 500 ਤੋਂ ਵੱਧ ਵਿਊ ਨਹੀਂ ਵੱਧ ਰਹੇ ਕਿਸੇ ਵੀ ਆਪਣੇ ਐਪੀਸੋਡ ਦੇ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਸੀ ਵੀ ਆਪਾਂ ਨੇ ਐਪੀਸੋਡ ਮਾੜੇ ਨਹੀਂ ਹੈ, ਆਪਾਂ ਜੋ ਕੁਛ ਕੀਤਾ ਉਹ ਕੰਮ ਨਹੀਂ ਮਾੜਾ ਹੈ, ਪਰ ਆਪਾਂ ਨੈਗੇਟਿਵਿਟੀ ਨਹੀਂ ਫੈਲਾ ਰਹੇ, ਇਸ ਲਈ ਲੋਕਾਂ ਨੂੰ ਚੰਗੀ ਨਹੀਂ ਲੱਗਦੀ। ਇਹ ਪੋਜ਼ਿਟਿਵ ਕੰਮ ਆ, ਇਹ ਬੋਲਣਗੇ, ਇਹ ਸਿਰ ਚੜ ਕੇ ਬੋਲਣਗੇ, ਪਰ ਬੋਲਣਗੇ ਅੱਜ ਤੋਂ 10-20 ਸਾਲਾਂ ਚ ਹੌਲੀ ਹੌਲੀ ਆਰਾਮ ਨਾਲ ਲੋਕ ਦੇਖਣਗੇ। ਹੁਣ ਇਹ ਦੇਖਦੇ ਆ, ਫਿਰ ਦੇਖਣਗੇ ਵੀ ਆਹ ਕੰਮ ਹੁੰਦੇ ਸੀ ਉਦੋਂ। ਤਾਂ ਅੱਜ ਸਾਨੂੰ ਬੜੀ ਖੁਸ਼ੀ ਹੋਈ ਆ ਵੀ ਸਾਡਾ ਜਿਹੜੇ 40-42 ਐਪੀਸੋਡ ਪਾਏ ਆ ਉਹਨਾਂ ਚੋਂ ਇੱਕ ਐਪੀਸੋਡ ਅੱਜ 1 ਲੱਖ ਵਿਊ ਤੋਂ ਉੱਤੇ ਟੱਪ ਗਿਆ ਜੀ। 29 ਨੰਬਰ ਐਪੀਸੋਡ ਸੀ ਜੀ ਕੈਨੇਡਾ ਟੂਰ ਦਾ, ਸਾਨੂੰ ਨੀ ਪਤਾ ਵੀ ਉਹੀ ਐਪੀਸੋਡ ਕਿਉਂ ਟੱਪਿਆ, ਬਾਕੀ ਐਪੀਸੋਡ 10-10-20 ਹਜ਼ਾਰ ਚ ਫਿਰਦੇ ਆ, ਪਰ ਲੋਕਾਂ ਨੇ ਉਸ ਐਪੀਸੋਡ ਨੂੰ ਪਸੰਦ ਕੀਤਾ ਜੀ, ਤੇ 1 ਲੱਖ ਵਿਊ ਟੱਪ ਗਿਆ। ਸੋ ਬਹੁਤ ਧੰਨਵਾਦ ਆ ਜੀ, ਸਾਡਾ ਜਿਹੜਾ ਹੌਸਲਾ ਵਧੂਆ ਇਸ ਨਾਲ, ਪੇਂਡੂ ਆਸਟ੍ਰੇਲੀਆ ਨੂੰ ਹੋਰ ਵੀ ਅਸੀਂ ਵੱਡੇ ਪੱਧਰ ਤੇ ਲੈ ਕੇ ਆਉਣਾ ਚਾਹੁੰਦੇ ਹਾਂ ਆਉਣ ਵਾਲੇ ਦਿਨਾਂ ਚ, ਸਿੱਖ ਖੇਡਾਂ ਤੋਂ ਬਾਅਦ ਅਸੀਂ ਪਲਾਨਿੰਗ ਕੀਤੀ ਹੋਈ ਆ। ਸੋ ਫਿਲਹਾਲ ਧੰਨਵਾਦ। ਇੱਕ ਕਾਲ ਆਈ ਸੀ ਜੀ, ਕਾਲ ਡਰੋਪ ਹੋ ਗਈ ਹੈ ਜੀ, ਕਿਉਂਕਿ ਲਾਸਟ ਮਿੰਟ ਰਹਾ ਤੇ ਉਹ ਮੈਂ ਕਾਲ ਹੈਂਡਲ ਨਹੀਂ ਕਰ ਸਕਿਆ ਇੱਧਰ ਗੱਲਬਾਤ ਦੌਰਾਨ, ਪਰ ਕੋਈ ਨਹੀਂ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਜਾਂਦੇ ਜਾਂਦੇ ਜੇ ਕੋਈ ਸੱਜਣ ਮਿੱਤਰ ਸਾਡੇ ਨਾਲ ਗੱਲ ਕਰਨੀ ਚਾਹੇ। ਪਰ ਫਿਲਹਾਲ ਜੇ ਤੁਸੀਂ ਪੇਂਡੂ ਆਸਟ੍ਰੇਲੀਆ ਨਹੀਂ ਹੁਣ ਤੱਕ ਜੁੜੇ ਜਾਂ ਨਹੀਂ ਦੇਖਿਆ, ਤਾਂ ਮੈਂ ਬੇਨਤੀ ਕਰਦਾ ਜੀ ਵੀ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਜ਼ਰੂਰ ਉਹਨੂੰ ਲੋਕਾਂ ਤੱਕ ਪਹੁੰਚਾਓ। ਮੈਨੂੰ ਰੋਜ਼ ਬਹੁਤ ਸਾਰੇ ਫੋਨ ਕਾਲਸ ਆਉਂਦੇ ਆ, ਬਹੁਤ ਦੂਰੋਂ ਦੂਰੋਂ ਲੋਕਾਂ ਦੇ ਆਉਂਦੇ ਆ ਜਿਹੜੇ ਕਿ ਪੇਂਡੂ ਆਸਟ੍ਰੇਲੀਆ ਦੇਖ ਕੇ ਉਹਨਾਂ ਨੂੰ ਹੌਸਲਾ ਮਿਲਿਆ ਜਾਂ ਉਹ ਕੋਸ਼ਿਸ਼ ਆ ਉਹਨਾਂ ਦੀ ਵੀ ਅਸੀਂ ਵੀ ਉਹ ਜੇ ਕੰਮ ਕਰੀਏ ਜਾਂ ਕਰ ਸਕਦੇ ਹੋਈਏ, ਤਾਂ ਬੜੀ ਖੁਸ਼ੀ ਲੱਗਦੀ ਹੈ ਜੀ। ਬਟ ਦੂਰੋਂ ਮੁਲਕਾਂ 'ਚ ਆਉਂਦੇ ਆ, ਕੱਲ੍ਹ ਇੱਕ ਪਾਕਿਸਤਾਨੀ ਸੱਜਣ ਦਾ ਫੋਨ ਆਇਆ ਤੇ ਉਹਨਾਂ ਨੇ ਬੜੀ ਇਸ ਚੀਜ਼ ਦੇ ਵਿੱਚ ਮੇਰੇ ਨਾਲ ਉਹਨਾਂ ਨੇ ਗੱਲਬਾਤ ਕੀਤੀ, ਤੇ ਉਹ ਕਹਿੰਦੇ ਜੀ ਮੈਨੂੰ ਬੜਿਆ ਮਾਣ ਆ ਵੀ ਮੈਂ ਵੀ ਇਹ ਤੁਹਾਡੇ ਵਾਂਗੂ ਖੇਤੀਬਾੜੀ ਦੇ ਕੰਮ 'ਚ ਆਵਾਂ ਜਾਂ ਮੈਨੂੰ ਹੋਰ ਇਸ ਬਾਰੇ ਨੌਲੇਜ ਇਕੱਠੀ ਕਰਾਂ। ਸੋ ਦੋਸਤੋ ਇਹ ਜਿਹੜੇ ਕੰਮ ਹੁੰਦੇ ਆ, ਇਹ ਕੰਮ ਜੇ ਤੁਸੀਂ ਕੋਈ ਆਸ ਰੱਖ ਕੇ ਜਾਂ ਮਨਸ਼ਾ ਰੱਖ ਕੇ ਕਰਦੇ ਹੋ, ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਉਹਦੇ 'ਚ ਕਾਮਯਾਬ ਹੋ ਜਾਓਗੇ। ਜਦੋਂ ਤੁਸੀਂ ਕੋਈ ਆਸ ਮਨਸ਼ਾ ਤੋਂ ਬਿਨਾਂ ਕੋਈ ਕੰਮ ਕਰਦੇ ਹੋ, ਤਾਂ ਉਹਦੇ 'ਚ ਕਾਮਯਾਬੀ ਤੇ ਜਿਹੜੀ ਆ ਉਹ ਬੜੀ ਵਧੀਆ ਹੁੰਦੀ ਆ, ਟਾਈਮ ਜ਼ਰੂਰ ਲੱਗਦਾ ਜੀ। ਕਾਲ ਫੇਰ ਆ ਗਈ ਹੈ ਜੀ, ਗੁਰਪ੍ਰੀਤ ਗਿੱਲ ਹੋਰਾਂ ਦੀ ਆਈ ਹੈ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਮਿੰਟੂ ਬਾਈ ਸਤਿ ਸ੍ਰੀ ਅਕਾਲ,
ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਤੁਹਾਨੂੰ ਵਧਾਈਆਂ, ਨਵੀਂ ਸਰਕਾਰ ਬਣ ਗਈ ਤੁਹਾਡੇ ਪ੍ਰਦੇਸ਼ ਚ।
ਜੀ ਬਿਲਕੁਲ ਜੀ ਬਿਲਕੁਲ ਵਧਾਈਆਂ, ਅੱਜ ਹਰਮਨ ਰੇਡੀਓ ਦੀ ਐਨਵਰਸਰੀ ਦੀਆਂ ਵਧਾਈਆਂ ਜੀ ਤੁਹਾਨੂੰ, ਤੁਹਾਡੇ ਸਹਿਯੋਗ ਲਈ ਧੰਨਵਾਦ।
ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ ਟਾਈਮ ਦੇਣ ਲਈ, ਧੰਨਵਾਦ। ਤੇ
ਜੀ ਜੀ ਜੀ,
ਦੂਜਾ ਤੁਸੀਂ ਕੀ ਕਹੋਗੇ ਜੀ ਨਵੀਂ ਸਰਕਾਰ ਬਾਰੇ, ਵਧੀਆ ਸਾਊਥ ਆਸਟ੍ਰੇਲੀਆ ਲਈ ਕੀ ਮਾੜੀ ਆ?
ਨਹੀਂ ਹਲੇ ਤਾਂ ਆਪਾਂ ਮਾੜਾ ਨਹੀਂ ਕਹਿ ਸਕਦੇ ਗੇ, ਕਿਉਂਕਿ ਜਿਹੜੇ ਤਾਂ ਜੇ ਤਾਂ ਹੁਣ ਉਹਨਾਂ ਦੀਆਂ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ ਹੋਈਆਂ ਦੋ ਚਾਰ ਜਿਹੜੀਆਂ ਉਹਨਾਂ ਨੇ ਕਹੀਆਂ ਹੋਈਆਂ ਗੱਲਾਂ, ਜੇ ਤਾਂ ਉਹ ਲਾਗੂ ਕਰਦੇ ਆ ਚੰਗੀਆਂ ਵਾਲੀਆਂ, ਚੰਗਾ ਚੀਜ਼ਾਂ ਕਰਦੇ ਆ, ਜਿਵੇਂ ਹੁਣ ਦੋ ਤਿੰਨ ਚੀਜ਼ਾਂ ਜਿਹਨਾਂ ਤੋਂ ਲੋਕ ਡਰ ਰਹੇ ਆ, ਉਹਨਾਂ ਚ ਇੱਕ ਚੀਜ਼ ਆ ਜੀ ਮੈਡੀਕਲ ਸਹੂਲਤਾਂ ਜਿਹੜੀ ਲਿਬਰਲ ਨੇ ਕਹੀ ਆ ਵੀ ਅਸੀਂ ਪੇਡ ਕਰਾਂਗੇ, ਅਸੀਂ ਫ੍ਰੀ ਨਹੀਂ ਕਰਦੇ, ਤਾਂ ਉਹ ਚੀਜ਼ ਦੀ ਚਿੰਤਾ ਬਣੀ ਹੋਈ ਆ। ਅੱਗੇ ਸਾਡੇ ਸਾਈਨ ਚੱਲਦੇ ਸੀ, ਜਾਂਦੇ ਸੀ, ਦਸਤਖਤ ਕਰੇ ਆਉਂਦੇ ਸੀ, ਤੇ ਹੁਣ ਜੇ ਸਾਨੂੰ ਪੇ ਕਰਨਾ ਪੈ ਗਿਆ ਤਾਂ ਕੇਰਾਂ ਤਾਂ ਔਖਾ ਹੋਊਗਾ ਹੀ ਆ, ਇਹ ਤਾਂ ਗੱਲ ਮੰਨਣੀ ਪੈਣੀ ਆ।
ਸੋ
ਜੇ ਤਾਂ
ਮੈਡੀਕੇਅਰ ਦੇ ਵਿੱਚ ਕਹਿ ਰਹੇ,
ਜੀ 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 ਮੈਡੀਕੇਅਰ ਦੇ ਵਿੱਚ,
ਪਰ ਉਹ ਤਾਂ ਫੈਡਰਲ ਕੰਟਰੋਲ ਲਿਆ ਜੀ, ਉਹ ਤਾਂ ਸਟੇਟ ਗਵਰਨਮੈਂਟ ਕਰ ਨਹੀਂ ਸਕਦੀ
ਜੀ, ਉਹ ਫੈਡਰਲ ਚ ਵੀ ਲਿਬਰਲ ਆ ਤੇ ਸਟੇਟ ਦਾ ਵੀ ਕੋਈ ਹੈਗਾ ਇਹਦੇ ਚ ਫੰਡਾ, ਤੇ ਉਹਨਾਂ ਨੇ ਕਿਹਾ ਹੋਇਆ ਵੀ ਅਸੀਂ ਇਹਨੂੰ ਜਿਹੜਾ ਸਟੇਟ ਦੇ ਜਿਹੜਾ ਹੈਲਥ ਸਿਸਟਮ ਨੂੰ ਵਧੀਆ ਬਣਾਉਣ ਲਈ ਤੇ ਉਹਨੂੰ ਪੇਡ ਕਰਾਂਗੇ। ਸੋ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਕਿੱਥੇ ਕੀ ਕਰਨਗੇ,
ਕਿਉਂਕਿ ਇਹ ਦੂਜਾ ਹੈ ਫੈਡਰਲ ਦੇ ਅੰਡਰ ਆ ਜੀ, ਉਹਦੇ ਵਾਸਤੇ ਕੀ ਕਹਿੰਦੇ ਹੁੰਦੇ ਆ ਬਜਟ ਦੇ ਵਿੱਚ ਇਹ ਚੀਜ਼ਾਂ,
ਮੈਂ ਸਮਝਦਾ
ਚਾਰਜ ਲਾਉਣਾ ਕਿ ਨਹੀਂ ਲਾਉਣਾ,
ਪਰ ਇੱਕ
ਕਰ ਸਕਦੇ
ਨਹੀਂ ਸਟੇਟ ਲੈਵਲ ਦਾ ਵੀ, ਸਟੇਟ ਦਾ ਵੀ ਤਾਂ ਹੈਲਥ ਦੇ ਵਿੱਚ ਜਿਹੜਾ, ਜਿਵੇਂ ਹੁਣ ਇਹਨਾਂ ਨੇ ਸਟੇਟ ਲੈਵਲ ਦੇ ਉੱਤੇ ਤਿੰਨ ਚਾਰ ਹਸਪੀਟਲ ਹੀ ਬੰਦ ਕੀਤੇ ਆ ਸਾਡੇ ਜਿਹੜੇ ਚੱਲਦੇ ਸੀ, ਤਾਂ ਸਟੇਟ ਲੈਵਲ ਦੇ ਉੱਤੇ ਵੀ ਇਹ ਨਹੀਂ ਹੈਗਾ ਵੀ ਜਮਾ ਵੀ ਤੁਸੀਂ ਕੁਛ ਨਹੀਂ ਕਰ ਸਕਦੇ। ਸੋ ਇਸ ਕਰਕੇ ਸਟੇਟ ਦੇ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਇੱਕ ਦੋ ਇਹੋ ਜਿਹੇ ਪੰਗੇ ਸੀਗੇ, ਪਰ ਦੂਜੇ ਪਾਸੇ ਕਹਿੰਦੇ ਜੀ ਅਸੀਂ ਬਿਜਲੀ ਸਸਤੀ ਦੇਵਾਂਗੇ ਤੇ ਅਸੀਂ ਬਿਜਲੀ ਆਮ ਕਰ ਦਿਆਂਗੇ, ਕਿਉਂਕਿ ਜਿਹੜੀ ਲੇਬਰ ਗਵਰਨਮੈਂਟ ਸੀ ਇਹਦੇ ਪਿਛਲੇ ਦੋ ਤਿੰਨ ਸਾਲ ਬਹੁਤ ਕੰਮ ਕੀਤੇ, ਪਰ ਇਹਨਾਂ ਨੂੰ ਪਾਵਰ ਫੇਲ ਹੋਣੀ ਤੇ ਇੱਕ ਬੇਰੁਜ਼ਗਾਰੀ ਦੋ ਕਾਰਨ ਵੱਡੇ ਬਣ ਗਏ, ਹੋਲਡਨ ਵਰਗਾ ਕਾਰਖਾਨਾ ਬੰਦ ਹੋਣਾ ਤੇ ਦੂਜਾ ਜਿਹੜੀ ਪਾਵਰ ਫੇਲ ਹੋਈ ਦੋ ਤਿੰਨ ਵਾਰੀ ਉਹਦਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਸਭ ਤੋਂ ਵੱਡੀ ਬੈਟਰੀ ਹੁਣ ਤੱਕ ਜਿਹੜੀ 100 ਮੈਗਾਵਾਟ ਦੀ ਲਾਈ ਸੀਗੀ ਸਾਡੇ ਸਾਊਥ ਆਸਟ੍ਰੇਲੀਆ ਚ ਟੈਸਲਾ ਨੇ, ਪਰ ਹੁਣ ਉਸ ਤੋਂ ਵੀ ਵੱਡੀ ਇੱਕ ਇੰਡੀਅਨ ਬਾਈ ਸਾਡਾ, ਹੁਣ ਮੈਨੂੰ ਪੂਰਾ ਉਹਨਾਂ ਦਾ ਨਾਂ ਨੀ ਪਤਾ, ਪਰ ਕੱਲ ਹੀ ਉਹ ਜਿਹੜੀ ਨਿਊਜ਼ ਆਈ ਆ, ਹਾਂ ਗੁਪਤਾ ਜੀ 120 ਮੈਗਾਵਾਟ ਦੀ ਜਿਹੜੀ ਹੁਣ ਜਿਹੜੀ ਇੱਕ ਪ੍ਰੋਜੈਕਟ ਲਾ ਰਹੇ ਆ ਇੱਥੇ ਜਿਹੜਾ ਲਿਥਮ ਬੈਟਰੀ ਦਾ। ਸੋ ਇਹਨਾਂ ਚੀਜ਼ਾਂ ਨਾਲ ਜਿਹੜੀ ਬਿਜਲੀ ਦੀ ਸਮੱਸਿਆ ਤਾਂ ਹੱਲ ਹੋ ਜਾਣੀ ਆ, ਪਰ ਇਹ ਦੇਣ ਤਾਂ ਮੈਨੂੰ ਲੱਗਦਾ ਲੇਬਰ ਦੇ ਦੌਰਾਨ ਹੀ ਸਮਝੌਤੇ ਹੋਏ ਆ, ਲਿਬਰਲ ਤਾਂ ਹੁਣ ਇਹਦਾ ਮੈਨੂੰ ਲੱਗਦਾ ਖਟੀਆ ਖਾਊਗੀ, ਇਹ ਵੀ ਹੋ ਸਕਦਾ। ਪਰ ਦੇਖੋ 16 ਸਾਲ ਜਦੋਂ ਕੋਈ ਸਰਕਾਰ ਰਹਿ ਜੇ ਨਾ ਤੇ ਉਦੋਂ ਬੰਦਾ ਅੱਕ ਹੀ ਜਾਂਦਾ ਇੰਨੇ ਚਿਰ ਚ, ਥੋੜੇ ਜਿਹੇ ਚੇਂਜ ਦੀ ਲੋੜ ਹੁੰਦੀ ਆ। ਸੋ ਮੈਨੂੰ ਲੱਗਦਾ ਚੇਂਜ ਚੰਗੇ ਨੂੰ ਆਇਆ, ਥੋੜਾ ਜਿਹਾ ਟਿਊਨ ਇਨ ਹੋ ਜੂਗਾ ਇਹਦੇ ਨਾਲ ਸਾਰਾ ਕੁਛ, ਤੇ ਵਕਤ ਬਾਕੀ ਸਾਲ ਕ ਦੇ ਵਿੱਚ ਪਤਾ ਲੱਗੂਗਾ ਜੀ ਵੀ ਸਰਕਾਰ ਚੰਗੀ ਆ ਜਾਂ ਮਾੜੀ ਆ।
ਚਲੋ ਦੇਖਦੇ ਆ ਜੀ, ਲਿਬਰਲ ਦੀਆਂ ਪਾਲਿਸੀਆਂ ਹਮੇਸ਼ਾ ਬਿਜ਼ਨਸ ਵੱਡੇ ਬਿਜ਼ਨਸ ਲਈ ਵਧੀਆ ਹੁੰਦੀਆਂ ਨੇ, ਛੋਟੇ ਲਈ ਵੀ ਨਹੀਂ ਵਧੀਆ ਹੁੰਦੀਆਂ, ਕਿਉਂਕਿ ਉਹਨਾਂ ਦੇ ਜਿਹੜੇ ਬੋਨਸ ਨੇ ਉਹ ਵੱਡਾ ਬਿਜ਼ਨਸ ਹੀ ਜਿਹੜੇ ਰਨ ਕਰਦੇ ਉਹੀ ਹੁੰਦੇ ਨੇ। ਸੋ ਦੇਖਦੇ ਆ, ਆਸ ਕਰਦੇ ਆ ਕੁਛ ਨਵਾਂ ਲੈ ਕੇ ਆਓਗੇ ਐਡਲਿਨ ਵਾਸਤੇ, ਕਿਉਂਕਿ ਸਾਡੀ ਅਨਇੰਪਲਾਇਮੈਂਟ ਹੈ ਜਿਹੜੀ ਉਹੀ ਮੇਨ ਜਿਹੜਾ ਮੁੱਦਾ ਆ ਸਾਊਥ ਆਸਟ੍ਰੇਲੀਆ ਦਾ, ਉਹ ਪਿਛਲੇ 3-4 ਸਾਲ ਤੋਂ ਹੀ ਐਡਲਿਡ ਦੇ ਵਿੱਚ ਅਨਇੰਪਲਾਇਮੈਂਟ ਜ਼ਿਆਦੀ ਹੈ। ਤੇ ਬਾਕੀ ਜੀ ਸਰੋਤੇ ਵੀ ਸ਼ਾਇਦ ਵੇਟ ਕਰਦੇ ਹੋਣਗੇ ਵੀ ਮਾਫ਼ੀਨਾਮੇ ਤੇ ਗੱਲ ਕਰੀਏ, ਪਰ ਮੈਂ ਇੰਨਾ ਕੁ ਕਹਿਣਾ ਚਾਹੁੰਦਾ ਜੀ, ਜਿਹੜੀ ਮਾਫ਼ੀ ਦਿੱਤੀ ਆ ਜਾਂ ਮਾਫ਼ੀ ਲਈ ਆ ਜਾਂ ਮਾਫ਼ੀ ਮੰਗੀ ਆ ਜੋ ਵੀ ਕੇਜਰੀਵਾਲ ਨੇ ਕੀਤਾ, ਉਹ ਵੀ ਸਰਾਸਰ ਗਲਤ ਆ। ਮੈਂ ਤਾਂ ਇਹਦੇ ਹੱਕ ਵਿੱਚ ਹੈ ਨੀਗਾ, ਕਿਉਂਕਿ ਜਦੋਂ ਤੁਸੀਂ ਕਿਸੇ ਦੇ ਐਲੀਗੇਸ਼ਨ ਲਾਉਂਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਘੱਟੋ ਘੱਟ 50% ਤੁਹਾਡੇ ਕੋਲ ਸਬੂਤ ਹੋਣੇ ਚਾਹੀਦੇ ਨੇ ਵੀ ਮੈਂ ਜੇ ਕਿਤੇ ਮੈਨੂੰ ਲੋੜ ਪਈ ਤੇ ਮੈਂ ਇਹਨੂੰ ਪ੍ਰੂਫ ਵੀ ਕਰੂੰਗਾ। ਤੇ ਜੇ ਤੁਸੀਂ ਬਿਨਾਂ ਸਬੂਤਾਂ ਤੋਂ ਕਿਸੇ ਦੇ ਐਲੀਗੇਸ਼ਨ ਲਾ ਰਹੇ ਹੋ ਉਹ ਵੀ ਗਲਤ ਆ, ਤੇ ਜੇ ਤੁਹਾਡੇ ਕੋਲ ਸਬੂਤ ਹੈਗੇ ਉਸ ਤੋਂ ਬਾਅਦ ਵੀ ਤੁਸੀਂ ਮਾਫ਼ੀ ਮੰਗ ਰਹੇ ਹੋ ਵੀ ਕੇਸ ਨਿਬੇੜ ਦਈਏ ਉਹ ਵੀ ਗਲਤ ਆ। ਇਹਦੇ ਵਿੱਚ ਇੱਕ ਆਪਾਂ ਨੂੰ ਗੱਲ ਦੇਖਣ ਵਾਲੀ ਆ ਵੀ ਹਜੇ ਤੱਕ ਉਸ ਕੇਸ ਦੀ ਸਿਰਫ 1 ਤਰੀਕ ਪਈ ਆ, ਸਿਰਫ 1 ਤਰੀਕ, ਉਹ ਵੀ ਚੋਣਾਂ ਤੋਂ ਪਹਿਲਾਂ, ਤੇ ਸਾਲ ਹੋ ਗਿਆ ਕੋਈ ਤਰੀਕ। ਤੇ ਹੁਣ ਜੇ
ਕਿੰਨੀਆਂ ਤਰੀਕਾਂ ਤੇ ਜਾਣਾ ਪਿਆ ਜਿਹੜਾ ਬਹਾਨਾ ਕਰਿਆ ਜਾ ਰਿਹਾ।
ਹਾਂਜੀ ਉਹੀ ਨਾ ਵੀ ਕਹਿੰਦੇ ਜੀ ਇੰਨੀਆਂ ਤਰੀਕਾਂ ਉਨੀਆਂ ਤਰੀਕਾਂ, ਪਰ ਜੇ ਤੁਸੀਂ ਆਪਣੇ ਆਪ ਨੂੰ ਇਨਕਲਾਬੀ ਕਹਿੰਦੇ ਹੋ ਤੇ ਮੈਂ ਤਾਂ ਨੀ ਕਦੀ ਸੁਣਿਆ ਵੀ ਇਨਕਲਾਬੀ ਕੋਈ ਇਤਿਹਾਸ ਵਿਚ ਦੇਖ ਲੋ ਵੀ ਇਨਕਲਾਬੀ ਨੇ ਕਦੀ ਮਾਫ਼ੀ ਮੰਗੀ ਹੋਵੇ ਇਹ ਤਾਂ ਸਰਾਸਰ ਹੀ ਗਲਤ ਹੈ ਜੀ ਮੈਂ ਹੁਣ ਕੇਜਰੀਵਾਲ ਦਾ ਸਪੋਰਟਰ ਹੈਗਾ ਸੀ ਹੁਣ ਵੀ ਹੈਗਾ ਓਹਦੇ ਕੰਮਾਂ ਦਾ ਹੈਗਾ ਪਰ ਜਿਹੜਾ ਆਹ ਕੰਮ ਹੋਇਆ ਉਹ ਬਹੁਤ ਗਲਤ ਆ ਤੇ ਬਾਕੀ ਜੀ ਹੋਰ ਇੱਥੇ ਕੀ ਕਹੀਏ ਮੈਂ ਮੈਨੂੰ ਲੱਗਦਾ ਤੁਹਾਨੂੰ ਕਾਲ ਆ ਰਹੀ ਹੈ ਇੱਕ ਹੋਰ ਤੇ ਮੈਂ ਰੱਖਦਾ ਜੀ
ਜੀ ਜੀ ਜੀ ਕੋਈ ਚੱਕਰ ਨੀ ਬੇਟਾ ਜੀ ਜੀ ਮਿਹਰਬਾਨੀ ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ ਉਮੀਦ ਆ ਤੁਸੀਂ ਸਹਿਮਤ ਹੋਵੋਗੇ ਕੋਹਲੀ ਸਾਹਿਬ ਜੁੜਿਆ ਜੀ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ ਕਹਿੰਦੇ ਜੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਔਰ ਮੈਂ ਰੇਡੀਓ ਬੈਠੇ ਸਾਰੇ ਸਰੋਤਿਆਂ ਨੂੰ ਤੁਹਾਡੇ ਘਰ ਪਰਿਵਾਰ ਦੇ ਬੇੜੇ ਬੈਠੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੇਡੀਓ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੋ ਬਹੁਤ ਮਿਹਰਬਾਨੀ ਜੀ ਤੁਹਾਡੇ ਇਸ ਮੁਬਾਰਕਬਾਦ ਲਈ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਵੀ ਇਸ ਰੇਡੀਓ ਦਾ ਜਿਹੜਾ ਸ਼ੁਰੂ ਤੋਂ ਹਿੱਸਾ ਤੇ ਤੁਸੀਂ ਵੀ ਆਪਣੇ ਆਪ ਚ ਮਾਣ ਮਹਿਸੂਸ ਕਰਦੇ ਹੋਵੋਗੇ ਸੋ ਬਹੁਤ ਚੰਗਾ ਲੱਗਦਾ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਤੇ ਕਾਲ ਲਾਸਟ ਕਾਲ ਲੈਂਦੇ ਹਾਂ ਜੀ ਆਪਾਂ 1365 ਨੰਬਰ ਤੋਂ ਆ ਗਈ ਹੈ ਜੀ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ
ਸਤਿ ਸ਼੍ਰੀ ਅਕਾਲ ਜੀ
ਹੈਲੋ ਐਡਲੇਡ ਤੋਂ ਬੋਲਦਾ ਲਖਵਿੰਦਰ
ਕੋਈ ਹਾਂਜੀ ਲਖਵਿੰਦਰ ਬਾਈ ਕੀ ਹਾਲ ਆ
ਠੀਕ ਠਾਕ ਵਧੀਆ ਬਾਈ ਜੀ ਤੁਸੀਂ ਸੁਣਾਓ ਚੜ੍ਹਦੀ ਕਲਾ ਜੀ
ਬਹੁਤ ਪੂਰੀ ਚੜ੍ਹਦੀ ਕਲਾ
ਠੀਕ ਆ ਬਾਈ ਜੀ ਵਧਾਈਆਂ ਜੀ ਆਪਣੇ ਹਰਮਨ ਰੇਡੀਓ ਦੇ ਸਾਥ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਲਖਵਿੰਦਰ ਬਾਈ ਬਹੁਤ ਮਿਹਰਬਾਨੀ
ਹੋਰ ਬਾਈ ਜੀ ਆਪਣਾ ਕੇਜਰੀਵਾਲ ਬਾਰੇ ਗੱਲ ਕਰਨੀ ਸੀਗੀ ਇੱਕ
ਹਾਂਜੀ ਹਾਂਜੀ ਜਰੂਰ ਕਰੋ
ਹਾਂਜੀ ਇਹਦਾ ਮੈਂ ਕਹਿੰਦਾ ਸੀਗਾ ਵੀ ਜਿਹੜਾ ਕਹਿੰਦੀ ਵੀ ਕੇਸ ਨਿਬੇੜਨੇ ਇਹਨਾਂ ਨੇ ਕਹਿੰਦੇ ਵੀ ਕੰਮ ਤੇ ਧਿਆਨ ਦਿੱਤਾ ਜਾਂਦਾ ਤੇ ਕਹਿੰਦਾ ਇੱਕ ਕੇਸ ਨਿਬੇੜੇ ਇਹਨਾਂ ਤਾਂ ਨੀ ਗੱਲ ਬਣਨੀ ਜੀ ਇਹਨਾਂ ਤਾਂ ਅੱਠ ਕਹਿੰਦੇ ਅੱਠ ਕੇਸ ਚੱਲਦੇ ਆ ਵੀ ਜਾਂ ਤਾਂ ਮਾਫ਼ੀ ਮੰਗਣੀ ਤਾਂ ਸਾਰਿਆਂ ਤੋਂ ਮੰਗ ਲੈਂਦੇ ਚਲ ਖੁੱਲਾ ਹੀ ਟਾਈਮ ਮਿਲ ਜਾਂਦਾ ਵੀ ਆਪਦੇ ਕੰਮ ਕਰਨ ਬਸ ਇਹੀ ਗੱਲ ਕਰਨੀ ਸੀਗੀ ਮੈਡਮ
ਦੇਖੋ ਲਖਵਿੰਦਰ ਬਾਈ ਮੈਂ ਸ਼ੁਰੂ ਚ ਹੀ ਦੱਸਿਆ ਸੀ ਵੀ ਇਹ ਬਹੁਤ ਵੱਡੀ ਇਹਦੇ ਪਿੱਛੇ ਗੱਲ ਜਾਂ ਛੋਟੀ ਗੱਲ ਨਹੀਂ ਹੈਗੀ ਚਾਹੇ ਉਹ ਕਿਸੇ ਟਾਈਮ ਦਾ ਆਪਦਾ ਅੰਦਰੂਨੀ ਪ੍ਰੈਸ਼ਰ ਪਿਆ ਆਪਦੇ ਬੰਨਿਓ ਚਾਹੇ ਬਗਾਨਿਆਂ ਬੰਨਿਓ ਉਹਦਾ ਕਾਰਨ ਬਣਿਆ ਤੇ ਜਿਹੜੀ ਪੰਜਾਬ ਦੇ ਨਾਲ ਰਹਿ ਨਾ ਕਰਨੀ ਉਹ ਵੀ ਇੱਕ ਬਹਾਨਾ ਹੀ ਆ ਵੀ ਅਸੀਂ ਭੁੱਲ ਗਏ ਜਾਂ ਅਸੀਂ ਦਿਮਾਗ ਚ ਨੀ ਆਈ ਇਹ ਨੀ ਹੁੰਦਾ ਉਹਨਾਂ ਨੂੰ ਪਤਾ ਹੀ ਸੀ ਵੀ ਪੰਜਾਬ ਦੇ ਵਿੱਚ ਜੇ ਗੱਲ ਕਰਾਂਗੇ ਤਾਂ ਉਹ ਬਗਾਵਤ ਹੋਊਗੀ ਤੇ ਉਹਨਾਂ ਨੇ ਨਹੀਂ ਸੁਣਨੀ ਮਾਫ਼ੀ ਨਹੀਂ ਮੰਗਣ ਦੇਣੀ ਸੋ ਇਹ ਇੱਕ ਵਾਰੀ ਉਹਨਾਂ ਨੂੰ ਲੱਗਿਆ ਵੀ ਇੱਕ ਵਾਰੀ ਮਾਫ਼ੀ ਮੰਗ ਕੇ ਕੰਟਰੋਲ ਕਰ ਲਓ ਫਿਰ ਦੇਖਾਂਗੇ ਕੀ ਬਣਦਾ ਬਾਅਦ ਚ ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ ਤੇ ਚਿੰਤਾ ਜ਼ਾਹਿਰ ਕੀਤੀ ਆ
ਤੇ ਬਾਕੀ ਬਾਈ ਜੀ ਗੱਲ ਤਾਂ ਇਹ ਆ ਵੀ ਸੁਧਾਰ ਤਾਂ ਲੋਕਾਂ ਦੇ ਆਪ ਦੇ ਨਾਲ ਹੀ ਹੋਣਾ ਮੈਨੂੰ ਨੀ ਲੱਗਦਾ ਵੀ ਕਿਸੇ ਦੇ ਆਪਾਂ ਆਸ ਰੱਖ ਕੇ ਕੋਈ ਸੁਧਾਰ ਦੀ ਆਸ ਕਰ ਸਕਦੇ ਆ
ਜੀ 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 ਦੇਖੋ ਮੈਂ ਬਹੁਤ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ ਤੇ ਉਹਦੇ ਚ ਨਾ ਇੱਕ ਜਿੰਗਲ ਚੱਲਦਾ ਅੱਜ ਕੱਲ ਮੈਂ ਸਰਬਜੀਤ ਹੋਰਾਂ ਨੂੰ ਕਹੂੰਗਾ ਉਹ ਜਾਂਦੇ ਜਾਂਦੇ ਜ਼ਰੂਰ ਚਲਾਉਣ ਸੁਧਾਰ ਤੇ ਬਾਬੇ ਮੈਂ ਉਹ ਇੱਕ ਆਰਟੀਕਲ ਦਾ ਕੁਛ ਅੰਸ਼ ਸੀ ਉਹਦੇ ਵਿੱਚ ਇਹ ਲਿਖਿਆ ਸੀ ਵੀ ਸੁਧਾਰ ਤਾਂ ਅਸੀਂ ਆਪਣੇ ਆਪ ਚ ਕਰਨਾ ਹੁੰਦਾ ਤੇ ਆਸ ਹੀ ਕਰਨਾ ਲੀਡਰਾਂ ਤੋਂ ਜਾਂ ਬਾਬਿਆਂ ਤੋਂ ਵੀ ਇਹ ਸਾਨੂੰ ਸੁਧਾਰ ਦੇਣ ਮੈਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਸਾਨੂੰ ਇਸ ਗੱਲ ਦੀ ਸਮਝ ਨੀ ਆਈ ਵੀ ਸੁਧਾਰ ਬੰਦੇ ਨੇ ਆਪਦੇ ਆਪ ਚ ਕਰਨਾ ਤੇ ਆਸ ਕਰਦਾ ਵੀ ਕੋਈ ਲੀਡਰ ਆਵੇ ਜਾਂ ਕੋਈ ਬਾਬਾ ਆ ਕੇ ਜਿਹੜਾ ਸਾਨੂੰ ਸੁਧਾਰ ਜੇ ਲਖਵਿੰਦਰ ਸਿੰਘ ਐਡਲੇਡ ਤੋਂ ਜੁੜੇ ਹੋਏ ਸਨ ਜੀ ਤੇ ਅਖੀਰਲਾ ਮੈਸੇਜ ਪੜ੍ਹਦੇ ਆ ਜੀ ਰਣਜੀਤ ਸਿੱਖ ਹੋਰਾਂ ਦਾ ਮੁਦਕੀ ਵਾਲਿਆਂ ਦਾ ਆਇਆ ਜੀ ਸਤਿ ਸ੍ਰੀ ਅਕਾਲ ਬਣਾਇਆ ਕਹਿੰਦੇ ਲੇਟ ਜੁਆਇਨ ਕੀਤਾ ਜੀ ਕਹਿੰਦਾ ਐਨੀ ਇੰਡੀਅਨ ਵੋਨ ਇਨ ਐਸ ਏ ਇਲੈਕਸ਼ਨ ਨਹੀਂ ਜੀ ਇੰਡੀਅਨ ਨੇ ਕਿਸੇ ਵੀ ਇਲੈਕਸ਼ਨ ਚ ਇੱਥੋਂ ਦੇ ਐਸ ਏ ਚ ਨਹੀਂ ਜਿੱਤਿਆ ਜੀ ਹਾਂ ਥਾਂਦੀ ਸਾਹਿਬ ਦੀ ਪਰਫਾਰਮੈਂਸ ਆ ਉਹ ਬਹੁਤ ਵਧੀਆ ਰਹੀ ਹੈ ਇੱਕ ਇੰਡੀਪੈਂਡੈਂਟ ਦੇ ਤੌਰ ਤੇ ਉਹ ਹੁਣ ਤੱਕ 4-5 ਹਜ਼ਾਰ ਵੋਟ ਲੈ ਚੁੱਕੇ ਆ ਤੇ ਆਸ ਕੀਤੀ ਜਾ ਰਹੀ ਆ ਹਜੇ ਜਿਹੜੀ ਪੋਲਿੰਗ ਹੋ ਰਹੀ ਹੈ ਵੀ ਉਹ 7-8 ਹਜ਼ਾਰ ਤੱਕ ਵੋਟ ਉਹਨਾਂ ਨੂੰ ਆ ਜਾਣੀ ਆ ਇੱਕ ਇੰਡੀਪੈਂਡੈਂਟ ਮੰਨਿਓ ਇੰਨੀਆਂ ਵੋਟਾਂ ਲੈਣੀਆਂ ਅਹਿਮ ਤੇ ਮਾਇਨਾ ਰੱਖਦਾ ਇਹ ਇੱਕ ਵਧੀਆ ਜੀ ਬਾਕੀ ਸੀਟਾਂ ਦੇ ਉੱਤੇ ਕੋਈ ਬਾਹਲਾ ਵਧੀਆ ਪਰਫਾਰਮੈਂਸ ਨਹੀਂ ਹੋਈ ਤੇ ਈਵਨ ਜਿਹੜੀ ਪਾਰਟੀ ਬਣੀ ਉਹ ਜਿੱਥੋਂ ਜਿੱਥੋਂ ਖੜੇ ਹੋਏ ਆ ਉਹ ਡਾਊਨਫਾਲ ਗਿਆ ਮੈਂ ਨੋਟ ਕਰ ਰਿਹਾ ਸੀਗਾ ਜਿਵੇਂ ਫਲੋਰੀ ਦੀ ਸੀਟ ਦੇ ਉੱਤੋਂ ਲਿਬਰਲ ਪਾਰਟੀ ਪਿਛਲੇ ਵਾਰੀ ਨਾਲੋਂ 15% ਡਾਊਨ ਚਲੀ ਗਈ 15% ਵੋਟਾਂ ਲੂਜ਼ ਕਰ ਗਈ ਸੋ ਕਿਤੇ ਨਾ ਕਿਤੇ ਹਲੇ ਲੋਕ ਜਿਹੜੇ ਇੱਥੋਂ ਦੇ ਲੋਕ ਆ ਉਹ ਸਾਨੂੰ ਉਵੇਂ ਅਸੈਪਟ ਕਰਨ ਨੂੰ ਤਿਆਰ ਨਹੀਂ ਹਨ ਤੇ ਈਵਨ ਉਹਨਾਂ ਨੇ ਆਪਣੀ ਜੱਦੀ ਪਾਰਟੀ ਨੂੰ ਵੀ ਵੋਟ ਨਹੀਂ ਪਾਏ ਜਦੋਂ ਕੈਂਡੀਡੇਟ ਜਿਹੜਾ ਇੰਡੀਅਨ ਬੈਕਗਰਾਉਂਡ ਦਾ ਹੋਣ ਕਾਰਨ। ਸੋ ਇਹ ਹਜੇ ਟਾਈਮ ਲੱਗੂਗਾ ਜੀ ਦੂਜੀਆਂ ਸੋਸਾਇਟੀਆਂ ਨੂੰ ਸਾਨੂੰ ਸਮਝਣ ਲਈ ਤੇ ਟਾਈਮ ਨਾਲ ਹੀ ਇਹ ਕੁਛ ਹੋਣਾ। ਸੋ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਰਿਹਾ ਨਹੀਂ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਮੈਂ ਲੱਗਦਾ ਮੈਂ ਵੀ ਬਹੁਤ ਸਾਰਾ ਕਈ ਵਾਰੀ ਉੱਚਾ ਨੀਵਾਂ ਬੋਲ ਗਿਆ। ਸੋ ਉਸ ਲਈ ਮੈਨੂੰ ਜਿਹੜਾ ਪਛਤਾਵਾ ਵੀ ਹੈ ਤੇ ਮਾਫ਼ੀ ਵੀ ਚਾਹੁੰਦਾ, ਪਰ ਕੀ ਕਰੀਏ ਕਈ ਵਾਰੀ ਜੋ ਜੋਸ਼ ਹੁੰਦਾ ਜਾਂ ਕਈ ਵਾਰੀ ਕੋਈ ਗੱਲ ਹੀ ਇਹੋ ਜਿਹੀ ਹੁੰਦੀ ਹੈ ਵੀ ਭਾਵਨਾਵਾਂ ਹੁੰਦੀਆਂ ਉਹ ਦੱਸੇ ਬਿਨਾਂ ਰਹੀਆਂ ਨਹੀਂ ਜਾਂਦੀਆਂ ਤੇ ਉਹ ਭਾਵਨਾਵਾਂ ਲਈ ਥੋੜਾ ਜਿਹਾ ਸੁਰ ਚ ਵੀ ਚੇਂਜ ਲਿਆਉਣਾ ਪੈਂਦਾ ਜਦੋਂ ਤੁਸੀਂ ਦੱਸਣੀਆਂ ਆਉਂਦੀਆਂ। ਸੋ ਪਰ ਫਿਰ ਕੀ ਹੁੰਦਾ ਜੀ ਮਾਫ਼ੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ, ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਮਾਫ਼ੀ ਮੰਗ ਕੇ ਮੈਂ ਛੋਟਾ ਨਹੀਂ ਹੋਇਆ। ਸੋ ਆਪਾਂ ਵੀ ਨਹੀਂ ਕੋਈ ਛੋਟੇ ਹੁੰਦੇ, ਵੱਡੇ ਵੱਡੇ ਲੀਡਰ ਜੋ ਮਾਫ਼ੀਆਂ ਮੰਗੀ ਜਾਂਦੇ ਆਪਾਂ ਕੀ ਚੀਜ਼ ਆ। ਸੋ ਬਹੁਤ ਮਿਹਰਬਾਨੀ ਸੱਜਣਾ ਮਿੱਤਰਾਂ ਦੀ ਅੱਜ ਦੁਆਵਾਂ ਦੇਣ ਲਈ, ਹਰਮਨ ਰੇਡੀਓ ਦੀ ਬਰੇਗੰਢ ਦੀਆਂ ਤੇ ਐਡੀਆਂ ਫੋਨ ਕਾਲਸ ਕਰਨ ਲਈ ਤੇ ਬਹੁਤ ਸਾਰੇ ਮੁੱਦੇ ਵਿਚਾਰਨ ਲਈ। ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਸੋਚਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਨੇਤਾਵਾਂ ਅਤੇ ਬਾਬਿਆਂ ਦੀ ਲੋੜ ਕਿਉਂ ਪੈਂਦੀ ਹੈ? ਕਿਉਂ? ਕਿਉਂਕਿ ਅਸੀਂ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ, ਸੁਧਾਰ ਅਸੀਂ ਆਪਣੇ ਆਪ ਚ ਕਰਨਾ ਹੁੰਦਾ ਹੈ ਤੇ ਸਹਾਰਾ ਚਾਲਬਾਜ਼ ਤੇ ਜਾਲਸਾਜ਼ ਲੋਕਾਂ ਤੋਂ ਤੱਕਦੇ ਹਾਂ। ਪਤਾ ਨਹੀਂ ਕਿਉਂ ਸਾਨੂੰ ਨਾਰਿਆਂ ਅਤੇ ਮੁਜ਼ਾਰਿਆਂ ਦਾ ਰਾਹ ਫੜਨਾ ਪੈਂਦਾ ਹੈ। ਸੋਚੋ, ਵਿਚਾਰ ਮਿੰਟੂ ਬਰਾ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ ਤੇ ਅੱਜ ਜਿਹੜੀ ਮੁਲਾਕਾਤ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਉਹ ਇੱਕ ਖਾਸ ਸ਼ਖਸੀਅਤ ਦੇ ਨਾਲ। ਸੋ ਉਹ ਖਾਸ ਇਸ ਲਈ ਕਿਉਂਕਿ ਜਿਸ ਕਲਾ ਦਾ ਮੁੱਢ ਉਹਨਾਂ ਨੇ ਬੰਨਿਆ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਕਲਾ ਹੈ ਤੇ ਇਸ ਕਲਾ ਦੇ ਨਾਲ ਉਹ ਦੁਨੀਆ ਭਰ ਦੇ ਵਿੱਚ ਆਪਣੀ ਆਈਡੈਂਟੀ ਆਪਣੀ ਪਛਾਣ ਦੁਨੀਆ ਭਰ ਦੇ ਵਿੱਚ ਕਾਇਮ ਕਰ ਚੁੱਕੇ ਨੇ। ਸੋ ਮੇਰੀ ਮੁਰਾਦ ਹੈ ਸ੍ਰੀ ਦਸ਼ਮੇਸ਼ ਪਾਈਪ ਬੈਂਡ ਦੇ ਮੇਜਰ ਅਤੇ ਫਾਊਂਡਰ ਸਰਦਾਰ ਹਰਵਿੰਦਰ ਸਿੰਘ ਹੋਰਾਂ ਤੋਂ। ਸ੍ਰੀ ਦਸ਼ਮੇਸ਼ ਪਾਈਪ ਬੈਂਡ ਕੀ ਚੀਜ਼ ਹੈ ਔਰ ਕਿਹੜੀਆਂ ਖੂਬੀਆਂ ਕਰਕੇ ਜਾਣਿਆ ਜਾਂਦਾ ਇਹਦੇ ਬਾਰੇ ਅਸੀਂ ਉਹਨਾਂ ਤੋਂ ਹੀ ਪੁੱਛਾਂਗੇ। ਇਸ ਤੋਂ ਸਭ ਤੋਂ ਪਹਿਲਾਂ ਅਸੀਂ ਵੈਲਕਮ ਕਹਿੰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਸਰਦਾਰ ਹਰਵਿੰਦਰ ਸਿੰਘ ਹੋਰਾਂ ਨੂੰ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਇੱਕ ਮੁਲਾਕਾਤ। ਸੋ ਬਹੁਤ ਬਹੁਤ ਸਵਾਗਤ ਹਰਵਿੰਦਰ ਸਿੰਘ ਜੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਬੜੀ ਖੁਸ਼ੀ ਹੋਈ ਹੈ ਜੀ ਤੁਸੀਂ ਸਾਡਾ ਇੰਟਰਵਿਊ ਕਰ ਰਹੇ ਹੋ।
ਠੀਕ ਹੈ ਜੀ, ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਜਿੰਨਾ ਕੁ ਸ੍ਰੀ ਦਸ਼ਮੇਸ਼ ਪਾਈਪ ਬੈਂਡ ਦੇ ਬਾਰੇ ਮੈਂ ਪੜ੍ਹਿਆ ਜਿੰਨੀ ਕੁ ਜਾਣਕਾਰੀ ਜਿਹੜੀ ਮੈਂ ਹਾਸਲ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੈ। ਇਹ ਦੱਸਦਿਆਂ ਕਿ ਮੈਂ ਉਹ ਜਾਣਕਾਰੀ ਜਿਹੜੀ ਆ ਉਹ ਸਰੋਤਿਆਂ ਦੇ ਤੱਕ ਵੀ ਪਹੁੰਚਾਵਾਂ ਇਹਦੇ ਵਿੱਚ ਮੈਂ ਮਾਣ ਵੀ ਮਹਿਸੂਸ ਕਰ ਰਹੀ ਹਾਂ। ਸੋ ਹਰਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਚਾਹਾਂਗੇ ਕਿ ਤੁਸੀਂ ਸਾਨੂੰ ਥੋੜਾ ਜਿਹਾ ਦੱਸੋ ਕਿ ਸ੍ਰੀ ਦਸ਼ਮੇਸ਼ ਪਾਈਪ ਬੈਂਡ ਜਿਹੜਾ ਸੀ ਇਹ ਸ਼ੁਰੂ ਕਦੋਂ ਹੋਇਆ ਸੀ?
ਸ੍ਰੀ ਦਸ਼ਮੇਸ਼ ਬੈਂਡ 84 ਤੋਂ ਬਾਅਦ ਅਸੀਂ ਸਾਰੇ ਮਤਲਬ ਦੁਨੀਆਂ ਦੇ ਵਿੱਚ ਸਿੱਖਾਂ ਦੇ ਉੱਤੇ ਬਹੁਤ ਮਤਲਬ 7 ਵਜੇ ਸੀ ਉਸ ਵੇਲੇ ਸਾਰਿਆਂ ਨੇ ਸੋਚਿਆ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਸੋ ਅਸੀਂ ਵੀ ਸੇਵਾ ਕਰਨੀ ਚਾਹੁੰਦੇ ਸੀ ਵੀ ਸਿੱਖ ਆਈਡੈਂਟੀ ਕਿਸ ਤਰ੍ਹਾਂ ਦੁਨੀਆਂ ਦੇ ਵਿੱਚ ਅਸੀਂ ਅੱਗੇ ਲਿਆਈਏ, ਲੋਕਾਂ ਨੂੰ ਪਤਾ ਲੱਗੇ ਵੀ ਸਿੱਖਾਂ ਦੀਆਂ ਕੁਰਬਾਨੀਆਂ ਕਿਹੋ ਜਿਹੀਆਂ ਸਨ ਤੇ ਕਿਸ ਤਰ੍ਹਾਂ ਸਾਡੀ ਹਿਸਟਰੀ ਹੈ। ਤੇ ਦੂਸਰੀ ਗੱਲ ਸੀ ਅਸੀਂ ਯੂਥ ਡਿਵੈਲਪਮੈਂਟ ਦਾ ਪ੍ਰੋਗਰਾਮ ਸੋਚ ਕਰਨਾ ਚਾਹੁੰਦੇ ਸੀ ਵੀ ਸਾਡੇ ਜਿਹੜੇ ਬੱਚੇ ਨੇ ਇਹ ਪੋਜ਼ਿਟਿਵ ਐਕਟੀਵਿਟੀਜ਼ ਦੇ ਵਿੱਚ ਲੱਗੇ, ਕਿਸ ਤਰ੍ਹਾਂ ਇਹਨਾਂ ਦੀ ਲੀਡਰਸ਼ਿਪ ਡਿਵੈਲਪ ਕਰੀਏ, ਕਿਸ ਤਰ੍ਹਾਂ ਇਹਨਾਂ ਦਾ ਮਤਲਬ ਇਹਨਾਂ ਨੂੰ ਇੰਗੇਜ ਕਰੀਏ ਵੀ ਇਹ ਗਲਤ ਕੰਮ ਨਾ ਕਰਨ ਤੇ ਇਹਨਾਂ ਦੇ ਪੋਜ਼ਿਟਿਵ ਕੰਮ ਕਰਨ ਤੇ ਇਸ ਸੋਚ ਦੇ ਵਿੱਚ ਫਿਰ ਅਸੀਂ 86 ਦੇ ਵਿੱਚ ਇਹ ਬੈਨ ਸ਼ੁਰੂ ਕੀਤਾ ਸੀਗਾ ਮਲੇਸ਼ੀਆ ਦੇ ਵਿੱਚ ਕੁਆਲਾਲੰਪੁਰ ਸਿਟੀ ਵਿੱਚ
ਜੀ। ਸੋ ਸਰੋਤਿਆਂ ਦੀ ਜਾਣਕਾਰੀ ਲਈ ਦੱਸੀਏ ਕਿ ਸ੍ਰੀ ਦਸ਼ਮੇਸ਼ ਪਾਈਪ ਬੈਂਡ ਜਿਹੜਾ ਐਕਚੁਲੀ ਮਲੇਸ਼ੀਅਨ ਬੈਂਡ ਹੈ ਤੇ ਬਹੁਤ ਸਾਰੇ ਦੇਸ਼ਾਂ ਦੇ ਵਿਚ ਆਪਣੀ ਕਲਾ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਕਰ ਚੁੱਕਾ ਤੇ ਆਉਣ ਵਾਲੇ ਦਿਨਾਂ ਦੇ ਵਿਚ ਆਸਟ੍ਰੇਲੀਆ ਦੇ ਵਿਚ ਵੀ ਇਕ ਖਾਸ ਦਿਨ ਦੇ ਉੱਤੇ ਯਾਨੀ ਕਿ ਐਨਜ਼ੈਕ ਡੇ ਦੇ ਉੱਤੇ ਜਿਹੜਾ ਇਸ ਬੈਂਡ ਦੇ ਵੱਲੋਂ ਪ੍ਰਦਰਸ਼ਨ ਹੋਣਾ ਤੇ ਜਿਵੇਂ ਤੁਸੀਂ ਦੱਸਿਆ ਹਰਵਿੰਦਰ ਸਿੰਘ ਜੀ ਕਿ ਉਸ ਵੇਲੇ ਤੁਸੀਂ ਲੋੜ ਸਮਝੀ ਕਿ ਸਿੱਖ ਆਈਡੈਂਟੀ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੂਸਰਿਆਂ ਦੇ ਸਾਹਮਣੇ ਆਵੇ ਸੋ ਯੂਥ ਜਿਹੜਾ ਆ ਸਪੈਸ਼ਲੀ ਉਹਨੂੰ ਇਨਵੋਲਵ ਕੀਤਾ ਇਹਦੇ ਵਿਚ ਇਸ ਤੋਂ ਇਲਾਵਾ ਹੋਰ ਕੀ ਇਹਦੇ ਉਦੇਸ਼ ਸੀਗੇ ਕਿ ਇਕ ਬੈਂਡ ਹੀ ਸਟਾਰਟ ਕਰਨਾ ਚਾਹਿਆ ਤੁਸੀਂ
ਅਸੀਂ ਇਸ ਤਰ੍ਹਾਂ ਆਪਣੇ ਜਿਹੜਾ ਹਿਸਟਰੀ ਹੈ ਇਹਨੂੰ ਦੇਖਿਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਐਸੀ ਮਤਲਬ ਵੈਸਟਰਨ ਤਰੀਕੇ ਦੇ ਨਾਲ ਆਪਣੇ ਸਭ ਤੋਂ ਪਹਿਲੇ ਉਹਨਾਂ ਨੇ ਫਰਾਂਸ ਤੋਂ ਜਨਰਲ ਹਾਇਰ ਕੀਤੇ ਉਹਨਾਂ ਨੂੰ ਆਪਣੀ ਨੌਕਰੀ ਦੇ ਵਿਚ ਲਿਆਂਦਾ ਫਿਰ ਬਾਅਦ ਵਿਚ US ਤੋਂ ਤੇ ਆਪਣੀ ਆਰਮੀ ਨੂੰ ਬੜੀ ਮਾਡਰਨਾਈਜ਼ ਕੀਤਾ ਤੇ ਉਸ ਵੇਲੇ 1810-1811 ਹਿਸਟਰੀ ਦੇ ਹਿਸਾਬ ਦੇ ਨਾਲ ਉਹ ਫਸਟ ਮਾਰਚਿੰਗ ਬੈਂਡ ਮਹਾਰਾਜਾ ਰਣਜੀਤ ਸਿੰਘ ਦੇ ਆਰਮੀ ਦੇ ਵਿਚ ਸੀ ਸੋ ਉਸ ਵੇਲੇ ਵੈਸੇ ਡਰਮਸ ਵਗੈਰਾ ਹਰ ਮਿਲਟਰੀ ਵੈਸਟਰਨ ਸਟਾਈਲ ਬੈਂਡ ਦੇ ਵਿਚ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਵੀ ਤਿਆਰ ਕੀਤਾ ਤੇ ਬਾਅਦ ਵਿਚ ਜਦੋਂ ਆਫਕੋਰਸ ਅੰਗਰੇਜ਼ਾਂ ਨੇ ਆਪਣਾ ਰਾਜ ਕਾਇਮ ਕੀਤਾ ਫਿਰ ਉਹਨਾਂ ਨੇ ਆਪਣੇ ਜਿਹੜੇ ਸਿੱਖ ਰੈਜੀਮੈਂਟਸ ਉੱਥੇ ਤਿਆਰ ਕੀਤੇ ਉਹਨਾਂ ਦੇ ਵਿਚ ਇਹਨਾਂ ਨੇ ਫਿਰ ਸਕੋਟਿਸ਼ ਸਟਾਈਲ ਬੈਂਡ ਜਿਹੜੇ ਸ਼ੁਰੂ ਕੀਤੇ ਸੀ 1849 ਤੋਂ ਬਾਅਦ ਸ਼ੁਰੂ ਹੋਏ ਤੇ ਤੁਸੀਂ ਦੇਖੋਗੇ World War I ਤੇ ਪਹਿਲੀ ਦੁਨੀਆਂ ਦੇ ਜੰਗ ਦੇ ਵਿਚ ਤੇ ਦੂਸਰੀ ਦੁਨੀਆਂ ਦੇ ਜੰਗ ਦੇ ਵਿਚ ਆਪਣੇ ਸਿੱਖ ਬੈਂਡ ਪੈਰਿਸ ਦੇ ਵਿਚ ਲੰਡਨ ਦੇ ਵਿਚ ਜਿੱਥੇ ਵੀ ਜਾ ਰਹੇ ਸੀਗੇ ਸਿੱਖ ਉੱਥੇ ਰੈਜੀਮੈਂਟਸ ਉਹਨਾਂ ਦੇ ਨਾਲ ਆਪਣਾ ਪ੍ਰੋਗਰਾਮ ਚੱਲਦਾ ਰਿਹਾ ਸੋ ਇਹ ਇੱਕ ਤਰੀਕੇ ਦੇ ਨਾਲ ਅਸੀਂ ਹਿਸਟਰੀ ਦੇ ਨਾਲ ਵੀ ਜੁੜਨਾ ਚਾਹੁੰਦੇ ਸੀ ਵੀ ਇਹ ਆਪਣਾ ਬਹੁਤ ਪੁਰਾਣਾ ਹਿਸਟਰੀ ਹੈ ਐਂਡ ਅਸੀਂ ਚਾਹੁੰਦੇ ਸੀ ਵੀ ਇਹਨੂੰ ਇਸ ਤਰੀਕੇ ਦੇ ਨਾਲ ਅਸੀਂ ਐਸਾ ਆਮ ਕਰਕੇ ਸਿੱਖ ਲੋਕ ਨੇ ਜਿਹੜੇ ਆਪਾਂ ਪਬਲਿਕ ਦੇ ਵਿਚ ਬਹੁਤ ਘੱਟ ਜਾਂਦੇ ਹਾਂ ਤੇ ਲੋਕਾਂ ਨੂੰ ਆਪਣੀ ਆਈਡੈਂਟੀ ਦਾ ਪਤਾ ਨੀ ਲੱਗਦਾ ਤੇ ਅਸੀਂ ਇਸ ਸਭ ਸਾਰੇ ਸੋਰਟ ਆਫ ਚੀਜ਼ਾਂ ਨੂੰ ਇਕੱਠੀਆਂ ਕਰਕੇ ਯੂਥ ਡਿਵੈਲਪਮੈਂਟ ਆਈਡੈਂਟੀ ਹਿਸਟਰੀ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਕੇ ਨਾਲ ਅਸੀਂ ਫਿਰ ਬੈਂਡ ਬਣਾਇਆ ਤੇ ਬੜੀ ਮਿਹਨਤ ਦੇ ਨਾਲ ਕੀਤਾ ਕਿਉਂਕਿ ਇਹ ਸਕੋਟਿਸ਼ ਸਟਾਈਲ ਜਿਹੜਾ ਪਾਈਪ ਪੈਨ ਹੈ ਇਹ ਬਹੁਤ ਮਤਲਬ ਮਿਹਨਤ ਦੇ ਨਾਲ ਤੇ ਅਸੀਂ ਸਿਖਲਾਈ ਵੀ ਅਸੀਂ ਵੈਸੇ ਆਨਲਾਈਨ ਬੁਕਸ ਦੇ ਨਾਲ ਕੀਤੀ ਕਿਉਂਕਿ ਉੱਥੇ ਟਿਊਟਰਸ ਨਹੀਂ ਸਨ ਮਲੇਸ਼ੀਆ ਦੇ ਵਿਚ ਤੇ ਸਾਨੂੰ ਸਕੋਟਲੈਂਡ ਵੀ ਜਾਣਾ ਪਿਆ ਸਿੱਖਣ ਲਈ ਤੇ ਹੁਣ 30-31 ਸਾਲ ਹੋ ਗਏ ਹੁਣ ਬੈਂਡ ਨੂੰ ਚੱਲਦੇ ਨੂੰ ਤੇ ਹੁਣ 55 ਬੱਚੇ ਨੇ ਯੰਗ ਅਡਲਟਸ ਜਿਹੜੇ ਬੈਂਡ ਦੇ ਵਿਚ ਨੇ ਤੇ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਸਿੱਖ ਯੂਥ ਆਸਟ੍ਰੇਲੀਆ ਜੋ ਸਾਨੂੰ ਸਹਿਯੋਗ ਦੇ ਰਹੇ ਹਨ ਜੋ ਸਾਡੀ ਸਪੋਰਟ ਕਰ ਰਹੇ ਹਨ ਇੱਥੇ ਆਉਣ ਲਈ ਕਿਉਂਕਿ ਐਨਜ਼ੈਕ ਡੇ ਜਿਹੜਾ ਹੈ ਐਕਚੁਅਲੀ ਸਿੱਖਾਂ ਦੇ ਲਈ ਵੀ ਬਹੁਤ ਹੀ ਇੰਪੋਰਟੈਂਟ ਦਿਨ ਹੈ ਜਿਹੜਾ ਆਪਣੇ ਸਿੱਖਾਂ ਨੂੰ ਪਤਾ ਨਹੀਂ ਵੀ ਆਪਣੀਆਂ ਕੁਰਬਾਨੀਆਂ ਕਿੰਨੀਆਂ ਜ਼ਿਆਦਾ ਹੋਈਆਂ World War I ਤੇ World War II ਦੇ ਵਿਚ ਤੇ ਜਿੰਨੇ ਸਕੋਟਿਸ਼ ਤੇ ਜਿੰਨੇ ਵੈਲਸ਼ ਲੋਕ ਇਹ World War I ਤੇ World War II ਦੇ ਵਿਚ ਜਿਨ੍ਹਾਂ ਨੇ ਹਿੱਸਾ ਪਾਇਆ ਉਸ ਤੋਂ ਜ਼ਿਆਦਾ ਸਿੱਖਾਂ ਨੇ ਹਿੱਸਾ ਪਾਇਆ
ਬਿਲਕੁਲ
ਪਰ ਸੋ ਇਹ ਹੁਣ ਜਦੋਂ ਐਨਜ਼ੈਕ ਡੇ ਦੇ ਵਿਚ ਅਸੀਂ ਹੁਣ ਤੀਸਰੀ ਵਾਰ ਆ ਰਹੇ ਹਾਂ ਤੇ ਸਿੱਖ ਯੂਥ ਆਸਟ੍ਰੇਲੀਆ ਨੇ ਸਦਾ ਬੜਾ ਇੱਥੇ ਵਧੀਆ ਇੰਤਜ਼ਾਮ ਤੇ ਬਹੁਤ ਅੱਛੇ ਅੱਛੇ ਪ੍ਰੋਗਰਾਮ ਤਿਆਰ ਕੀਤੇ ਹਨ ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਸਿੱਖ ਜਗਤ ਤੇ ਵੈਸੇ ਵੈਸਟਰਨ ਵਰਲਡ ਨੂੰ ਵੀ ਪਤਾ ਲੱਗੇ ਵੀ ਸਾਡੀਆਂ ਕੁਰਬਾਨੀਆਂ ਕੀ ਸੀ ਤੇ ਸਿੱਖਾਂ ਨੇ ਕਿਤਨਾ ਹਿਊਮਨ ਰਾਈਟਸ ਦੇ ਵਿਚ ਕਿਤਨਾ ਹਿੱਸਾ ਲਿਆ
ਜੀ ਸੋ ਇਸ ਬੈਂਡ ਪਿੱਛੇ ਜਿਹੜਾ ਤੁਹਾਡਾ ਮਕਸਦ ਸੀ ਉਹ ਸੁਣ ਕੇ ਮੈਨੂੰ ਵੀ ਬਹੁਤ ਚੰਗਾ ਲੱਗਿਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਡੀ ਹਿਸਟਰੀ ਜਿਹੜੀ ਆ ਉਹ ਬਹੁਤ ਹੀ ਮਹਾਨ ਹੈ ਨਾ ਬਹੁਤ ਸਾਰੀਆਂ ਕੁਰਬਾਨੀਆਂ ਸਾਡੇ ਯੋਧਿਆਂ ਨੇ ਸਾਡੇ ਸੈਨਿਕਾਂ ਨੇ ਦਿੱਤੀਆਂ ਨੇ World War I ਦੇ ਵਿਚ ਵੀ ਤੇ World War II ਦੇ ਵਿਚ ਵੀ ਸੋ ਬਹੁਤ ਅੱਛਾ ਲੱਗਿਆ ਕਿ ਤੁਸੀਂ ਅਵੇਅਰਨੈਸ ਵੀ ਇਕ ਤਰ੍ਹਾਂ ਦੀ ਕ੍ਰੀਏਟ ਕਰ ਰਹੇ ਹੋ ਸਪਰੈਡ ਕਰ ਰਹੇ ਹੋ ਆਪਣੀ ਆਈਡੈਂਟੀ ਨੂੰ ਲੈ ਕੇ ਸੋ ਹਰਵਿੰਦਰ ਜੀ ਜਦੋਂ ਤੁਸੀਂ ਆਸਟ੍ਰੇਲੀਆ ਦਾ ਜਿਹੜਾ ਟੂਰ ਆਰਗੇਨਾਈਜ਼ ਕੀਤਾ ਸੀਗਾ ਮੈਨੂੰ ਲੱਗਦਾ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਥਰਡ ਟਾਈਮ ਇਸ ਵਾਰ ਆਸਟ੍ਰੇਲੀਆ ਦੇ ਵਿਚ ਆ ਰਹੇ ਹੋ ਹਨਾ, ਜੇ ਮੈਂ ਗਲਤ ਨਾ ਹੋਵਾਂ।
ਹਾਂਜੀ
ਜੀ। ਸੋ ਇਹ ਜਿਹੜਾ ਟੂਰ ਆ ਉਹ ਕਿਹੜੀਆਂ ਕਿਹੜੀਆਂ ਸਿਟੀਜ਼ ਦੇ ਵਿਚ ਤੁਸੀਂ ਆਰਗੇਨਾਈਜ਼ ਕੀਤਾ ਆ, ਔਰ ਕਿਹੜੇ ਕਿਹੜੇ ਦਿਨਾਂ ਤੋਂ ਇਹ ਸਟਾਰਟ ਹੋਏਗਾ, ਕਿੱਥੇ ਕਿੱਥੇ ਤੁਸੀਂ ਇਸ ਪਾਈਪ ਦੇ ਨਾਲ ਪਰੇਡ ਦੇ ਵਿਚ ਹਿੱਸਾ ਲਓਗੇ?
ਸ਼ੁਰੂਆਤ ਦੇ ਵਿਚ ਅਸੀਂ ਇੱਥੇ 31 ਤਰੀਕ ਨੂੰ ਪਹੁੰਚਾਂਗੇ ਅਪ੍ਰੈਲ ਦੀ
ਜੀ,
ਤੇ ਇੱਥੇ ਗੁਰਦੁਆਰਾ ਪਾਕਲੀ ਸਾਹਿਬ ਦੇ ਵਿਚ ਉਹਨਾਂ ਨੇ ਸਾਨੂੰ ਰਿਹਾਇਸ਼ ਤੇ ਸਾਡੀ ਸੇਵਾ ਲਈ ਉੱਥੇ ਸਿੱਖ ਯੂਥ ਆਸਟ੍ਰੇਲੀਆ ਦੇ ਨਾਲ ਅਸੀਂ ਇੱਥੇ ਪਾਕਲੀ ਗੁਰਦੁਆਰੇ ਰਵਾਂਗੇ,
ਤੇ
ਸਾਨੂੰ ਇੱਥੋਂ ਹਰ ਰੋਜ਼ ਹਾਂਜੀ ਸਿਡਨੀ ਦੇ ਵਿਚ ਪਹਿਲੇ 5 ਦਿਨ ਅਸੀਂ ਸਿਡਨੀ ਦੇ ਵਿਚ ਆ, ਅਸੀਂ ਹਰ ਰੋਜ਼ ਮਤਲਬ ਸਿਟੀ ਦੇ ਵਿਚ ਪਰੇਡ ਵਗੈਰਾ ਕਰਾਂਗੇ, ਤੇ 23 ਤਰੀਕ ਨੂੰ ਜੋ ਮੰਡੇ ਹੈ ਅਸੀਂ ਕੈਨਬਰ ਦਾ ਟੂਰ ਕਰਾਂਗੇ, ਕੈਨਬਰ ਦੇ ਵਿਚ ਉੱਥੇ ਪਾਰਲੀਮੈਂਟ ਹਾਊਸ। ਹਾਂ 23 ਅਪ੍ਰੈਲ ਤੇ 23 ਅਪ੍ਰੈਲ ਨੂੰ ਅਸੀਂ ਕੈਨਬਰ ਦੇ ਸਿਟੀ ਵਿਚ ਜਾਣਾ ਹੈ, ਉੱਥੇ ਪਾਰਲੀਮੈਂਟ ਹਾਊਸ ਦੇ ਸਾਹਮਣੇ ਆਪਣਾ ਪ੍ਰੋਗਰਾਮ ਹੈ, ਫਿਰ ਅਸੀਂ ਸਿਵਿਕ ਸੈਂਟਰ ਦੇ ਵਿਚ ਵੀ ਜਾ ਕੇ ਪਰੇਡ ਕਰਨਾ ਹੈ
ਜੀ,
ਫਿਰ ਉਸ ਤੋਂ ਬਾਅਦ 25 ਤਰੀਕ ਨੂੰ ਫਿਰ ਐਨਜ਼ੈਟ ਡੇ ਦੇ ਮੇਨ ਪ੍ਰੋਗਰਾਮ ਤੇ ਅਸੀਂ 3 ਵਾਰ ਅਸੀਂ ਐਨਜ਼ੈਟ ਡੇ ਦੇ ਪਰੇਡ ਦੇ ਵਿਚ ਹਿੱਸਾ ਲੈਣਾ ਹੈ, 3 ਵਾਰ ਅਸੀਂ ਚੱਕਰ ਕਰਾਂਗੇ
ਜੀ।
ਉਸ ਤੋਂ ਬਾਅਦ 27 ਤਰੀਕ ਨੂੰ ਫਿਰ ਅਸੀਂ ਮੈਲਬਰਨ ਚੱਲ ਜਾਣਾ, ਫਿਰ 4 ਦਿਨ ਅਸੀਂ ਉੱਥੇ ਮੈਲਬਰਨ ਦੇ ਵਿਚ ਪ੍ਰੋਗਰਾਮਸ ਕਰਨੇ ਨੇ
ਜੀ,
ਤੇ ਉੱਥੇ ਮੈਲਬਰਨ ਦੇ ਵਿਚ ਸਾਰਿਆਂ ਨਾਲੋਂ ਵੱਡਾ ਪ੍ਰੋਗਰਾਮ ਹੋਏਗਾ ਜਿਹੜਾ ਆਸਟ੍ਰੇਲੀਅਨ ਫੁੱਟਬਾਲ ਲੀਗ ਮੈਚ ਹੈ
ਜੀ,
ਉਹ 27 ਤਰੀਕ ਨੂੰ ਹੋ ਰਿਹਾ ਹੈ
ਜੀ ਜੀ,
27 ਤਰੀਕ ਨੂੰ ਇਤਿਹਾਦ ਸਟੇਡੀਅਮ ਦੇ ਵਿਚ ਹੋ ਰਿਹਾ ਹੈ, ਤੇ ਉੱਥੇ ਵੀ ਆਪਣੇ ਬੈਂਡ ਦੀ ਹਾਜ਼ਰੀ ਲੱਗਣੀ ਹੈ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਕਿਰਪਾ ਕਰੇ ਸਿੱਖ ਆਇਡੈਂਟੀ ਤੇ ਜਿਹੜੇ ਵੈਸਟਰਨ ਮੀਡੀਆ ਦੇ ਵਿਚ ਅਸੀਂ ਆਪਣੀ ਸਿੱਖ ਹਿਸਟਰੀ ਬਾਰੇ ਦੱਸ ਸਕਦੇ ਹਾਂ, ਆਪਣੀ ਆਇਡੈਂਟੀ ਬਾਰੇ ਦੱਸ ਸਕਦੇ ਹਾਂ, ਤੇ ਇਹ ਦੁਨੀਆਂ ਨੂੰ ਪਤਾ ਲੱਗੇ ਵੀ ਸਿੱਖ ਆਇਡੈਂਟੀ ਕੀ ਹੈ ਤੇ ਸਾਡੀਆਂ ਕੁਰਬਾਨੀਆਂ, ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਕੀ ਹਨ
ਜੀ ਜੀ। ਜ਼ਰੂਰ। ਸੋ ਬਹੁਤ ਅੱਛਾ ਲੱਗ ਰਿਹਾ ਕਿ ਜਿਵੇਂ ਤੁਸੀਂ ਡਿਫਰੈਂਟ ਸਿਟੀਜ਼ ਦੇ ਵਿਚ ਕਾਫੀ ਲੰਬੇ ਟੂਰ ਜਿਹੜੇ ਆਯੋਜਿਤ ਕੀਤੇ ਨੇ, ਸਪੈਸ਼ਲੀ ਅਸੀਂ ਸਰੋਤਿਆਂ ਨੂੰ ਇੱਕ ਵਾਰ ਫਿਰ ਦੱਸ ਦਿੰਦੇ ਹਾਂ, ਸਿਡਨੀ ਦੇ ਵਿਚ ਜਿਹੜਾ ਟੂਰ ਸਭ ਤੋਂ ਪਹਿਲਾਂ ਸ਼ੁਰੂ ਹੋਣਾ, ਔਰ ਜਿਵੇਂ ਹਰਵਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ 21 ਅਪ੍ਰੈਲ ਤੋਂ, ਮੇਰਾ ਖਿਆਲ ਤੁਸੀਂ ਦੱਸਿਆ ਕਿ 21 ਅਪ੍ਰੈਲ ਤੋਂ ਸਿਡਨੀ ਦੇ ਵਿਚ ਸਟਾਰਟ ਹੋਣਾ, ਤੇ ਹਰ ਰੋਜ਼ ਉੱਥੇ ਜਿਹੜੀਆਂ ਪਰਫਾਰਮੈਂਸਿਸ ਜਾਂ ਬੈਂਡ ਦੀਆਂ ਉਹ ਸਿਟੀ ਦੇ ਵਿਚ ਦੇਖਣ ਨੂੰ ਮਿਲ ਸਕਦੀਆਂ, ਔਰ ਬੜਾ ਉਤਸ਼ਾਹ ਜਾਗਦਾ ਇਹੋ ਜਿਹੀਆਂ ਚੀਜ਼ਾਂ ਜਦੋਂ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ ਔਰ ਆਪਣੇ ਭਾਈਚਾਰੇ ਦੇ ਲੋਕ ਸਹਿਯੋਗ ਕਰਨ ਹਨਾ। ਸੋ ਮਲੇਸ਼ੀਆ ਤੋਂ ਸਪੈਸ਼ਲੀ ਸਿੱਖ ਪਾਈਪ ਬੈਂਡ ਜਿਹੜਾ ਇਹ ਦਸ਼ਮੇਸ਼ ਪਾਈਪ ਬੈਂਡ, ਸ੍ਰੀ ਦਸ਼ਮੇਸ਼ ਪਾਈਪ ਬੈਂਡ ਆ ਰਿਹਾ, ਔਰ ਸਰੋਤਿਆਂ ਨੂੰ ਅਸੀਂ ਜ਼ਰੂਰ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਜਿਸ ਸਿਟੀ ਦੇ ਵਿਚ ਵੀ ਇਹਨਾਂ ਦੀ ਸਾਰੀ ਟੀਮ ਪਹੁੰਚਦੀ ਹੈ ਹਰਵਿੰਦਰ ਸਿੰਘ ਹੋਰਾਂ ਦੀ, ਉਹ ਸਿਟੀ ਦੇ ਵਿਚ ਅਸੀਂ ਸਾਰੇ ਸਹਿਯੋਗ ਕਰੀਏ, ਕਿਉਂਕਿ ਸਾਡੇ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਡੇ ਸਾਰਿਆਂ ਦੇ ਲਈ, ਕਿਉਂਕਿ ਦੂਸਰੀਆਂ ਕਮਿਊਨਿਟੀਜ਼ ਨੂੰ ਆਪਾਂ ਦਿਖਾਉਣੇ ਆ ਕਿ ਅਸੀਂ ਕੀ ਹੈਗੇ ਆ ਹਨਾ। ਸੋ ਸਾਡੇ ਅੰਦਰ ਜਿਹੜੇ ਜੁਝਾਰੂ ਗੁਣ ਨੇ ਉਹ ਤਾਂ ਹੈਗੇ ਹੀ ਨੇ, ਤੇ ਦੂਸਰੇ ਪਾਸੇ ਰੂਹਾਨੀਅਤ ਦੇ ਨਾਲ ਵੀ ਜੁੜੇ ਹੋਏ ਆ, ਤੇ ਸਿੱਖ ਕਲਾਵਾਂ ਜਿਹੜੀਆਂ ਨੇ ਉਹਨਾਂ ਦਾ ਵੀ ਇੱਕ ਵੱਖਰਾ ਯੋਗਦਾਨ ਹੈ। ਸੋ ਬਹੁਤ ਚੰਗਾ ਲੱਗ ਰਿਹਾ ਹਰਵਿੰਦਰ ਸਿੰਘ ਜੀ ਤੁਹਾਡੇ ਤੋਂ ਇਸ ਬੈਂਡ ਬਾਰੇ ਜਾਣਕਾਰੀ ਲੈਂਦੇ ਆ। ਇਸ ਤੋਂ ਇਲਾਵਾ ਜਿਵੇਂ ਤੁਸੀਂ ਹੁਣ ਤੱਕ ਬਹੁਤ ਸਾਰੇ ਦੇਸ਼ਾਂ ਦੇ ਵਿਚ ਵੀ ਮੈਨੂੰ ਲੱਗਦਾ ਆਪਣੀਆਂ ਪਰਫਾਰਮੈਂਸਿਸ ਕਰ ਚੁੱਕੇ ਹੋ, ਤੇ ਜਦੋਂ ਤੁਹਾਨੂੰ ਵੱਖ ਵੱਖ ਦੇਸ਼ਾਂ ਦੇ ਵਿਚ ਜਾਣ ਦਾ ਮੌਕਾ ਮਿਲਦਾ ਮਲੇਸ਼ੀਆ ਤੋਂ ਬਾਹਰ, ਤਾਂ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਆ ਉਥੇ ਭਾਈਚਾਰੇ ਵੱਲੋਂ ਜਾਂ ਜਿਹੜੀਆਂ ਅਦਰ ਕਮਿਊਨਿਟੀਜ਼ ਆ ਉਹਨਾਂ ਵੱਲੋਂ ਤੁਹਾਨੂੰ ਮਿਲਦਾ?
ਹਾਂਜੀ, ਅਸੀਂ ਹੁਣ ਤਕਰੀਬਨ ਆਲਮੋਸਟ 10 ਡਿਫਰੈਂਟ ਦੇਸ਼ਾਂ ਦੇ ਵਿਚ ਜਾ ਚੁੱਕੇ ਹਾਂ ਅਸੀਂ, US, ਕੈਨੇਡਾ, UK, ਜਰਮਨੀ ਵਗੈਰਾ, ਇੰਡੋਨੇਸ਼ੀਆ ਐਂਡ ਸਿੰਗਾਪੁਰ, ਸਾਰੇ ਥਾਵਾਂ ਤੇ ਜਾਂਦੇ ਹਾਂ। ਜਿੱਥੇ ਵੀ ਜਾਂਦੇ ਹਾਂ ਬਹੁਤ ਮਤਲਬ ਉੱਥੇ ਸਤਿਕਾਰ ਸਾਨੂੰ ਮਿਲਿਆ ਹੈ
ਜੀ,
ਬਹੁਤ ਸਾਨੂੰ ਖੁਸ਼ੀ ਹੋਈ ਹੈ ਇਹਦੇ ਵਿਚ। ਤੇ ਆਮ ਕਰਕੇ ਜਿਹੜੇ, ਕਿਉਂਕਿ ਮਲੇਸ਼ੀਆ ਏਸ਼ੀਆ ਦੇ ਵਿਚ ਅਸੀਂ ਤਕਰੀਬਨ ਇੱਕੋ ਹੀ ਇੱਕ ਬੈਂਡ ਹਾਂ ਜਿਹੜੇ ਪਾਈਪ ਬੈਂਡ ਜਿਹੜੇ ਸਕਾਟਲੈਂਡ ਦੇ ਵਿਚ ਵਰਲਡ ਚੈਂਪੀਅਨਸ਼ਿਪ ਤੱਕ ਅਸੀਂ ਪਹੁੰਚ ਚੁੱਕੇ ਹਾਂ। ਸੋ 2015 ਦੇ ਵਿਚ ਅਸੀਂ ਵਰਲਡ ਚੈਂਪੀਅਨਸ਼ਿਪ ਤੇ ਗਏ ਸਕਾਟਲੈਂਡ ਦੇ ਵਿਚ, ਤੇ ਉੱਥੇ ਸਾਨੂੰ ਸਾਡੀ ਜਿਹੜੀ ਕੈਟੇਗਰੀ ਦੇ ਵਿੱਚ ਅਸੀਂ ਕੰਪੀਟ ਕੀਤਾ ਉੱਥੇ ਉਹਦੇ ਵਿੱਚ 70 ਬੈਂਡ ਸੀਗੇ ਜਿਹੜੇ ਕੰਪੀਟ ਕਰ ਰਹੇ ਸੀ ਸਾਰੀ ਦੁਨੀਆਂ ਤੋਂ ਤੇ ਉਹਨਾਂ 70 ਦੇ ਵਿੱਚੋਂ ਸਾਨੂੰ 15 ਦੀ ਪੋਜੀਸ਼ਨ ਮਿਲੀ ਵਰਲਡ ਲੈਵਲ ਤੇ ਸੋ ਇਹ ਬਹੁਤ ਹੀ ਮਿਹਨਤ ਕੀਤੀ ਬਹੁਤ ਹੀ ਇਟਸ ਨੋਟ ਈਜ਼ੀ ਕਿਉਂਕਿ ਸਕੋਟਿਸ਼ ਪਾਈਪ ਪੈਨ ਜੋ ਜਿਹੜਾ ਹੈ ਤੁਸੀਂ ਦੇਖੋ ਹੁਣ ਜੇ 30 ਬੰਦੇ ਪਰਫਾਰਮ ਕਰ ਰਹੇ ਹਨ 30 ਇੰਸਟਰੂਮੈਂਟਸ ਨੂੰ ਟਿਊਨ ਕਰਨਾ ਉਹਨਾਂ ਨੂੰ ਇੱਕ ਕੋਈ ਐਗਜੈਕਟਲੀ ਸੇਮ ਵਜਾਉਣਾ ਸਾਰਿਆਂ ਨੇ ਇਹ ਬਹੁਤ ਮਿਹਨਤ ਦੀ ਗੱਲ ਹੈ ਤੇ ਬੱਚੇ ਬਹੁਤ ਮਿਹਨਤ ਕਰ ਰਹੇ ਹੈ ਤੇ ਅਸੀਂ ਇਹ ਵੀ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਵੀ ਜਿੱਥੇ ਵੀ ਅਸੀਂ ਜਾਂਦੇ ਹਾਂ ਆਪਣੀ ਸੰਗਤ ਬਹੁਤ ਸਹਿਯੋਗ ਦੇ ਰਹੀ ਹੈ ਤੇ ਅਸੀਂ ਇੱਥੇ ਵੀ ਚਾਹੁੰਦੇ ਹਾਂ ਵੀ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਇੱਥੇ ਦੀ ਸੰਗਤ ਵੀ ਸਿੱਖ ਯੂਥ ਆਸਟ੍ਰੇਲੀਆ ਨੂੰ ਸਹਿਯੋਗ ਦੇਣ ਐਂਡ ਫਾਈਨੈਂਸ਼ੀਅਲੀ ਵੀ ਉਹਨਾਂ ਨੂੰ ਹੈਲਪ ਕਰਨ ਬਿਕੋਜ਼ 30 ਬੰਦਿਆਂ ਨੂੰ ਟਰੈਵਲ ਕਰਨਾ ਬਹੁਤ ਜ਼ਿਆਦਾ ਖਰਚਾ ਆ ਜਾਂਦੇ ਨੇ ਤੇ ਵੀ ਆਰ ਹੋਪਿੰਗ ਦੈਟ ਯੂ ਨੋ ਦੈਟ ਵੀ ਵਿਲ ਗੈਟ ਸਪੋਰਟ ਨਾ ਐਂਡ ਸਕੋਟਲੈਂਡ ਦੇ ਵਿੱਚ ਬਹੁਤ ਹੀ ਅੱਛਾ ਪ੍ਰੋਗਰਾਮ ਹੋਇਆ ਅਸੀਂ 2 ਹਫ਼ਤੇ ਦਾ ਟੂਰ ਕੀਤਾ ਉੱਥੇ ਤੇ ਤਕਰੀਬਨ ਇੰਨਾ ਜ਼ਿਆਦਾ ਪਬਲਿਸਿਟੀ ਹੋਇਆ ਮੈਨੂੰ ਲੋਕਲ ਸਿੱਖ ਕਹਿ ਰਹੇ ਸੀ ਵੀ 10 ਸਾਲਾਂ ਦੇ ਵਿੱਚ ਨੀ ਇੰਨੀ ਸਿੱਖਾਂ ਦੀ ਪਬਲਿਸਿਟੀ ਹੋਈ ਜਿੰਨੀ ਸਾਡੀ 2 ਹਫ਼ਤਿਆਂ ਦੇ ਵਿੱਚ ਜਿੰਨੀ ਹੋਈ
ਕਿਆ ਬਾਤ ਹੈ ਬਹੁਤ ਕੁਝ
ਫਰੰਟ ਕਵਰ ਨਿਊਜ਼ ਪੇਪਰਸ ਤੇ ਸਾਡੇ ਆਰਟੀਕਲਸ ਆਉਂਦੇ ਰਹੇ
ਜੀ ਸੋ ਬਿਲਕੁਲ ਜੀ ਆਪਣੀ ਇੱਕ ਵਿਲੱਖਣ ਪਛਾਣ ਅਸੀਂ ਲੈ ਕੇ ਜਦੋਂ ਆਪਣੀਆਂ ਕਲਾਵਾਂ ਦੇ ਨਾਲ ਦੂਸਰਿਆਂ ਦੇ ਸਾਹਮਣੇ ਹਾਜ਼ਰੀ ਭਰਦੇ ਹਾਂ ਤੇ ਉਹਦਾ ਨਜ਼ਾਰਾ ਜਿਹੜਾ ਉਹ ਵੱਖਰਾ ਹੀ ਹੁੰਦਾ ਸੋ ਇਹ ਚੀਜ਼ ਅਸੀਂ ਖੁਦ ਮਹਿਸੂਸ ਕਰ ਸਕਦੇ ਹਾਂ ਔਰ ਜੇਕਰ ਇੱਥੇ ਰਹਿੰਦੇ ਆ ਸਾਨੂੰ ਤੁਹਾਡੀਆਂ ਇਹ ਸੇਵਾਵਾਂ ਜਿਹੜੀਆਂ ਪ੍ਰਾਪਤ ਹੋ ਰਹੀਆਂ ਤਾਂ ਇਹ ਸਾਡੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਇਸ ਲਈ ਆਪਾਂ ਭਾਈਚਾਰੇ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਜਿਸ ਤਰ੍ਹਾਂ ਦੀ ਵੀ ਮਦਦ ਉਹ ਕਰ ਸਕਦੇ ਹੋਣ ਸੋ ਸਿੱਖ ਯੂਥ ਆਸਟ੍ਰੇਲੀਆ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਟੂਰ ਆ ਉਹ ਆਯੋਜਿਤ ਕੀਤਾ ਜਾ ਰਿਹਾ ਸਿਡਨੀ ਕੈਨਬਰਾ ਤੇ ਮੈਲਬਰਨ 3 ਸਿਟੀਜ਼ ਦੇ ਵਿੱਚ ਤੇ ਸਪੈਸ਼ਲੀ ਇਹ ਬੈਂਡ ਦੀਆਂ ਜਿਹੜੀਆਂ ਪਰਫਾਰਮੈਂਸਿਸ ਆ ਸ੍ਰੀ ਦਸ਼ਮੇਸ਼ ਸਿੱਖ ਪਾਈਪ ਬੈਂਡ ਸੋ ਉਹ ਡਿਫਰੈਂਟ ਸਿਟੀਜ਼ ਦੇ ਵਿੱਚ ਤਾਂ ਹੋਣੀਆਂ ਨੇ ਔਰ ਸਿਡਨੀ ਦੇ ਵਿੱਚ ਹਰ ਰੋਜ਼ ਸਿਟੀ ਦੇ ਵਿੱਚ ਪਰਫਾਰਮੈਂਸਿਸ ਜਿਹੜੀਆਂ ਹੋਣੀਆਂ ਨੇ ਸੋ ਇਹਦੇ ਲਈ ਅਸੀਂ ਜਿਸ ਤਰ੍ਹਾਂ ਦਾ ਵੀ ਸਹਿਯੋਗ ਕਰ ਸਕਦੇ ਹੋਏ ਮੈਨੂੰ ਲੱਗਦਾ ਕਿ ਜਿਵੇਂ ਸਾਡੇ ਸਰੋਤੇ ਵੀ ਸੁਣ ਰਹੇ ਨੇ ਭਾਈਚਾਰੇ ਦੇ ਲੋਕ ਸੁਣ ਰਹੇ ਨੇ ਔਰ ਜ਼ਰੂਰ ਉਹ ਅੱਗੇ ਆਉਣਗੇ ਔਰ ਸਿੱਖ ਯੂਥ ਆਸਟ੍ਰੇਲੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਜਿਹੜਾ ਇਹ ਟੂਰ ਆ ਉਹ ਸਕਸੈਸਫੁਲ ਕਰਨਗੇ ਸੋ ਹਰਵਿੰਦਰ ਸਿੰਘ ਜੀ ਕੋਈ ਇਹੋ ਜਿਹਾ ਸਵਾਲ ਜਿਹੜਾ ਮੈਂ ਨਾ ਪੁੱਛ ਸਕੀ ਹੋਵਾਂ ਪਰ ਤੁਹਾਡੇ ਦਿਲ ਦੇ ਵਿੱਚ ਹੋਵੇ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ
ਹਾਂਜੀ ਇਹ ਮੇਰੇ ਖਿਆਲ ਇਹ ਵੀ ਦੱਸਦੀ ਹੈ ਵੀ ਸਾਡੇ ਭੈਣ ਦੇ ਵਿੱਚ ਜਿਹੜੇ ਬੱਚੇ ਟੀਨੇਜਰਸ ਤੇ ਯੰਗ ਅਡਲਟਸ ਹਿੱਸਾ ਲੈਂਦੇ ਨੇ ਉਹਨਾਂ ਦੇ ਵਿੱਚ ਬੀਬੀਆਂ ਦਾ ਵੀ ਕਾਫੀ ਕਾਫੀ ਸਟਰੋਂਗ ਇਨਵੋਲਵਮੈਂਟ ਨੇ ਸਾਡੇ ਸੈਕਸ਼ਨ ਲੀਡਰ ਵੀ ਇੱਕ ਬੀਬੀ ਸੁਖਪ੍ਰੀਤ ਕੌਰ ਹੈ ਸੋ ਵੀ ਹੈਵ ਯੂ ਨੋ ਇਹ ਵੀ ਅਸੀਂ ਪ੍ਰਮੋਟ ਕਰਦੇ ਹਾਂ ਵੀ ਸਾਡੇ ਟੂਰਸ ਦੇ ਵਿੱਚ ਸਾਡੇ ਭੈਣ ਦੇ ਵਿੱਚ ਲੇਡੀਜ਼ ਵੀ ਬਹੁਤ ਹਿੱਸਾ ਜ਼ੋਰ ਸ਼ੋਰ ਦੇ ਨਾਲ ਆਪਣਾ ਕੰਮ ਕਰਦੇ ਹਨ ਵੈਰੀ ਵੈਰੀ ਯੂ ਨੋ ਇਨਕਰੇਜਿੰਗ ਉਹਨਾਂ ਨੂੰ ਵੀ ਅਸੀਂ ਪੂਰਾ ਫੁੱਲ ਮੌਕਾ ਦਿੰਦੇ ਹਾਂ ਜਿਸ ਤਰ੍ਹਾਂ ਇੱਕ ਕਮਿਊਨਿਟੀ ਦੀ ਸੇਵਾ ਇਕੱਠੇ ਹੋ ਕੇ ਅਸੀਂ ਕਰਦੇ ਹਾਂ
ਬਹੁਤ ਕੁ ਸੋ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਵੀ ਸ਼ਾਇਦ ਇੱਕ ਸਵਾਲ ਹੋ ਸਕਦਾ ਸੀਗਾ ਕਿ ਬਹੁਤੀਆਂ ਕਲਾਵਾਂ ਦੇ ਵਿੱਚ ਕਿਉਂਕਿ ਸਿੱਖ ਧਰਮ ਦੇ ਵਿੱਚ ਸਾਡੀਆਂ ਬੀਬੀਆਂ ਨੂੰ ਜਿਹੜਾ ਸਤਿਕਾਰ ਆ ਉਹ ਇੱਕੋ ਜਿਹਾ ਤੇ ਬਹੁਤੀਆਂ ਕਲਾਵਾਂ ਦੇ ਵਿੱਚ ਸਾਡੀਆਂ ਬੀਬੀਆਂ ਜਿਹੜੀਆਂ ਉਹ ਅੱਗੇ ਆ ਰਹੀਆਂ ਜਦੋਂ ਅਸੀਂ ਸੰਗੀਤ ਦੀ ਕਲਾ ਦੀ ਗੱਲ ਕਰਦੇ ਹਾਂ ਤਾਂ ਸ਼ਬਦ ਕੀਰਤਨ ਗਾਇਨ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਉਹ ਬਹੁਤ ਖੂਬਸੂਰਤ ਗਾਇਨ ਕਰ ਸਕਦੀਆਂ ਜੀ ਗੁਰਬਾਣੀ ਗਾਇਨ ਕਰ ਸਕਦੀਆਂ ਸੋ ਇਨ੍ਹਾਂ ਕਲਾਵਾਂ ਦੇ ਵਿੱਚ ਸਾਡੀਆਂ ਜਿਹੜੀਆਂ ਬੱਚੀਆਂ ਆ ਉਹ ਪਰਪੱਕ ਹੋਣ ਉਹਦੇ ਵਿੱਚ ਅੱਗੇ ਆਉਣ ਔਰ ਮੈਨੂੰ ਬਹੁਤ ਅੱਛਾ ਲੱਗਿਆ ਕਿ ਸਕੋਟਿਸ਼ ਸਟਾਈਲ ਜਿਹੜਾ ਇਹ ਬੈਂਡ ਆ ਇਹਦੇ ਲਈ ਬਹੁਤ ਮਿਹਨਤ ਦੇ ਨਾਲ ਤੁਸੀਂ ਇੱਕ ਬਹੁਤ ਅੱਛੀ ਟੀਮ ਜਿਹੜੀ ਆ ਉਹ ਤਿਆਰ ਕਰ ਚੁੱਕੇ ਹੋ ਔਰ ਡਿਫਰੈਂਟ ਸਿਟੀਜ਼ ਦੇ ਵਿੱਚ ਜਿਹੜੇ ਟੂਰ ਕਰਦੇ ਹੋ ਮੇਰਾ ਆਖਰੀ ਸਵਾਲ ਇਹ ਹੈ ਕਿ ਹਰਵਿੰਦਰ ਸਿੰਘ ਜੀ ਜਿਵੇਂ ਤੁਸੀਂ ਮਲੇਸ਼ੀਅਨ ਬੇਸਡ ਹੋ ਕੀ ਕਦੇ ਏਦਾਂ ਵੀ ਸੋਚਿਆ ਕਿ ਤੁਸੀਂ ਡਿਫਰੈਂਟ ਕੰਟਰੀਜ਼ ਦੇ ਵਿੱਚ ਵੀ ਕੁਛ ਇਹੋ ਜਿਹੇ ਗਰੁੱਪ ਜਿਹੜੇ ਆ ਉਹ ਤਿਆਰ ਕਰੋ ਤਾਂ ਕਿ ਉਹ ਗਰੁੱਪ ਜਿਹੜੇ ਆ ਉਹ ਉਹਨਾਂ ਕੰਟਰੀਜ਼ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੁਹਾਨੂੰ ਸਹਿਯੋਗ ਕਰ ਸਕਣ ਪਰਫਾਰਮੈਂਸਿਸ ਦੇ ਵਿੱਚ
ਅਸੀਂ ਵੈਸੇ ਜਿੱਥੇ ਵੀ ਜਾਂਦੇ ਹਾਂ ਅਸੀਂ ਬੜਾ ਇਨਕਰੇਜ ਕਰਦੇ ਹਾਂ
ਜੀ
ਤੇ ਅਸੀਂ ਹਰ ਪਰਥ ਦੇ ਵਿਚ ਵੈਸੇ ਆਪਣਾ ਇੱਕ ਬੈਂਡ ਸ਼ੁਰੂ ਹੋਇਆ ਹੈ 10 ਸਾਲ ਪਹਿਲੇ
ਜੀ
ਤੇ ਉਹ ਕਾਫੀ ਅੱਛੀ ਅੱਛੀ ਤਰੱਕੀ ਕਰ ਰਹੇ ਹਨ ਤੇ ਅਸੀਂ ਹੋਰ ਵੀ ਚਾਹੁੰਦੇ ਹਾਂ ਪਰ ਯੂ ਨੋ ਇਹ ਮੁਸ਼ਕਿਲ ਇਹੀ ਹੈ ਵੀ ਇਹਦਾ ਕਮਿਟਮੈਂਟ ਬਹੁਤ ਜ਼ਿਆਦਾ ਹੈ
ਜੀ
ਇੱਕ ਤਾਂ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਹਰ ਇੱਕ ਇੰਸਟਰੂਮੈਂਟ ਕਈ ਹਜ਼ਾਰਾਂ ਦੀ ਹੈ ਤੇ ਉਹਦਾ ਮੇਨਟੇਨੈਂਸ ਵੀ ਬੜਾ ਹੈ ਤੇ ਯੂ ਨੋ ਕਮਿਟਮੈਂਟ ਹੁੰਦੀ ਹੈ ਬਹੁਤ ਜ਼ਿਆਦਾ ਸੋ ਮਹਾਰਾਜ ਕਿਰਪਾ ਕਰੇ ਅਸੀਂ ਤਾਂ ਚਾਹੁੰਦੇ ਹਾਂ ਵੀ ਹਰ ਇੱਕ ਸਿਟੀ ਦੁਨੀਆਂ ਦੇ ਵਿੱਚ ਆਪਣੇ ਬੈਂਡ ਸ਼ੁਰੂ ਹੋਣ ਤੇ ਇਨਵੋਲਵਮੈਂਟ ਹੋਵੇ ਤੇ ਇਹ ਜੇ ਫੰਕਸ਼ਨ ਜਿਹੜੇ ਪਬਲਿਕ ਫੰਕਸ਼ਨ ਪਬਲਿਕ ਇਵੈਂਟਸ ਜਿਹੜੇ ਨੈਸ਼ਨਲ ਇਵੈਂਟਸ ਜਿਸ ਤਰ੍ਹਾਂ ਆਪਣਾ ਐਨਜ਼ੈਡ ਡੇ ਵਗੈਰਾ ਹਰ ਇੱਕ ਜਗ੍ਹਾ ਆਪਣੇ ਬੈਂਡਸ ਦੇ ਇਨਵੋਲਵਮੈਂਟ ਹੋਵੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਸਿੱਖ ਕੌਮ ਕੀ ਕਰ ਰਹੀ ਹੈ ਬਿਕੋਜ਼ ਇਹ ਜੇ ਸਿਰਫ ਆਪਾਂ ਗੁਰਦੁਆਰਿਆਂ ਦੇ ਵਿੱਚ ਹੀ ਪ੍ਰੋਗਰਾਮ ਕਰਦੇ ਰਹੇ ਤਾਂ ਪਬਲਿਕ ਐਟ ਲਾਰਜ ਨੂੰ ਕੁਛ ਪਤਾ ਨਹੀਂ ਲੱਗਣਾ ਆਪਣੇ ਬਾਰੇ ਤੇ ਹੁਣ ਬੜੀ ਬੜੀ ਖੁਸ਼ੀ ਹੈ ਅੱਜ ਕੱਲ ਲੰਗਰ ਵੀ ਬਾਹਰ ਚੱਲਣ ਲੱਗ
ਗਏ
ਕਮਿਊਨਿਟੀ ਕਿਚਨ ਆਪਣੇ ਚੱਲਣ ਲੱਗ ਗਏ ਹੁਣ ਇਹ ਜੇ ਪ੍ਰੋਗਰਾਮ ਕਰਕੇ ਲੋਕਾਂ ਨੂੰ ਆਪਣੇ ਬਾਰੇ ਪਤਾ ਲੱਗੇਗਾ ਤੇ ਉਹਨਾਂ ਨੂੰ ਕੰਫਰਟ ਹੋਵੇਗਾ ਵੀ ਹਾਂਜੀ ਸਿੱਖ ਲੋਕ ਨੇ ਇਹ ਬੜੇ ਬੜੇ ਕਮਿਊਨਿਟੀ ਸਰਵਿਸ ਕਰਦੇ ਹਨ ਤੇ ਹਿਊਮਨ ਰਾਈਟਸ ਦੇ ਵੀ ਬੜੇ ਮਤਲਬ ਲੀਡ ਲੈਂਦੇ ਹਨ ਹਰ ਇੱਕ ਕੰਮ ਦੇ ਵਿੱਚ ਸੋ ਵੀ ਵਿਲ ਬੀ ਮਚ ਬੈਟਰ ਐਕਸੈਪਟਡ ਇਨ ਦ ਸੋਸਾਇਟੀ ਨਾ
ਬਿਲਕੁਲ ਬਿਲਕੁਲ ਸੋ ਪਬਲਿਕ ਪਲੇਟਫਾਰਮਸ ਦੇ ਉੱਤੇ ਆਉਣਾ ਔਰ ਪਰਫਾਰਮ ਕਰਨਾ ਦੂਸਰਿਆਂ ਦੇ ਉਤਸ਼ਾਹ ਨੂੰ ਵੀ ਵਧਾਉਂਦਾ ਹੈ ਤੇ ਦੂਸਰਿਆਂ ਦੇ ਸਾਹਮਣੇ ਸਾਡੀ ਆਪਣੀ ਆਈਡੈਂਟੀ ਜਿਹੜੀ ਆ ਉਹਨੂੰ ਵੀ ਪ੍ਰੂਵ ਕਰਦਾ ਸੋ ਹਰਵਿੰਦਰ ਸਿੰਘ ਜੀ ਬਹੁਤ ਚੰਗਾ ਲੱਗ ਗਿਆ ਔਰ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਗੱਲਾਂ ਕਰੀ ਜਾਈਏ ਔਰ ਇਹਦੇ ਬਾਰੇ ਹੋਰ ਦਿਲਚਸਪ ਜਿਹੜੀਆਂ ਗੱਲਾਂ ਉਹ ਆਪਣੇ ਸਰੋਤਿਆਂ ਤੱਕ ਵੀ ਪਹੁੰਚਾਈਏ ਪਰ ਸਮਾਂ ਜਿਹੜਾ ਉਹ ਕਈ ਵਾਰ ਇਜਾਜ਼ਤ ਨਹੀਂ ਦਿੰਦਾ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਜਦੋਂ ਤੁਸੀਂ ਮੈਲਬਰਨ ਆਓਗੇ ਔਰ ਅਸੀਂ ਚਾਹਵਾਂਗੇ ਕਿ ਤੁਸੀਂ ਸਾਡੇ ਸਟੂਡੀਓ ਚ ਆ ਕੇ ਵੀ ਗੱਲਬਾਤ ਜ਼ਰੂਰ ਕਰੋ ਔਰ ਬੈਂਡ ਦੇ ਬਾਰੇ ਚ ਤੁਹਾਡੇ ਇੱਥੋਂ ਦੇ ਤਜਰਬੇ ਕਿਸ ਤਰ੍ਹਾਂ ਦੇ ਰਹੇ ਅਸੀਂ ਜਾਣਾਂਗੇ ਤੁਹਾਡੇ ਤੋਂ ਪਰ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਬੈਂਡ ਦੀ ਜਾਣਕਾਰੀ ਲੈ ਕੇ ਸਾਨੂੰ ਬਹੁਤ ਚੰਗਾ ਲੱਗਿਆ ਔਰ ਅਸੀਂ ਇੱਕ ਵਾਰ ਫੇਰ ਗੁਜ਼ਾਰਿਸ਼ ਕਰਾਂਗੇ ਆਪਣੇ ਸਾਰੇ ਭਾਈਚਾਰੇ ਨੂੰ ਕਿ ਅਸੀਂ ਸਹਿਯੋਗ ਕਰੀਏ ਔਰ ਸਿੱਖ ਯੂਥ ਆਸਟ੍ਰੇਲੀਆ ਦੇ ਇਸ ਉਪਰਾਲੇ ਨੂੰ ਵੀ ਅਸੀਂ ਸਪੋਰਟ ਕਰੀਏ ਸੋ ਹਰਵਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਸਪੈਸ਼ਲੀ ਅੱਜ ਗੱਲਬਾਤ ਕੀਤੀ ਔਰ ਤੁਸੀਂ ਬਹੁਤ ਛੇਤੀ ਮੈਨੂੰ ਲੱਗਦਾ ਕਿ ਕੱਲ ਚਲੇ ਵੀ ਜਾਣਾ ਤੇ ਤੁਸੀਂ ਦੁਬਾਰਾ ਜਦੋਂ ਵੀ ਇੱਥੇ ਪਰਫਾਰਮੈਂਸਿਸ ਦੇ ਲਈ ਆਓਗੇ ਸਾਡੇ ਵੱਲੋਂ ਤੁਹਾਡੇ ਉਸ ਸਾਰੇ ਟੂਰ ਦੇ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਸ੍ਰੀ ਦਸ਼ਮੇਸ਼ ਪਾਈਪ ਬੈਂਡ ਦੇ ਲਈ ਔਰ ਪਰਫਾਰਮੈਂਸਿਸ ਦੇ ਲਈ ਅਸੀਂ ਚਾਹਵਾਂਗੇ ਕਿ ਸਾਰੀ ਕਮਿਊਨਿਟੀ ਔਰ ਦੂਸਰੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਵੀ ਜਿਹੜੀ ਅਵੇਅਰਨੈਸ ਤੁਸੀਂ ਲੈ ਕੇ ਆ ਰਹੇ ਹੋ ਉਹਦੇ ਚ ਤੁਸੀਂ ਪੂਰੀ ਤਰ੍ਹਾਂ ਕਾਮਯਾਬ ਰਹੋ ਤੁਸੀਂ ਬਹੁਤ ਚੰਗੀ ਤਰ੍ਹਾਂ ਸਾਡੇ ਸਰੋਤਿਆਂ ਦੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਤੁਹਾਡਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ
ਧੰਨਵਾਦ ਜੀ ਸਾਰੀ ਸੰਗਤ ਦਾ ਤੇ ਪਲੀਜ਼ ਪ੍ਰੋਗਰਾਮ ਤੇ ਆਇਓ
ਜੀ ਜ਼ਰੂਰ ਬਿਲਕੁਲ ਜੀ ਅਸੀਂ ਆਪਣੇ ਆਪਣੇ ਸਿਟੀਜ਼ ਦੇ ਵਿੱਚ ਜਿੱਥੇ ਵੀ ਤੁਹਾਡੀ ਪਰਫਾਰਮੈਂਸ ਹੋਏਗੀ ਜ਼ਰੂਰ ਪਹੁੰਚਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਜੀ
ਅੱਛਾ ਜੀ ਬਹੁਤ ਸ਼ੁਕਰੀਆ ਧੰਨਵਾਦ
ਜੀ ਸੋ ਦੋਸਤੋ ਇਹ ਸਨ ਹਰਵਿੰਦਰ ਸਿੰਘ ਜੀ ਜਿਹੜੇ ਕਿ ਸਿੱਖ ਦਸ਼ਮੇਸ਼ ਪਾਈਪ ਬੈਂਡ ਦੇ ਮੇਜਰ ਵੀ ਨੇ ਤੇ ਫਾਊਂਡਰ ਨੇ ਜਿਵੇਂ ਉਨ੍ਹਾਂ ਨੇ ਦੱਸਿਆ ਕਿ ਬਹੁਤ ਪਹਿਲਾਂ ਉਨ੍ਹਾਂ ਨੇ ਮਲੇਸ਼ੀਆ ਦੇ ਵਿੱਚ ਇਸ ਬੈਂਡ ਦੀ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਆਪਣੀ ਆਈਡੈਂਟੀ ਨੂੰ ਦੂਸਰਿਆਂ ਦੇ ਸਾਹਮਣੇ ਰੱਖਣ ਦੇ ਲਈ ਇਹ ਤਰੀਕਾ ਜਦੋਂ ਉਨ੍ਹਾਂ ਨੇ ਅਪਣਾਇਆ ਸੀ ਤੇ ਉਹ ਅੱਜ ਮਾਣ ਮਹਿਸੂਸ ਕਰਦੇ ਨੇ ਬਹੁਤ ਸਾਰੇ ਮੈਂਬਰ ਨੇ ਸੋ 1986 ਤੋਂ ਸ਼ੁਰੂਆਤ ਹੋ ਕੇ ਅੱਜ ਤੁਸੀਂ ਦੇਖ ਲੋ ਕਿ 2018 ਦੇ ਵਿੱਚ ਇੱਕ ਵਾਰ ਫੇਰ ਆਸਟ੍ਰੇਲੀਆ ਦੇ ਵਿੱਚ ਉਹ ਇਹ ਸਾਰੀ ਪਰਫਾਰਮੈਂਸ ਜਿਹੜੀ ਆ ਉਹ ਲੈ ਕੇ ਆ ਰਹੇ ਨੇ ਸਪੈਸ਼ਲੀ ਜਿਹੜਾ ਐਡਾ ਵੱਡਾ ਪਬਲਿਕ ਇਵੈਂਟ ਹੈ ਐਨਜ਼ੈਕ ਡੇ ਤੇ ਇਸ ਤੋਂ ਇਲਾਵਾ AFL ਜਿਹੜੀ ਆਸਟ੍ਰੇਲੀਅਨ ਫੁੱਟੀ ਲੀਗ ਆ ਉਹਦੇ ਤੇ ਇਤਿਹਾਦ ਸਟੇਡੀਅਮ ਦੇ ਵਿੱਚ ਇਹਨਾਂ ਦੀਆਂ ਪਰਫਾਰਮੈਂਸਿਸ ਜਿਹੜੀਆਂ ਹੋਣੀਆਂ ਨੇ ਸੋ ਅਸੀਂ ਜ਼ਰੂਰ ਚਾਹਵਾਂਗੇ ਕਿ ਤੁਸੀਂ ਵੀ ਉਹਨਾਂ ਪਰਫਾਰਮੈਂਸਿਸ ਨੂੰ ਦੇਖੋ ਉਥੇ ਪਹੁੰਚੋ ਤੇ ਨਾਲ ਹੀ ਨਾਲ ਦੂਸਰਿਆਂ ਨੂੰ ਦੂਸਰੀਆਂ ਕਮਿਊਨਿਟੀਜ਼ ਨੂੰ ਇਸ ਬਾਰੇ ਅਵੇਅਰ ਕਰੋ ਸੋ ਅੱਜ ਦੀ ਇਸ ਮੁਲਾਕਾਤ ਦੇ ਲਈ ਹੁਣ ਆਪਾਂ ਇੱਥੇ ਇਜਾਜ਼ਤ ਚਾਹਾਂਗੇ ਸੋ ਪ੍ਰੋਗਰਾਮ ਇੱਕ ਮੁਲਾਕਾਤ ਦਾ ਸਿਲਸਿਲਾ ਇੱਥੇ ਹੀ ਖਤਮ ਕਰਦੇ ਹਾਂ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
Batches now trading as DMB Motor Repairs.
Itthe har tarah diyan gaddiyan di marammat kiti jandi hai jivein ke auto electrical, mechanical, air conditioning, LPG repair te installation.
Is to ilawa pink slip, blue slip, wheel balancing, wheel alignment te nave tire khridan layi darshan deo.
CD Batteries Philips Sound System de authorized dealer vi han. Itthe naviyan gaddiyan di under warranty logbook service vi kiti jandi hai.
City Batteries hafte de 6 din uplabdh ne.
Appointment te vadhere jankari layi sampark karo Davinder Singh nu mobile number 0434641327
0434641327
pata vi note kar lo 4/14 te 5/14 Steel Street Blacktown Sydney
City Batteries
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
Galaxy Migration, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR, ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-9984-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬੱਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923020।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Roti hajam nahi hundi, varto golden grain flour milda, garewal chakki aata, taaza, kat chemical di varton wali kanak, jehdi ki siddhi khetan chon mill ch lai jandi. Australia da baneya shuddh aata, taaza khao te tandurust raho. Aate to ilawa taaza besan, laddu wali special besan, multi grain aata, kabli ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।